ਦਿਲਾਂ ਦਿਲ ਮਿਲੇ ਤਾਈਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ, ਹਰਮਨ ਰੇਡੀਓ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ ਦਿਨ ਬਹੁਤ ਵਧੀਆ ਲੰਘੇ ਇਹ ਅਰਦਾਸ ਕਰਦੇ ਹਾਂ, ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪਾਣੀ ਰੇ ਪਾਣੀ ਤੇਰਾ ਰੰਗ ਕੈਸਾ, ਜਿਸਮੇ ਮਿਲਾ ਦੋ ਲਗੇ ਉਸ ਜੈਸਾ। ਬੜਾ ਮਸ਼ਹੂਰ ਗੀਤ ਮਨੋਜ ਕੁਮਾਰ ਦਾ ਇਹ ਹੋਇਆ ਸੀ, ਅਤੇ ਇਸੇ ਹੀ ਗੀਤ ਦੇ ਬੋਲਾਂ ਦੇ ਨਾਲ ਪਾਣੀ ਦੀ ਗੱਲ ਕਰਾਂਗੇ ਅੱਜ, ਅਤੇ ਪਾਣੀ ਬਾਰੇ ਜਾਣਾਂਗੇ। ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਈ, ਬੜੀ ਹੀ ਲੋਕਪ੍ਰਿਯ ਮਨ ਦੇ ਭਾਵਣ ਵਾਲੀ ਔਰ ਬੜੀ ਆਮ ਵਰਤੀ ਜਾਣ ਵਾਲੀ ਪਾਣੀ ਦੇ ਸੰਬੰਧ ਦੇ ਵਿੱਚ ਮਹਾਰਾਜ ਦੀ ਇਹ ਗੁਰਬਾਣੀ ਦੀ ਤੁੱਕ ਹੈ, ਅਤੇ ਇਸ ਦੇ ਬਾਰੇ ਥੋੜ੍ਹੇ ਡਿਟੇਲ ਕਰਾਂਗੇ, ਪਾਣੀਆਂ ਦੀਆਂ ਗੱਲਾਂ ਕਰਾਂਗੇ। ਕੱਲ੍ਹ ਵੀ ਪ੍ਰੋਗਰਾਮ ਦੇ ਵਿੱਚ ਪਾਣੀਆਂ ਦੀਆਂ ਗੱਲਾਂ ਚੱਲੀਆਂ, ਡਾਕਟਰ ਸਾਹਿਬ ਹੇੜੀਆਂ ਵਾਲਿਆਂ ਨੇ ਬੜਾ ਹੀ ਸਾਂਝ ਪਾਈ, ਗੁਰਪ੍ਰੀਤ ਗਿੱਲ ਹੋਣੀ ਗੱਲਾਂ ਕੀਤੀਆਂ, ਸੋ ਉਹਦੀ ਨੈਰੇਟਿਵ ਨੂੰ ਅਸੀਂ ਅੱਗੇ ਤੋਰਾਂਗੇ। ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਅਮਰੀਕ ਫਲੋਰਾ ਭਾਅ ਜੀ ਜੁੜ ਰਹੇ ਨੇ ਸਿਡਨੀ ਤੋਂ, ਅਤੇ ਤਿਆਰੀ ਚੱਲ ਰਹੀ ਹੈ ਕਈ ਦਿਨਾਂ ਤੋਂ, ਉਹਨਾਂ ਦਾ ਦੁਬਾਰਾ ਰੀਫਰਬਿਸ਼ ਸਟੂਡੀਓ ਹੋਇਆ, ਸੋ ਬਹੁਤ ਸਾਰੀਆਂ ਗੱਲਾਂ ਕਰਾਂਗੇ। ਕੱਲ੍ਹ ਦੇ ਕਈ ਮਸਲੇ ਆਏ ਪਏ ਨੇ ਜਿਹੜੇ ਸਾਡੇ ਦਰਸ਼ਕ ਸਰੋਤੇ ਚਾਹੁੰਦੇ ਨੇ ਕਿ ਉਹਨਾਂ 'ਤੇ ਅਸੀਂ ਗੱਲ ਕਰੀਏ, ਸੋ ਤੁਹਾਡਾ ਸਾਥ ਬਣਿਆ ਰਹੇਗਾ ਇਸ ਪ੍ਰੋਗਰਾਮ ਦੇ ਵਿੱਚ, ਇਸ ਦੀ ਸਾਨੂੰ ਪੂਰੀ ਉਮੀਦ ਹੈ। ਹੁਣ ਤਾਂ ਤਰੀਕੇ ਰਾਹ ਬਹੁਤ ਖੁੱਲ੍ਹ ਗਏ ਨੇ ਗੱਲਾਂ ਕਰਨ ਦੇ ਦਿਲ ਵਾਲੀਆਂ, ਪਹਿਲਾਂ ਵੀ ਸੀ ਵੈਸੇ। ਹਰਮਨ ਰੇਡੀਓ ਹਮੇਸ਼ਾ ਹੀ ਵਚਨਬੱਧ ਰਿਹਾ ਕਿ ਨਵੇਂ ਨਵੇਂ ਤਰੀਕਿਆਂ ਨੂੰ ਲੈ ਕੇ ਆਈਏ, ਅਤੇ ਕਿਸ ਤਰ੍ਹਾਂ ਜੁੜ ਸਕਦੇ ਹੋ, ਸਕਰੀਨ 'ਤੇ ਸਾਰੇ ਨੰਬਰ ਚੱਲਦੇ ਨੇ, ਮੇਰਾ ਪਰਸਨਲ ਵਟਸਐਪ ਵੀ ਚੱਲਦਾ, ਸਟੂਡੀਓ ਦਾ ਵਟਸਐਪ ਵੀ ਚੱਲਦਾ, ਟੈਲੀਗ੍ਰਾਮ ਚੈਨਲ ਵੀ ਚੱਲਦਾ, ਈਮੇਲ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਵੀ ਚੱਲਦੀ ਆ, ਯੂਟਿਊਬ ਦੇ ਮੈਸੇਜ, ਫੇਸਬੁੱਕ ਦੇ ਮੈਸੇਜ, ਬਹੁਤ ਸਾਰੇ ਤਰੀਕੇ ਨੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਪਰ ਇਕੱਲਾ ਇਹੀ ਤਰੀਕਾ ਨਹੀਂ, ਮਿਲ ਕੇ ਵੀ ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ, ਵਿਆਹ ਸ਼ਾਦੀਆਂ ਫੰਕਸ਼ਨ ਕਿਤੇ ਰਾਹ ਗਾਹੇ ਬਗਾਹੇ ਕਿਤੇ ਵੀ। ਕੱਲ੍ਹ ਵਿਆਹ ਸੀ ਅਤੇ ਬਹੁਤ ਸਾਰੇ ਸੱਜਣ ਮਿੱਤਰ ਬਾਹਰੋਂ ਵੀ ਆਏ ਹੋਏ ਸੀ, ਲੋਕਲ ਵੀ ਸੀ, ਗੱਲਾਂ ਬਾਤਾਂ ਹੁੰਦੀਆਂ ਰਹੀਆਂ ਕਈ ਮਸਲਿਆਂ 'ਤੇ, ਅਤੇ ਜਦੋਂ ਕਨਵਰਸੇਸ਼ਨ ਚੱਲਦੀ ਹੈ, ਗੱਲਬਾਤ ਚੱਲਦੀ ਹੈ, ਤਾਂ ਇਹੀ ਕਿਹਾ ਜਾਂਦਾ ਯਾਰ ਇਹਦੇ ਬਾਰੇ ਵੀ ਗੱਲ ਕਰੀ, ਉਹ ਅਮਨ ਭਾਅ ਜੀ ਇਹਦੇ ਬਾਰੇ ਵੀ ਗੱਲ ਕਰਿਓ। ਚਲੋ ਆਪਾਂ ਸਿਰ ਮੱਥੇ ਜਿਹੜਾ ਵੀ ਕੋਈ ਗੱਲ ਕਰਨ ਨੂੰ ਕੋਈ ਵੀ ਸੱਜਣ ਮਿੱਤਰ ਪਿਆਰਾ ਕਹਿੰਦਾ, ਆਪਾਂ ਕੋਸ਼ਿਸ਼ ਕਰੀਦੀ ਹੈ ਉਹਦੇ ਬਾਰੇ ਜਾਣਕਾਰੀਆਂ ਲੱਭ ਕੇ ਉਹਦੇ ਬਾਰੇ ਗੱਲਬਾਤ ਕਰੀਏ। ਅੱਜ ਤਰੀਕ ਹੈਗੀ ਹੈ ਜੀ 18 ਮਈ 2025 ਸਨ ਚੜ੍ਹਦਾ ਚੜ੍ਹਿਆ ਹੋਇਆ, ਅਤੇ ਦਿਨ ਸੰਡੇ ਹੈ ਜੀ, ਐਤਵਾਰ, ਆਸਟ੍ਰੇਲੀਆ ਦੇ ਵਿੱਚ, ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਸਿਡਨੀ ਸਮੇਂ ਦਾ ਮੁਤਾਬਕ 8:03 ਹੈ, ਔਰ ਬ੍ਰਿਸਬਨ ਦੇ ਵਿੱਚ 7:03 ਹੋਏ ਨੇ। ਵੱਖਰੇ ਵੱਖਰੇ ਟਾਈਮ ਜ਼ੋਨ ਨੇ ਆਸਟ੍ਰੇਲੀਆ 'ਚ, ਤਿੰਨ ਚਾਰ ਟਾਈਮ ਜ਼ੋਨ ਨੇ, ਅਤੇ ਬਾਕੀ ਨਾਨਕਸ਼ਾਹੀ 4 ਜੇਠ ਸੰਮਤ 557, ਕੱਲ੍ਹ ਜੇਠ ਮਹੀਨੇ ਦੀ ਵਿਆਖਿਆ ਕੀਤੀ ਸੀ ਅਤੇ ਕਾਫੀ ਪਸੰਦ ਕੀਤਾ ਗਿਆ, ਅਤੇ ਉਮੀਦ ਰੱਖਦੇ ਹਾਂ ਕਿ ਇਸ ਤੋਂ ਲਾਹਾ ਜ਼ਰੂਰ ਲਉਂਗੇ। ਅਗਰ ਤੁਸੀਂ ਕੱਲ੍ਹ ਦਾ ਪ੍ਰੋਗਰਾਮ ਮਿਸ ਕਰ ਗਏ ਹੋ ਤਾਂ ਪੋਡਕਾਸਟ 'ਤੇ ਵੀ ਪਏ ਆ ਪ੍ਰੋਗਰਾਮ, ਅਤੇ ਵੀਡੀਓ ਕਾਸਟ ਜਿਹੜਾ ਆ ਯੂਟਿਊਬ ਫੇਸਬੁੱਕ ਦੀ ਲਾਇਬ੍ਰੇਰੀ 'ਚ ਵੀ ਹਰਮਨ ਰੇਡੀਓ ਦੇ ਪਿਆ, ਤੁਸੀਂ ਚੈਨਲ ਦੇ ਉੱਤੇ ਜਾ ਕੇ ਦੁਬਾਰਾ ਦੇਖ ਸਕਦੇ ਹੋ। ਅਤੇ ਅੱਜ ਮੌਸਮ ਤੋਂ ਸ਼ੁਰੂ ਕਰ ਲੈਂਦੇ ਹਾਂ। ਦੇਖੋ ਅੱਜ ਬਹੁਤ ਦਿਨਾਂ ਬਾਅਦ ਕੋਫਸ ਹਾਰਬਰ ਦੇ ਵਿੱਚ ਧੁੱਪ ਨਿਕਲੀ ਆ, ਦਿਨ ਸਾਫ਼ ਨਿਕਲਿਆ, ਟਕਾ ਵਾਲਾ ਨਿਕਲਿਆ। ਹੁਣ ਕਹਿੰਦੇ ਆ ਵੀ ਹਫ਼ਤਾ ਜਿਹੜਾ ਵਧੀਆ ਰਹਿਣਾ ਮੌਸਮ, ਚਲੋ ਮੰਨ ਲੈਂਦੇ ਹਾਂ ਟੰਡੂ ਰਾਮ ਦੀਆਂ ਗੱਲਾਂ ਕਿ ਹੋ ਸਕਦਾ ਹਫ਼ਤਾ ਵਧੀਆ ਨਿਕਲ ਜਾਵੇ ਅਤੇ ਸੁੱਕ ਜਾਵੇ ਥੋੜ੍ਹਾ ਜਿਹਾ। ਫਸਲਾਂ ਦਾ ਕਾਫ਼ੀ ਨੁਕਸਾਨ ਹੁੰਦਾ ਆ ਜਦ ਮੀਂਹ ਜ਼ਿਆਦਾ ਹੁੰਦਾ, ਫਲਾਵਰਿੰਗ ਘੱਟ ਹੁੰਦੀ, ਫੁੱਲ ਗਲ ਜਾਂਦੇ ਨੇ, ਉਹਦੇ ਬਾਰੇ ਵੀ ਦੱਸਾਂਗੇ। ਪਾਣੀ ਦਾ ਕੀ ਨੁਕਸਾਨ ਵੀ ਕੀ ਹੈ ਅਤੇ ਮਹੱਤਤਾ ਵੀ ਕੀ ਹੈ। ਅੱਜ ਜਿਵੇਂ ਦੱਸਿਆ ਸੀਗਾ ਕਿ ਔਨਸ਼ੋਰ ਵਿੰਡਸ ਜਿਹੜੀਆਂ ਆ ਉਹ ਲੋਅ ਪ੍ਰੈਸ਼ਰ ਕਾਰਨ ਸਮੁੰਦਰ ਦੇ ਵਿੱਚ ਨਿਊ ਸਾਊਥ ਵੇਲਸ ਦੀ ਕੋਸਟ ਦੇ ਉੱਤੇ, ਪਰ ਹੁਣ ਠੰਡਾ ਦੱਸਿਆ ਜਾ ਰਿਹਾ ਕਿ ਪਤਝੜ ਦਾ ਮੌਸਮ ਵੈਸੇ ਸ਼ੁਰੂ ਹੋ ਚੁੱਕਾ ਅਫੀਸ਼ਲੀ ਤਾਂ, ਪਰ ਮੌਸਮ ਦੇ ਪੱਖੋਂ ਇੱਕ ਦੋ ਦਿਨਾਂ 'ਚ ਹੋ ਜਾਏਗਾ। ਸਿਡਨੀ ਅੱਜ ਮੀਂਹ ਦੱਸਿਆ ਗਿਆ ਅਤੇ ਇਸ ਵੇਲੇ 13.1 ਡਿਗਰੀ ਤਾਪਮਾਨ ਹੈ ਉੱਥੇ। ਮੈਲਬਨ ਦੇ ਵਿੱਚ 6.2 ਠੰਡਾ ਹੋ ਗਿਆ। ਬ੍ਰਿਸਬਨ ਦੇ ਵਿੱਚ ਨਿੱਘਾ ਰਹਿੰਦਾ, ਆਫਕੋਰਸ ਨੌਰਥ ਦੇ ਵਿੱਚ 15.8 ਹੈ ਉੱਤੇ। ਪਰਥ ਦੇ ਵਿੱਚ 7.7, ਪਰਥ ਦਾ ਟੈਂਪਰੇਚਰ ਦੇਖਣ ਵਾਲਾ ਹੁੰਦਾ, ਉਹੀ ਟੈਂਪਰੇਚਰ ਫਿਰ ਇੱਧਰ ਨੂੰ ਆਉਂਦੇ ਨੇ ਈਸਟ ਕੋਸਟ ਵੱਲ ਨੂੰ। ਐਡਲੇਡ ਦੇ ਵਿੱਚ 9.4 ਹੈ, ਕੈਨਬਰਾ ਦੇ ਵਿੱਚ 5.1 ਔਰ ਹੋਬਰਟ ਦੇ ਵਿੱਚ 2.4, ਡਾਰਵਿਨ ਦੇ ਵਿੱਚ 20.8। ਉੱਥੇ ਸਿਆਲ ਸ਼ੁਰੂ ਹੋਣ ਵਾਲਾ ਹੈ, ਯਾਨੀ ਕਿ ਮੌਸਮ ਸੁੱਕਾ ਸ਼ੁਰੂ ਹੋਣ ਵਾਲਾ। ਅੱਜ ਵੱਧ ਤੋਂ ਵੱਧ 31 ਡਿਗਰੀ ਤੱਕ ਤਾਪਮਾਨ ਉੱਥੇ ਪਹੁੰਚੇਗਾ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 30 ਡਿਗਰੀ ਤਾਪਮਾਨ ਹੈ, ਸੋ ਕਾਫੀ ਗਰਮੀ ਆ। ਅੱਧੀ ਰਾਤ ਉੱਥੇ ਚੱਲ ਰਹੀ ਹੈ ਵੱਡਾ ਤੜਕਾ, ਅਤੇ 30 ਡਿਗਰੀ ਤਾਂ ਤੁਹਾਨੂੰ ਪਤਾ ਵੀ ਦਿਨੇ ਕੀ ਹੁੰਦਾ ਹੋਊਗਾ, 40-45 ਡਿਗਰੀ ਤੱਕ ਪਹੁੰਚੇਗਾ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੇ ਮਹਾਨਗਰਾਂ ਦੀ ਔਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਰਤ ਦਾ ਕੁੱਲ ਮਿਲਾ ਕੇ ਮਹਾਂਦੀਪਾਂ ਦੇ ਤਾਪਮਾਨ ਤਕਰੀਬਨ ਇਹੋ ਜਿਹੇ ਨੇ। ਔਰ ਮੈਸੇਜ ਪਹਿਲਾਂ ਬਹੁਤ ਆ ਰਹੇ ਨੇ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਜੁੜਦੇ ਹੋ ਸਾਡੇ ਨਾਲ। ਫੇਸਬੁੱਕ 'ਤੇ ਵੀ ਆ ਰਹੇ ਨੇ, ਟੈਲੀਗ੍ਰਾਮ 'ਤੇ ਵੀ ਆ ਰਹੇ ਨੇ, ਅਤੇ ਇੱਧਰ ਵਟਸਐਪ ਵਾਲੇ ਵੀ ਮੈਸੇਜ ਸ਼ੁਰੂ ਹੋ ਚੁੱਕੇ ਨੇ। ਸੋ ਸਭ ਦਾ ਸਵਾਗਤ, ਹਮਾਰਾ ਵਿਕਾਸ ਸਬਕਾ ਵਿਕਾਸ ਜੀ। ਸੋ ਪਿਆਰਿਓ, ਜਦੋਂ ਅਸੀਂ ਗੱਲਾਂ ਕਰਦੇ ਹਾਂ ਆਪਸ ਦੇ ਵਿੱਚ ਤਾਂ ਇਹਦੇ ਨਾਲ ਨਾ ਪ੍ਰੋਗਰਾਮ ਦੀ ਜਿਹੜੀ ਤਸਵੀਰ ਆ ਉਹ ਹੋ ਰਹੀ ਹੋ ਜਾਂਦੀ ਹੈ, ਬਹੁਤ ਚੰਗਾ ਲੱਗਦਾ ਹੈ। ਪਾਣੀ ਰੇ ਪਾਣੀ ਤੇਰਾ ਰੰਗ ਕੈਸਾ, ਜਿਸਮੇ ਮਿਲਾ ਦੋ ਲੱਗੇ ਉਸ ਜੈਸਾ। ਇਹ ਗੀਤ ਨਾ ਮਨੋਜ ਕੁਮਾਰ ਦਾ ਸੀਗਾ, ਅਤੇ ਲਤਾ ਮੰਗੇਸ਼ਕਰ ਅਤੇ ਮਨੋਜ ਕੁਮਾਰ, ਮਤਲਬ ਮਨੋਜ ਕੁਮਾਰ 'ਤੇ ਫਿਲਮਾਇਆ ਗਿਆ ਸੀ, ਮੁਕੇਸ਼ ਅਤੇ ਲਤਾ ਮੰਗੇਸ਼ਕਰ ਦਾ ਸੀ। ਫਿਲਮ ਸੀ ਸ਼ੋਰ, ਦਿਲ ਕਰੇ ਸ਼ੋਰ, ਸ਼ੋਰ ਨਹੀਂ ਬਾਬਾ ਸ਼ੋਰ, ਇਹ ਡਾਇਲੋਗ ਉਹਦੇ ਵਿੱਚ ਗੀਤ ਦੇ ਵਿੱਚ ਆਉਂਦਾ ਹੁੰਦਾ ਸੀ। ਅਤੇ ਪਾਣੀ ਦੇ ਰੰਗ ਕੀ ਹੁੰਦੇ ਨੇ, ਕਿਹੜਾ ਰੰਗ ਹੁੰਦਾ ਪਾਣੀ? ਨੀਲਾ ਹੁੰਦਾ, ਚਿੱਟਾ ਹੁੰਦਾ, ਕਾਲਾ ਹੁੰਦਾ, ਕਿਹੋ ਜਿਹਾ ਹੁੰਦਾ ਰੰਗ? ਇਹਦੇ ਬਾਰੇ ਬਹੁਤ ਘੱਟ ਅਸੀਂ ਸੁਣਿਆ ਅਤੇ ਵਾਚਿਆ। ਸਿਆਣੇ ਕਹਿੰਦੇ ਨੇ, ਸਾਇੰਟਿਸਟ ਵੀ ਕਹਿੰਦੇ ਨੇ ਕਿ ਨੀਲਾ ਰੰਗ ਤਾਂ ਹੁੰਦਾ ਆ ਕਿਉਂਕਿ ਅਸਮਾਨ ਨੀਲਾ ਹੁੰਦਾ ਆ, ਅਤੇ ਉਹ ਉਹਨੂੰ ਰਿਫਲੈਕਟ ਕਰਦਾ ਆ ਅਤੇ ਉਹਦੇ 'ਚੋਂ ਨੀਲਾਪਣ ਦਿਸਦਾ ਵੀ ਨੀਲਾ ਪਾਣੀ ਆ। ਅਸੀਂ ਜਦੋਂ ਕੰਮ ਕਰਦੇ, ਸਾਡੇ ਇੱਕ ਪਹਾੜੀ ਦੇ ਉੱਤੇ ਫਾਰਮ ਹੈ ਅਤੇ ਉੱਤੋਂ ਜਦੋਂ ਸਮੁੰਦਰ ਅਸੀਂ ਉੱਤੋਂ ਦੇਖਦੇ ਹਾਂ, ਸਮੁੰਦਰ ਦਿਖਾਈ ਦਿੰਦਾ ਆ, ਤਾਂ ਉਹ ਐਕਵਾ ਰੰਗ ਦਿਖਾਈ ਦਿੰਦਾ, ਯਾਨੀ ਕਿ ਹਲਕਾ ਨੀਲਾ ਟਾਈਪ, ਪਰ ਅਸਮਾਨ ਉੱਪਰ ਨੀਲਾ ਹੁੰਦਾ ਆ। ਉਹਦੇ ਵਿੱਚ ਧੁੱਪ ਦਾ ਫੈਕਟਰ ਹੁੰਦਾ, ਰਿਫਲੈਕਸ਼ਨ ਵੀ ਪੈਂਦੀ ਆ। ਨੀਚੇ ਅਗਰ ਰੀਫ ਹੋਵੇ, ਜਿਹੜੇ ਯਾਨੀ ਕਿ ਓਪਰਾ ਪਾਣੀ ਹੋਵੇ, ਉੱਤੇ ਸ਼ੈਲਜ਼ ਹੋਣ ਜਾਂ ਹੋਰ ਰੀਫ ਐਕਟੀਵਿਟੀ ਹੋਵੇ, ਉਹਦਾ ਰੰਗ ਹੋਰ ਦਿਖਾਈ ਦਿੰਦਾ ਹੈ। ਜਦੋਂ ਬੱਦਲ ਆ ਜਾਂਦੇ ਨੇ, ਝੜੀ ਲੱਗਦੀ ਹੈ, ਤਾਂ ਸਮੁੰਦਰ ਦਾ ਰੰਗ ਉਦੋਂ ਡਾਰਕ ਗ੍ਰੇ ਹੋ ਜਾਂਦਾ ਆ। ਜੇ ਆਪਾਂ ਸਮੁੰਦਰਾਂ ਦੀ ਗੱਲ ਕਰਦੇ ਹਾਂ, ਪਾਣੀ ਤੁਸੀਂ ਗਲਾਸ 'ਚ ਪਾ ਲਓ, ਅਸੀਂ ਗਲਾਸ 'ਚ ਪਾ ਲਈਏ ਕੱਚ ਦੇ 'ਚ, ਤਾਂ ਬਿਲਕੁਲ ਕਲੀਅਰ ਹੋ ਜਾਂਦਾ ਪਾਣੀ, ਪਾਸ ਥਰੂ, ਸੀ ਥਰੂ ਹੋ ਜਾਂਦਾ ਪਾਣੀ। ਸੋ ਪਾਣੀ ਦਾ ਰੰਗ ਕੀ ਹੈ, ਇਹ 'ਤੇ ਬੜਾ ਚਿੰਤਨ ਕਰਨ ਦੀ ਲੋੜ ਹੈ। ਬੜੀਆਂ ਥਿਊਰੀਜ਼ ਜਿਹੜੀਆਂ ਲਿਖੀਆਂ ਜਾ ਸਕਦੀਆਂ, PhD ਕੀਤੀਆਂ ਜਾ ਸਕਦੀਆਂ, ਕਿ ਸਾਡੀਆਂ ਅੱਖਾਂ ਰਜਿਸਟਰ ਕਰਦੀਆਂ ਰੰਗ, ਕਿ ਕਿਹੜਾ ਰੰਗ ਹੈ। ਦੇਖੋ, ਮੇਨ ਦੋ ਰੰਗ ਹੈ, ਚਿੱਟਾ ਅਤੇ ਕਾਲਾ, ਕਿ ਰੰਗ ਦੋ ਹੀ ਹੁੰਦੇ ਆ, ਗੋਰਾ ਕਾਲਾ, ਪਰ ਫਿਰ ਵੀ 7 ਮਤਲਬ ਵੱਡੇ ਰੰਗ ਨੇ, 3 ਪ੍ਰਾਇਮਰੀ ਕਲਰ ਨੇ, ਅਤੇ ਅਣਗਿਣਤ ਰੰਗੀ ਰੰਗੀ ਭਾਤੀ ਕਰ ਕਰ ਜਿਣਸੀ ਬਹੁ ਪਾਈ, ਬਹੁਤ ਰੰਗ ਨੇ ਕੰਬੀਨੇਸ਼ਨ, ਪਰ ਮੇਨ ਮੇਨ ਅਸੀਂ ਚੇਤੇ ਰੱਖਦੇ ਹਾਂ ਰੰਗ, ਜਿਹੜੇ ਕਿ ਸਾਡੇ ਦਿਮਾਗ ਦੀ ਲਾਇਬ੍ਰੇਰੀ ਦੇ ਵਿੱਚ ਉਹ ਪੈ ਜਾਂਦੇ ਨੇ। ਸਾਡੀਆਂ ਅੱਖਾਂ ਦੇਖਣਾ ਚਾਹੁੰਦੀਆਂ, ਰਿਲੇਟ ਕਰਨਾ ਚਾਹੁੰਦੀਆਂ ਕਿਸੇ ਵੀ ਚੀਜ਼ ਨੂੰ ਕਿ ਇਹਦਾ ਰੰਗ ਕਿਹੜਾ ਆ, ਇਹਦੀ ਸਮੈਲ ਕੀ ਆ। ਕਈ ਵਾਰੀ ਅਸੀਂ ਟੇਸਟ ਵੀ ਰਜਿਸਟਰ ਕਰਦੇ ਹਾਂ ਕਿ ਇੱਕ ਮਾੜਾ ਜਿਹਾ ਟੇਸਟ ਲੈ ਕੇ ਦੇਖ ਲਓ ਵੀ ਇਹ ਫਿੱਕਾ ਆ ਜਾਂ ਖੱਟਾ ਆ। ਸੋ ਇਹ ਤਿੰਨ ਚਾਰ ਚੀਜ਼ਾਂ ਅਸੀਂ ਚੈੱਕ ਕਰਕੇ ਆਪਣੇ ਦਿਮਾਗ ਦੇ ਵਿੱਚ ਰਿਕਾਰਡ ਬਣਾਈਦਾ ਉਸ ਚੀਜ਼ ਦਾ, ਵੀ ਇਹਦਾ ਰੰਗ ਆ ਆ, ਇਹਦਾ ਟੇਸਟ ਆ ਆ, ਇਹਦੀ ਸਮੈਲ ਆ ਆ, ਅਤੇ ਇਹਦਾ ਜਿਹੜਾ ਟੈਕਸਚਰ ਹੈ, ਇਹਦਾ ਧਰਤ ਤੱਤ ਦਾ ਜਿਹੜਾ ਟੈਕਸਚਰ ਹੈ, ਇਹ ਖਰੜ ਬਰੜਾ ਆ ਜਾਂ ਸੋਫਟ ਹੈ ਜਾਂ ਪਾਊਡਰ ਹੈ ਜਾਂ ਹਾਰਡ ਹੈ, ਉਹ ਅਸੀਂ ਚੀਜ਼ਾਂ ਰਜਿਸਟਰ ਕਰਕੇ ਉਸ ਚੀਜ਼ ਦਾ ਇੱਕ ਰਿਕਾਰਡ ਬਣਾ ਲਈਦਾ ਆਪਣੇ ਦਿਮਾਗ ਦੇ ਵਿੱਚ। ਪਰ ਪਾਣੀ ਦਾ ਰੰਗ ਜਿਹੜਾ ਆ ਉਹ ਸਾਨੂੰ ਨੀਲਾ ਹੀ ਰਿਕਾਰਡ ਹੋਇਆ ਹੋਇਆ, ਕਿਉਂਕਿ ਸਾਨੂੰ ਪੜ੍ਹਾਇਆ ਗਿਆ ਨੀਲਾ, ਅਤੇ ਅਸੀਂ ਦੇਖਦੇ ਵੀ ਜ਼ਿਆਦਾ ਨੀਲਾ ਹੁੰਦਾ ਕਿਉਂਕਿ ਅਸਮਾਨ ਦਾ ਬਿੰਬ ਪੈਂਦਾ ਆ, ਅਤੇ ਇਸ ਕਰਕੇ ਸਾਨੂੰ ਛੱਪੜਾਂ ਦੇ ਵਿੱਚ ਤਾਂ ਖੈਰ ਘਸਮੈਲਾ ਹੀ ਹੋਇਆ ਹੁੰਦਾ, ਪਰ ਪਿਓਰ ਵਾਟਰ ਜਿਹੜਾ ਲੇਕਸ ਦਾ ਆ, ਤੁਸੀਂ ਕਿਤੇ ਨਿਊਜ਼ੀਲੈਂਡ ਚਲ ਜਾਓ, ਕਨੇਡਾ ਚਲ ਜਾਓ ਲੇਕਸ ਦੇ ਵਿੱਚ, ਲੇਕ ਏਰੀਏ 'ਚ ਰਸ਼ੀਆ ਚਲ ਜਾਓ, ਯੂਰਪ ਚਲ ਜਾਓ, ਅਤੇ ਉਹ ਨੀਲਾ ਦਿਖਾਈ ਦੇਗਾ। ਇੱਧਰ ਵੀ ਆਸਟ੍ਰੇਲੀਆ ਦੀਆਂ ਵੀ ਲੇਕਸ ਬੜੀਆਂ ਮਸ਼ਹੂਰ ਨੇ। ਇਹਦਾ ਰੰਗ ਹੈਗਾ ਆ ਓਰਿਜਨਲ ਰੰਗ ਕੀ ਆ, ਜਿਹੜਾ ਜਲ ਤੱਤ ਹੈ, ਜਿਹੜਾ ਮੂਲ ਤੱਤ ਬਣਿਆ ਹੋਇਆ, ਇੱਕ ਧਰਤ ਤੱਤ ਦਾ ਮੂਲ ਰੰਗ ਕੀ ਆ, ਇਹਦੇ ਬਾਰੇ ਫਿਰ ਕਿਤੇ ਗੱਲ ਕਰਾਂਗੇ। ਪਰ ਜਲ ਤੱਤ ਦਾ ਜਿਹੜਾ ਆ, ਪਾਣੀ ਹੋਰ ਚੀਜ਼ ਆ ਅਤੇ ਜਲ ਹੋਰ ਚੀਜ਼ ਆ। ਪਾਣੀ ਹੈਗਾ ਜਲ ਦਾ ਇੱਕ ਵੇਰੀਏਸ਼ਨ, ਜਲ ਤੱਤ ਮੂਲ ਤੱਤ ਹੈ, ਉਹਦਾ ਇੱਕ ਪੀਣ ਵਾਲਾ ਪਾਣੀ ਹੋਰ ਵੇਰੀਏਸ਼ਨ ਹੈ, ਭਾਫ਼ ਜਿਹੜੀ ਹੋਰ ਵੇਰੀਏਸ਼ਨ ਹੈ। ਪਾਣੀ ਦੇ ਬਹੁਤ ਰੰਗ ਨੇ, ਮਤਲਬ ਬਹੁਤ ਤਰ੍ਹਾਂ ਦੀਆਂ ਵੰਨਗੀਆਂ ਨੇ ਪਾਣੀਆਂ ਦੀਆਂ। ਅਤੇ ਜਿਹੜਾ ਜੀਵ ਬਣਦਾ ਆ ਦੁਨੀਆਂ ਦੇ ਵਿੱਚ, ਵੀਰਜ ਜੀਵ ਪਹਿਲਾਂ ਵੀਰਜ ਦੇ ਵਿੱਚ ਪੈਂਦਾ ਆ, ਪਹਿਲਾ ਪਾਣੀ ਜੀਓ ਹੈ। ਪਾਣੀ ਅਤੇ ਰਕਤ ਬਿੰਦ ਜਿਹੜਾ ਆ ਉਹ ਬਣ ਕੇ ਬੱਚਾ ਬਣਦਾ ਗਰਭ ਦੇ ਵਿੱਚ। ਸੋ ਜੀਵ ਪਹਿਲਾਂ ਪਾਣੀ ਦੇ ਰਾਹੀਂ ਟਰੈਵਲ ਕਰਦਾ ਆ, ਪਹਿਲਾ ਪਾਣੀ ਜੀਓ ਹੈ, ਇਹਦਾ ਅਸਲ ਮਤਲਬ ਇਹ ਆ। ਇਹਦਾ ਜਿਹੜਾ ਸੈਕਿੰਡ ਟੀਅਰ ਦਾ ਮਤਲਬ ਇਹ ਹੈ ਕਿ ਪਾਣੀ ਦੇ ਨਾਲ ਹੀ ਜੀਵਨ ਹੈ ਧਰਤੀ ਦੇ ਉੱਤੇ, ਇਹ ਵੀ ਬਿਲਕੁਲ ਸਹੀ ਹੈ ਕਿ ਜੇਕਰ ਪਾਣੀ ਨਾ ਹੋਵੇ ਤਾਂ ਉਹਦੇ ਵਿੱਚ ਜੀਵ ਨਹੀਂ ਬਣ ਸਕਦਾ। ਸਾਇੰਸ ਵੀ ਮੰਨਦੀ ਹੈ ਕਿ ਸਵੰਪ ਜਿਹੜੇ ਨੇ, ਦਲਦਲਾਂ ਹੈ ਦੁਨੀਆਂ ਦੇ ਉੱਤੇ, ਉੱਥੇ ਦਲਦਲਾਂ ਦੇ ਵਿੱਚ ਬੈਕਟੀਰੀਆ, ਫੰਗਸਿਸ, ਵਾਇਰਸਿਸ ਬਣਦੀਆਂ ਨੇ, ਉੱਥੋਂ ਫਿਰ ਉਹਨਾਂ ਦੇ ਕੰਬੀਨੇਸ਼ਨ ਬਣ ਬਣ ਕੇ ਉਹ ਜੀਵ ਬਣਦੇ ਨੇ, ਬਣੇ ਨੇ, ਹਜੇ ਵੀ ਬਣ ਰਹੇ ਨੇ, ਐਕਟੀਵਿਟੀ ਹੁੰਦੀ ਆ ਉਸ ਮਾਹੌਲ ਦੇ ਵਿੱਚ। ਸੋ ਅਗਰ ਪਾਣੀ ਨਾ ਹੋਵੇ ਤਾਂ ਜੀਵ ਵੀ ਨਾ ਹੋਵੇ, ਪਰ ਜੀਵ ਜਿਹੜਾ ਆ ਉਹ ਟਰੈਵਲ ਪਹਿਲਾਂ ਉਹ ਜਿਹੜਾ ਰੂਪ ਧਾਰਨ ਕਰਦਾ, ਜਿੱਦਾਂ ਵਿਸ਼ਨੂੰ ਦਾ ਇੱਕ ਅਵਤਾਰ ਹੈ ਉਹ ਪਾਣੀ 'ਤੇ ਕਰਦਾ, ਮੱਛ ਦਾ ਅਵਤਾਰ ਲੈਂਦਾ ਆ ਪਾਣੀ ਦੇ ਵਿੱਚ। ਮਤਲਬ ਸਿੱਧਾ ਸਿੱਧਾ ਮਤਲਬ ਹੈ ਕਿ ਫਸਟ ਐਵੋਲੂਸ਼ਨ ਜਿਹੜਾ ਹੁੰਦਾ ਆ ਜੀਵ ਦਾ, ਉਹ ਐਜ਼ ਏ ਫਿਸ਼ ਰੂਪ ਦੇ ਵਿੱਚ ਜਾਂ ਜਿੱਦਾਂ ਮੱਛੀ ਪਾਣੀ 'ਚ ਹੁੰਦੀ ਆ ਇੱਦਾਂ ਹੁੰਦਾ ਆ। ਹੁਣ ਇਹਦੇ ਰੰਗ ਕੀ ਆ, ਇਹ ਅਸਲੀ ਜਲ ਤੱਤ ਕਿਸੇ ਨੇ ਦੇਖਿਆ ਅੱਜ ਤੱਕ, ਕਿਸੇ ਨੇ ਅਨੁਭਵ ਕੀਤਾ? ਪਾਣੀ ਤਾਂ ਅਸੀਂ ਦੇਖਦੇ ਹਾਂ, ਪੀਂਦੇ ਵੀ ਹਾਂ, ਪਾਣੀ ਤੋਂ ਬਿਨਾਂ ਤਾਂ ਅਸੀਂ ਜੀਏ ਨਹੀਂ ਸਕਦੇ, ਪਰ ਅਸਲੀ ਜਲ ਤੱਤ ਜਿਹੜਾ ਆ, ਜਿਹੜਾ ਜਿਹਦੀ ਵੰਨਗੀ ਆ ਪਾਣੀ, ਉਹ ਕਿਹਨੇ ਦੇਖਿਆ ਆ, ਉਹ ਕਿੱਥੇ ਹੁੰਦਾ ਆ? ਇਸੇ ਤਰ੍ਹਾਂ ਅਸੀਂ ਅਸਲੀ ਧਰਤ ਤੱਤ ਕਦੇ ਦੇਖਿਆ? ਹਵਾ ਕਦੇ ਸਮੈਲ ਕੀਤੀ ਆ, ਸਪਰਸ਼ ਕੀਤੀ ਆ ਕਦੇ? ਆਕਾਸ਼ ਤੱਤ ਕਿਸੇ ਨੇ ਦੇਖਿਆ? ਆਕਾਸ਼ ਤੱਤ ਕਹਿੰਦੇ ਕਿ ਜਿਹੜਾ ਉੱਪਰ ਆ ਅਸਮਾਨ ਹੈ ਨੀਲਾ ਨੀਲਾ, ਇਹ ਆਕਾਸ਼ ਹੈ, ਇਹ ਆਕਾਸ਼ ਨਹੀਂ ਤਾਂ ਸਾਨੂੰ ਹਵਾ ਦਿਖਾਈ ਦੇ ਰਹੀ ਹੈ। ਆਕਾਸ਼ ਜਿਹੜਾ ਅਸਲੀ ਤੱਤ ਹੈ ਉਹ ਤੋਂ ਬਾਹਰ ਵੀ ਹੈ, ਆਕਾਸ਼ ਇੱਥੇ ਵੀ ਹੈ, ਮਰਜ ਵੀ ਹੋਇਆ ਹੈ ਹਵਾ ਦੇ ਵਿੱਚ, ਪਰ ਸਾਨੂੰ ਦਿਸਦਾ ਨਹੀਂ ਉਹਦਾ, ਕਿਉਂਕਿ ਉਹ ਦਿਸ ਨਹੀਂ ਸਕਦਾ, ਉਹਦੇ ਐਟਰੀਬਿਊਟ ਹੈ ਨਹੀਂ ਦਿਸਣ ਵਾਲੇ। ਪਰ ਪਾਣੀ ਤੱਤ ਅਸੀਂ ਦੇਖ ਸਕਦੇ ਹਾਂ, ਇਹ ਕਿੱਥੇ ਦੇਖ ਸਕਦੇ ਹਾਂ, ਕਦੋਂ ਦੇਖ ਸਕਦੇ ਹਾਂ? ਆਪਣੇ ਸਰੀਰ ਦੇ ਵਿੱਚ ਹੀ ਦੇਖ ਸਕਦੇ ਹਾਂ। ਇਹ ਤਾਂ ਰਿਸਰਚ ਜਾਰੀ ਆ, ਮੈਂ ਥੀਸਿਸ ਲਿਖ ਰਿਹਾ ਇਹਦੇ 'ਤੇ, ਅਤੇ ਬਹੁਤ ਨੇੜੇ ਆਪਣੇ ਉਹ ਦੇਖਣ ਨੂੰ, ਮੈਂ ਹਜੇ ਫਿਲਹਾਲ ਦੱਸਾਂਗਾ ਨਹੀਂ। ਅਗਰ ਉਤਸੁਕ ਹੋ ਤਾਂ ਫੋਨ ਕਰਕੇ ਵੀ ਤੁਸੀਂ ਗੱਲਬਾਤ ਕਰ ਸਕਦੇ, ਆਪਾਂ ਗੱਲ ਵੀ ਕਰ ਸਕਦੇ ਹਾਂ, ਕਿਉਂਕਿ ਹਜੇ ਥੋੜ੍ਹੀ ਰਿਸਰਚ ਮੇਰੀ ਬਾਕੀ ਆ, ਪਰ ਕਾਫ਼ੀ ਲਾਗੇ ਪਹੁੰਚ ਚੁੱਕੀ ਆ ਮੈਂ। ਇਸ ਕਰਕੇ ਜਿਹੜਾ ਓਰਿਜਨਲ ਜਲ ਤੱਤ ਹੈ ਉਹਦੇ ਬਾਰੇ ਹੋਰ ਖੁਲਾਸਾ ਨਹੀਂ ਕਰਾਂਗਾ, ਪਰ ਜੋ ਅਸੀਂ ਪਾਣੀ ਪੀਂਦੇ ਹਾਂ ਇਹ ਅਸਲੀ ਜਲ ਤੱਤ ਨਹੀਂ ਹੈਗਾ, ਇਹ ਜਲ ਤੱਤ ਦੀ ਇੱਕ ਵੰਨਗੀ ਹੈ। ਪਹਿਲਾ ਪਾਣੀ ਜੀਵ, ਇਹਨੂੰ ਵੀ ਪਾਣੀ ਕਹਿੰਦੇ ਨੇ, ਇਹ ਵੀ ਜਲ ਤੱਤ ਦੀ ਵੰਨਗੀ ਹੈ। ਖੈਰ, ਇਹ ਤਾਂ ਸੀ ਅੱਜ ਦੇ ਫਿਲੋਸਫੀ ਵਿਚਾਰ ਜਲ ਤੱਤ ਦੇ ਬਾਰੇ। ਹੁਣ ਕੱਲ੍ਹ ਗੱਲ ਚੱਲੀ ਸੀ ਕਿ ਪਾਣੀ ਜਿਹੜੇ ਨੇ ਪੰਜਾਬ ਦੇ, ਜਾਂ ਰਾਜੂ ਮੰਗਲੀ ਉਹਨਾਂ ਨੇ ਵੀ ਫੋਨ ਕੀਤਾ ਸੀ, ਉਹਨਾਂ ਨਾਲ ਵੀ ਗੱਲ ਹੋਈ ਸੀ ਪਿਛਲੇ ਹਫ਼ਤੇ ਕਿ ਫਸਲੀ ਚੱਕਰ ਦੀ ਗੱਲ ਕਰੀਏ, ਪਾਣੀ ਕਿੱਦਾਂ ਬਚ ਸਕਦੇ ਨੇ, ਪਾਣੀਆਂ ਦੀ ਜਿਹੜੀ ਸੁਚੱਜੀ ਵਰਤੋਂ ਆਪਾਂ ਕਿੱਦਾਂ ਕਰ ਸਕਦੇ ਹਾਂ, ਔਰ ਗਲਤ ਵਰਤੋਂ ਕਿੱਦਾਂ ਰੋਕ ਸਕਦੇ ਹਾਂ। ਇਹਦੇ ਲਈ ਅਸੀਂ ਜਿਹੜਾ ਲਾਈਫ ਸਟਾਈਲ ਅਪਣਾ ਲਿਆ ਹੈ ਉਹ ਜ਼ਿੰਮੇਵਾਰ ਹੈ। ਅਸੀਂ ਇੱਥੇ ਬੈਠੇ, ਸਵੇਰ ਨੂੰ ਉੱਠੇ ਆਸਟ੍ਰੇਲੀਆ ਦੇ ਵਿੱਚ, ਅਤੇ ਪਹਿਲਾਂ ਤਾਂ ਟੂਟੀ ਚਲਾ ਕੇ 5-10 ਲੀਟਰ ਦੇ ਨਾਲ ਮੂੰਹ ਧੋਤਾ, ਬਰੱਸ਼ ਕੀਤਾ, ਅਤੇ ਫਿਰ ਚਾਹ ਪੀਤੀ 1/2 ਲੀਟਰ, ਉਹ ਪੀਤਾ, ਫਿਰ ਉਹਦੇ ਨਾਲ ਮਤਲਬ ਲੀਟਰ ਦੇ ਨਾਲ ਟੂਟੀ ਚਲਾ ਕੇ ਭਾਂਡੇ ਧੋਤੇ। ਸੋ ਅਸੀਂ ਚਾਹ ਪੀਣ ਤੱਕ ਘੱਟੋ ਘੱਟ 5-6 ਲੀਟਰ ਪਰ ਪਰਸਨ ਪਾਣੀ ਜਿਹੜਾ ਉਹ ਬਰਬਾਦ ਕਰ ਲਈਦਾ ਹੈ। ਫਿਰ ਕਹਿੰਦੇ ਵੀ ਸਿੱਧੂ ਸਾਹਿਬ ਨੇ ਪ੍ਰੋਗਰਾਮ ਕਰਨਾ ਆ ਪਾਣੀਆਂ ਦੇ ਉੱਤੇ, ਵੀ ਪਾਣੀ ਕਿੱਦਾਂ ਬਚਾਇਆ ਜਾਵੇ, ਅਤੇ ਘਰੋਂ ਆਵਾਜ਼ ਪੈਂਦੀ ਹੈ ਵੀ ਪਹਿਲਾਂ ਨਹਾ ਲਿਓ, ਨਹਾ ਕੇ ਨਾ ਫਿਰ ਪ੍ਰੋਗਰਾਮ ਕਰਿਓ। ਚਲੋ ਸਿੱਧੂ ਸਾਹਿਬ ਸ਼ਾਵਰ 'ਚ ਵੜ ਜਾਂਦੇ ਨੇ, ਸ਼ਾਵਰ 'ਚ ਲਾ ਕੇ ਚੰਗਾ ਲੱਗਦਾ ਗਰਮ ਗਰਮ ਪਾਣੀ, ਅਤੇ ਮਿੰਟ ਦਾ ਉਹ 5-6 ਲੀਟਰ ਕੱਢ ਰਿਹਾ ਹੈ। ਅਤੇ ਸਿੱਧੂ ਸਾਹਿਬ ਨੂੰ ਚੰਗਾ ਲੱਗਿਆ ਅਤੇ ਕਹਿੰਦੇ ਚਲੋ ਅੱਜ ਮੈਂ 5-7 ਮਿੰਟ ਨਹਾਏ ਲੈਂਦਾ, ਅਤੇ 40-50 ਲੀਟਰ ਉਹ ਰੋੜ ਕੇ ਤਾਂ ਫਿਰ ਪ੍ਰੋਗਰਾਮ ਕਰਨ ਬੈਠੇ ਪਾਣੀਆਂ ਦੇ ਉੱਤੇ, ਅਤੇ ਕਹਿਣ ਲੱਗੇ ਵੀ ਪਾਣੀ ਬਚਾਓ, ਵੀ ਪਾਣੀ ਬਚਾਓ, ਅਤੇ ਆਪ ਉਹ ਇਹ ਗੱਲ ਕਹਿਣ ਦੇ ਲਈ 60 ਕੁ ਲੀਟਰ ਪਾਣੀ ਪਹਿਲਾਂ ਵਰਤ ਚੁੱਕੇ ਨੇ। 10 ਕੁ ਲੀਟਰ ਦਾ ਘੜਾ ਹੁੰਦਾ ਸੀ ਅੱਗੇ ਪੁਰਾਣੇ ਜ਼ਮਾਨੇ ਦੇ ਵਿੱਚ, ਅਤੇ ਇੱਕ ਘੜੇ ਨਾਲ ਬੀਬੀਆਂ ਸਾਰਾ ਦਿਨ ਕੁਕਿੰਗ ਵੀ ਕਰ ਲੈਂਦੀਆਂ ਹੁੰਦੀਆਂ ਸੀ, ਭਾਂਡੇ ਵੀ ਧੋ ਲੈਂਦੀਆਂ ਹੁੰਦੀਆਂ ਸੀ, ਸਾਰਾ ਕੁਛ ਕਰ ਲੈਂਦੀਆਂ ਹੁੰਦੀਆਂ, ਪੀ ਵੀ 1-2 ਘੜਿਆਂ ਨਾਲ ਇਹ ਕੰਮ ਸਾਰ ਲੈਂਦੇ ਹੁੰਦੇ ਸੀ, ਮਤਲਬ 20 ਕੁ ਲੀਟਰ ਦੇ ਨਾਲ। ਅਤੇ ਇਹ ਹਾਲ ਹੈ, ਮੈਂ ਆਪਣੀ ਐਗਜ਼ਾਮਪਲ ਤੁਹਾਨੂੰ ਤਾਂ ਦੇ ਰਿਹਾ, ਮੈਂ ਆਪਾਂ ਕਿਸੇ ਦੀ ਐਗਜ਼ਾਮਪਲ ਕੱਲ੍ਹ ਹੀ ਲੈਣੀ ਹੈ, ਆਪਣੇ 'ਤੇ ਤਬਾ ਰੱਖੋ। ਅਤੇ ਗੱਲਾਂ ਆਪਾਂ ਕਰਨੀਆਂ ਐਡੇ-ਐਡੀਆਂ, ਅਤੇ ਕੰਮ ਉਹ ਕਰਨੇ ਨਹੀਂ, ਚਿੰਤਾ ਕਰਨੀ ਪੰਜਾਬ ਦੇ ਪਾਣੀਆਂ ਦੀ, ਅਤੇ ਆਪ ਪਾਣੀ ਹੜਾਉਣਾ ਹੈ। ਇਕੱਲੇ ਪੰਜਾਬ ਦੇ ਪਾਣੀਆਂ ਦੀ ਚਿੰਤਾ ਕਿਉਂ, ਜਿੰਨਾ ਸੋਕਾ ਜਿੰਨਾ ਪਾਣੀ ਦੀ ਘਾਟ ਆਸਟ੍ਰੇਲੀਆ ਦੇ ਵਿੱਚ ਹੈ, ਇੰਨੀ ਕਿਤੇ ਵੀ ਹੈ ਨਹੀਂ ਪਾਪੂਲੇਸ਼ਨ ਦੇ ਹਿਸਾਬ ਨਾਲ, ਖੇਤੀਬਾੜੀ ਦੇ ਹਿਸਾਬ ਨਾਲ। ਸੋ ਪਿਆਰਿਓ, ਸਾਡਾ ਲਾਈਫ ਸਟਾਈਲ ਜਿਹੜਾ ਆ ਅਸੀਂ ਬਦਲ ਲਿਆ ਆ, ਅਸੀਂ ਇੱਦਾਂ ਸਮਝਦੇ ਕਿ ਪਾਣੀ ਟੂਟੀ 'ਚੋਂ ਹੀ ਆਉਂਦਾ ਆ। ਅੱਜ ਟੂਟੀ ਬੰਦ ਹੋ ਜਾਵੇ, ਮੋਟਰ ਬੰਦ ਹੋ ਜਾਵੇ, ਕਿਸੇ ਦੇ ਘਰੇ ਨਲਕਾ ਨਹੀਂ ਵੀ ਜਿਹੜਾ ਨਲਕਾ ਗੇੜ ਕੇ ਵੀ ਪਾਣੀ ਕੱਢ ਸਕੇ, ਜਾਂ ਕਹਿ ਲਓ ਕਿ ਇਹੋ ਜਿਹਾ ਕੋਈ ਥਾਂ ਨਹੀਂ ਹੈਗਾ ਕੋਮਨ ਜਿੱਥੇ ਤੁਸੀਂ ਪਾਣੀ ਬਾਲਟੀ ਭਰ ਕੇ ਲਿਆਓ। ਚਲੋ ਸਾਡੇ ਤਾਂ ਹੈਗਾ, ਸਾਡੇ ਤਾਂ ਫਾਰਮ ਦੇ ਵਿੱਚੋਂ ਇੱਕ ਵੇਈ ਵਗ ਰਹੀ ਆ ਪਾਣੀ ਦੀ, ਇਹ ਹੋਇਆ ਵੀ ਆ, ਬਹੁਤ ਫਰੈਸ਼ ਪਾਣੀ ਆ। ਕਈ ਵਾਰੀ ਬਿਜਲੀ ਚਲੇ ਜਾਂਦੀ ਆ, ਪੰਪ ਬੰਦ ਹੋ ਜਾਂਦੇ ਨੇ, ਅਸੀਂ ਸਟੋਰ ਨਹੀਂ ਕਰੀਦਾ ਪਾਣੀ, ਅਸੀਂ ਉੱਥੋਂ ਗੱਡੀ ਚੱਕ ਕੇ ਉੱਥੋਂ 2 ਬਾਲਟੀਆਂ ਪਾਣੀ ਦੀਆਂ ਭਰ ਲਿਆਈਆਂ। ਸੋ ਇਸ ਤਰ੍ਹਾਂ ਸਾਡੇ ਲਈ ਸੋਰਸਿਸ ਹੈਗਾ, ਪਰ ਬੈਕਅਪ ਸੋਰਸਿਸ ਗਰਾਊਂਡ ਲੈਵਲ ਦਾ ਉਹ ਕਿਤੇ ਵੀ ਪੰਜਾਬ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਉਹ ਸੋਰਸ ਨਹੀਂ ਹੈਗਾ। ਕੀ ਕਰਾਂਗੇ, ਪਾਣੀ ਹੈ ਨਹੀਂ, ਉਹ ਤਾਂ ਫਿਰ ਸੌਖਾ ਹੀ ਆ, ਦੁਕਾਨ 'ਤੇ ਜਾਓ ਅਤੇ ਪੇਟੀ ਪਾਣੀ ਦੀ ਫੜ ਲਿਆਓ, ਅਤੇ ਪਰ ਨਹਾ ਨਹੀਂ ਸਕਦੇ, ਪੀ ਤਾਂ ਸਕਦੇ ਹਾਂ। ਸੋ ਇਹ ਜਿਹੜੇ ਅਸੀਂ ਲੈਕਚਰ ਤਾਂ ਦਿੰਦੇ ਹਾਂ, ਪਰ ਸਾਨੂੰ ਸੋਚਣਾ ਕੀ ਹੈ, ਹੱਲ ਆਪਾਂ ਪਹਿਲਾਂ ਹੀ ਆ ਕਿ ਹੱਲ ਜਿਹੜਾ ਆਪਾਂ ਜੇ ਉਹੀ ਆਪਾਂ ਜਿਹੜੀ ਵਰਤੋਂ ਆ ਉਹਨੂੰ ਘਟਾ ਲਈਏ ਬਹੁਤ ਜ਼ਿਆਦਾ, ਅਤੇ ਪਾਣੀਆਂ ਦੀ ਸੇਵਿੰਗ ਹੋ ਸਕਦੀ ਆ। ਪਰ ਉਹਦੇ ਵਿੱਚੋਂ ਵੀ ਜੇ ਅਸੀਂ 10-15% ਬੰਦੇ ਵੀ ਇਹਨੂੰ ਘਟਾ ਲਾਂਗੇ, ਜਿਹੜੇ ਲੋਕ ਜਾਂ ਨਿਆਣੇ ਆ ਜਿਨ੍ਹਾਂ ਨੂੰ ਇਹਦੀ ਅਹਿਮੀਅਤ ਦਾ ਪਤਾ ਹੀ ਨਹੀਂ ਹੈਗਾ, ਅਮੀਰ ਜ਼ਿਆਦੇ ਨੇ ਜਿਨ੍ਹਾਂ ਨੂੰ ਸਿਖਾਲੇ ਹੈਗਾ ਕੋਈ ਨਹੀਂ, ਚੱਕ ਦਿਓ ਫੱਟੇ, ਨਾਸਤਿਕ ਲੋਕ ਨੇ ਜਿਹੜੇ ਧਰਮ ਤੋਂ ਸੱਖਣੇ ਹੋ ਗਏ ਨੇ ਇਹਨਾਂ ਚੀਜ਼ਾਂ ਤੋਂ, ਉਹ ਕਹਿੰਦੇ ਹੈ ਨਹੀਂ, ਖਾਓ ਪੀਓ ਐਸ਼ ਕਰੋ, ਇੱਕ ਵਾਰੀ ਜ਼ਿੰਦਗੀ 'ਚ ਆਉਣਾ ਅਸੀਂ, ਇਹਨੂੰ ਆਨੰਦ ਮਾਣੋ, ਇਹ ਨਹੀਂ ਮੁੱਕਣਾ ਕਦੇ ਵੀ। ਤਾਂ ਕਰਕੇ ਜੇ ਥੋੜ੍ਹੇ ਬੰਦੇ ਇਹਨੂੰ ਫੋਲੋ ਵੀ ਕਰਦੇ ਆ ਤਾਂ ਉਹਦੇ ਨਾਲ ਬਹੁਤਾ ਜ਼ਿਆਦਾ ਫਰਕ ਨਹੀਂ ਪੈਣਾ ਹੈਗਾ, ਉਨਾ ਉਹ ਜ਼ਿਆਦਾ ਹੜਾ ਲੈਂਦੇ ਆ ਪਾਣੀ। ਜਿਹੜੀਆਂ ਸਬਸਿਡੀਆਂ ਸਰਕਾਰਾਂ ਦਿੰਦੀਆਂ ਨੇ ਬਿਜਲੀ ਦੀਆਂ, ਆਹ ਕਰ ਲਓ ਉਹ ਕਰ ਲਓ, ਹੈ ਨਾ, ਮੀਟਰ ਹੈ ਨਹੀਂ, ਮੀਟਰ ਲੱਗਣੇ ਚਾਹੀਦੇ ਆ, ਪੰਪ ਮੋਟਰਾਂ 'ਤੇ ਵੀ ਲੱਗਣੇ ਚਾਹੀਦੇ ਆ ਅਤੇ ਘਰ ਦੀਆਂ ਟੂਟੀਆਂ 'ਤੇ ਵੀ ਮੀਟਰ ਲੱਗਣੇ ਚਾਹੀਦੇ ਆ, ਉਹਦਾ ਵੀ ਹਿਸਾਬ ਕਿਤਾਬ ਹੋਣਾ ਚਾਹੀਦਾ ਸਾਰਾ। ਸੋ ਕੱਲ੍ਹ ਫਸਲਾਂ ਦੀ ਥੋੜ੍ਹੀ ਜਿਹੀ ਗੱਲ ਕੀਤੀ ਸੀ ਕਿ ਕਿਹੜੀਆਂ ਫਸਲਾਂ ਬੀਜਣੀਆਂ ਚਾਹੀਦੀਆਂ, ਉਹਦਾ ਤੋੜ ਕੀ ਆ। ਤੋੜ ਜਿਹੜਾ ਮਰਜ਼ੀ ਕਰ ਲਓ, ਫਸਲ ਨੂੰ ਪਾਣੀ ਲੱਗਣਾ ਹੀ ਲੱਗਣਾ। ਜੇ ਦਾਲਾਂ ਗ੍ਰੇਨ ਯਾਨੀ ਕਿ ਅੰਨ ਉਗਾਉਣਾ ਆ ਤਾਂ ਉਹਨੂੰ ਫਿਰ ਸੁੱਕੇ ਨੂੰ ਸਟੋਰ ਕਰਕੇ ਵਰਤਣਾ ਹੈ ਤਾਂ ਉਹਨੂੰ ਪਾਣੀ ਲੱਗਣਾ ਹੀ ਲੱਗਣਾ ਪਹਿਲਾਂ, ਘੱਟ ਵੱਧ ਹੋ ਸਕਦਾ ਹੈ। ਥੋੜ੍ਹੇ ਜਿਹੇ ਅੰਕੜੇ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਹਾਂ ਕਪਾਹ ਅਤੇ ਝੋਨੇ ਦੇ। ਆ ਖੱਬੇ ਹੱਥ ਤਸਵੀਰ 'ਤੇ ਤੁਸੀਂ ਦੇਖ ਰਹੇ ਹੋ ਝੋਨਾ ਲੱਗਿਆ ਹੋਇਆ ਅਤੇ ਸੱਜੇ ਹੱਥ ਕਪਾਹ। ਮੇਰੀ ਇੱਕ ਬਹੁਤ ਲੰਬੀ ਚੌੜੇ ਫਾਰਮ ਦੀ ਫੋਟੋ ਤੁਸੀਂ ਕੁਛ ਦਿਨ ਪਹਿਲਾਂ ਦੇਖੀ ਵੀ ਹੋਣੀ, ਮੈਂ ਕਪਾਹ ਦੇ ਇੱਕ ਫੀਲਡ ਦੇ ਵਿੱਚ ਖੜ੍ਹਾ ਹਾਂ ਇੱਧਰ ਨੂੰ ਡੱਬੋ ਵੱਲ ਨੂੰ ਜਾਂਦਿਆਂ ਨੂੰ, ਅਤੇ ਉੱਥੇ ਉਹ ਫੋਟੋ ਖਿੱਚੀ ਸੀ। ਜੇ ਆਪਾਂ ਕਪਾਹ ਦੀ ਗੱਲ ਕਰੀਏ, ਆਪਾਂ ਝੋਨੇ ਦੀ ਗੱਲ ਕਰੀਏ, ਝੋਨਾ ਸਾਰਿਆਂ ਨਾਲੋਂ ਬਦਨਾਮ ਹੈ, ਲੈ ਵੀ ਇਹ ਬਹੁਤ ਪਾਣੀ ਪੀਂਦਾ, ਬਹੁਤ ਪਾਣੀ ਪੀਂਦਾ ਹੈ। ਪਰ ਤੁਸੀਂ ਹੈਰਾਨ ਰਹਿ ਜਾਓਗੇ ਕਿ ਝੋਨਾ ਇੰਨਾ ਪਾਣੀ ਨਹੀਂ ਪੀਂਦਾ ਜਿੰਨੀ ਕਪਾਹ ਪੀਂਦੀ ਹੈ। ਆਸਟ੍ਰੇਲੀਆ ਦੇ ਵਿੱਚ ਇੱਕ ਸਾਡੇ ਦੋਸਤ ਡਾਕਟਰ ਓਮ ਝੋਰੜ ਕੋਟਨ ਸਾਇੰਟਿਸਟ ਰਹੇ ਨੇ, ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਵੀ ਸਾਰਿਆਂ ਨਾਲੋਂ ਵੱਧ ਜਿਹੜੀ ਕੰਜ਼ਮਪਸ਼ਨ ਹੈ ਉਹ ਕੋਟਨ ਕਰਦਾ ਹੈ। 1 ਕਿਲੋ ਕਪਾਹ ਲੈਣ ਦੀ ਖਾਤਰ ਘੱਟੋ ਘੱਟ 10,000 ਲੀਟਰ ਚਾਹੀਦਾ ਪਾਣੀ, ਘੱਟੋ ਘੱਟ 10,000। ਅਤੇ 1 ਕਿਲੋ ਚੌਲਾਂ ਦੀ ਅਗਰ ਝਾੜ ਕੱਢਣਾ ਹੋਵੇ, ਚੌਲ ਦੀ ਕਰੋਪ ਕੱਢਣੀ ਹੋਵੇ ਤਾਂ 2,500 ਲੀਟਰ ਲੱਗਦਾ ਕਿਲੋ। ਮਗਰ ਹੈਕਟੇਅਰ ਦੇ ਹੋਰ ਰੇਟ ਨੇ, ਪਰ ਕੁੱਲ ਮਿਲਾ ਕੇ ਕਿਲੋਆਂ ਦੀ ਆਪਾਂ ਗੱਲ ਕਰੀਏ ਜਿਹੜੀ ਕਿ ਸਾਨੂੰ ਸਮਝ ਆਉਂਦੀ ਆ, ਤਾਂ 4 ਗੁਣਾ ਜ਼ਿਆਦਾ ਪਾਣੀ ਕਪਾਹ ਨਰਮੇ ਨੂੰ ਲੱਗਦਾ ਆ। ਹੁਣ ਜਿਹੜੀ ਬੈਲਟ ਨਰਮੇ ਦੀ ਆ ਪੰਜਾਬ ਦੇ ਵਿੱਚ, ਹੈ ਨਾ, ਉਹ ਕਿੰਨਾ ਪਾਣੀ ਲੈ ਰਹੀ ਆ, ਔਰ ਉਹ ਇਲਾਕੇ ਜਿਹੜੇ ਕਪਾਹ ਵਾਲੇ ਹੈ ਵੀ ਨਹੀਂ, ਉੱਥੇ ਪਾਣੀ ਹੈ ਵੀ ਨਹੀਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ, ਇਹ ਸਾਰਾ ਨਹਿਰੀ ਪਾਣੀ ਇੱਧਰੋਂ ਗਿਆ ਹੋਇਆ ਹੈ। ਸੋ ਜਦੋਂ ਅਸੀਂ ਬਦਨਾਮ ਕਰਨ 'ਤੇ ਆਉਂਦੇ ਹਾਂ ਤਾਂ ਅਸੀਂ ਉਹ ਵੈਸੇ ਹੀ ਕਰੀ ਜਾਈਦਾ, ਫੈਕਟ ਸਾਨੂੰ ਪਤਾ ਨਹੀਂ ਹੁੰਦਾ। ਜੇ ਕਹੋ ਕਿ ਹੋਰ ਫਸਲਾਂ ਨੂੰ ਨਹੀਂ ਲੱਗਦਾ, 3 ਨੰਬਰ 'ਤੇ ਆਉਂਦਾ ਸੋਇਆਬੀਨ, ਜਿਹਨੂੰ ਅਸੀਂ ਬਹੁਤ ਅੱਡੀਆਂ ਚੱਕ ਚੱਕ ਕੇ ਕਹਿੰਦੇ ਹਾਂ ਇੱਦਾਂ ਦੀਆਂ ਫਸਲਾਂ ਚਾਹੀਦੀਆਂ, ਇੱਦਾਂ ਦੀਆਂ ਫਸਲਾਂ ਚਾਹੀਦੀਆਂ, ਉਹ ਇਸ ਕਰਕੇ ਕਹਿੰਦੇ ਹਾਂ ਕਿ ਪਾਣੀ ਘੱਟ ਹੋਵੇ। ਪਾਣੀ ਤਾਂ ਉਹਨੂੰ ਵੀ 3 ਨੰਬਰ 'ਤੇ ਹੀ ਲੱਗਦਾ ਆ। ਕਣਕ ਨੂੰ ਤਕਰੀਬਨ ਕਿਲੋ ਨੂੰ 900 ਲੀਟਰ ਲੱਗਦਾ, ਕਿਲੋ ਕਣਕ ਨੂੰ ਜੇ ਬਣਾਉਣੀ ਹੋਵੇ, ਮਤਲਬ ਉਗਾਉਣੀ ਹੋਵੇ। ਸੋ ਕੁੱਲ ਮਿਲਾ ਕੇ ਜੋ ਵੀ ਕਰ ਲਓ, ਕੋਈ ਦਾਣੇਦਾਰ ਅਸੀਂ ਫਸਲ ਲਾਉਣੀ ਹੈ ਉਹਨੂੰ ਪਾਣੀ ਬਹੁਤ ਲੱਗਣਾ ਹੈ। ਅਸੀਂ ਅੰਨ ਕਿੰਨਾ ਵੇਸਟ ਕਰ ਰਹੇ ਹਾਂ, ਓਵਰ ਪ੍ਰੋਡਿਊਸ ਕਰ ਰਹੇ ਹਾਂ, ਓਵਰ ਕੁੱਕ ਕਰ ਰਹੇ ਹਾਂ, ਓਵਰ ਸਰਵ ਕਰ ਰਹੇ ਹਾਂ, ਓਵਰ ਈਟ ਕਰ ਰਹੇ ਹਾਂ, ਸਾਡਾ ਲਾਈਫ ਸਟਾਈਲ 'ਚ ਪ੍ਰੋਬਲਮ ਆਈ ਹੋ ਆ। ਪੰਜਾਬ ਦੇ ਪਾਣੀਆਂ 'ਚ ਪ੍ਰੋਬਲਮ ਨਹੀਂ ਆਈ ਹੋ ਜਾਂ ਦੁਨੀਆ ਦੇ ਪਾਣੀਆਂ 'ਚ ਪ੍ਰੋਬਲਮ ਨਹੀਂ ਆਈ ਹੋ, ਸਾਡੀ ਸੁਰਤ ਬਿਰਤੀ ਜਿਹੜੀ ਆ ਅਸੀਂ ਟੁੱਟ ਗਏ ਹਾਂ ਕੁਦਰਤ ਦੇ ਨਾਲੋਂ, ਉਹ ਪ੍ਰੋਬਲਮ ਆਈ ਹੋ। ਸੋ ਇਸ ਕਰਕੇ ਫਸਲੀ ਚੱਕਰ ਨੂੰ ਤੋੜਨਾ ਹੀ ਹੱਲ ਨਹੀਂ ਹੈਗਾ, ਹੱਲ ਹੈ ਸਾਡਾ ਲਾਈਫ ਸਟਾਈਲ ਜਿਹੜਾ ਅਸੀਂ ਵਿਗਾੜ ਲਿਆ ਇਸ ਚੱਕਰ ਨੂੰ ਤੋੜਨ ਦਾ। ਬਹੁਤ ਐਕਸ਼ਨ ਲਏ ਜਾ ਸਕਦੇ ਨੇ, ਲੇਟਰ ਔਨ ਗੱਲ ਆਪਾਂ ਕਰਾਂਗੇ ਵੀ, ਹੋ ਸਕਦਾ ਅਮਰੀਕ ਸਿੰਘ ਫਲੋਰਾ ਭਾਅ ਜੀ ਸੁਣਦੇ ਹੋਣ ਅਤੇ ਇਹਨੂੰ ਕੰਟੀਨਿਊ ਵੀ ਰੱਖ ਲਈਏ। ਪਰ ਮਿੱਤਰ ਪਿਆਰੇ ਸੱਜਣ ਬਹੁਤ ਸਵੇਰ ਦੇ ਜੁੜੇ ਹੋਏ ਨੇ ਅਤੇ ਉਹਨਾਂ ਦੇ ਨਾਲ ਆਪਾਂ ਸਾਂਝਾ ਹੁਣ ਪਾ ਲਈਏ, ਉਸ ਤੋਂ ਬਾਅਦ ਅਮਰੀਕ ਭਾਅ ਜੀ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ। ਸੋ ਟੈਲੀਗ੍ਰਾਮ ਦੇ ਰਾਹੀਂ ਭੁਪਿੰਦਰ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ, ਭੁਪਿੰਦਰ ਸਿੰਘ ਭੁੱਲਰ ਅਤੇ ਕਹਿੰਦੇ ਨੇ ਕਿ ਅੱਜ ਗੀਤ ਦਾ ਜਿਹੜੇ ਬੋਲ ਬੜੇ ਸੋਹਣੇ ਚੁਣੇ ਤੁਸੀਂ, ਬਟ ਯੂ ਮਿਕਸ ਟੂ ਸੌਂਗਸ, ਵਨ ਇਜ਼ ਸਾਵਨ ਕਾ ਮਹੀਨਾ ਪਵਨ ਕਰੇ ਸ਼ੋਰ, ਸੈਕਿੰਡ ਵਨ ਇਜ਼ ਪਾਣੀ ਰੇ ਪਾਣੀ ਤੇਰਾ ਰੰਗ ਕੈਸਾ। ਹਾਂਜੀ, ਇਹ ਸ਼ੋਰ ਫਿਲਮ ਦਾ ਹੀ ਆ ਅਤੇ ਮੈਂ ਉਹਦੀ ਰੈਫਰੈਂਸ ਦੇ ਰਿਹਾ ਸੀ ਵੀ ਉਸੇ ਫਿਲਮ ਦੇ ਵਿੱਚੋਂ ਆ, ਪਰ ਤੁਸੀਂ ਐਕਸਪਰਟ ਹੋ ਅਤੇ ਤੁਹਾਡੇ ਗੀਤ ਵੀ ਲੱਗਦੇ ਨੇ, ਤੁਹਾਡੀ ਜ਼ਿਆਦਾ ਜਾਣਕਾਰੀ ਆ, ਬਹੁਤ ਬਹੁਤ ਧੰਨਵਾਦ ਸ਼ੇਅਰ ਕਰਨ ਦੇ ਲਈ। ਕੁਲਵੀਰ ਸੰਧੂ ਐਡਮਿੰਟਨ ਵਾਲੇ ਪ੍ਰੋਗਰਾਮ 'ਚ ਆ ਗਏ ਨੇ, ਕੀ ਹਾਲ ਹੈ ਪਿਆਰਿਓ, ਠੀਕ ਠਾਕ ਹੋ? ਅਤੇ ਗੌਰਵ ਸ਼ਰਮਾ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਆਪ ਜੀ ਦੀ ਪਾਣੀ ਵਾਲੀ ਗੱਲ ਸੁਣ ਕੇ ਇੰਝ ਲੱਗਿਆ ਕਿ ਮਾਨ ਸਾਹਿਬ ਸਵੇਰੇ ਸਵੇਰੇ ਲਾਲ ਸੁਰਖ ਅੱਖਾਂ ਨੂੰ ਕਾਲੀਆਂ ਐਨਕਾਂ ਲਗਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਰ ਰਹੇ ਨੇ। ਇਹ ਹੁਣ ਤੁਸੀਂ ਨਾ ਅਮਰੀਕ ਭਾਅ ਜੀ ਨੂੰ ਛੇੜਤਾ, ਅਤੇ ਇਹ ਦਿਲ ਵਾਲੀ ਗੱਲ ਹੈ ਅਤੇ ਤੁਸੀਂ ਪਾਣੀ ਵਾਲੀ ਗੱਲ ਬਣਾ ਦਿੱਤੀ। ਅਤੇ ਦੇਖੋ, ਆਪਣੀ ਦਿਲ ਵਾਲੀ ਗੱਲ ਕਰਨੀ ਆ ਅਤੇ ਨਸ਼ਾ ਮੁਕਤ ਜਿਹੜਾ ਯੁੱਧ ਹੈ ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ। ਜਸਵੰਤ ਰਾਏ ਮੈਲਬਨ ਵਾਲੇ ਜੀ, ਕੀ ਹਾਲ ਚਾਲ ਹੈ ਵੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਗੁੱਡ ਟੂ ਸੀ ਯੂ, ਬਹੁਤ ਬਹੁਤ ਧੰਨਵਾਦ। ਸੁਖਵਿੰਦਰ ਸੌਂਦ ਭਾਅ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਪ੍ਰੋਗਰਾਮ ਦੇ ਵਿੱਚ ਕਹਿੰਦੇ ਨੇ ਕਿ ਬਹੁਤ ਵਧੀਆ ਚੱਲ ਰਿਹਾ। ਅਤੇ ਸਾਡੇ ਨਾਲ ਅਮਰੀਕ ਸਿੰਘ ਫਲੋਰਾ ਨੂੰ ਵੀ ਐਡਵਾਂਸ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਰਮਜੀਤ ਸਿੰਘ ਰੂਪਰਾ ਜੀ ਵੁੱਡ ਕਰਾਫਟ ਤੋਂ, ਰੂਪਰਾ ਸਾਹਿਬ ਕੀ ਹਾਲ ਚਾਲ ਹੈ, ਠੀਕ ਠਾਕ ਹੋ, ਸਿਹਤ ਠੀਕ ਹੈ ਤੁਹਾਡੀ? ਅਤੇ ਇੱਧਰ ਮੈਸੇਜਿਸ ਦੀ ਆਪਾਂ ਸਾਂਝ ਪਾਈਏ, ਧਰਮਜੀਤ ਜੀ ਪ੍ਰੋਗਰਾਮ 'ਚ ਜੁੜ ਗਏ ਨੇ, ਜੀ ਆਇਆਂ ਨੂੰ ਪਿਆਰਿਓ। ਸੁਰਜੀਤ ਬਾਜਾ ਖਾਨਾ ਆਸਟ੍ਰੇਲੀਆ ਵਾਲੇ ਬ੍ਰਿਸਬਨ ਤੋਂ ਵੀ ਪ੍ਰੋਗਰਾਮ 'ਚ ਆ ਗਏ ਨੇ, ਜੀ ਆਇਆਂ ਨੂੰ। ਅਤੇ ਬਲਵੰਤ ਸਿੰਘ ਸੰਧੂ ਵਿਟਸੰਡੇ ਵਾਲੇ, ਵਿਟਸੰਡੇ ਬੀਚ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਿੰਦਾ ਕਰੋਹ ਜੀ ਪ੍ਰੋਗਰਾਮ 'ਚ ਜੁੜੇ ਨੇ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ, ਜੀ ਆਇਆਂ ਨੂੰ। ਮਨਦੀਰ ਸੰਧਾ ਭਾਅ ਜੀ ਵੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਕੀ ਹਾਲ ਹੈ ਭਾਅ ਜੀ, ਠੀਕ ਹੋ? ਰਾਜ ਲਾਂਬਾ ਜੀ ਸਤਿ ਸ਼੍ਰੀ ਅਕਾਲ, ਅਤੇ ਮਨਮੋਹਨ ਸਿੰਘ ਵੀ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਜੀ ਆਇਆਂ ਨੂੰ ਪਿਆਰਿਓ ਪ੍ਰੋਗਰਾਮ 'ਚ। ਜਸਪ੍ਰੀਤ ਸਿੰਘ ਯੂਟਿਊਬ ਤੋਂ ਸਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਗਜੀਵਨ ਸਿੰਘ ਮਠਾਰੂ ਪ੍ਰੋਗਰਾਮ ਇੰਜੋਏ ਕਰ ਰਹੇ ਨੇ ਜੀ, ਸਨਸ਼ਾਈਨ ਕੋਸਟ ਤੋਂ, ਗੁੱਡ ਮੋਰਨਿੰਗ ਜੀ। ਅਤੇ ਕਹਿੰਦੇ ਕਲੀਅਰ ਕਲਰ ਆਫ ਵਾਟਰ, ਹਾਂਜੀ, ਪਾਣੀ ਤਾਂ ਫਿਰ ਜਿੱਦਾਂ ਦਾ ਹੁੰਦਾ ਉੱਦਾਂ ਦਾ ਰੰਗ ਹੋ ਜਾਂਦਾ ਨਾ, ਪਰ ਇੱਕ ਜਲ, ਪਾਣੀ ਦਾ ਰੰਗ ਇਹ ਆ, ਜਲ ਦਾ ਰੰਗ ਆਪਾਂ ਕਰਾਂਗੇ, ਜਲ ਦਾ ਰੰਗ ਕੀ ਆ, ਇਹਦੇ ਬਾਰੇ ਰਿਸਰਚ ਜਾਰੀ ਆ। ਹਰਕੀਰਤ ਸਿੰਘ ਸਾਡੇ ਨਾਲ ਜੁੜੇ ਨੇ ਬ੍ਰਿਸਬਨ ਵਾਲੇ, ਕੀ ਹਾਲ ਹੈ ਹਰਕੀਰਤ, ਠੀਕ ਠਾਕ ਹੋ? ਜੋਗਿੰਦਰ ਸੋਹੀ ਭਾਅ ਜੀ ਵੀ ਇੰਜੋਏ ਕਰ ਰਹੇ ਨੇ ਪ੍ਰੋਗਰਾਮ, ਅਤੇ ਕਹਿੰਦੇ ਕਿ ਸਿਡਨੀ ਦੇ ਵਿੱਚ ਝੜੀ ਲੱਗੀ ਹੋਈ ਆ। ਹਾਂਜੀ, ਇੱਧਰੋਂ ਹੀ ਭੇਜੀ ਆ ਅਸੀਂ, ਤਾਂ ਥੋੜ੍ਹਾ ਤੁਸੀਂ ਵੀ ਇੰਜੋਏ ਕਰ ਲਓ ਅਤੇ ਪਕੌੜੇ ਪਕੌੜੇ ਬਣਾ ਲਓ ਅੱਜ ਐਤਵਾਰ ਵਾਲੇ ਦਿਨ। ਸਤਿ ਸ਼੍ਰੀ ਅਕਾਲ ਨਰਵਿੰਦਰ ਬਾਸੀ ਜੀ ਗੋਲਡ ਕੋਸਟ ਵਾਲੇ ਬੁਲਾ ਰਹੇ ਨੇ, ਕੀ ਹਾਲ ਹੈ ਪਿਆਰਿਓ, ਠੀਕ ਹੋ? ਅਤੇ ਅੰਮ੍ਰਿਤਪਾਲ ਮਨਿਹਾਸ ਜੀ ਸਾਡੇ ਆ ਗਏ ਨੇ, ਸਿਡਨੀ ਵਾਲੇ ਅਕਾਊਂਟੈਂਟ ਵੀਰ। ਅਤੇ ਅਮਨ ਸਿੱਧੂ ਕੰਗ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਲੱਗਦਾ ਕੌਫ ਸਰਵਰ ਦੇ ਵਿੱਚ ਵੀ ਠੰਡ ਹੋ ਗਈ, ਮੇਰੀ ਜੈਕਟ ਦੇਖ ਕੇ ਤੁਸੀਂ ਕਹਿ ਰਹੇ ਹੋ ਨਾ? ਹਾਂ, ਮੈਨੂੰ ਲੱਗ ਰਹੀ ਸੀ ਸਵੇਰੇ ਠੰਡ ਨਾ, ਅਤੇ ਤਾਂ ਕਰਕੇ ਮੈਂ ਜੈਕਟ ਪਾ ਲਈ, ਅਤੇ ਵੈਸੇ ਮੇਰੀ ਜੈਕਟ ਦੇਖ ਕੇ ਮੌਸਮ ਦਾ ਅੰਦਾਜ਼ਾ ਤੁਸੀਂ ਲਗਾ ਲਿਆ, ਬਹੁਤ ਵਧੀਆ ਗੱਲ ਹੈ। ਠੰਡ ਤਾਂ ਵੈਸੇ ਮੈਲਬਨ ਦੀ ਜ਼ਿਆਦਾ ਮਸ਼ਹੂਰ ਹੈ। ਅਤੇ ਚਲੋ, ਹੋਰ ਵੀ ਤੁਸੀਂ ਸੁਨੇਹੇ ਸਾਡੇ ਤੱਕ ਘੱਲੋ, ਅੱਜ ਐਤਵਾਰ ਹੈ, ਕੀ ਕਰ ਰਹੇ ਹੋ ਅੱਜ? ਅਤੇ ਅੱਜ ਸਿਡਨੀ ਵਾਲੇ ਤਾਂ ਘਾਹ ਨਹੀਂ ਕੱਟਣਗੇ ਕਿਉਂਕਿ ਉੱਥੇ ਮੀਂਹ ਪੈ ਰਿਹਾ, ਅਤੇ ਇੱਧਰ ਬੁਲਗੁਲਗਾ ਕੌਫ ਸਰਵਰ ਅਤੇ ਬ੍ਰਿਸਬਨ ਵਾਲੇ ਇਹ ਘਾਹ ਕੱਟਣਗੇ ਕਿਉਂਕਿ ਘਾਹ ਬਸ ਕਾਫੀ ਚੜ੍ਹੇ ਹੋਏ ਨੇ ਲੋਨਸ 'ਤੇ। ਸੋ ਅੱਜ ਮੈਨੂੰ ਲੱਗਦਾ ਪ੍ਰੋਗਰਾਮ ਤੋਂ ਬਾਅਦ ਪਈ ਜਦ ਥੋੜ੍ਹੀ ਤਰੇਲ ਉਤਰੇ ਤਾਂ ਜ਼ਰੂਰ ਆਪਣੇ ਕੰਮ ਕਾਜ ਸਾਂਭ ਲਿਓ। ਮੱਖਣ ਸੋਹੀ ਜੀ ਵੀ ਗੋਲਡ ਕੋਸਟ ਵਾਲੇ ਆ ਗਏ ਨੇ, ਕੀ ਹਾਲ ਹੈ ਪੈ ਰਹੇ ਹੋ, ਠੀਕ ਹੋ? ਚੜ੍ਹਦੀ ਕਲਾ। ਚਲੋ, ਅਤੇ ਹੁਣ ਟਾਈਮ ਹੋ ਗਿਆ ਆ ਅਮਰੀਕ ਭਾਅ ਜੀ ਦੇ ਆਉਣ ਦਾ, ਅਤੇ ਉਹਨਾਂ ਦਾ ਆਪਾਂ ਕਰੀਏ ਭਰਵਾਂ ਸਵਾਗਤ ਅਤੇ ਕਹੀਏ ਜੀ ਆਇਆਂ ਨੂੰ। ਅਮਰੀਕ ਭਾਅ ਜੀ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ, ਕਿਆ ਬਾਤ ਹੈ।
ਸਤਿ ਸ਼੍ਰੀ ਅਕਾਲ ਅਮਨਦੀਪ, ਅਤੇ ਸਾਰੇ ਸਰੋਤਿਆਂ ਨੇ ਜਿਹੜੇ ਹਰਮਨ ਰੇਡੀਓ ਨੂੰ ਇਸ ਵੇਲੇ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਸੁਣ ਰਹੇ ਆ, ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਅਦਾਬ। ਅਮਨਦੀਪ, ਅੱਜ ਸਿਡਨੀ ਦੇ ਵਿੱਚ ਜਿਹੜਾ ਮੌਸਮ ਹੈ ਨਾ, ਬੜਾ ਸਿੱਲਾ ਸਿੱਲਾ ਹੈ। ਜਿੱਦਾਂ ਅਸੀਂ ਪਾਣੀਆਂ ਦੀ ਗੱਲ ਕੀਤੀ ਆ, ਪਾਣੀਆਂ ਦਾ ਮੁੱਦਾ ਪੰਜਾਬ ਦੇ ਵਿੱਚ ਵੀ ਬੜਾ ਭਖਿਆ ਹੋਇਆ ਅਤੇ ਦੁਨੀਆਂ ਦੇ ਵਿੱਚ ਵੀ ਬੜਾ ਭਖਿਆ ਹੋਇਆ, ਅਤੇ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਤੀਜਾ ਵਿਸ਼ਵ ਯੁੱਧ ਹੋਊਗਾ ਪਾਣੀਆਂ 'ਤੇ ਲੜਿਆ ਜਾਊਗਾ। ਅਤੇ ਅਮਨਦੀਪ, ਇੱਕ ਘਟਨਾ ਤੁਹਾਨੂੰ ਇੱਥੇ ਬਣਦੀ ਆ ਸੁਣਾਉਣੀ, ਥੋੜ੍ਹੀ ਪ੍ਰਸੈਪਸ਼ਨ ਠੀਕ ਨਹੀਂ ਹੈ, ਪਤਾ ਨਹੀਂ ਆਵਾਜ਼ ਜਿਹੜੀ ਆ ਉਹ ਤਾਂ ਠੀਕ ਆਉਂਦੀ ਹੋਊਗੀ ਲੇਕਿਨ ਪਿਕਚਰ ਠੀਕ ਨਹੀਂ ਆ ਰਹੀ, ਮੈਨੂੰ ਨਹੀਂ ਠੀਕ ਲੱਗ ਰਹੀ ਹੈ। ਇੱਥੇ ਜਿਹੜਾ ਨਵਾਂ ਸੈਟਅਪ ਆ, ਜਿਹੜਾ ਪੁਰਾਣਾ ਸੈਟਅਪ ਸੀਗਾ ਉਹਦੇ ਵਿੱਚ ਆਵਾਜ਼ ਠੀਕ ਆਉਂਦੀ ਸੀ, ਅਤੇ ਨਾਲ ਨਾਲ ਜਿਹੜੀ ਤੁਹਾਡੀ ਲਿਪਸ ਦੀ ਮੂਵਮੈਂਟ ਹੁੰਦੀ ਹੈ ਜਿਹੜੇ ਅਸੀਂ ਬੋਲਦੇ, ਬਿਲਕੁਲ ਲਾਈਵ ਆਉਂਦੀ ਹੁੰਦੀ ਸੀ, ਲੇਕਿਨ ਅੱਜ ਥੋੜ੍ਹਾ ਜਿਹਾ ਮੈਨੂੰ ਡਿਸਟੋਰਸ਼ਨ ਲੱਗ ਰਿਹਾ ਇਹਦੇ ਵਿੱਚ। ਚਲੋ ਇਹ ਗੱਲ ਕਰਦੇ ਹਾਂ ਬਾਅਦ ਦੇ ਵਿੱਚ। ਪਾਣੀਆਂ ਦੇ ਅਮਨਦੀਪ ਕਈ ਸੰਬੰਧ ਹੋਰ ਵੀ ਆ।
ਅੱਛਾ ਜੀ।
ਪਾਣੀਆਂ ਦਾ ਸੰਬੰਧ ਜਿਹੜਾ ਸੰਗੀਤ ਦੇ ਨਾਲ ਵੀ ਆ, ਕਲਰ ਦੇ ਨਾਲ ਵੀ ਆ, ਅਤੇ ਪਾਣੀਆਂ ਦਾ ਸੰਬੰਧ ਰੁੱਤਾਂ ਦੇ ਨਾਲ ਵੀ ਆ। ਪਾਣੀਆਂ ਦਾ ਸੰਬੰਧ ਜਿਹੜਾ ਸਾਡੇ ਜੀਵਨ ਦੇ ਨਾਲ ਤਾਂ ਹੈ ਹੀ ਹੈ।
ਅੱਛਾ ਜੀ।
ਅਤੇ ਤੁਸੀਂ ਜਿਹੜੀ ਤਸਵੀਰ ਪਿੱਛੇ ਮੇਰੇ ਬੈਕਗਰਾਉਂਡ ਤੇ ਲਾਈ ਹੋਆ, ਉਹਦੇ ਵਿੱਚ
ਹਾਂ
ਦੇਖਿਆ ਕਿ ਪੰਪ ਲਗਾਇਆ, ਇੱਕ ਪੱਖਾ ਲਗਾਇਆ, ਤੇ ਉਹ ਪਾਣੀ ਕੱਢੂਗਾ ਤੇ ਫਿਰ ਨਲਕਾ ਚੱਲੂਗਾ। ਨਲਕੇ ਦੇ ਵਿੱਚ ਲੋਕ ਆਉਣਗੇ, ਪਾਣੀ ਪੀਣਗੇ, ਆਪਣੀਆਂ ਸਬਜ਼ੀਆਂ ਨੂੰ ਪਾਣੀ ਦੇਣਗੇ। ਜਿਹੜੇ ਦ੍ਰਿਸ਼ ਆ ਨਾ ਮਨਦੀਪ, ਇਹ ਦ੍ਰਿਸ਼ ਜਿਹੜਾ ਆ ਇਹ ਆਸਟ੍ਰੇਲੀਆ ਦਾ ਆ। 1940 ਤੋਂ 1950 ਤੱਕ ਜਿੱਦਾਂ ਆਸਟ੍ਰੇਲੀਆ ਹੁੰਦਾ ਸੀ, ਪੇਂਡੂ ਆਸਟ੍ਰੇਲੀਆ, ਉਹ ਚਿੱਤਰ ਤੁਸੀਂ ਮੇਰੇ ਪਿੱਛੇ ਲਾਏ ਆ, ਤਸਵੀਰ ਲਾਈ ਹੋਆ, ਉਹਦਾ ਵਰਣਨ ਤਾਂ ਇਹੀ ਕੀਤਾ ਜਾ ਸਕਦਾ। ਛੋਟੇ ਜਿਹੇ ਹੱਟ ਆ, ਉਹਦੇ ਵਿੱਚ ਜਿਹੜੇ ਵਰਕਰਸ ਆ ਉਹਨਾਂ ਨੇ ਆਪਣੇ ਟੂਲ ਰੱਖੇ ਹੋਣਗੇ, ਇੱਕ ਦੋ ਭੇਡਾਂ ਵੀ ਬੰਨੀਆਂ ਹੋਣਗੀਆਂ, ਬੱਕਰੀਆਂ ਵੀ ਬੰਨੀਆਂ ਹੋਣਗੀਆਂ। ਤੇ ਅੱਗੇ ਇੱਦਾਂ ਹੀ ਹੁੰਦੀ ਸੀ, ਕੰਬੀਨੇਸ਼ਨ ਦੀ ਬੜੀ ਤੰਗੀ ਹੁੰਦੀ ਸੀ, ਉਹਦੇ ਵਿੱਚੇ ਬੱਕਰੀਆਂ ਬੰਨੀਆਂ ਹੁੰਦੇ, ਵਿੱਚੇ ਚੁੱਲ੍ਹਾ ਹੁੰਦਾ ਸੀ, ਵਿੱਚੇ ਸਭ ਕੁਛ ਹੁੰਦਾ ਸੀ, ਉਹਦੇ ਵਿੱਚੇ ਮਿਲ ਜੁਲ ਕੇ ਸਾਰੇ ਰਹਿੰਦੇ ਸੀ, ਇਨਵਾਇਰਮੈਂਟਲੀ ਫਰੈਂਡਲੀ ਐਟਮੋਸਫੇਅਰ ਹੁੰਦਾ ਸੀ। ਤੇ ਉਹੀ ਐਟਮੋਸਫੇਅਰ ਜਿਹੜਾ ਪਿੱਛੇ ਦਿਖਾਇਆ ਗਿਆ ਆ, ਤੇ ਚੰਗਾ ਲੱਗਿਆ ਜੇ ਤੁਸੀਂ ਪਿਕਚਰ ਲਾਈ ਹੈ ਪਿੱਛੇ। ਤਾਂ ਅਮਨਦੀਪ, ਪਾਣੀਆਂ ਦਾ ਜਿੱਥੋਂ ਤੱਕ ਸਵਾਲ ਹੈ ਨਾ, ਇੱਕ ਘਟਨਾ ਜਿੱਦਾਂ ਅਸੀਂ ਹੁਣ ਆਸਾਮ ਦੀ ਯਾਤਰਾ ਕਰਨ ਗਏ ਸੀ, ਤੇ ਉੱਧਰ ਬੰਗਾਲ ਦੀ ਵੀ ਯਾਤਰਾ ਕਰਕੇ ਆਏ ਹਾਂ, ਤੇ ਬਿਹਾਰ ਵੀ ਗਏ, ਮਹਾਰਾਸ਼ਟਰ ਵੀ ਗਏ, ਕਰਨਾਟਕਾ ਵੀ ਗਏ, ਆਂਧਰਾ ਪ੍ਰਦੇਸ਼ ਵੀ ਗਏ, ਤੇਲੰਗਾਨਾ ਵੀ ਗਏ, ਪੰਜਾਬ ਵੀ ਗਏ, ਹਰਿਆਣੇ ਵੀ ਗਏ, ਦਿੱਲੀ ਵੀ ਗਏ, ਚੰਡੀਗੜ੍ਹ ਵੀ ਗਏ, ਕਈ ਸਟੇਟਾਂ ਵਿੱਚ ਗਏ ਅਸੀਂ, 18-20 ਦਿਨ ਦਾ ਟੂਰ ਆ। ਤੇ ਇੱਕ ਘਟਨਾ ਜਿਹੜੀ ਪਾਣੀ ਦੇ ਨਾਲ ਜੁੜੀ ਉਹ ਮਨਦੀਪ, ਉਹ ਇਹ ਆ, ਮੈਂ ਛੋਟੀ ਜਿਹੀ ਘਟਨਾ। ਵੈਸੇ ਤਾਂ ਜਿਹੜਾ ਰਾਗ ਮਲਹਾਰ ਆ ਨਾ, ਇਹਨੂੰ ਜੇ ਤੁਸੀਂ ਸਟਾਰਟ ਹੀ ਕਰਨਾ ਹੋਵੇ ਨਾ, ਇਹਨੂੰ 45 ਤੋਂ 50 ਮਿੰਟ ਸਟਾਰਟ ਕਰਨ ਦੇ ਲੱਗੇ ਲਈ ਲੱਗਦੇ ਆ। ਪਹਿਲੀ ਪਹਿਲੀ ਸੁਰ ਗਾਉਣ ਦੇ ਲਈ ਤੁਹਾਨੂੰ 45 ਤੋਂ 50 ਮਿੰਟ ਲੱਗਦੇ ਆ ਕਿ ਤੁਸੀਂ ਉਹ ਰਾਗ ਨੂੰ ਸਟਾਰਟ ਹੀ ਕਰੋ ਫਿਰ ਗਾਓ।
ਅੱਛਾ।
ਲੇਕਿਨ ਮੈਂ ਨਾ ਉਦਣ ਰਾਤ ਨੂੰ ਉੱਥੇ ਤੇਜਪੁਰ ਹੋਟਲ ਦੇ ਵਿੱਚ, 5-star ਹੋਟਲ ਸੀਗਾ ਤੇਜਪੁਰ ਡਿਸਟ੍ਰਿਕਟ ਜਿੱਥੇ ਸਾਡਾ ਜਨਮ ਹੋਇਆ ਨਾ, ਤਾਂ ਵਿਹਲਾ ਸੀ ਮੈਂ ਬੈਠਾ, ਤਾਂ ਮੈਂ ਨਾ ਇੱਕ ਰਸ਼ੀਦ ਖਾਨ ਆ ਗਾਇਕ, ਕਲਾਸੀਕਲ ਸਿੰਗਰ ਆ ਉਹ ਰਸ਼ੀਦ ਖਾਨ, ਤੇ ਉਹਨਾਂ ਹੁਣ ਤਾਂ ਡੈਥ ਹੋ ਚੁੱਕੀ ਆ, ਲੇਕਿਨ ਉਹਨਾਂ ਦੇ ਮੈਂ ਗਾਣੇ ਨਹੀਂ, ਮੈਂ ਰਾਗ ਸੁਣਦਾ ਹੁੰਦਾ, ਤੇ ਆਪ ਵੀ ਥੋੜ੍ਹਾ ਜਿਹਾ ਉਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ। ਤੇ ਮੈਂ ਕਿਹਾ ਟਾਈਮ ਹੋ ਗਿਆ, ਮੈਂ ਕਿਹਾ ਅੱਧਾ ਪੌਣਾ ਘੰਟਾ ਭਾਈ ਰਾਗ ਮਲਹਾਰੇ ਗਾ ਲਓ। ਮੈਂ ਰਾਗ ਮਲਹਾਰ ਛੇੜ ਲਿਆ ਮਾੜਾ ਮੋਟਾ, 5-10 ਮਿੰਟ 20 ਮਿੰਟ ਉਹ ਫਿਰ ਗਾਇਆ ਮੈਂ। ਥੋੜ੍ਹਾ ਜਿਹਾ ਮੈਂ ਤੁਹਾਨੂੰ ਉਹਦੀ ਪ੍ਰਸਤੁਤੀ ਵੀ ਦੱਸ ਦਿੰਦਾ ਕਿ ਕਿੱਦਾਂ ਗਾਇਆ, ਥੋੜ੍ਹੇ ਜਿਹੇ ਸੁਰ ਲਾ ਕੇ ਦੱਸਦਾ, ਮਾੜੇ ਮੋਟੇ ਸਾਡੇ ਘੜੇ ਤੇ ਸੁਰ ਲੱਗਦੇ ਆ। ਤੇ ਮੈਂ ਸਟਾਰਟ ਕਰ ਲਿਆ, ਬਦਰਾ ਆ ਗਹਿਰਾ ਗਹਿਰਾ ਗਹਿਰਾ, ਬਦਰਾ ਬਦਰਾ ਆ ਆ ਆ ਆ। ਹੋਰ ਵੀ ਅੱਗੇ ਪਿੱਛੇ ਹੋਰ ਸੁਰਾਂ ਵੀ ਲਾਈਆਂ। ਜਿਸ ਵੇਲੇ ਮਨਦੀਪ, ਗੱਲ ਤਾਂ ਮੁੱਕੀ ਨੀ ਹੱਲੇ, ਤਾਂ ਰਾਗ ਤਾਂ ਰਾਗ ਹੀ ਗਾਇਆ।
ਉਹ ਮੈਂ ਕਿਹਾ ਭਾਜੀ ਇੱਕ ਮਿੰਟ ਮੈਨੂੰ ਇੱਧਰੋਂ ਮਿਊਟ ਕਰ ਲੈਂਦਾ, ਸਾਡੇ ਤਾਂ ਮੀਂਹ ਮਸੀ ਹਟਿਆ ਇੱਧਰ।
ਚਲੋ ਤੁਸੀਂ ਮੇਰੀ ਗੱਲ ਤਾਂ ਸੁਣੋ। ਉਹ ਜਿਸ ਵੇਲੇ ਨਾ 4:30 ਸਵੇਰ ਦੇ,
ਅੱਛਾ,
ਉਹ ਪਾਣੀ ਚਿਪਕਣ ਲੱਗ ਪਿਆ ਛੱਤ ਤੋਂ।
ਅੱਛਾ।
5-star ਹੋਟਲ ਦੀ ਗੱਲ ਆ, ਪਾਣੀ ਚੋਣ ਲੱਗ ਪਿਆ, ਪਤਾ ਪਾਈਪ ਪੜ ਗਿਆ ਜਾਂ ਮੀਂਹ ਪੈ ਗਿਆ ਕੀ ਹੋ ਗਿਆ, ਉਹ ਪਾਣੀ ਤਿਪ 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 ਸਾਰਾ ਫਰਸ਼ ਭਰ ਗਿਆ।
ਅੱਛਾ।
ਉਹ ਆ ਕੇ ਮੈਂ ਉਸ ਵੇਲੇ ਤਾਂ ਫੋਨ ਨਹੀਂ ਕੀਤਾ, ਮੈਂ ਕਿੱਥੇ ਨੀਂਦ ਖਰਾਬ ਕਰੂਗੇ, ਆ ਕੇ ਠੀਕ ਠੂਕ ਕਰੂਗੇ। ਸਵੇਰੇ ਦੱਸਿਆ 6 ਵਜੇ, ਕਹਿੰਦੇ ਕਹਿੰਦਾ ਕਾਰਨ ਕੀ ਹੋ ਸਕਦਾ ਵੀ ਏਦਾਂ ਪਾਈਪ ਫਟ ਜਾਣਾ ਜਾਂ ਮੀਂਹ ਪੈਣਾ, ਬਾਹਰ ਮੀਂਹ ਵੀ ਪੈਂਦਾ ਵੀ ਪਾਈਪ ਤੇ ਛੱਤ ਲੀਕ ਕਰਦੀ ਨੀ, ਪਾਣੀ ਫਟ ਗਿਆ, ਉਹ ਪਾਣੀ ਆ ਗਿਆ ਥੱਲੇ। ਉਹ ਮੈਂ ਸੋਚਿਆ ਵੀ ਜਿਹੜਾ ਮੈਂ ਰਾਗ ਮਲਹਾਰ ਗਾਇਆ ਨਾ ਰਾਤੀ, ਉਹਦਾ ਅਸਰ ਇਹ ਹੋ ਗਿਆ, ਜਿਹੜਾ ਪਾਣੀ ਇਕੱਠਾ ਹੋਇਆ ਥੱਲੇ ਆ ਗਿਆ ਤੇ ਪਾਣੀ ਦਾ ਸੰਬੰਧ, ਪਾਣੀ ਦਾ ਇਹ ਰਿਕਾਰਡ ਚ ਆ। ਤੁਸੀਂ ਉਸ ਹੋਟਲ ਦੇ ਵਿੱਚ ਤੁਸੀਂ ਜਾ ਕੇ ਰਿਕਾਰਡ ਕਢਾ ਕੇ ਉਹ ਕਰ ਸਕਦੇ, ਕਮਰਾ ਨੰਬਰ ਵੀ ਮੈਂ ਤੁਹਾਨੂੰ ਦੱਸ ਦਊਂਗਾ ਕਿ 4:30 4 ਵਜੇ ਪਾਣੀ ਲੀਕ ਚੰਗਾ ਹੋਇਆ, ਚੰਗਾ ਫਰਸ਼ ਭਰਿਆ, ਪਾਣੀ ਬਾਥਰੂਮ ਜਾਣ ਨੂੰ ਰਾਹ ਨਾ ਲੱਭੇ, ਪਾਣੀ ਹੋ ਗਿਆ, ਰਾਗ ਮਲਹਾਰ ਮੈਂ ਕੀ ਗਾ, ਮੈਂ ਤਾਂ ਪੰਗਾ ਪਾਤਾ। ਜਦ ਮੈਂ ਦੇਖਿਆ ਬਾਹਰ ਸਵੇਰੇ 7 ਵਜੇ ਬਾਹਰ ਮੀਂਹ ਪਵੇ ਪੂਰਾ, ਐਨ ਜਿੱਦਾਂ ਆਸਾਮ ਚ ਮੀਂਹ ਪੈਂਦੇ ਹੀ ਆ, ਤਾਂ ਇੱਦਾਂ ਜਿਹੜਾ ਪਾਣੀ ਆ ਇਹਦਾ ਸੰਬੰਧ ਸੰਗੀਤ ਦੇ ਨਾਲ ਵੀ ਬਹੁਤ ਆ। ਕਈ ਫਿਲਮਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ, ਗਾਣੇ ਗਾਉਂਦੇ ਹੁੰਦੇ ਤਾਂ ਪਾਣੀ ਵਰਸਦਾ ਹੁੰਦਾ, ਫਿਰ ਧਰਮਿੰਦਰ ਇੱਧਰ ਨੂੰ ਦੌੜ ਜਾਂਦਾ, ਹੇਮਾ ਮਾਲੀ ਇੱਧਰ ਨੂੰ ਦੌੜ ਜਾਂਦੀ, ਫਿਰ ਇੱਕ ਹੋਰ ਆਉਂਦਾ ਉਹ ਇੱਧਰ ਨੂੰ ਦੌੜ ਜਾਂਦਾ, ਫਿਰ ਇੱਕ ਹੋਰ ਆਉਂਦਾ ਇੱਧਰ ਨੂੰ ਦੌੜ ਜਾਂਦਾ, ਫਿਰ ਤੁਹਾਡੇ ਵਰਗਾ ਤਾਇਆ ਕੋਈ ਪੁੱਛਦਾ, ਤੁਹਾਡੇ ਵਰਗਾ ਨਹੀਂ ਹੋਰ ਫਿਰ ਸਿਆਣਾ ਜਿਹਾ ਬੰਦਾ ਪੁੱਛਦਾ, ਫਿਰ ਸਾਰੇ ਇੱਦਾਂ ਦੀ ਕਿੱਦਾਂ ਇਕੱਠੇ ਹੋ ਗਏ ਤੁਸੀਂ ਸਟੋਰੀ ਸੁਣਾਉਂਦੇ ਹੁੰਦੇ ਆ, ਇੱਕ ਪਿੰਡ ਦੇ ਤਾਂ
ਨਹੀਂ ਨਹੀਂ ਉਹ ਗੱਲ ਚਲੋ ਸੁਣਾਏ ਦਿੰਦੇ ਆ ਮੁੜ ਕੇ, ਵਧੀਆ ਗੱਲ ਤੁਸੀਂ ਛੇੜ ਲਈ ਉਹ ਗੱਲ। ਉਹ ਵੈਸੇ ਕਿਸੇ ਨਾ ਪਹਿਲਾਂ ਤਵੇ ਆਉਂਦੇ ਹੁੰਦੇ ਸੀ ਨਾ, ਟਿੱਪਾਂ ਆਉਂਦੀਆਂ ਹੁੰਦੀਆਂ ਸੀ, ਉਹਦੇ ਮੂਹਰੇ ਇੱਦਾਂ ਦੇ ਚੁਟਕਲੇ ਹੁੰਦੇ ਹੁੰਦੇ ਸੀ ਅਖਾੜੇ ਲਾਉਣ ਵਾਲੇ ਨਾ, ਫਿਰ ਉਹਨਾਂ ਨੂੰ ਅਖਾੜੇ ਮਿਲਦੇ ਹੁੰਦੇ ਸੀ। ਅਤੇ ਉਹ ਕਹਿੰਦਾ ਇੱਕ ਤਾਇਆ ਭਤੀਜਾ ਜਾਂਦੇ ਹੁੰਦੇ ਆ ਅਤੇ ਮੋਟਰਸਾਈਕਲ 'ਤੇ, ਅਤੇ ਮੂਹਰੇ ਨਾ ਪੁਲੀ ਦੇ ਉੱਤੇ ਬਹੁਤ ਰਸ਼ ਹੁੰਦਾ, ਜਾਮ ਲੱਗਾ ਹੁੰਦਾ, ਲੋਕ ਖੜ੍ਹੇ ਹੁੰਦੇ ਆ। ਅਤੇ ਉਹ ਕਹਿੰਦੇ ਬਈ ਇਹ ਕੀ ਹੋਇਆ ਬਈ, ਹੈ ਨਾ ਵੀ ਇੰਨੇ ਲੋਕ ਇਕੱਲੇ ਖੜ੍ਹੇ ਆ। ਤਾਂ ਉਹ ਕਹਿੰਦਾ ਵੀ ਤਾਇਆ ਇੱਥੇ ਮੈਨੂੰ ਲੱਗਦਾ ਵੀ ਫਿਲਮ ਦੀ ਨਾ ਸ਼ੂਟਿੰਗ ਚੱਲ ਰਹੀ ਆ। ਤਾਂ ਕਹਿੰਦਾ ਅੱਛਾ ਉਹ ਕਿਆ ਹੁੰਦੀ ਆ, ਕਹਿੰਦਾ ਆ ਜਾ ਤੈਨੂੰ ਦਿਖਾਲਾਂ। ਉਹ ਜਾਣੂ ਉੱਧਰੋਂ ਨਾ ਹੇਮਾ ਮਾਲਣੀ ਆਉਂਦੀ ਨੱਚਦੀ ਨੱਚਦੀ, ਹੈ ਨਾ, ਕਹਿੰਦਾ ਅੱਛਾ, ਕਹਿੰਦਾ ਉਹ ਕਹਿੰਦਾ ਤਾਇਆ ਹੇਮਾ ਮਾਲਣੀ, ਕਹਿੰਦਾ ਇਹ ਕਿਹੜੇ ਪਿੰਡ ਦੀ ਆ, ਕਹਿੰਦਾ ਇਹ ਬੰਗਾਲ ਦੀ ਆ ਤਾਇਆ। ਅੱਛਾ ਅੱਛਾ ਅੱਛਾ, ਕਹਿੰਦਾ ਤਾਂ ਹੀ ਤਾਂ ਹੀ ਤਾਂ ਹੀ। ਫਿਰ ਉੱਧਰੋਂ ਆਉਂਦਾ ਧਰਮਿੰਦਰ ਨੱਚਦਾ ਨੱਚਦਾ, ਉਹ ਕਹਿੰਦਾ ਵੀ ਆਹ ਕਿਹੜੇ ਪਿੰਡ ਦਾ ਆ, ਕਹਿੰਦੇ ਵੀ ਇਹ ਹੈਗਾ ਸਾਹਨੇਆਲ ਦਾ। ਕਹਿੰਦਾ ਅੱਛਾ ਅੱਛਾ, ਤਾਂ ਹੀ ਤਾਂ ਹੀ ਤਾਂ ਹੀ ਤਾਂ ਹੀ ਤਾਂ ਹੀ ਤਾਂ ਹੀ। ਉਹ ਜਾਨੂੰ ਉੱਧਰੋਂ ਉਹ ਅਮਰੀਸ਼ ਭਰੀ ਆ ਜਾਂਦਾ, ਕਹਿੰਦਾ ਵੀ ਆਹ ਕਿੱਧਰੋਂ ਆ ਬਈ, ਆਹ ਕੀ ਇਹਨਾਂ ਨੂੰ ਤੰਗ ਕਰੀ ਜਾਂਦਾ, ਇਹ ਕਿਹੜੇ ਪਿੰਡ ਦਾ। ਕਹਿੰਦਾ ਵੀ ਉੱਦਾਂ ਦਾ ਇਹ ਹੁਸ਼ਿਆਰਪੁਰ ਦਾ ਹੀ ਰਹਿੰਦਾ, ਬੰਬੇ ਆ। ਉਹ ਅੱਛਾ 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 ਅੱਛਾ, ਤਾਂ ਹੀ ਤਾਂ ਹੀ ਤਾਂ ਹੀ ਤਾਂ ਹੀ। ਕਹਿੰਦਾ ਕਹਿੰਦਾ ਤੂੰ ਚਾਚਾ ਉਹ ਹੋਰ 5-7 ਦੇ, ਕਹਿੰਦਾ ਵੀ ਤਾਇਆ ਤੂੰ ਆਹ ਕੀ ਕਰੀ ਜਾਂਦਾ, ਤਾਂ ਹੀ ਤਾਂ ਹੀ ਤਾਂ ਹੀ। ਕਹਿੰਦਾ ਇਹਦਾ ਕਿਆ ਮਤਲਬ ਹੈ, ਕਹਿੰਦਾ ਇਹਦਾ ਮਤਲਬ ਹੈ ਵੀ ਤਾਂ ਹੀ, ਕਹਿੰਦਾ ਸਾਰੇ ਕੰਜਰ ਇੱਕ ਪਿੰਡ ਦੇ ਨਹੀਂ ਹੋ ਸਕਦੇ, ਵੱਖਰੇ ਵੱਖਰੇ ਪਿੰਡਾਂ ਤੋਂ ਇਕੱਠੇ ਕੀਤੇ ਹੋਏ। ਇੰਨੇ ਕਹਿੰਦਾ ਇੱਕ ਪਿੰਡ 'ਚ ਨਹੀਂ ਰਹਿ ਸਕਦੇ। ਤਾਂ ਖੈਰ ਇਹ ਤਾਂ ਸੀਗੀ ਗੱਲ, ਮਤਲਬ ਆਪਾਂ ਥੋੜ੍ਹੀ ਜਿਹੀ ਵਿੱਚ ਸਾਈਡ ਟਰੈਕ ਹੋ ਗਏ, ਪਰ ਜਿਹੜਾ ਤੁਸੀਂ ਰਾਗ ਮਲਹਾਰ ਗਿਆ, ਵੀ ਤੁਹਾਨੂੰ ਕੋਈ ਧੁੱਪ ਧੁੱਪ ਚੜ੍ਹਾਉਣ ਵਾਲਾ ਰਾਗ ਵੀ ਆਉਂਦਾ ਹੈ, ਵੀ ਸੁਕਾਉਣ ਵਾਲਾ, ਮੀਂਹ ਪਵਾਉਣ ਵਾਲਾ ਦਾ?
ਉਹ ਵੀ ਆਉਂਦਾ ਆ ਰਾਗ, ਜਮਨ ਕਲਿਆਣ ਵੀ ਆਉਂਦਾ ਆ।
ਅੱਛਾ,
ਉਹ ਉਹ ਗਾਦੇ ਤਾਂ ਫਿਰ ਸੋਕਾ ਪੈ ਜਾਂਦਾ, ਰਾਗ ਜਮਨ ਕਲਿਆਣ ਕਹਿੰਦੇ ਵੀ ਗਾਦੇ ਹੋ ਨਾ ਉਹ, ਜਿੱਦਾਂ ਹੁਣ ਜਿੱਦਾਂ ਜਿਹੜੀ ਬਾਲੀਵੁੱਡ ਇੰਡਸਟਰੀ ਉਹਦੇ ਵਿੱਚ ਜਿਹੜੇ 80% ਤੋਂ ਲੈ ਕੇ 85% ਜਿਹੜੀ ਕੰਪੋਜੀਸ਼ਨ ਹੋਈ ਹੈ ਨਾ ਸਾਰੀ ਸੰਗੀਤ ਦੀ, ਉਹ ਰਾਗ ਜਮਨ ਕਲਿਆਣ ਦੇ ਵਿੱਚ ਇਹ ਹੋਈ ਉਹ ਆ, ਤੇ ਉਹ ਵੀ ਆਉਂਦਾ। ਚਲੋ ਕਿਸ ਵੇਲੇ ਸੁਣਾਵਾਂਗੇ, ਸੋਕੇ ਨਾਲ ਕੋਈ ਸੰਬੰਧਿਤ ਗੱਲ ਤਾਂ ਹੈ ਨੀ, ਦਾਸਤਾਂ ਤਾਂ ਹੈ ਨੀ, ਦਾਸਤਾਂ ਤਾਂ ਉਹੀ ਸੀ ਆਪਣੇ ਮੇਘ ਮਲਿਹਾਰ ਦੇ ਨਾਲੇ, ਤੇ ਉਹ ਤੁਹਾਨੂੰ ਥੋੜੀ ਜਿਹੀ ਸੁਣਾਈ ਆ। ਤੇ ਇਹ ਤੋਂ ਬਾਅਦ ਜਿੱਦਾਂ ਹੁਣ ਪਾਣੀ ਅਮਨਦੀਪ ਪਾਣੀਆਂ ਦੇ ਝਗੜੇ ਜਿਹੜੇ ਆ, ਤੇ ਤੁਹਾਡੇ ਇਹ ਦੇਸ਼ਾਂ ਦੇ ਨਹੀਂ ਹੁੰਦੇ, ਇਹ ਵੱਟਾਂ ਦੇ ਵੀ ਹੁੰਦੇ ਆ। ਜਿੱਦਾਂ ਤੁਸੀਂ ਕਿਸਾਨ ਲੜਦੇ ਦੇਖੇ ਹੋਣਗੇ, ਕਤਲ ਵੀ ਹੋ ਜਾਂਦੇ ਆ ਪਾਣੀ ਦੇ ਨੱਕੇ ਮੋਣ ਤੋਂ ਪਾਣੀ। ਹੁਣ ਇੱਕ ਪਾਣੀ ਨਾਲ ਹੋਰ ਵੀ ਅਮਨਦੀਪ ਕਹਾਣੀ ਜੁੜੀ ਹੋਈ ਜਿਹੜੀ ਕਿ ਠੀਕ ਵੀ ਨਹੀਂ ਹੈ। ਜਿੱਦਾਂ ਹੋਲੀ ਜਿੱਦਾਂ ਖੇਡੀ ਜਾਂਦੀ ਆ, ਪਾਣੀ ਵਿੱਚ ਰੰਗ ਮਿਲਾ ਕੇ ਗੋਹਾ ਮਿਲਾ ਕੇ ਇੱਕ ਦੂਜੇ ਦੇ ਸਿੱਟਦੇ ਆ, ਪਾਣੀ ਦਾ ਦੁਰਉਪਯੋਗ ਕਰਦੇ ਆ, ਇਹ ਵੀ ਉਦਾਂ ਚੰਗੀ ਗੱਲ ਨਹੀਂ ਹੈ। ਪਾਣੀ ਦਾ ਜਿਹੜਾ ਠੀਕ ਉਪਯੋਗ ਇਹ ਕਰਨਾ ਚਾਹੀਦਾ ਆ। ਲੇਕਿਨ ਅਮਨਦੀਪ ਮੈਂ ਤੁਹਾਡੀ ਇੱਕ ਗੱਲ ਦੇ ਨਾਲ ਸਹਿਮਤ ਨਹੀਂ ਹਾਂ, ਜਿੱਦਾਂ ਤੁਸੀਂ ਕਿਹਾ ਕਿ ਪਾਣੀ ਖਤਮ ਹੋ ਜਾਣਾ, ਪਾਣੀ ਕਦੇ ਖਤਮ ਨਹੀਂ ਹੁੰਦਾ। ਪਾਣੀ ਜਦੋਂ ਦੀ ਦੁਨੀਆ ਬਣੀ ਆ, ਜਦੋਂ ਦੀ ਸ੍ਰਿਸ਼ਟੀ ਬਣੀ ਆ, ਜਦੋਂ ਦਾ ਇਹ ਸੰਸਾਰ ਬਣਿਆ ਆ, ਪਾਣੀ ਦੀ ਇੱਕ ਬੂੰਦ ਵੀ ਵੇਸਟ ਨਹੀਂ ਹੋਈ।
ਨਹੀਂ ਨਹੀਂ ਵੇਸਟ ਤਾਂ ਭਾਅ ਜੀ, ਮੈਂ ਤੁਹਾਨੂੰ ਦੇਖੋ, ਖਤਮ ਹੋਣਾ ਅਤੇ ਵੇਸਟ ਹੋਣ ਦੇ ਵਿੱਚ ਅੰਤਰ ਹੈ। ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਕਿ ਕੋਈ ਵੀ ਤੱਤ ਜਿਹੜੇ ਪਰਮਾਤਮਾ ਨੇ ਪਾਏ ਆ, ਇਹ ਨਾ ਘਟਣੇ ਆ ਨਾ ਵਧਣੇ ਆ, ਇੰਨੇ ਹੀ ਰਹਿਣੇ ਆ। ਇਹ ਤਾਂ ਸਾਇੰਸ ਵੀ ਕਹਿੰਦੀ ਹੈ ਕਿ ਐਨਰਜੀ ਦੇ ਜਿਹੜੇ ਲੋਜ਼ ਨੇ, ਕਿ ਐਨਰਜੀ ਕੈਨ ਨਾਈਦਰ ਬੀ ਕ੍ਰੀਏਟਿਡ ਨੋਰ ਬੀ ਡਿਸਟਰੋਇਡ, ਇਟ ਚੇਂਜਿਸ ਇਟਸ ਫਾਰਮ, ਹੈ ਨਾ, ਆਪਣੀ ਫਾਰਮ ਚੇਂਜ ਕਰ ਲੈਂਦੀ ਹੈ, ਹੈ ਨਾ,
ਐਂਡ ਚੇਂਜਸ ਇਟਸ ਲੋਕੇਸ਼ਨ
ਲੋਕੇਸ਼ਨ। ਹਾਂ, ਹੁਣ ਗੱਲ ਇਹ ਹੈ ਵੀ ਜਿਹੜੀ ਚੀਜ਼ ਸਾਡੇ ਕੋਲ ਇਸ ਵੇਲੇ ਆ, ਮਤਲਬ ਅਸੀਂ ਇੱਥੇ ਪਾਣੀ ਵਰਤਿਆ, ਆਪਾਂ ਘੜਾ ਰੋੜਤਾ, ਉਹ ਰੁੜ ਕੇ ਜਾ ਕੇ ਸਮੁੰਦਰ 'ਚ ਪੈ ਗਿਆ, ਉਹ ਘੜਾ ਤਾਂ ਸਾਤੋਂ ਤਾਂ ਇੱਥੋਂ ਲੋਸ ਹੋ ਗਿਆ ਨਾ ਇੱਕ, ਠੀਕ ਹੈ ਨਾ। ਅਤੇ ਉਹ ਹੁਣ ਜੇ ਉਹਨੂੰ ਦੁਬਾਰਾ ਲੈਣ ਜਾਣਾ ਤਾਂ ਆਪਾਂ ਨੂੰ ਦੂਰ ਜਾਣਾ ਪਏਗਾ। ਸੋ ਇਸ ਕਰਕੇ ਜਿਹੜੀ ਵੀ ਚੀਜ਼ ਹੈ ਉਹਦੀ ਸੁਚੱਜੀ ਵਰਤੋਂ ਦੀ ਆਪਾਂ ਹੋਕਾ ਦੇ ਰਹੇ ਹਾਂ, ਅਤੇ ਇੱਕ ਲਾਈਫ ਸਟਾਈਲ ਇਹਨੂੰ ਨਾ ਅਸਲ ਦੇ ਵਿੱਚ ਧਰਮ ਦੇ ਵਿੱਚ ਤਾਂ ਐਡ ਕੀਤਾ ਸੀਗਾ, ਕਿਉਂਕਿ ਧਰਮ ਹਰੇਕ ਬੰਦਾ ਫੋਲੋ ਕਰਦਾ, ਥੋੜ੍ਹਾ ਭਾਓ ਡਰ ਰਹਿੰਦਾ ਆ। ਜਦੋਂ ਆਪਾਂ ਡਰੇ ਹੀ ਚੱਕਤੇ ਲੋਕਾਂ ਦੇ, ਹੈਂ, ਕਹਿ ਦਿੱਤਾ ਵੀ ਹੈ ਹੀ ਕੱਖ ਨਹੀਂ ਬਈ ਇਹ, ਹੈ ਨਾ, ਕੋਈ ਚੀਜ਼ ਨਹੀਂ ਹੈਗੀ ਇੱਦਾਂ ਦੀ, ਤੁਹਾਨੂੰ ਕੋਈ ਸਜ਼ਾ ਨਹੀਂ ਮਿਲਣੀ, ਕੋਈ ਕੁਛ ਨਹੀਂ ਕਰਨਾ, ਉਹਦੇ ਨਾਲ ਸਜ਼ਾ ਮਿਲਦੀ ਹੈ ਜਾਂ ਨਹੀਂ ਮਿਲਦੀ ਇਹ ਤਾਂ ਕਿਸੇ ਨੇ ਦੇਖੀ ਨਹੀਂ, ਪਰ ਲੋਕ ਜਿਹੜੇ ਆ ਉਹ ਕੁਕਰਮ ਕਰਨ ਤੋਂ ਡਰਦੇ ਹੁੰਦੇ ਸੀਗੇ ਕਿ ਪਤਾ ਨਹੀਂ ਸਾਨੂੰ ਕਿਹੜੀ ਸਜ਼ਾ ਮਿਲਣੀ ਆ। ਹੁਣ ਅੱਜ ਕੱਲ੍ਹ ਉਹ ਡਰੇ ਚੱਕ ਦਿੱਤਾ, ਰੱਬ ਦੇ ਥੈਂ ਸਰਕਾਰ ਕਹਿੰਦੀ ਆ ਵੀ ਸਾਡਾ ਡਰ ਹੋਣਾ ਚਾਹੀਦਾ, ਰੱਬ ਕੋਈ ਚੀਜ਼ ਨਹੀਂ ਹੈਗੀ। ਸੋ ਜਿੱਦਾਂ ਹਰਨਾਕਸ਼ਮਣੀ ਵੀ ਰਾਜੇ ਜਿਹੜੇ ਆ, ਰਾਜਿਆਂ ਦੀ ਬਿਰਤੀ ਇਹੀ ਰਹਿੰਦੀ ਆ ਕਿ ਰੱਬ ਦਾ ਡਰ ਨਾ ਤੁਸੀਂ ਮਨ 'ਚ ਪਾਓ, ਸਾਡਾ ਡਰ ਪਾਓ। ਉਹ ਆਪਣੇ ਆਪ ਨੂੰ ਰੱਬੇ ਹੀ ਸਮਝ ਲੈਂਦੇ ਆ। ਹਰਨਾਕਸ਼ ਤਾਂ ਸਿੱਧਾ ਹੀ ਕਹਿਣ ਲੱਗ ਪਿਆ ਸੀ ਮੈਂ ਰੱਬ ਹੈ, ਪਰ ਅੱਜ ਦੀਆਂ ਜਿਹੜੀਆਂ ਸਰਕਾਰਾਂ ਆ ਉਹ ਇਨਡਾਇਰੈਕਟਲੀ ਕਹਿ ਰਹੀਆਂ ਕਿ ਅਸੀਂ ਰੱਬ ਹੈ। ਇਸ ਕਰਕੇ ਜਿਹੜੀ ਸਰਕਾਰ ਹੈ ਉਹ ਸੈਕੂਲਰ ਹੋਣ ਦੀ ਟਰਾਈ ਇਸ ਕਰਕੇ ਕਰਦੀ ਆ ਕਿਉਂਕਿ ਉਹ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਅਸੀਂ ਵੱਡੇ ਹਾਂ, ਰੱਬ ਨੂੰ ਤੁਸੀਂ ਨਾ, ਉਹ ਸਭ ਤੋਂ ਵੱਡਾ ਉੱਪਰ ਹੋਰ ਕੋਈ ਹੈ ਨਹੀਂ। ਖੈਰ ਇਹ ਬੜੇ ਲੰਬੇ ਚੌੜੇ ਟੌਪਿਕ ਹੈ, ਸਰਕਾਰਾਂ ਦੀ ਵੀ ਗੱਲ ਕਰਨੀ ਹੈ, ਯੁੱਧਾਂ ਦੀ ਵੀ ਗੱਲ ਕਰਨੀ ਹੈ, ਨਸ਼ਿਆਂ ਨੂੰ ਰੋਕਣ ਦੀ ਵੀ ਗੱਲ ਕਰਨੀ ਹੈ, ਕੁਛ ਟਿੱਪਣੀਆਂ ਵੀ ਆਈਆਂ ਹੋਈਆਂ ਨੇ ਉਹ ਵੀ ਆਪਾਂ ਸਾਂਝੀਆਂ ਕਰਦੇ ਹਾਂ। ਅਤੇ ਅਵਤਾਰ ਸਿੰਘ ਜੌਹਲ, ਤੁਹਾਡਾ ਰਾਗ ਮਲਹਾਰ ਸੁਣ ਕੇ ਨਾ ਭਾਜੀ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਲੱਗਦਾ ਫਲੋਰਾ ਜੀ ਸੋਕੇ ਵਾਲੀ ਥਾਂ 'ਤੇ ਸੱਦਣ ਆਉਣ ਵਾਲਾ ਆ, ਸੱਦਾ ਆਉਣ ਵਾਲਾ ਤੁਹਾਨੂੰ। ਅਤੇ ਮੈਨੂੰ ਤਾਂ ਲੱਗਦਾ ਵੀ ਭਾਜੀ ਪ੍ਰੋਗਰਾਮ ਬਣਨੇ ਸ਼ੁਰੂ ਕਰੋ ਉੱਥੇ, ਮਤਲਬ ਤੁਸੀਂ ਕੰਡੀਸ਼ਨ ਇਹ ਰੱਖ ਦਿਆ ਕਰੋ ਨਾ ਵੀ ਦਰਸ਼ਕ ਨਹੀਂ ਹੋਣੇ ਚਾਹੀਦੇ, ਮੈਨੂੰ ਇੱਕ ਹੋਟਲ ਵਾਲੇ ਕਮਰੇ 'ਚ 5 ਸਟਾਰ 'ਚ ਬੰਦ ਕਰ ਦਿਓ, ਪਰ ਫਿਰ ਤੁਹਾਨੂੰ ਹੋਟਲ ਦੇਣੇ ਲੋਕਾਂ ਨੇ ਬੰਦ ਕਰ ਦੇਣੇ, ਫਿਰ ਹੋਟਲ 'ਚ ਹੋਣ ਲੱਗ ਪਿਆ ਕਰਨਾ। ਚੜਾਈ ਆ ਭਾਜੀ ਤੁਹਾਡੀ,
ਤੁਸੀਂ ਗੱਲਾਂ ਗੱਲਾਂ ਦੇ ਨਾਲ ਨਾ ਟਿਚਣਾ ਵੀ ਕਰੀ ਜਾਂਦੇ, ਚਲੋ ਇਹ ਤਾਂ ਬਣਦੀਆਂ ਵੀ ਥੋੜੀਆਂ ਬਹੁਤੀਆਂ ਆ। ਇੱਕ ਹੋਰ ਗੱਲ ਪਿਆ, ਇੱਕ ਮੈਨੂੰ ਕੱਲ ਨਾ ਮਨਦੀਪ ਇੱਕ ਗੱਲ ਯਾਦ ਆਈ, ਇੱਕ ਬਹੁਤ ਦੇਰ ਦੀ ਉਦਤ ਗੱਲ ਆ, ਛੋਟੇ ਹੁੰਦਿਆਂ ਦੀ ਗੱਲ ਆ। ਸਿਆਣੇ ਕਹਿੰਦੇ ਹੁੰਦੇ ਸੀ ਜਿਹੜਾ ਨਾ ਤੁਹਾਡੇ ਤੋਂ ਇੱਕ ਦਿਨ ਵੀ ਬੜਾ ਆ ਜਾਂ ਇੱਕ ਘੰਟਾ ਵੀ ਬੜਾ ਆ ਉਮਰ ਦੇ ਵਿੱਚ, ਉਹ ਬਹੁਤ ਜ਼ਿਆਦਾ ਕਿਸਮਤ ਵਾਲਾ ਆ। ਹੁਣ ਪੁੱਛੋ ਕਿੱਦਾਂ,
ਬਹੁਤ ਸੋਹਣਾ ਸਵਾਲ।
ਜਿੱਦਾਂ ਕੋਈ ਮੇਥੋਂ ਇੱਕ ਦਿਨ ਬੜਾ ਆ, ਇੱਕ ਮਹੀਨਾ ਬੜਾ ਆ, ਉਹਨੇ ਤਾਂ ਉਨੀ ਏਜ ਅਟੇਨ ਕਰ ਲਈ, ਹੁਣ ਮੇਰੇ ਕੋ ਕੀ ਗਰੰਟੀ ਆ ਵੀ ਮੈਂ ਇੱਕ ਦਿਨ ਹੋਰ ਜੀਊਂਗਾ। ਜਿਹੜਾ 70 ਸਾਲ ਦਾ ਆ, ਇੱਕ ਬੰਦਾ 54 ਸਾਲ ਦਾ ਆ, ਉਹਨੇ ਤਾਂ 70 ਸਾਲ ਅਟੇਨ ਕਰ ਲਈ ਆ, ਉਹ ਤਾਂ ਕਿਸਮਤ ਵਾਲਾ ਆ ਕਿ 70 ਸਾਲ ਉਹਦੇ ਪੂਰੇ ਹੋ ਗਏ ਆ। ਤੇ ਜਿਹੜਾ 54 ਸਾਲ ਦਾ, ਉਹਦੇ ਕੋਲ ਕੀ ਗਰੰਟੀ ਵੀ ਉਹ 70 ਨੂੰ ਪਹੁੰਚ ਜਾਊਗਾ। ਇਸ ਲਈ ਜਿਹਦੀ ਉਮਰ ਜ਼ਿਆਦਾ ਹੁੰਦੀ ਆ ਛੋਟਿਆਂ ਨਾਲੋਂ, ਉਹ ਜ਼ਿਆਦਾ ਕਿਸਮਤ ਵਾਲਾ ਹੁੰਦਾ ਕਿ ਐਡੀ ਉਮਰ ਉਹਨੇ ਅਟੇਨ ਕਰ ਲਈ ਆ, ਆਪਣੇ ਆਪ ਨੂੰ ਠੀਕ ਰੱਖਿਆ, ਠੀਕ ਠੂਕ ਪਾਣੀ ਪੀਤਾ, ਠੀਕ ਸੰਗੀਤ ਵਗੈਰਾ ਗਾਇਆ, ਸੰਗੀਤ ਚੰਗੀ ਤਰ੍ਹਾਂ ਵਿਚਰਿਆ ਸਮਾਜ ਦੇ ਵਿੱਚ, ਆਪਣੇ ਆਪ ਨੂੰ ਮੇਨਟੇਨ। ਮੇਰੀ ਗੱਲ ਦੇ ਨਾਲ ਸਹਿਮਤ ਹੈ, ਬੜੀ ਡੂੰਘੀ ਜਿਹੀ ਗੱਲ ਲੱਗਦੀ ਤਾਂ ਮੈਨੂੰ ਵੀ, ਮੈਂ ਵੀ ਸੁਣੀ ਹੋਈ ਹੈ, ਮੇਰੀ ਕਿਹਾ ਬਣਾਈ ਹੋ ਆ ਵੀ ਜਿਹੜਾ ਤੁਹਾਡੇ ਤੋਂ ਇੱਕ ਦਿਨ ਵੀ ਬੜਾ ਆ ਨਾ, ਉਹ ਤੁਹਾਡੇ ਤੋਂ ਕਈ ਗੁਣਾ ਭਾਗਿਆਸ਼ਾਲੀ ਆ।
ਬਿਲਕੁਲ ਬਿਲਕੁਲ, ਭਾਗਾਂ ਵਾਲਾ ਇੱਦਾਂ ਨਾ, ਮਤਲਬ ਉਹ ਹਰ ਜਿਹੜੀ ਵੱਧਦੀ ਉਮਰ ਹੈ, ਸਮਾਂ ਬੀਤਦਾ ਆ, ਉਹ ਕੁਛ ਨਾ ਕੁਛ ਸਾਨੂੰ ਸਿਖਾਉਂਦਾ ਆ। ਅਤੇ ਭਾਅ ਜੀ ਸਾਡੇ ਨਾਲ ਨਵਦੀਪ ਕੁਮਾਰ ਜੁੜੇ ਨੇ ਮੈਲਬਨ ਤੋਂ, ਅਤੇ ਵੀ ਬੜੇ ਸਪਿਰਚੁਅਲ ਸਾਡੇ ਮਿੱਤਰ ਨੇ। ਕਹਿੰਦੇ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ, ਬਹੁਤ ਵਧੀਆ ਵਿਚਾਰ ਜੀ, ਪਾਣੀਆਂ 'ਤੇ ਉਡੀਕ ਰਹੇਗੀ ਜਲ ਕਿਤਾਬ ਦੀ ਵੀ। ਪਾਣੀ ਅਸੀਂ ਵਰਤਦੇ ਨਹੀਂ, ਰੋੜਦੇ ਹਾਂ। ਪਿੰਡ ਦੇ ਸਬਮਰਸੀਬਲਾਂ ਵਿੱਚੋਂ ਪਾਣੀ ਕੱਢ ਕੇ ਨਾਲੀਆਂ 'ਚ ਰੋੜੀ ਜਾਂਦੇ ਆ। ਮੈਂ ਤਾਂ ਦੇਖਿਆ ਜੀ ਖੁਦ, ਪਾਣੀ ਚੱਲੀ ਜਾਂਦਾ ਰੁੜੀ ਜਾਂਦਾ, ਅਤੇ ਆਪਾਂ ਉਹਨੂੰ ਪੋਲਿਊਟ ਕਰੀ ਜਾਂਦੇ ਹਾਂ, ਅਤੇ ਕਈ ਵਾਰੀ ਤਾਂ ਖੇਹ ਜਾਂਦੀ ਆ ਵੀ ਯਾਰ ਕੀ। ਭਾਅ ਜੀ ਉੱਦਾਂ ਵੈਸੇ ਜਿਹੜਾ ਮੈਂ ਬੜੀ ਇਹਤਿਆਤ ਲੈਂਦਾ, ਮੈਂ ਕੋਸ਼ਿਸ਼ ਕਰਦਾ ਕਿ ਬਹੁਤ ਘੱਟ ਪਾਣੀ ਜਿਹੜਾ ਆ ਉਹ ਵੇਸਟ ਜਾਵੇ। ਹੁਣ ਮੈਂ ਇੱਕ ਗਲਾਸ ਰੱਖਿਆ ਹੋਇਆ, ਮੈਂ ਕਈ ਵਾਰੀ ਕਰਦਾ ਕਿ ਮੈਂ ਟੂਟੀ 'ਚ ਲਾ ਕੇ ਬਰੱਸ਼ ਨਹੀਂ ਕਰਦਾ, ਮੈਂ ਉੱਥੇ ਗਲਾਸ ਰੱਖਿਆ ਹੋਇਆ, ਕਿਉਂਕਿ ਟੂਟੀ ਜਾਂ ਚਲਾ ਲਓ, ਹਾਂ ਟੂਟੀ ਚਲਾ ਲਓ ਤਾਂ ਤੁਸੀਂ ਘੱਟੋ ਘੱਟ 5-10 ਲੀਟਰ ਤਾਂ ਬਰੱਸ਼ ਕਰਦੇ ਕਰਦੇ ਖਰਾਬ ਕਰ ਦਿੰਦੇ ਆ, ਮਤਲਬ ਜਿਹੜਾ ਸੋਚ ਕੇ ਦੇਖਿਓ। ਅਤੇ ਇਹਦੇ ਨਾਲੋਂ ਤੁਸੀਂ ਇੱਕ ਗਲਾਸ ਭਰ ਲਓ, 250 ਮਿਲ ਦਾ ਹੁੰਦਾ, 300 ਮਿਲ ਦਾ ਸਟੀਲ ਦਾ, ਅਤੇ ਉਹਦੇ ਨਾਲ ਤੁਸੀਂ ਬਰੱਸ਼ ਕਰੋ, ਉਨੇ 'ਚ ਉਹਦੇ ਨਾਲ ਵੱਧ ਹੁੰਦਾ ਸਮਝ ਕੇ, ਉਹ ਬਚ ਵੀ ਜਾਂਦਾ ਆ। ਅਤੇ ਬਿਲਕੁਲ ਉਨਾ ਕੁ ਪਾਣੀ ਚਾਹੀਦਾ ਤੁਹਾਨੂੰ, ਇਹ ਤੋਂ ਵੱਧ ਪਾਣੀ ਨਹੀਂ ਚਾਹੀਦਾ। ਹਾਂ
ਪਾਣੀ ਤਾਂ ਬਹੁਤ ਘੱਟ ਚਾਹੀਦਾ ਹੁੰਦਾ ਬੰਦੇ ਨੂੰ, 5 ਕੁ ਲੀਟਰ ਪਾਣੀ ਪੀ ਕੇ ਵਰਤੋਂ ਲਈ 5 ਕੁ ਲੀਟਰ ਪਾਣੀ ਇੱਕ ਦਿਨ ਦਾ ਚਾਹੀਦਾ ਹੁੰਦਾ, ਪਰ ਅਸੀਂ 50 ਤੋਂ 100 ਲੀਟਰ ਤੱਕ ਯੂਜ਼ ਕਰਦੇ ਪਾਣੀ, ਜਿਸ ਵੇਲੇ ਅਸੀਂ ਨਹਾਉਣੇ ਵੀ ਆ। ਸ਼ਾਵਰ ਅੱਬਲ ਤਾਂ ਨਹਾਉਣਾ ਰੋਜ਼ ਚਾਹੀਦਾ ਹੀ ਨਹੀਂ ਹੈ, ਜਿੱਦਾਂ ਤੁਸੀਂ ਕਹਿੰਦੇ ਹੋਣੇ ਆ ਬੇਕਾਰ ਦੀ ਐਕਟੀਵਿਟੀ ਆ,
ਬੇਕਾਰ ਦੀ ਐਕਟੀਵਿਟੀ
ਤੁਸੀਂ ਕਹਿੰਦੇ ਹੋਣੇ, ਮੈਂ ਆਪਣੇ ਕੋਲ ਥੋੜ੍ਹਾ ਬਣਾਈ ਹੈ।
ਨਹੀਂ ਮੈਂ ਕਹਿੰਦਾ ਹੁੰਦਾ ਵੀ ਜੇ ਨਹਾਤੇ ਤੋਂ ਬਿਨਾਂ ਸਰ ਸਕਦਾ ਤੇ ਵਾਈ ਨਾਟ, ਹੈ ਨਾ, ਤੇ ਸਾਰ ਵੀ ਸਕਦੇ ਆ, ਐਡੀ ਕੋਈ ਗੱਲ।
ਇੱਕ ਤਾਂ ਟਾਈਮ ਬਚਦਾ, ਇੱਕ ਪਾਣੀ ਬਚਦਾ, ਇੱਕ ਇਹਦੇ ਹੁਣ ਜੇ ਤੁਸੀਂ ਰੋਜ਼ੇ ਨਹਾਈ ਜਾਓ ਤਾਂ ਸਰੀਰ ਦੇ ਰੋਮ ਰੋਜ਼ੇ ਖੁੱਲ ਜਾਂਦੇ ਆ, ਤੇ ਜਿਹੜੇ ਰੋਮ ਜ਼ਿਆਦਾ ਖੁੱਲਣ ਨਾਲ ਹਵਾ ਸਰੀਰ ਦੇ ਵਿੱਚ ਜ਼ਿਆਦਾ ਜਾਂਦੀ ਤਾਂ ਬਿਮਾਰੀਆਂ ਦਾ ਘਰ ਵੀ ਆ। ਮੈਨੂੰ ਇੱਦਾਂ ਲੱਗਦਾ ਤੇ ਜਿਹੜੇ ਰੋਜ਼ ਨਹਾਉਂਦੇ ਆ ਨਾ ਉਹਨਾਂ ਨੂੰ ਨਜ਼ਲਾ ਜ਼ੁਕਾਮ ਵੀ ਬਹੁਤ ਜਲਦੀ ਹੋ ਜਾਂਦਾ,
ਜਲਦੀ
ਉਹ ਠੰਡ ਨੂੰ ਉਹ ਕਹਿੰਦੇ ਵੀ ਆ ਜਾਓ, ਠੰਡ ਨੂੰ ਕਹਿੰਦੇ ਵੀ ਸਾਡੇ ਸਰੀਰ ਦੇ ਉੱਪਰ ਨਾ ਬਰੋ ਆ ਗਏ
ਭਾਜੀ
ਤੇ
ਇੱਕ ਗੱਲ ਤਾਂ ਨੋਟ ਕੀਤੀ ਹੈ ਵੀ ਜਿੰਨਾ ਅਸੀਂ ਜ਼ਿਆਦਾ ਨਹਾਈ ਜਾਂਦੇ ਹਾਂ, ਕੂਚੀ ਜਾਂਦੇ ਹਾਂ ਆਪਣੇ ਆਪ ਨੂੰ, ਉੱਨੀ ਅਸੀਂ ਆਪਣੀ ਸਕਿਨ ਦੇ ਉੱਤੋਂ ਜਿਹੜੇ ਨਾ ਨੈਚੁਰਲ ਸਕਿਨ ਬਣਾਉਂਦੀ ਹੈ ਇੱਕ ਲੇਅਰ, ਉਹਨੂੰ ਲਾਈ ਜਾਂਦੇ ਹਾਂ। ਹੈਂ ਉਹਦੇ
ਉਹੀ
ਵਿੱਚ,
ਗੱਲ ਮੈਂ ਕਰਦਾ,
ਹਾਂ ਉਹਦੇ ਵਿੱਚ
ਉਹੀ ਗੱਲ ਮੈਂ ਕਰਦਾ।
ਬਿਮਾਰੀਆਂ ਤੋਂ ਬਚਣ ਦੇ ਲਈ ਸਕਿਨ ਆਪਣੇ ਟੌਕਸਿਨਸ ਬਣਾਉਂਦੀ ਆ, ਜੋ ਵੀ ਉਹ ਬਣਾਉਂਦੀ ਆ, ਅਤੇ ਉਹ ਅਸੀਂ ਕੀ ਕਰਦੇ ਹਾਂ, ਸਾਬਣ ਲਾ ਕੇ ਲਾ ਦੇਈਦਾ ਅਤੇ ਕੈਮੀਕਲ ਹੋਰ ਲਾ ਲਈਦਾ ਉੱਪਰ, ਹੈ ਨਾ। ਅਤੇ ਇੱਥੋਂ ਤੱਕ ਵੀ ਮੈਨੂੰ ਇੱਕ ਬੰਦੇ ਨੇ ਕਿਹਾ ਸੀਗਾ ਅਤੇ ਕਿ ਯਾਰ ਤੁਸੀਂ ਸਾਬਣ ਜਿਹੜਾ ਹੈ ਨਾ, ਤੁਸੀਂ ਕਿਹੜੇ, ਮਤਲਬ ਜੇ ਤਾਂ ਤੁਸੀਂ ਮਿੱਟੀਆਂ ਮੁੱਟੀਆਂ 'ਚ ਤੇਲਾਂ ਤੁਲਾਂ 'ਚ ਨਹੀਂ ਕੰਮ ਕਰਦੇ ਜਾਂ ਹੋਰ, ਫਿਰ ਠੀਕ ਹੈ, ਫਿਰ ਮਤਲਬ ਤੁਸੀਂ ਲਾ ਲਓ, ਪਰ ਚੌਥੇ ਪੰਜਵੇਂ ਦਿਨ ਸਾਬਣ ਲਾਉਣਾ ਚਾਹੀਦਾ। ਜਿੱਦਾਂ ਪਹਿਲਾਂ ਜਿਹੜਾ ਵੱਡਾ ਇਸ਼ਨਾਨ ਕਰਦੇ ਹੁੰਦੇ ਸੀ, ਉਹ ਮਹੀਨੇ 'ਚ ਇੱਕ ਅੱਧੀ ਵਾਰੀ ਕਰਦੇ ਹੁੰਦੇ ਸੀ। ਇੱਕ ਚੁਟਕਲਾ ਵੀ ਬਣਿਆ, ਕਹਿੰਦੇ ਲੋਕ ਪਤਾ ਨਹੀਂ ਕਿੱਦਾਂ ਨਹੀਂ ਮਹੀਨਾ ਮਹੀਨਾ ਨਹਾਉਂਦੇ, ਮੇਰੇ ਤਾਂ 28 ਦਿਨ ਹੀ ਖਾਜ ਹੋਣ ਲੱਗ ਪੈਂਦੀ ਆ, ਮਹੀਨਾ ਮਹੀਨਾ ਪਤਾ ਨਹੀਂ ਕਿੱਦਾਂ। ਸੋ
ਉਹ ਠੀਕ ਹੈ ਬਣਿਆ।
ਸੋ ਇਸ ਕਰਕੇ ਮਤਲਬ ਓਵਰ ਨਹਾਉਣਾ ਵੀ ਜਿਹੜਾ ਆ, ਉਹ ਵੀ ਇੱਕ ਸਮੱਸਿਆ ਆ, ਤੁਹਾਡੇ ਸਰੀਰ ਨੂੰ ਸਮੱਸਿਆ। ਦੇਖੋ ਸ਼ਹਿਰੀ ਨਿਆਣੇ ਜਿਹੜੇ ਆ, ਉਹਨਾਂ ਨੂੰ ਬੜਾ ਐਲਰਜੀ ਹੁੰਦੀ ਆ, ਉਹਨਾਂ ਨੂੰ ਬਹੁਤ ਸਾਰੀਆਂ ਸਕਿਨ ਡਿਜ਼ੀਜ਼ ਹੁੰਦੀਆਂ। ਉਹਦਾ ਕਾਰਨ ਇਹ ਆ ਕਿ ਉਹਨਾਂ ਦਾ ਜਿਹੜਾ ਇਮਿਊਨ ਸਿਸਟਮ ਆ, ਉਹ ਬੜਾ ਕਮਜ਼ੋਰ ਹੋ ਜਾਂਦਾ ਆ। ਅਤੇ ਇਹਦੇ ਲਈ ਇੱਕ ਖੋਜ ਕੱਢੀ ਸੀ ਸਾਇੰਟਿਸਟ ਨੇ, ਖੋਜ ਕੀ ਕੱਢੀ ਸੀ, ਸਾਡੇ ਤਾਂ ਨੋਰਮਲ ਹੀ ਚੀਜ਼ਾਂ ਸੀਗੀਆਂ, ਕਹਿੰਦੇ ਵੀ ਤੁਸੀਂ ਗਾਰੇ 'ਚ ਘਲਾਓ ਨਿਆਣਿਆਂ ਨੂੰ। ਉਹਨਾਂ ਨੇ ਇੱਕ ਥਾਂ ਬਣਾਇਆ ਪਲੇ ਵਿਦ ਦ ਪਡਲ, ਠੀਕ ਹੈ, ਉੱਥੇ ਤੁਸੀਂ ਨਿਆਣੇ ਲੈ ਜਾਓ ਅਤੇ ਉੱਥੇ ਉਹਨੇ ਗਾਰਾ ਕੀਤਾ ਹੋਇਆ, ਰੇਤਾ ਆ, ਉਹਦੇ ਵਿੱਚ ਨਾ ਮਤਲਬ ਅੰਡੀਜ਼ ਪਾ ਕੇ ਨਿਆਣੇ ਖੂਬ ਲੁੱਟਦੇ ਨੇ, ਬਾਜ਼ੀਆਂ ਪਾਉਂਦੇ ਨੇ, ਕਈ ਕੁਛ ਕਰਦੇ ਨੇ, ਘੰਟਾ 2 ਘੰਟੇ ਉਹਦੇ 'ਚ ਖੇਲਦੇ ਨੇ ਗਾਰੇ ਦੇ ਵਿੱਚ, ਠੀਕ ਹੈ, ਮਿੱਟੀ ਦੇ ਵਿੱਚ। ਫਿਰ ਉੱਥੇ ਹੀ ਸ਼ਾਵਰ ਲੱਗੇ ਹੋਏ ਨੇ, ਬਾਅਦ ਲੱਗੇ ਨਿਆਲਾ ਆ ਕੇ ਨਿਆਣਿਆਂ ਨੂੰ ਖਿਲਾ ਪਿਲਾ ਕੇ ਕੈਫੇ 'ਚ ਉੱਚੋਂ ਚਾਹ ਪੀਂਦੇ ਨੇ ਅਤੇ ਉਹ ਆਪਣੇ ਆ ਜਾਂਦੇ ਨੇ। ਸੋ ਇਹ ਜਿਹੜੀ ਸ਼ਹਿਰੀਆਂ ਵਾਸਤੇ ਗਾਰੇ 'ਚ ਲਿਟਣ ਵਾਲਾ ਕੰਮ, ਉਹਦਾ ਵੀ ਇੱਕ ਬਹੁਤ ਵੱਡਾ।
ਅੱਜ ਕੱਲ੍ਹ ਅਮਨਦੀਪ ਤੁਸੀਂ ਕਹਿੰਦੇ ਗਾਰੇ 'ਚ ਲਿਟਣਾ ਆ, ਉਹ ਸਾਡੇ ਨਾ ਇੱਥੇ ਕਮਿਊਨਿਟੀ ਗਾਰਡਨ ਆ ਬਣਿਆ ਆ,
ਆਹੋ ਆਹੋ,
ਜਿਹੜਾ ਤੁਸੀਂ ਜਿਹਨੂੰ ਤੁਸੀਂ ਕਬਰਾਂ ਹੀ ਕਹੀ ਜਾਂਦੇ ਸੀ।
ਮੈਂ ਨਹੀਂ ਸੀ, ਉਹ ਤਾਂ ਮੈਂ ਲੱਭਿਆ ਉਹ ਗਾਰਡਨ, ਤੁਸੀਂ ਕਹਿੰਦੇ ਸੀ ਆ ਕਬਰਾਂ ਬਣਾ ਦਿੱਤੀਆਂ,
ਮੈਂ ਕਿਹਾ ਕਬਰਾਂ ਜਿਹੀਆਂ ਬਣਾ ਦਿੱਤੀਆਂ, ਤੁਸੀਂ ਕਹਿੰਦੇ ਤਾਂ ਕਮਿਊਨਿਟੀ ਗਾਰਡਨ ਆ। ਉਹ ਹੁਣ ਨਾ ਗਾਰਡਨ ਪ੍ਰਫੁੱਲਤ ਹੋ ਗਿਆ,
ਅੱਛਾ,
ਉਹ ਵੱਖ ਵੱਖ ਲੋਕਾਂ ਨੂੰ ਵੱਖ ਵੱਖ ਜਿਹੜੇ ਜਿਹਨਾਂ ਕੋਲ ਜ਼ਮੀਨ ਹੈ ਨਹੀਂ ਛੋਟੇ ਘਰ ਆ, ਉਹਨਾਂ ਨੇ ਉਹ ਲੈ ਲਏ ਆ, ਤੇ ਹੁਣ ਉੱਥੇ ਪੁਦੀਨਾ ਆ, ਬੈਂਗਣ ਆ, ਗੋਭੀ ਆ, ਟਮਾਟਰ ਆ, ਲੱਗਿਓ ਬਹੁਤ ਕੁਛ ਲੱਗਿਆ ਆ, ਤੇ ਉੱਥੇ ਜਾ ਕੇ ਹੁਣ ਲੋਕ ਬਹਿ ਜਾਂਦੇ ਆ ਉੱਥੇ। ਹੁਣ ਉਹ ਉੱਥੇ ਬੈਠਣ ਲਈ ਜਗ੍ਹਾ ਵੀ ਬਹੁਤ ਸੋਹਣੀ ਬਣਾ ਦਿੱਤੀ ਉਹਨੀ। ਹੁਣ ਮੈਂ ਜਾਣਾ ਹੁਣ ਕਈ ਵਾਰੀ ਸਵੇਰੇ ਸਵੇਰੇ, ਤਾਂ ਲੋਕ ਬੜੇ ਅੱਜ ਕੱਲ੍ਹ ਚੰਟ ਹੋ ਗਏ ਮਨਦੀਪ, ਟੈਕਨੋਲੋਜੀ ਦੀ ਬੜੀ ਯੂਜ਼ ਲਾ ਪਏ ਕਰਨ। ਉੱਥੇ ਜਾ ਕੇ ਕੀ ਕਰਦੇ ਆ, ਬਹਿ ਜਾਂਦੇ ਆ, 2-4 ਟਮਾਟਰ ਤੋੜ ਲੈਂਦੇ ਆ, ਉਹ ਕੱਟ ਲੈਂਦੇ ਆ, ਫਿਰ ਉਹਨੂੰ ਨਾ ਦੂਜੇ ਪਲੇਟ ਵਿੱਚ ਪਾ ਕੇ ਰੱਖ ਲੈਂਦੇ ਆ, ਫਿਰ ਕਰਦੇ ਆ। ਜਿਹੜੀ ਚਤਰ ਚਲਾਕੀ ਉਹ ਇਹ ਆ ਵੀ ਆਰਡਰ ਕਰਦੇ ਨੇ ਮੈਕਡੋਨਲਡ ਨੂੰ, ਉੱਥੇ ਨਾਸ਼ਤਾ ਆ ਜਾਂਦਾ, ਉੱਥੇ ਕੌਫੀ ਆ ਜਾਂਦੀ ਆ, ਤਾਜ਼ੇ ਟਮਾਟਰ ਕੱਟ ਕੇ ਨਾਲੇ ਨਾਸ਼ਤਾ ਕਰੋ ਨਾਲੇ ਕੌਫੀ ਪੀਓ, ਕਮਾਲੇ ਹੋਈ ਪਈ ਆ। ਜਿੱਦਾਂ ਮਨਦੀਪ ਇਹ ਜਿੱਦਾਂ ਜਿੱਦਾਂ ਕਹਿੰਦਾ ਅੱਗੇ ਹੁੰਦੇ ਸੀ ਮਹਾਰਾਜ ਹੁੰਦੇ ਸੀ, ਜਾਂ ਜਿੱਦਾਂ ਤੁਸੀਂ ਦੇਖਿਆ ਹੋਇਆ ਰਮਾਇਣ ਦੇ ਵਿੱਚ ਵੀ, ਆ ਜਾ ਸਿਮ ਸਿਮ ਜਾ ਸਿਮ ਸਿਮ ਆ ਜਾ ਖਾਣਾ ਜਾ ਖਾਣਾ, ਹਨਾ, ਉਹ ਆ ਪਲੇਟ ਭਰ ਕੇ ਮੂਹਰੇ ਆ ਜਾਂਦੀ। ਉਹੀ ਗੱਲ ਆ ਹੁਣ, ਮਾੜੇ ਜੇ ਉਹਦੇ ਤੇ ਕਰਨਾ ਹੀ ਆ ਐਪ ਤੇ, ਉਸੇ ਵੇਲੇ ਲੈ ਕੇ ਉਹ ਕਾਰ ਵਾਲਾ ਕੱਪੜੇ ਜਿਹੇ ਪਾਇਆ ਹੁੰਦੇ, ਉਹਨੇ ਸੁਣੇ ਜਾਏ ਸਾਡੇ ਮੂਹਰੇ ਪ੍ਰਸਤੁਤ ਕਰ ਦਿੰਦਾ ਚੀਜ਼ਾਂ, ਵੀ ਇੰਜੋਏ ਕਰੋ ਜਿੱਦਾਂ ਮਰਜ਼ੀ। ਜੰਗਲ ਚ ਮੰਗਾ ਲਓ, ਉਹ ਜੰਗਲ ਚ ਵੀ ਆ ਜਾਂਦੇ।
ਉਹ ਤਾਂ ਹੁਣ ਅੱਜ ਕੱਲ੍ਹ ਤਾਂ ਇਹ ਆ ਵੀ ਹਰ ਚੀਜ਼ ਹਰ ਥਾਂ ਤੇ ਹਾਜ਼ਰ ਹੋ ਸਕਦੀ ਆ, ਤੁਸੀਂ ਕਰ ਲਓ। ਪਰ ਜਿਹੜਾ, ਚਲੋ ਇਹ ਤੇ ਆਪਾਂ ਹੋਰ ਗੱਲਾਂ ਕਰਨੀਆਂ, ਜਿਹੜਾ ਕਮਿਊਨਿਟੀ ਗਾਰਡਨ ਹੈ, ਮੈਂ ਇੱਕ ਵਾਰੀ ਦੱਸ ਦਾਂ ਕਿ ਭਾਜੀ ਦੇ ਘਰ ਦੇ ਲਾਗੇ ਨਾ ਬਹੁਤ ਵੱਡੀ ਇਹ ਨਵੀਂ ਡਿਵੈਲਪਮੈਂਟ ਹੋਈ ਆ, ਅਤੇ ਉੱਥੇ ਅਸੀਂ ਸੈਰ ਕਰਨ ਜਾ ਰਹੇ ਸੀ ਅਤੇ ਭਾਜੀ ਕਹਿੰਦੇ ਆਹ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ, ਇਹ ਕਵਰਾਂ ਬਣਾ ਦਿੱਤੀਆਂ ਲੱਗਦਾ। ਮੈਂ ਕਿਹਾ ਭਾਜੀ ਇਹਦਾ ਲੌਜਿਕ ਕੀ ਆ, ਕਵਰਾਂ ਬਣਾਉਣ ਨੂੰ ਪਹਿਲਾਂ ਬੰਦਾ ਪਹਿਲਾਂ ਹੀ ਬਣਾ ਦਿੱਤੀਆਂ ਵੀ ਇੱਥੇ ਪਾ ਕੇ ਲੰਮੇ ਪੈ ਜਾਓ, ਜਿਹੜਾ ਮਰਜ਼ੀ ਬੰਦਾ ਵੀ ਉਹਦਾ ਐਂਡ ਇੱਥੇ ਆ ਕੇ ਪੈ ਜਾਵੇ, ਵੀ ਇੱਦਾਂ ਨਹੀਂ ਹੈਗੀ, ਇਹ ਕਵਰਾਂ ਇੱਦਾਂ ਨਹੀਂ ਹੈਗੀਆਂ, ਇਹ ਤਾਂ ਕਮਿਊਨਿਟੀ ਗਾਰਡਨ ਹੈ। ਖੈਰ ਆਪਾਂ ਕਮਿਊਨਿਟੀ ਗਾਰਡਨ ਦੀ ਗੱਲ ਕਰਾਂਗੇ, ਅਤੇ ਪਾਣੀਆਂ ਦੀ ਵੀ ਗੱਲ ਚੱਲ ਰਹੀ ਆ, ਅਤੇ ਕੁਛ ਸੁਨੇਹੇ ਵੀ ਆ ਰਹੇ ਨੇ ਸਾਡੇ ਮਿੱਤਰਾਂ ਸੱਜਣਾਂ ਦੇ। ਅੰਮ੍ਰਿਤਪਾਲ ਮਿਥਿਹਾਸ ਜੀ ਕਹਿੰਦੇ ਨੇ ਕਿ ਸੂਚੇ ਇਹ ਨਾ ਆਖੀਏ ਬਹਿਣ 'ਚ ਪਿੰਡਾਂ ਧੋਏ, ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਨੇ ਤੁੱਕ ਸਾਂਝੀ ਕੀਤੀ ਹੈ ਕਿ ਬੰਦਾ ਜੇ ਕਹੇ ਵੀ ਸੁੱਚਾ ਹੋ ਜਾਂਦਾ ਨਹਾ ਕੇ ਅਤੇ ਉਹ ਇੱਦਾਂ ਨਹੀਂ ਹੁੰਦਾ ਹੈਗਾ, ਪਿੰਡੇ ਧੋਣ ਨਾਲ ਸੁੱਚ ਨਹੀਂ ਹੁੰਦੀ, ਪਰ ਪਿੰਡਾਂ ਧੋਵੋ ਆਪਣੀ ਵੈਲਬੀਂਗ ਲਈ ਧੋਵੋ, ਪਰ ਪਾਣੀ ਦੀ ਵੇਸਟੇਜ ਲਈ ਨਾ ਧੋਵੋ। ਅਤੇ ਨਵਦੀਪ ਕੁਮਾਰ ਕਹਿੰਦੇ ਨੇ ਕਿ ਇੱਕ ਹੋਰ ਨਵੀਂ ਗੱਲ ਕੀਤੀ ਹੈ ਜੀ, ਚਾਹ ਵਾਲਾ ਬਰਤਨ ਬਿਨਾਂ ਡਿਸ਼ ਵਾਸ਼ਿੰਗ ਲਿਕੁਇਡ ਤੋਂ ਸਾਫ਼, ਇਸ ਨਾਲ ਪਾਣੀ ਦੀ ਬਹੁਤ ਘੱਟ ਵਰਤੋਂ ਹੁੰਦੀ ਹੈ। ਇਹ ਇਹਦੀ ਇਹ ਕਹਿੰਦੇ ਮੇਰੀ ਖੋਜ ਹੈ, ਇਹ ਸ਼ੈੱਫ ਹੈ, ਕਹਿੰਦੇ ਤੁਸੀਂ ਡਿਸ਼ ਵਾਸ਼ਿੰਗ ਲਿਕੁਇਡ ਤੋਂ ਬਿਨਾਂ ਨਾ ਚਾਹ ਵਾਲਾ ਬਰਤਨ ਜਿਹੜਾ ਧੋਇਆ ਕਰੋ। ਇਹਦੇ ਇਹਦੇ ਪਿੱਛੇ ਵੀ
ਅਮਨਦੀਪ, ਅਮਨਦੀਪ ਪੰਜਾਬ ਆਸਾਮ ਤੇ ਬੰਗਾਲ ਦੇ ਵਿੱਚ ਨਾ ਜਿਹੜੀ ਪਲੇਟ ਦਿੰਦੇ ਆ, ਪਲੇਟ ਦਿੰਦੇ ਆ ਨਾ ਤੁਹਾਨੂੰ ਖਾਣਾ ਖਾਣੇ ਨੂੰ, ਉਹਦੇ ਉੱਪਰ ਕੇਲਿਆਂ ਦਾ ਛਿਲਕਾ, ਕੇਲਿਆਂ ਦਾ ਪੱਤਾ ਰੱਖਿਆ ਹੋਇਆ ਹੁੰਦਾ,
ਅੱਛਾ,
ਉਹਦੇ ਉੱਪਰ ਵੀ ਡਿਸ਼ ਪਾਉਂਦੇ ਆ, ਜਿੱਦਾਂ ਕੜੀ ਪਾਣੀ ਆ ਜਾਂ ਕੋਈ ਚੌਲ ਪਾਣੇ ਆ ਉਹਦੇ ਵਿੱਚ ਪਾਣੇ ਆ, ਉਹ
ਅੱਛਾ,
ਕੀ ਹੁੰਦਾ ਉਹਦੇ ਨਾਲ ਤੁਹਾਨੂੰ ਪਲੇਟ ਧੋਣੀ ਨਹੀਂ ਪੈਂਦੀ,
ਪਰ
ਉਹ ਜਿਹੜਾ
ਆਹ ਤਾਂ ਹਾਈ ਐਂਡ ਹੈ ਫਿਰ, ਇਹ ਤਾਂ ਟੌਪ ਟੌਪ ਦੀ ਭਾਜੀ, ਇਹ ਤਾਂ ਕਿਆ ਬਾਤ ਹੀ ਹੈ।
ਇੱਕ ਤਾਂ ਉਹਦੇ ਨਾਲ ਕੀ ਹੁੰਦਾ, ਜਿਹੜੀ ਸਾਡੀ ਪ੍ਰਕਿਰਤੀ ਆ ਉਹਦੇ ਵਿੱਚ ਜਿਹੜੇ ਬੂਟੇ ਹੁੰਦੇ, ਕੇਲੇ ਹੁੰਦੇ, ਇੱਕ ਤਾਂ ਕੇਲੇ ਤੋੜ ਲੈਣੇ, ਉਹਨਾਂ ਦੇ ਜਿਹੜੇ ਕੇਲਿਆਂ ਦੇ ਜਿਹੜੇ ਪੱਤੇ ਹੁੰਦੇ ਆ ਉਹ ਵੀ ਲੇਟਰ ਆਨ ਤੁਸੀਂ ਯੂਜ਼ ਕਰ ਸਕਦੇ ਆਪਣੇ ਵੈਲਫੇਅਰ ਦੇ ਲਈ, ਆਪਣੀ ਜਿਹੜਾ ਇਨਵਾਇਰਮੈਂਟ ਆ ਉਹਨੂੰ ਠੀਕ ਰੱਖਣ ਦੇ ਲਈ, ਪਾਣੀ ਦੀ ਬੱਚਤ ਕਰਨ ਦੇ ਲਈ, ਪਾਣੀ ਦੀ ਲੋੜ ਹੀ ਨਹੀਂ ਪੈਂਦੀ, ਧੋਣੇ ਹੀ ਨਹੀਂ ਪੈਂਦੇ, ਉਹ ਪਲੇਟ ਉਹਦੇ ਵੀ ਉਹਨੂੰ ਚੱਕ ਕੇ ਬਿੰਚ ਸੁੱਟ ਦਿੰਦੇ ਆ, ਪਲੇਟ ਸਾਫ਼ ਦੀ ਸਾਫ਼ ਫਿਰ ਦੂਜੇ ਬੰਦੇ ਨੂੰ ਦੇ ਦਿੰਦੇ ਆ। ਤੇ ਉੱਥੇ ਜਿੰਨੀ ਵੀ ਸਰਵਿਸ ਹੁੰਦੀ ਨਾ ਖਾਣੇ ਪੀਣੇ ਦੀ, ਉਹ ਕੇਲੇ ਦੇ ਪੱਤਿਆਂ ਤੇ ਹੀ ਹੁੰਦੀ ਆ। ਪਹਿਲਾਂ ਪਹਿਲਾਂ ਤਾਂ ਕੇਲੇ ਦੇ ਪੱਤੇ ਟੇਬਲ ਤੇ ਰੱਖ ਦਿੰਦੇ ਹੁੰਦੇ ਸੀ, ਹੁਣ ਉਹ ਪਲੇਟ ਵਿੱਚ ਪਾ ਕੇ ਰੱਖਣ ਲੱਗ ਪਏ। ਕੇਲੇ ਦੇ ਪੱਤੇ ਦੇ ਉੱਪਰ ਰੋਟੀ ਖਾਣ ਨਾਲ ਜਾਂ ਚੌਲ ਖਾਣ ਨਾਲ ਜਾਂ ਕੋਈ ਵੀ ਚੀਜ਼ ਖਾਣ ਦੇ ਨਾਲ ਕੁਦਰਤ ਦੇ ਜਿਹੜੇ ਐਲੀਮੈਂਟ ਹੁੰਦੇ ਨਾ ਉਹ ਵੀ ਤੁਸੀਂ ਨਾਲ ਨਾਲ ਲੈਂਦੇ ਆ।
ਭਾਅ ਜੀ ਉਹ ਮੈਂ ਤੁਹਾਡੇ ਨਾਲ ਸਹਿਮਤ ਹਾਂ, ਮੈਂ ਤਾਂ ਖੁਦ ਸਾਡੇ ਸ਼ਹੀਦਾਂ ਦੀ ਜਗ੍ਹਾ ਹੁੰਦੀ ਸੀ, ਛੋਟੇ ਛੋਟੇ ਹੁੰਦੇ ਸਾਡੀ ਸੁਰਤ ਦੇ ਵਿੱਚ ਵੀ ਥਾਲ ਆ ਗਏ ਸੀਗੇ, ਪਿੰਡ ਨੇ ਧੜਾ ਬਣਾ ਲਿਆ ਸੀਗਾ, ਪਰ ਉੱਥੇ ਪਿੱਪਲ ਦੇ ਪੱਤਰਿਆਂ ਦੇ ਉੱਤੇ ਪ੍ਰਸ਼ਾਦ ਮਿਲਦਾ ਹੁੰਦਾ ਸੀ, ਦਾਲ ਵੀ ਉਹਦੇ 'ਤੇ, ਉਹ ਡੂਨੇ ਕਹਿੰਦੇ ਹੁੰਦੇ ਸੀ ਉਹਨਾਂ, ਡੂਨੇ ਪਿੱਪਲ ਦੇ ਡੂਨੇ,
ਡੂਨੇ
ਹੈ ਨਾ, ਅਤੇ ਉਹ ਮਿਲਦੇ ਹੁੰਦੇ ਸੀਗੇ। ਜਿਹੜੀ ਚੀਜ਼ ਅੱਜ ਮਾਰਕੀਟ 'ਚ ਵੈਸਟ ਬਣਾ ਰਹੀ ਹੈ ਇਹ ਆਲਰੇਡੀ ਅਸੀਂ ਦੇਖੀ ਹੋਈ ਹੈ ਬਣੀ, ਉਹ ਇਹ ਬੰਦ ਕੀਤੀ ਹੈ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਤਰੱਕੀ ਦੇ ਨਾਂ 'ਤੇ, ਅਤੇ ਹੁਣ ਇਨਵਾਇਰਮੈਂਟ ਦੇ ਨਾਂ 'ਤੇ ਐਡਵਾਂਸ ਲੋਕ ਉਹਨਾਂ ਨੂੰ ਮੰਨਦੇ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਵਰਤਦੇ ਨੇ। ਸੋ ਸਾਡੀ ਸੱਭਿਅਤਾ ਦਾ ਇਹ ਕਹਿਣ ਦੀ ਗੱਲ ਹੈ ਕਿ ਪਹਿਲਾਂ ਹੀ ਐਡਵਾਂਸ ਸੀ, ਨੇਚਰ ਦੇ ਨਾਲ ਕਾਫ਼ੀ ਜੁੜੀ ਹੋਈ ਸੀ, ਵੇਸਟੇਜ ਬੜੀ ਘੱਟ ਸੀ, ਪੱਤੇ ਹੀ ਸੀ ਉਹ ਗਲ ਜਾਂਦੇ ਸੀ। ਅਤੇ ਦੂਜੀ ਗੱਲ ਆ, ਤੁਸੀਂ ਬੜੀ ਵਧੀਆ ਦੱਸੀ ਕਿ ਗੁਹਾਟੀ ਦੇ ਵਿੱਚ ਪਲੇਟ ਦੇ ਉੱਤੇ ਮਤਲਬ ਕੇਲੇ ਦਾ ਪੱਤਾ ਰੱਖਦੇ, ਹੁਣ ਸਾਡੇ ਤਾਂ ਇੱਥੇ ਕੇਲੇ ਬਹੁਤ ਹੈ, ਅਸੀਂ ਤਾਂ ਫਿਰ ਬਹੁਤ ਇੱਦਾਂ ਕਰ ਸਕਦੇ ਹਾਂ।
ਤੁਸੀਂ ਅਜਮਾ ਕੇ ਦੇਖੋ ਅਮਨਦੀਪ, ਜਿਹੜੀ
ਹਾਂ
ਮਾੜੀ ਮੋਟੀ ਖੰਘ ਹੋਈ ਹੋਵੇ ਨਾ ਇਹ ਵੀ ਹਟ ਜੂ, ਉਹਦੇ ਵਿੱਚੋਂ ਤੱਤ ਬਹੁਤ ਨਿਕਲਦੇ ਪੱਤੇ ਦੇ ਵਿੱਚੋਂ ਜਿਹੜੇ ਸਾਨੂੰ ਚਾਹੀਦੇ ਆ,
ਹੋ ਸਕਦਾ
ਗ੍ਰੀਨ ਤੱਤ, ਆਇਰਨ ਜਿਹੜਾ ਹੁੰਦਾ ਨਾ, ਆਇਰਨ ਜਿਹਨੂੰ ਕਹਿੰਦੇ ਆ ਇੰਡੀਆ 'ਚ ਆਇਰਨ ਕਹਿੰਦੇ, ਇੱਥੇ ਆਇਰਨ ਕਹਿੰਦੇ ਆ, ਉਹ ਆਇਰਨ ਉਹਦੇ ਵਿੱਚੋਂ ਨਿਕਲਦਾ ਗ੍ਰੀਨ ਲੀਵਸ ਦੇ ਵਿੱਚੋਂ, ਉਹ ਤੁਹਾਡੇ ਫੂਡ ਵਿੱਚ ਅਬਜ਼ਾਰਬ ਹੋ ਜਾਂਦਾ, ਉਹ ਜਿਲੇ ਤੁਸੀਂ ਖਾਂਦੇ ਆ ਤੁਹਾਡੀ ਸਿਹਤ ਬਹੁਤ ਚੰਗੀ ਰਹਿੰਦੀ। ਮੈਂ ਦੇਖਿਆ ਇਹ
ਭਾਜੀ,
ਇਹ ਕਾਹਤੇ ਖਾਂਦੇ ਆ,
ਤੁਹਾਡੀ
ਸਾਮੀ ਬੰਗਾਲੀ ਘੱਟ ਬਿਮਾਰ ਹੁੰਦੇ ਆ।
ਤੁਹਾਡੀ ਟੈਕਨੋਲੋਜੀ ਬਹੁਤ ਹਾਈ ਐਂਡ ਆ, ਅਤੇ ਇੱਕ ਤਾਂ ਰਾਗ ਮਲਹਾਰ ਦੀ ਤੁਸੀਂ ਬਹੁਤ ਜ਼ਬਰਦਸਤ ਗੱਲ ਸੁਣਾਤੀ, ਅਤੇ ਦੂਜਾ ਜਿਹੜੇ ਪੱਤਿਆਂ ਦੇ ਵਿੱਚੋਂ ਆਇਰਨ ਕੱਢ ਦਿੱਤਾ ਇਹ ਵੀ ਤੁਸੀਂ ਸਿਰਾ ਹੀ ਕੀਤਾ ਆ। ਅਤੇ ਹੁਣ ਇਹਦੀਆਂ ਗੱਲਾਂ ਪਤਾ ਕੀ ਆ, ਬੜੇ ਨਾ ਸੁਣ ਰਹੇ ਨੇ ਤੀਬਰਤਾ ਦੇ ਨਾਲ ਸਾਡੇ ਮਿੱਤਰ ਪਿਆਰੇ, ਅਤੇ ਉਹਨਾਂ ਦਾ ਇੱਕ ਹੋਰ ਦਰਸ਼ਕ ਹੈ, ਕਹਿੰਦੇ ਭਾਅ ਜੀ, ਕਹਿੰਦੇ ਗੁਰਿੰਦਰ ਵਰਜੀਨੀ ਵਾਲੇ, ਕਹਿੰਦੇ ਭਾਅ ਜੀ ਮੇਰਾ ਕੁੱਤਾ ਵੀ ਕਹਿੰਦੇ ਬਹੁਤ ਰੀਝ ਲਾ ਕੇ ਦੇਖ ਰਿਹਾ ਤੁਹਾਡਾ ਪ੍ਰੋਗਰਾਮ, ਉਹ ਦੇਖੋ ਫੋਟੋ ਖਿੱਚ ਕੇ ਭੇਜੀ ਆ ਉਹਨਾਂ ਨੇ,
ਇਹ ਵੀ ਮੈਨੂੰ ਪੱਤਿਆਂ ਤੇ ਖਾਊਗਾ ਆਪਣਾ ਭੋਜਨ ਹੁਣ,
ਇਹ ਵੀ ਪਾਣੀ ਬਚਾਊ ਬਚਾਊ ਹੀ ਲੱਗਦਾ ਅਮਰੀਕਾ ਦਾ,
ਪਾਣੀ ਬਚਾਊ ਐਨੀਮਲ ਆ,
ਹਾਂ ਇਹਨੂੰ ਵੀ ਅਵਾਰਡ ਦੇਣਾ ਬਣਦਾ। ਖੈਰ ਸਾਂਝ ਪਾਈ ਸੀ ਵਰਜੀਨੀਆ ਤੋਂ, ਕਹਿੰਦੇ ਬੜੇ ਧਿਆਨ ਨਾਲ ਦੇਖ ਰਿਹਾ ਅਤੇ ਹੱਸ ਰਿਹਾ ਨਾਲ ਹੱਸ ਰਹੇ ਨੇ। ਜੋਗਿੰਦਰ ਸਿੰਘ, ਜੋਗਿੰਦਰ ਸ਼ਰਮਾ ਯੋਗੀ ਐਡਲੇਡ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਆਇਆਂ ਨੂੰ ਜੀ। ਅਤੇ ਸਾਡੇ ਨਾਲ ਵਿਟਸੰਡੇ ਤੋਂ ਸਾਂਝ ਪਾਈ ਹੈ, ਕਹਿੰਦੇ ਕਿ ਵੀਰ ਜੀ ਪੰਜਾਬ ਦੇ ਵਿੱਚ ਪੰਜਾਬ ਸਭ ਤੋਂ ਪਹਿਲਾਂ ਏਰੀਏ ਨੂੰ ਵੰਡਣਾ, ਪੰਜਾਬ ਕੁਛ ਏਰੀਏ ਦਾ ਨੀਵਾਂ ਹੈ, ਕੁਛ ਉੱਚਾ ਹੈ, ਕੁਛ ਏਰੀਆ ਗੁਰਦਾਸਪੁਰ ਪਠਾਨਕੋਟ, ਹਿਊਮੈਨਿਟੀ ਬਹੁਤ ਘੱਟ ਹੈ ਉੱਥੇ, ਪਾਪੂਲੇਸ਼ਨ ਘੱਟ ਹੈ, ਅਤੇ ਫਲਾਂ ਦੀ ਖੇਤੀ ਹੋ ਸਕਦੀ ਹੈ, ਅਤੇ ਸਭ ਤੋਂ ਪਹਿਲਾਂ ਲੋੜ ਹੈ ਕਿ ਐਗਰੀਕਲਚਰ ਯੂਨੀਵਰਸਿਟੀ ਨੂੰ ਮਜ਼ਬੂਤ ਕਰਨ ਦੀ, ਅਤੇ ਬਹੁਤ ਲੋੜ ਹੈ। ਅਤੇ ਇਹ ਵੈਸੇ ਇਹ ਤੇ ਗੱਲਾਂ ਕਾਫੀ ਚੱਲਦੀਆਂ ਨੇ, ਸਾਡੇ ਕਈ ਸੈਮੀਨਾਰ ਵੀ ਹੋਏ ਨੇ PAU ਦੇ ਵਿੱਚ, ਐਕਸਪਰਟਸ ਨਾਲ ਵੀ ਮਿਲੇ ਹਾਂ, ਉੱਥੇ ਵੀ ਇਹ ਡਿਸਕਸ਼ਨ ਚੱਲਦੀ ਸੀਗੀ। ਜਿਹੜਾ ਪਠਾਨਕੋਟ ਦਾ ਏਰੀਆ ਜਾਂ ਹਿਮਾਚਲ ਦੀ ਜਿਹੜੀ ਬੈਲਟ ਹੈ, ਪੰਜਾਬ ਦੀ ਬੈਲਟ ਹਿਮਾਚਲ ਦੇ ਨਾਲ ਨਾਲ, ਉੱਥੇ ਹਾਰਟੀਕਲਚਰ ਹੋ ਸਕਦਾ ਆ। ਤੁਹਾਡਾ ਤਾਂ ਭਾਅ ਜੀ ਆਪਣਾ ਇਲਾਕਾ ਹੁਸ਼ਿਆਰਪੁਰ ਹਾਰਟੀਕਲਚਰ ਦੀ ਹੱਬ ਹੈ, ਉੱਥੇ ਕਿੰਨੂ ਹੁੰਦਾ ਆਵਾਗੌਣ, ਅੰਬ ਦੇ ਲਈ ਬੜਾ ਮਸ਼ਹੂਰ ਹੈ। ਤੁਸੀਂ ਕੁਛ ਆਪਣੀ ਮਹਿਮਾ ਕਰਨੀ ਚਾਹੋਗੇ ਜ਼ਿਲ੍ਹਾ ਹੁਸ਼ਿਆਰਪੁਰ ਦੀ,
ਨਹੀਂ,
ਪਠਾਨਕੋਟ
ਉਹਨਾਂ
ਵਾਲੇ
ਨੇ
ਵੀ ਸੁਣਨ।
ਮਹਿਮਾ ਤਾਂ ਹੁਸ਼ਿਆਰਪੁਰ ਦੀ ਕੀ ਕਰਨੀ ਆ? ਮੈਨੂੰ ਤਾਂ ਜਿਸ ਵੇਲੇ ਅਸੀਂ ਹੁਸ਼ਿਆਰਪੁਰ ਜਾਂਦੇ ਹਾਂ ਨਾ, ਇੱਦਾਂ ਲੱਗਦਾ ਹੁਣ ਹੁਣ ਇੱਦਾਂ ਲੱਗੂਗਾ ਹੁਸ਼ਿਆਰਪੁਰ ਜਾਣ ਕਿ ਅਸੀਂ ਤਾਂ ਪੰਜਾਬ ਦਾ ਜਿੱਦਾਂ ਪਾਰਟ ਹੀ ਨਹੀਂ ਹੁੰਦੇ।
ਅੱਛਾ।
ਆਪਾਂ ਤਾਂ ਜਿੱਦਾਂ ਨਾ ਪਹਾੜਾਂ ਦੇ ਨਾਲ ਜੁੜੇ ਹੋ ਆ, ਜਿੱਦਾਂ ਕਹਿ ਸਕਦੇ ਵੀ ਪਹਾੜੀਏ ਆ। ਜਿਹੜਾ ਪੰਜਾਬ ਆ ਅਮਨਦੀਪ, ਜਿਸ ਵੇਲੇ ਤੁਸੀਂ ਅੰਮ੍ਰਿਤਸਰ ਤੋਂ ਬਠਿੰਡੇ ਨੂੰ ਜਾਓ ਨਾ, ਫੇਰ ਪਤਾ ਲੱਗਦਾ ਕਿੰਨਾ ਖੁੱਲ੍ਹਾ ਪਾਣੀ ਆ, ਕਿੰਨੇ ਵੱਡੇ ਵੱਡੇ ਖੇਤ ਆ। ਉੱਥੋਂ ਪਤਾ ਲੱਗਦਾ ਪੰਜਾਬ ਤਾਂ ਇੱਧਰ ਆ, ਅਸੀਂ ਤਾਂ ਹੋਰੇ ਪਾਸੇ ਰਹੀ ਜਾਂਦੇ ਹਾਂ ਹੁਸ਼ਿਆਰਪੁਰ ਦੇ ਨਾਲ,
ਨਹੀਂ ਨਹੀਂ
ਬੈਲਟ ਦੇ ਪਹਾੜ ਦੇ ਥੱਲੇ ਥੱਲੇ
ਹੋਰੇ
ਜੇ।
ਪਾਸੇ ਨਹੀਂ, ਪੰਜਾਬ ਦੀਆਂ ਦੇਖੋ ਬੈਲਟਾਂ ਨੇ, ਪੰਜਾਬ ਦੇ ਵੱਖਰੇ ਵੱਖਰੇ ਰੰਗ ਨੇ, ਪੰਜਾਬ ਹੈ, ਪੰਜ ਤਾਂ ਨਹਿਰਾਂ ਹੀ ਆ।
ਪੰਜਾਬ ਤਾਂ ਠੀਕ ਆ, ਮੈਂ ਨਿਖੇਧੀ ਨਹੀਂ ਕਰਦਾ, ਮੈਂ ਤਾਂ ਪਹਿਲੀ ਵਾਰ ਦੇਖਿਆ
ਅੱਛਾ।
ਬਠਿੰਡਾ ਸਾਈਡ, ਇੱਧਰ ਬਰਨਾਲਾ
ਅੱਛਾ।
ਸਾਈਡ, ਇੰਨੇ ਖੁੱਲੇ ਖੁੱਲੇ ਖੇਤ, ਇੰਨੀ ਵੱਡੀ ਵੱਡੀ ਸਕੇਲ ਤੇ ਉਹਨਾਂ ਦੀ ਜਿਹੜੀ ਐਗਰੀਕਲਚਰ ਆ ਹੁੰਦੀ ਆ। ਪਹਿਲਾਂ ਤਾਂ ਟਿੱਬੇ ਹੁੰਦੇ ਸੀ, ਲੇਕਿਨ ਜਿੱਦਾਂ ਜਿੱਦਾਂ ਵਸਾਇਆ ਸਰਕਾਰਾਂ ਨੇ, ਤੇ ਖਾਸ ਤੌਰ ਤੇ ਜਿਹੜੀ ਅਕਾਲੀ ਦਲ ਦੀ ਸਰਕਾਰ ਆ, ਉਹਨੇ ਵਸਾਇਆ, ਜਿੱਦਾਂ ਟਿਊਬਵੈੱਲ ਲਾਏ ਤੇ ਯੂਨੀਵਰਸਿਟੀ ਬਣਾਈ, ਖੇਤੀਬਾੜੀ ਉੱਨਤ ਕੀਤੀ, ਉਹ ਤਾਂ ਬਹੁਤ ਵਿਸ਼ਾਲ ਲੱਗਦਾ ਆ। ਜਿਸ ਵੇਲੇ ਅਸੀਂ ਫਿਰ ਇੱਦਾਂ ਰੋਪੜ ਤੋਂ ਐਂਟਰ ਕਰ ਜਾਂਦੇ ਹਾਂ ਆਪਣੇ ਡਿਸਟ੍ਰਿਕਟ ਨੂੰ, ਫਿਰ ਉਹਦੇ ਵਿੱਚ ਤੁਹਾਨੂੰ ਫਿਰ ਪਾਣੀ ਆ ਜਾਂਦੇ ਆ, ਨਹਿਰਾਂ ਆ ਜਾਂਦੀਆਂ, ਪਹਾੜ ਆ ਜਾਂਦੇ ਆ, ਉਹ ਥੋੜ੍ਹਾ ਜਿਹਾ ਗ੍ਰੀਨਰੀ ਆ ਜਾਂਦੀ, ਪਹਾੜੀ ਇਲਾਕਾ ਲੱਗਣ ਲੱਗ ਪੈਂਦਾ, ਤੇ ਵਿਸ਼ਾਲਤਾ ਜਿਹੜੀ ਆ ਉਹ ਪਰਲੇ ਪਾਸੇ ਨੂੰ, ਜਿੱਧਰ ਨੂੰ ਆਪਾਂ ਗਏ ਸੀਗੇ ਜਨਵਰੀ ਦੇ ਵਿੱਚ ਸਰਹੱਦ ਟੱਪ ਕੇ, ਉੱਧਰ ਦੇਖੋ ਤੇ ਕਿੰਨੀ ਵਿਸ਼ਾਲਤਾ ਆ।
ਭਾਜੀ ਹੁਣ ਤਾਂ ਨੌ ਲੈਣ ਵੇਲੇ ਵੀ ਤੁਸੀਂ ਕਤਰਾ ਰਹੇ ਹੋ, ਹੱਦ ਟੱਪ ਕੇ ਉੱਧਰ ਨੂੰ ਗਏ ਸੀਗੇ, ਉੱਧਰ ਨੂੰ ਗਏ ਸੀਗੇ, ਹੁਣ ਤਾਂ ਤੁਸੀਂ ਉਸ ਦੇਸ਼ ਦਾ ਨੌ ਵੀ ਨਹੀਂ ਲੈਣ।
ਨੌ ਤਾਂ ਲਵਾਂਗੇ ਜ਼ਰੂਰ ਯਾਰ, ਅਸੀਂ ਨਾ ਕਿਤੇ ਭੁੱਲ ਗਏ ਹਾਂ, ਪਰ ਮੈਂ ਗੱਲ ਕਰਦਾ ਕਿ ਅਸੀਂ ਗਏ ਸੀਗੇ ਨਾ ਬੜੇ ਦੂਰ ਦੂਰ ਤੱਕ ਗਏ ਸੀ, ਕਿੱਥੇ ਰਾਜਸਥਾਨ ਦੇ ਬਾਰਡਰ, ਦੂਰ ਤੱਕ ਰਾਜਸਥਾਨ ਦੇ ਬਾਰਡਰ ਨੂੰ ਲੱਗ ਗਏ ਸੀ ਜਾ ਕੇ, ਸਿੰਧ ਦੇ ਨਾਲ ਰਲ ਗਏ। ਤੇ ਇੱਕ ਅਮਨਦੀਪ ਜਿਹੜੀ ਤੁਸੀਂ ਸਟੋਰੀ ਸੁਣਾਈ ਨਾ ਪੰਜ ਦਰਿਆਵਾਂ ਦੀ, ਜਿੱਥੇ ਉਹ ਮਿਲਦੇ ਆ, ਮੈਂ ਇੱਕ ਕਿਤਾਬ ਅੱਜ ਕੱਲ੍ਹ ਪੜ੍ਹ ਰਿਹਾ ਆ, ਇਹ ਇਹਦੇ ਵਿੱਚ ਨਕਸ਼ਾ ਬਣਿਆ ਆ, ਉਹ ਕਿਤਾਬ ਦੇ ਵਿੱਚ ਅੱਜ ਨਕਸ਼ਾ ਬਣਿਆ ਉਹਨਾਂ ਪੰਜਾਂ ਦਰਿਆਵਾਂ ਦਾ, ਤੇ ਇਹ ਬਹੁਤ ਵਧੀਆ ਕਿਤਾਬ ਆ, ਮੈਂ ਅੱਜ ਕੱਲ੍ਹ ਇਹ ਪੜ੍ਹ ਰਿਹਾ ਆ। ਇਹ ਕਿਤਾਬ ਹੈਗੀ ਆ ਅੰਗਰੇਜ਼ ਤੋਂ ਮਾਊਂਟ ਬੇਟਨ ਤੱਕ ਦਾ ਇਤਿਹਾਸ, ਰਾਜਮੋਹਨ ਗਾਂਧੀ ਦੀ ਲਿਖੀ ਹੋਈ ਆ, ਤੇ ਇਹ ਕਿਤਾਬ ਬਹੁਤ ਵਧੀਆ ਆ, ਤੇ ਇਹਦੇ ਵਿੱਚ ਸਾਰੇ ਪੰਜਾਬ ਦੀ ਕਹਾਣੀ, ਪੰਜਾਬ ਦੀ ਦਾਸਤਾਂ, ਪੰਜਾਬ ਦੇ ਇਤਿਹਾਸ ਜਿਹੜਾ ਕਾਫੀ ਮੈਂਸ਼ਨ ਕੀਤਾ ਗਿਆ ਆ। ਅਤੇ ਇੱਕ ਪਾਸੜ ਨਹੀਂ ਹੈ ਅਮਨਦੀਪ, ਤੁਹਾਡੇ ਇੱਕ ਹੋਰ ਵੀ ਗੱਲ ਕਰਨੀ ਇੱਥੇ ਬਣਦੀ ਆ, ਜੇ ਤੁਸੀਂ ਕੋਈ ਕਿਤਾਬ ਪੜ੍ਹੋ ਜਿਹੜੀ ਹਿੰਦੂ ਜੈਂਟਲਮੈਨ ਨੇ ਲਿਖੀ ਆ, ਤਾਂ ਉਹਦੇ ਵਿੱਚ ਨਾ ਇੱਕ ਪਾਸੜ ਇਹ ਹੁੰਦਾ ਵੀ ਇੱਕ ਪਾਸੜ ਧਰਮ ਦੀ ਜਿੱਤੇ ਹੋ ਜਾਂਦੀ ਆ, ਜੇ ਕਿਸੇ ਹੋਰ ਧਰਮ ਵਾਲੇ ਨੇ ਲਿਖੇ ਉਹ ਇੱਕ ਪਾਸੜ ਆਪਣੀਆਂ ਕਹਾਣੀਆਂ ਆਪਣੀ ਚੜ੍ਹਦੇ ਦਿਖਾਈ ਜਾਂਦੇ ਆ, ਉਹ ਬੈਲੈਂਸ ਕਿਤਾਬ ਨਹੀਂ ਹੁੰਦੀ ਜਿਹਦੇ ਵਿੱਚ ਹਰ ਹਰ ਚੀਜ਼ ਨੂੰ ਬੈਲੈਂਸ ਰੱਖਿਆ ਜਾਵੇ, ਜਿੱਦਾਂ 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 ਚੀਜ਼ ਵਾਪਰੀ ਆ ਉੱਦਾਂ ਹੀ ਦੱਸਿਆ ਜਾਵੇ। ਲੇਕਿਨ ਇਸ ਕਿਤਾਬ ਦੇ ਵਿੱਚ ਮੈਂ ਬਹੁਤ ਦੇਖਿਆ ਕਿ ਬੜੀ ਬੈਲੈਂਸ ਕਿਤਾਬ ਆ, ਜਿੱਦਾਂ ਜਿੱਦਾਂ ਵਾਪਰਿਆ ਉਹੀ ਇੱਥੇ ਵਰਣਨ ਕੀਤਾ ਗਿਆ ਆ। ਤੇ ਇਤਿਹਾਸ ਦੀਆਂ ਜਿਹੜੀਆਂ ਕਿਤਾਬਾਂ ਅਮਨਦੀਪ ਮਿਲਦੀਆਂ ਆ, ਉਹ ਇੱਦਾਂ ਦੀਆਂ ਕਿਤਾਬਾਂ ਤੁਸੀਂ ਰਿਕਮੈਂਡ ਕਰਿਆ ਕਰੋ ਜਿਹੜੀਆਂ ਕਿ ਬੈਲੈਂਸਡ ਹੋਣ, ਕਿ ਜਿਹਦੇ ਵਿੱਚ ਬਾਇਸ ਤਾਂ ਨਾ ਹੋਵੇ, ਇਨਵਾਇਸ ਹੋਣ ਜਾਂ ਅਨਵਾਇਸ ਹੋਣ, ਇੱਦਾਂ ਇਹਦੇ ਬਾਰੇ ਤੁਸੀਂ ਕੀ ਕਹੋਗੇ? ਜਿੱਦਾਂ ਇਤਿਹਾਸ ਲਿਖਿਆ ਜਾਂਦਾ, ਇੱਕ
ਨਹੀਂ
ਪਾਸੜ ਲਿਖਿਆ ਜਾਂਦਾ।
ਨਹੀਂ ਉਹ ਠੀਕ ਹੈ, ਰਾਜਮੋਹਨ ਗਾਂਧੀ ਦੀ ਕਿਤਾਬ ਬੜੀ ਮਕਬੂਲ ਹੈ ਇਹ, ਅਤੇ ਇਹਨਾਂ ਨੂੰ ਕਾਫੀ ਸਲਾਹ ਵੀ ਜਾਂਦਾ, ਰੈਫਰੈਂਸ ਵੀ ਦਿੱਤੀ ਜਾਂਦੀ ਆ। ਅਤੇ ਬਾਕੀ ਇਹ ਹੈ ਕਿ ਜਿਹੜੀ ਪੋਲਰਾਈਜ਼ਡ ਵਿਊ ਹੈ ਦੋਨਾਂ ਪਾਸੇ, ਮਤਲਬ ਕੋਈ ਵੀ ਜ਼ਿਆਦਾ ਕੋਈ ਵੀ ਲਿਖਾਰੀ ਲਿਖਦਾ ਤਾਂ ਉਹ ਆਪਣਾ ਵਰਜ਼ਨ ਲਿਖਦਾ ਆ, ਇਤਿਹਾਸ ਹੈ ਨਾ ਵੀ ਇੱਦਾਂ ਹੋਇਆ ਸੀ, ਅਤੇ ਉਹ ਆਪਣਾ ਵਰਜ਼ਨ ਹੁੰਦਾ ਆ, ਉਹਦੇ ਆਪਣੇ ਲੈਂਸ ਹੁੰਦੇ ਨੇ। ਪਰ ਉਹਦੀ ਜਿਹੜੀ ਇੱਕ ਨਾ ਸਮੇਂ ਦੀ ਸਮੀਖਿਆ ਕਰਨੀ ਬਹੁਤ ਮੁਸ਼ਕਲ ਹੈ, ਟਾਈਮ ਨੂੰ ਐਕਸਪਲੇਨ ਕਰਨਾ ਬੜਾ ਮੁਸ਼ਕਲ ਹੈ, ਟਾਈਮ ਪਹਿਲੀ ਗੱਲ ਤਾਂ ਦਿਸਣ ਵਾਲੀ ਚੀਜ਼ ਨਹੀਂ ਹੈਗੀ। ਸੋ ਜਦੋਂ ਅਸੀਂ ਮਤਲਬ ਕਈ ਵਾਰੀ ਚੀਜ਼ ਹੋਰ ਹੁੰਦੀ ਆ, ਸਾਨੂੰ ਸਮਝ ਕੁਛ ਹੋਰ ਆਈ ਹੁੰਦੀ ਆ, ਉਸ ਵੇਲੇ ਉਸ ਬੰਦੇ ਨੂੰ ਕੀ ਸਮਝ ਆਈ, ਕਿੱਦਾਂ ਸਮਝ ਆਈ ਉਹ ਘਟਨਾਕ੍ਰਮ, ਠੀਕ ਹੈ, ਇਹ ਉਹਦੀ ਬੌਧਿਕ ਲੈਵਲ 'ਤੇ ਡਿਪੈਂਡ ਕਰਦਾ, ਉਹ ਜ਼ਰੂਰੀ ਨਹੀਂ ਵੀ ਉੱਦਾਂ ਹੀ ਹੋਵੇ। ਪਰ ਫਿਰ ਵੀ ਅਗਰ ਕੋਈ ਬੰਦਾ ਇੱਕ ਸਮੀਖਿਆ ਕਰਦਾ ਆ, ਉਹਨੂੰ ਪੜ੍ਹਨਾ ਚਾਹੀਦਾ ਆ, ਪਰ ਜਿਹੜੇ ਸਰੋਤੇ ਨੇ, ਰੀਡਰਸ ਨੇ, ਪਾਠਕ ਨੇ, ਉਹਨਾਂ ਨੂੰ ਜਿਹੜੇ ਸੁਹਿਰਦ ਨੇ ਉਹਨਾਂ ਨੂੰ ਪਤਾ ਹੁੰਦਾ ਆ ਵੀ ਇਹ ਕਿਤਾਬ ਜਿਹੜੀ ਇੱਕ ਪਾਸੜ ਹੈ ਜਾਂ ਇਹਦੇ ਵੱਖਰੇ ਵੱਖਰੇ ਐਂਗਲ ਨੇ। ਸੋ ਰਾਈਟਰ ਦੀ ਸ਼ੋਭਾ ਉਦੋਂ ਹੀ ਹੁੰਦੀ ਆ ਜਦੋਂ ਪਾਠਕ ਨੂੰ ਲੱਗੇ ਵੀ ਭਾਈ ਇਹ ਬੈਲੈਂਸ ਆ, ਜਿੱਦਾਂ ਹੁਣ ਤੁਸੀਂ ਸਿਫਤ ਕਰ ਰਹੇ ਹੋ, ਠੀਕ ਹੈ, ਅਤੇ ਬੈਲੈਂਸ ਕਿਤਾਬ ਹੈ। ਪਰ ਕਈ ਵਾਰੀ ਇਹ ਹੈ ਕਿ ਉਹਦੇ ਵਿੱਚ ਜਾਣ ਕੇ ਕਈ ਜਿਹੜੇ ਲਿਖਾਰੀ ਨੇ ਕਈ ਤੱਥ ਜਿਹੜੇ ਇਗਨੋਰ ਕਰ ਦਿੰਦੇ ਨੇ, ਜਿਹੜੇ ਆਪਣੇ ਨੈਗੇਟਿਵ ਹੁੰਦੇ ਨੇ ਉਹ ਛੱਡ ਹੀ ਦਿੰਦੇ ਨੇ, ਹੈ ਨਾ, ਅਤੇ ਉਹ ਵੀ ਇੱਕ ਤਰ੍ਹਾਂ ਨਾਲ ਮਤਲਬ ਗਲਤ ਗੱਲ ਹੈ। ਖੈਰ ਅਮਰੀਕ ਭਾਅ ਜੀ, ਗੱਲ ਆਪਾਂ ਗਾਂਹ ਤੋਰਦੇ ਹਾਂ, ਅਤੇ ਸਾਡੇ ਨਾਲ ਕੈਨਬਰਾ ਤੋਂ ਹਰਜਿੰਦਰ ਢੀਂਡਸਾ ਭਾਅ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਵੇਰ ਵਾਲੀ ਜੀ ਆਇਆਂ ਨੂੰ ਭਾਅ ਜੀ। ਅਤੇ ਤੁਹਾਨੂੰ ਨਾ ਉੱਧਰ ਭਾਅ ਜੀ ਕਿਤਾਬ ਦੇ ਦਿੱਤਾ ਗੁਰੂ ਜੀ ਦਾ, ਭੁਪਿੰਦਰ ਸਿੰਘ ਜਿਹੜੇ ਆਪਣੇ ਭੁੱਲਰ ਸਾਹਿਬ ਹੈ, ਉਹਨਾਂ ਦੇ ਗਾਣੇ ਚੱਲਦੇ ਹੁੰਦੇ ਨਾ, ਕਹਿੰਦੇ ਗ੍ਰੇਟ ਗੁਰੂ ਜੀ ਤੋਹਫ਼ਾ ਕਬੂਲ ਕਰੋ, ਗ੍ਰੇਟ ਸਿੰਗਿੰਗ ਤੁਹਾਡਾ ਰਾਗ ਸੁਣ ਕੇ ਉਹਨਾਂ ਨੇ।
ਰਾਗ ਕਿੱਥੇ ਆਉਂਦਾ, ਅੱਜ ਤਾਂ ਉਦੋਂ ਦੋ ਚਾਰ ਇੱਧਰ ਉੱਧਰ ਸੁਰਾਂ ਸੁਰਾਂ ਇਕੱਠੀਆਂ ਕੀਤੀਆਂ, ਰਾਗ ਗਾਣੇ ਤਾਂ ਬੜੇ ਮੁਸ਼ਕਲ ਆ ਮਨਦੀਪ। ਰਾਗ ਤਾਂ ਕਹਿੰਦੇ ਨਾ ਜਿਹੜੇ ਗੁਰੂ ਹੁੰਦੇ ਆ ਨਾ, ਉਹ ਸੱਦ ਲੈਂਦੇ ਆ, ਦੋ ਦੋ ਘੰਟੇ ਬਿਠਾਲ ਛੱਡਦੇ, ਕੁਛ ਵੀ ਨੀ ਸਿਖਾਲਦੇ, ਫਿਰ ਦੂਜੇ ਵਾਰੀ ਸੱਦ ਲੈਣਾ, ਕੁਛ ਵੀ ਨੀ ਸਿਖਾਲਣਾ, ਫਿਰ ਤੀਜੀ ਵਾਰੀ ਸੱਦ ਲੈਣਾ, ਕੁਛ ਵੀ ਨੀ ਸਿਖਾਲਣਾ, ਉਹ ਕਈ ਵਾਰ ਤਾਂ ਇੱਕੋ ਸੁਣ ਆ ਮੁੜਿਆ ਉਸਦਾ ਘਰ, ਇੰਨੇ ਕੁਛ ਸਿਖਾਲਦੇ ਹੁੰਦੇ, ਆ ਇੰਨੇ ਸਿਖਾਲਣਾ ਬਸ ਨੀ,
ਉਹ ਪੇਸ਼ੈਂਸ
ਮੁੜਿਆ ਆਣਾ,
ਪੇਸ਼ੈਂਸ ਪੇਸ਼ੈਂਸ ਚੈੱਕ ਕਰ,
ਪੇਸ਼ੈਂਸ ਚੈੱਕ ਕਰਦੇ ਤੁਹਾਡੀ ਵੀ ਸਿੱਖਣ ਦੀ ਤੁਹਾਡੀ ਯੋਗਤਾ ਹੈਗੀ ਵੀ ਆ, ਕਿ ਤੁਸੀਂ ਐਵੇਂ ਵੀ ਇੱਕ ਦਿਨ ਆ ਕੇ ਤਾਂ ਤੁਸੀਂ ਸਟਾਰ ਬਣਨਾ ਚਾਹੁੰਦੇ ਆ, ਇਹ ਵੈਸੇ ਚੰਗੀ ਗੱਲ ਆ, ਪ੍ਰਸਾਦ ਦੀ ਬਹੁਤ ਵਧੀਆ ਗੱਲ ਆ, ਜੇ ਤੁਹਾਡੀ ਪੇਸ਼ੈਂਸ ਟੈਸਟ ਕਰਦਾ, ਤੁਹਾਨੂੰ ਬਿਠਾਲ ਕੇ ਰੱਖਦਾ, ਤੁਹਾਨੂੰ ਉੱਦਾਂ ਹੀ ਤੋੜ ਦਿੰਦਾ, ਉਹ ਬਹੁਤ ਸੋਹਣੀ ਗੱਲ ਆ। ਕਦੇ ਵੀ ਆਪਣਾ ਜਿਹੜਾ ਗੁਰੂ ਆ ਨਾ, ਉਹਨਾਂ ਆਰਗੂਮੈਂਟ ਨਹੀਂ ਕਰਨੀ ਚਾਹੀਦੀ,
ਸਹੀ ਗੱਲ ਹੈ, ਸਹੀ ਗੱਲ,
ਉਹ ਤੁਹਾਡੇ ਤੋਂ ਜ਼ਿਆਦਾ ਹੀ ਜਾਣਦਾ ਹੁੰਦਾ, ਗੁਰੂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ। ਹੁਣ ਤੁਹਾਡੀ ਜਿੱਦਾਂ ਤੁਸੀਂ ਆ, ਹੁਣ ਬ੍ਰੌਡਕਾਸਟਿੰਗ ਦੇ ਮਾਮਲੇ 'ਚ ਤੁਸੀਂ, ਤੁਹਾਡੀ ਅਸੀਂ ਤਨਕੀਦ ਕਦੇ ਕਰਦੇ ਹੀ ਨਹੀਂ ਹੈ,
ਹਮੇਸ਼ਾ ਮੁਖਾਲਫਤ ਕਰੀ ਦੀ ਆ,
ਤਨਕੀਦ ਨਹੀਂ ਕਰਦੇ, ਨਾ ਮੁਖਾਲਫਤ ਕਰੀ ਦੀ ਆ,
ਤਨਕੀਦ ਨਹੀਂ ਕਰਦੇ, ਹਮੇਸ਼ਾ ਤੁਹਾਡੀ ਮੁਖਾਲਫਤ ਕਰੀ ਦੀ ਆ। ਉਹ ਮੈਂ ਕਿਹਾ ਭਾਅ ਜੀ ਮੁਖਾਲਫਤ ਨਹੀਂ ਹੁੰਦੀ, ਤੁਹਾਡੀ ਸਿਫਤ ਹੁੰਦੀ, ਮੁਖਾਲਫਤ ਦਾ ਮਤਲਬ ਹੁੰਦਾ ਵਿਰੋਧ, ਉਰਦੂ ਤੁਹਾਡਾ ਚੇਤਾ ਕਈ ਵਾਰੀ ਕੱਚਾ ਧੂਆ ਮਾਰਨ ਲੱਗ ਜਾਂਦਾ ਹੁੰਦਾ ਸੀ। ਅੱਛਾ ਭੁਪਿੰਦਰ ਜੰਡੂ ਜੀ ਸਾਡੇ ਨਾਲ ਜੁੜ ਚੁੱਕੇ ਨੇ ਬਰਨਾਲੇ ਵਾਲੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਭਾਅ ਜੀ ਆਪਣੇ ਨਾ ਵਿਟਸੰਡੇ ਵਾਲੇ ਕਹਿੰਦੇ ਨੇ ਕਿ ਪੰਜਾਬ ਵਿੱਚ ਭੈਣਾਂ ਅਤੇ ਮਾਵਾਂ ਨੂੰ ਕੱਪੜੇ ਧੋਣ ਦੀ ਕੋਚਿੰਗ ਦੇਣੀ ਚਾਹੀਦੀ ਆ। ਹਾਂਜੀ, ਇਹਦੇ ਬਾਰੇ ਕਰਦੇ ਹਾਂ ਗੱਲ, ਪਰ ਕੋਚਿੰਗ ਦੀ ਗੱਲ ਕਰੀਏ ਤਾਂ ਮਸਲੇ ਦਾ ਹੱਲ ਤਾਂ ਸਰਮਾ ਬਤੂਣੀ ਕੱਢ ਲਿਆ ਆ। ਕਹਿੰਦੇ ਤੁਹਾਡੀਆਂ ਗੱਲਾਂ ਸੁਣ ਕੇ ਮੈਂ ਕੱਪੜੇ ਲਾ ਕੇ ਦੁਬਾਰਾ ਪਾ ਲਿਆ ਨਹਾਉਣਾ ਕੈਂਸਲ।
ਤੁਸੀਂ ਵਧੀਆ ਗੱਲ ਦੱਸੀ, ਮੈਂ ਵੀ ਕਈ ਵਾਰੀ ਨਾ ਹਫ਼ਤੇ 'ਚ ਕਈ ਵਾਰੀ ਨਹਾਉਣਾ ਹੁੰਦਾ, ਅਤੇ ਇਹ ਤੁਹਾਡੀ ਗੱਲ ਮੈਨੂੰ ਬਹੁਤ ਚੰਗੀ ਲੱਗਦੀ, ਟਾਈਮ ਬਚਦਾ, ਪਾਣੀ ਬਚਦਾ, ਅਤੇ ਐਨਰਜੀ ਬਚਦੀ ਆ, ਹੈ ਨਾ, ਇੱਕ ਸਰੀਰ ਵੀ ਬਚਦਾ, ਕਈ ਕੁਛ ਇਹਦੇ ਫਾਇਦੇ ਬਹੁਤ ਆ। ਹੁਣ ਇੱਦਾਂ ਨਹੀਂ ਵੀ ਸਾਡੀ ਗੱਲ ਤੁਸੀਂ ਮੰਨ ਕੇ ਨਾ ਆਏ ਨਾ ਮੋ, ਵੀ ਨਹਾਉਣਾ ਤੁਹਾਡੀ ਆਪਣੀ ਪਰਸਨਲ ਚੋਇਸ ਆ, ਅਸੀਂ ਤਾਂ ਆਪਣੇ ਐਕਸਪੀਰੀਅੰਸ ਦੱਸਦੇ ਹਾਂ, ਅਤੇ ਇਹ ਅਮਨਦੀਪ ਦੇ ਉਹਦਾ ਇਹ ਫਾਰਮੂਲੇ ਮੇਰੇ ਨਹੀਂ ਹੈ, ਅਤੇ ਮੈਂ ਤਾਂ ਫੋਲੋ ਹੀ ਕਰਦਾ।
ਦੇਖੋ ਡਰਾਈ ਸ਼ਾਵਰ ਵੀ ਕਈ ਵੀ ਲੈ ਹੋ ਜਾਂਦਾ ਤੁਸੀਂ, ਮਤਲਬ ਤੁਹਾਡਾ ਜਿੱਦਾਂ ਕਈ ਵਾਰੀ ਕਹਿੰਦੇ ਵੀ ਸ਼ਰਾਬੀਆਂ ਨੂੰ ਅਛੋਤਾਈ ਲੱਗਦੀ ਆ ਪੀਣ ਦੀ, ਠੀਕ ਹੈ, ਅਤੇ ਉਹਦੇ ਬਾਰੇ ਤਰੀਕਾ ਦੱਸਿਆ ਸੀਗਾ ਅੰਕਲ ਨੇ, ਉਹ ਕਹਿੰਦੇ ਤੁਸੀਂ ਡਰਾਈ ਵੀ ਪੀ ਸਕਦੇ ਆ। ਮੈਂ ਕਿਹਾ ਡਰਾਈ ਮਤਲਬ ਕਿ ਸੁੱਕੀ? ਨਹੀਂ 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 ਕਹਿੰਦੇ ਇੱਦਾਂ ਨਹੀਂ, ਸੁੱਕੀ ਨਹੀਂ, ਕਹਿੰਦੇ ਸ਼ਾਮ ਜਿਹੀ ਨੂੰ ਜਿਹੜਾ ਤਲਬ ਲੱਗਦੀ ਆ ਵੀ ਹੁਣ ਆਪਾਂ ਪੀਣੀ ਆ, ਪਰ ਡਾਕਟਰ ਨੇ ਬੰਦ ਕੀਤੀ ਹੋਈ ਆ, ਘਰੇ ਕਲੇਸ਼ ਆ ਵੀ ਪੀਂਦਾ ਸ਼ਾਮ ਨੂੰ, ਇਹ ਬੰਦ ਕਰਨੀ ਆ, ਨਾ ਪੀਆ ਕਰ। ਪਰ ਕਹਿੰਦਾ ਕੀ ਕਰੀਏ ਵੀ ਉਹ ਜਦੋਂ ਸ਼ਾਮ ਜਿਹੀ ਆਉਂਦੀ ਹੈ ਤਾਂ ਦਿਲ ਕਰਦਾ ਕੱਚ ਦੀ ਗਲਾਸੀ ਜਿਹੀ ਚੱਕਣ ਨੂੰ, ਹੈ ਨਾ, ਬਰਫ਼ ਕੱਢਣ ਨੂੰ ਅਤੇ ਬੋਤਲ, ਅਤੇ ਕਹਿੰਦੇ ਮੈਂ ਕਿਹਾ ਵੀ ਉਹ ਫਿਰ ਡਰਾਈ ਵਾਲਾ ਕੰਮ ਕੀ ਕੀਤਾ? ਕਹਿੰਦਾ ਡਰਾਈ ਵਾਲਾ ਇੱਦਾਂ ਕੀਤਾ ਵੀ ਮੈਂ ਕਹਿੰਦਾ ਫਿਰ ਮੂਡ ਬਣਿਆ ਹੁੰਦਾ, ਫਿਰ ਮੈਂ ਕਹਿੰਦਾ ਅਲਮਾਰੀ ਖੋਲ੍ਹਦਾ ਅਤੇ ਮੈਂ ਗਲਾਸੀ ਕੱਢ ਲੈਂਦਾ, ਅਤੇ ਅੱਛਾ ਮੈਂ ਕਿਹਾ ਚਲੋ ਠੀਕ ਹੈ। ਗਲਾਸੀ ਕਹਿੰਦਾ ਮੈਂ ਉੱਥੇ ਰੱਖ ਕੇ ਨਾ ਸ਼ੈਲਫ 'ਤੇ ਫਿਰ ਬਹਿ ਜਾਂਦਾ, ਮੈਂ ਗਲਾਸੀ ਵੱਲ ਨੂੰ ਦੇਖਦਾ ਰਹਿੰਦਾ, ਟਾਈਮ ਨਿਘਾ ਰਿਹਾ ਹੁੰਦਾ, ਅਤੇ ਕਹਿੰਦੇ ਸਾਡੇ ਘਰ ਵੀ ਦੇਖਦੇ ਰਹਿੰਦੇ ਵੀ ਹੁਣ ਗਲਾਸੀ ਨਿਕਲਿਆ ਹੀ ਆ, ਅਤੇ ਉਹ ਉੱਧਰ ਪਾਰਾ ਹਾਈ ਹੋਣ ਲੱਗ ਜਾਂਦਾ ਅਤੇ ਇੱਧਰ ਮੇਰਾ ਤਲਬ ਹਾਈ ਹੋਣ ਲੱਗ ਜਾਂਦੀ ਆ। ਅਤੇ ਮੁੜ ਕੇ ਕਹਿੰਦੇ ਫਿਰ ਮੈਂ ਜਾਂਦਾ, ਫਿਰ ਮੈਂ ਫਰੀਜ਼ਰ 'ਚੋਂ ਨਾ ਬਰਫ਼ ਦੀਆਂ ਟੁਕੜੀਆਂ ਕੱਢਦਾ, ਬਰਫ਼ ਵਾਲੀ ਜਿਹੜੀ ਹੁੰਦੀ ਹੈ ਨਾ, ਉਹ ਟੁਕੜੀਆਂ ਕੱਢ ਕੇ ਉਹਦੇ ਨਾਲ ਰੱਖ ਦੇਈ ਦੀਆਂ। ਕਹਿੰਦੇ ਉਹ ਨਵੀਆਂ ਨਵੀਆਂ ਨਿਕਲਦੀਆਂ ਨਹੀਂ, ਥੋੜ੍ਹੇ ਪਿਘਲ ਕੇ ਨਿਕਲਦੀਆਂ, ਕਹਿੰਦਾ 10-15 ਕੁ ਮਿੰਟ ਮੇਰੇ ਇੱਦਾਂ ਲੰਘ ਜਾਂਦੇ ਆ। ਫਿਰ ਕਹਿੰਦੇ ਮੈਂ ਉਹ ਬਰਫ਼ ਪਾ ਕੇ है ना, फिर मैं पानी का जग भर लाना, तो पानी का जग भर के तो कहते हूँ नुकता ये साढ़े घर हो गया भी वो जब ना पानी का जग भर के रख के फिर मैं बहना हाँ, तो साढ़े घर के कहते हूँ तुम उठे हो ना मैं ही थोड़ा लिया के दिना सर दिनी हाँ सारा कुछ। तो वह भुजिया भजिया पा के सारा कुछ पा के तो पानी का जग बर्फ कच का गिलास है ना उत्थे रख के तो वो कहें फिर असी पानी का गिलास पा के तो बर्फ कहें आप खुद पा के दिंदी है। तो कहते फिर मैं वो भुजिए पानी के नाल भुजिया खाना कि मैं फीलिंग आती है भी मैं ला पैगे रहा पर आती है नहीं वो सो इनू
नहीं
कहते हैं।
ये भी गल सानू ओवरसीज जो ये टूर ते गए ना साडा एक होर घटना वापरी वो भी दस दिंदे आ। असीं जाणा सीगा डिफरेंट डिफरेंट टी स्टेट दे विच, साडे जिहड़ा मामा जी एक स्टेट च काम करदे सी ते साडे डैडी हुणी एक स्टेट च, चाचा जी दूजे स्टेट च करदे सी, स्टेट विच टी स्टेट दे
ई
विच। तां
स्टेट
असीं ओह टी स्टेटां नूं ना कवर करना सी, जाण जा के देखणा सी की चेंजेस आई है।
अच्छा
तां दो बोतलां मैं उत्थों शराब दीआं लै लईआं ते दो मेरे ब्रदर ने लै लिया दिल्ली एयरपोर्ट तो, चार बोतलां साढ़े को हो गईयां
जी
है अमरजीत, चार बोतलां हो गईयां,
अच्छा बंदे
चार
बंद
बोतलां
हाँ चार
शराब दियां विच रख लिया। पुछ लिया असी उन्हां नूं जिहड़े एयरलाइन नाल लिजा सकदे, कहिंदे लिजा सकदे एक एक बोतल, तुसीं चार जणे आ भी एक एक बोतल लिजा सकदे, अलाउड आ। लै गए एक बंदा साडे नाल, साडे मामे दा मुंडा वो भी गया सी। एक तां असीं उहनूं बोतल दे दित्ती, जिस वेले ओह वापस आया उहनूं असीं कलकत्ते तों मोड़ता वी तूं जा बाकी दा सबर असीं आप करांगे। ते तीन एक दो मैनेजर नूं दे दित्तियां बोतलां, दो डिफरेंट मैनेजर सी जिन्हां दे गए सी टी स्टेटां दे, उहनां नूं दे दित्तियां। ते एक तां मैनेजर तुहाडे वाला सरदार मिल पिया साडे पिंडां दे कोल दा ही नंगल कलां दा, ते उहनें साडी बड़ी खातर कीती, खाणा पीणा समोसे समूसे लियांदे बहुत, फिर उहनां नूं बोतल भी दित्ती। एक बोतल साडे को बच गई अमनदीप, तीन देतियां एक बच गई। तो वो अटैची च मेरे, वो मेरे नाँ दी सी जिहड़ी मैं लई ओ सी, ते वो अटैची च रखी ओ सी मेरे अटैची च ही सी। असीं कलकत्ते तो चढ़ गए पटने नूं, जाना सी गुरद्वारा साहब, होटल चल गए ते वो बोतल तां विच रहनी सी सूटकेस दे विच ही आ। ते जिस वेले ना असीं गुरद्वारा साहब तो वापस आ रहे सी तां टैक्सी ड्राइवर कहिंदा कि ये जिहड़ा स्टेट है ना पटना, जिहड़ा बिहार स्टेट है ड्राई स्टेट है, इत्थे जे शराब पीती हो भी फड़ हो जाए ना, पीती हुई फड़ हो जाए तां कहिंदा एक दिन च जमानत हो जाती है। जे थोड़े कोल शराब होवे पोजेशन दे विच आ तां जमानत होण नूं कहिंदा 15 तों 20 दिन लगदे आ, कैद भी हो जाती है। पर इन्ने स्ट्रिक्ट आ, उत्थे तुसीं शराब लिजा नहीं सकदे, चक नहीं सकदे, किसे नूं दे नहीं सकदे। ते मैं गल सुन ली, मैं कहा मेरे तो टेची च बोतल
बोतल
पई है एक, फिर तो पंगा पै जाना, फिर मैनू तो चैन ही ना आवे, मैं कहा फसे ना कितने जाइए, फिर बोतल तो मेरे टेची च पई है ना। ते वो एक चढ़े दूजी आवे, मैं तो परेशान बहुत हो गया, मैंने तो राती नींद भी ना आई। फिर मैं जैके जे मैं कहा होटल वाले ने देती है ऐसी ये बोतल, फिर वो ना कितने कह दे मैनू उन्हें दिती है, वो तो डिस्ट्रीब्यूशन फस जाना आप
पढ़ा ना देना
फड़ा ना देन, फिर नहीं दिती। फिर मैं सोचा भी वो जिथे असी जाना सी ना एयरपोर्ट दे कोल लालू दा घर आ, लालू यादव दा,
अच्छा
मैं कहा इनू दे आई। फिर मैं कहा तो सीधे फस जाना, फिर शराब लेके जाते कैरी करते, फिर जुर्माना बहुत है, कैद तक पई आ। फिर मैं कहा चल हुण की करना, फिर नाले लै जाओ शायद लंघ जाए, हैदराबाद नूं जाना सी पटना फ्लाइट लैके। जिदा ही वो एक्सरे च रखिया वो कहिंदे किन्नियां आ, मैं कहा इक्को ही आ, कहिंदे ये तां नहीं तुसीं लिया सकदे, ये तो ये तो इलीगल मटीरियल है, फिर शराब तो बंद है पटने च। फिर एक होर नाल दा पैसेंजर सी कहिंदा इनू बेंच बुंच सेट दे, इतने रफड़े पै जाना, इतने पुलिस आए ने थोन फड़ लेना ही नहीं, इतने शराब बहन है, तुम कैरी करी जाने हैं। मैं क्या उन्होंने कहा ऑफिसर, ऑफिसर नू मैं क्या भाई तुम ना तो एयरलाइन ने दस, जिस वेले असी कलकत्ता तो पटना की फ्लाइट फड़ी आ उन्हें सन
दस्या
दसिया ही नहीं कि उत्थे बैन आ, ना असी एयरपोर्ट से कोई साइन लाया कुछ भी नहीं लाया, ਵੀ ਸਾਨੂੰ ਕੀ ਪਤਾ ਵੀ ਇਹ ਜਿਹੜੀ ਦੂਜੀ ਆ ਵੀ ਬੈਨ ਹੈ ਇੱਥੇ, ਅਸੀਂ ਤਾਂ ਇੱਦਾਂ ਲੈ ਅਨਪੋਲ
ਨਾਲੇ ਨਾਲੇ
ਜੈਨੂਇਨ ਮਿਸਟੇਕ
ਨਾਲੇ ਕਿਹੜੀ ਪੀਤੀ ਆ
ਪੀਤੀ, ਉਹ ਬੰਦ ਸੀਗੀ ਹੈ ਨਾ। ਤਾਂ ਉਹ ਫਿਰ ਨਹੀਂ ਕਹਿੰਦੇ ਜੀ, ਇਹ ਤਾਂ ਕਸਟਮ ਵਾਲਾ ਆਫਿਸਰ ਆਊਗਾ ਉਹ ਵੀ ਤੁਹਾਡਾ ਨਿਬੇੜਾ ਕਰੂਗਾ। ਫਿਰ ਉਹਨੇ ਕਸਟਮ ਵਾਲਾ ਆਫਿਸ ਬੁਲਾ ਲਿਆ, ਉਹ ਆ ਗਿਆ, ਉਹਨੇ ਫਾਰਮ ਜਿਹਾ ਭਰਾਇਆ ਕਿਹਦੀ ਆ ਨਹੀਂ ਫਲਾਨੀ, ਮੈਂ ਕਿਹਾ ਮੇਰੀ ਆ ਇਹ, ਲਿਖਾ ਸਾਈਨ ਕਰਾ ਕੇ। ਉਹ ਕਹਿੰਦੀ ਵੀ ਇਹ ਜਿਹੜੀ ਨਾ ਹੁਣ ਗਵਰਨਮੈਂਟ ਦੇ ਖਾਤੇ ਜਾਊਗੀ, ਉਹ ਚੱਕ ਕੇ ਲੈ ਗਈ ਉਹ, ਕਹਿੰਦੀ ਤੁਸੀਂ ਜਾਓ। ਮੈਂ ਕਹਿੰਦਾ ਵੀ ਜਾਨ ਛੁੱਟੀ। ਫਿਰ ਮੈਂ ਕਿਹਾ ਵੀ ਇਹ ਨਹੀਂ ਹੁਣ ਇਹ ਇਹਨੇ ਕਿਹੜੀ ਸਿੱਟਣੀ ਆ, ਇਹਨੇ ਪੀ ਲੈਣੀ ਹੋਣੀ ਆ ਐਡੀ ਬੜੀ ਬੋਤਲ 1 ਲੀਟਰ ਦੀ। ਫਿਰ ਇੱਦਾਂ ਆ ਸਟੇਟਾਂ ਦੇ ਵਿੱਚ ਜਿਹੜੇ ਤੁਸੀਂ ਜਾਂਦੇ ਆ ਨਾ, ਉਹ ਰੈਗੂਲੇਸ਼ਨ ਜੇ ਏਅਰਲਾਈਨ ਨੂੰ ਦੱਸਣੇ ਚਾਹੀਦੇ ਤੁਹਾਨੂੰ
ਭਾਜੀ
ਵੀ ਆਹ ਸਟੇਟ 'ਚ
ਉਹਨੇ
ਜਾਂਦੇ ਆ, ਆਹ ਚੀਜ਼
ਉਹਨੇ
ਹੈ ਨਹੀਂ ਹੈ।
ਇੱਦਾਂ ਨਹੀਂ ਕਿਹਾ ਵੀ ਸਾਡਾ ਪੰਜਾਬ ਸਰਕਾਰ ਦੇ ਸੀਐਮ ਨਾਲ ਸਮਝੌਤਾ ਵੀ ਜਿੰਨੀ ਇੱਥੇ ਦਾਰੂ ਫਾੜ ਹੋਣੀ ਅਸੀਂ ਉੱਥੇ ਭੇਜਣੀ ਹੈ, ਇਹ ਨਹੀਂ ਦੱਸਿਆ ਉਹਨਾਂ ਨੇ।
ਨਹੀਂ ਉਹ ਕਹਿੰਦੇ ਜੇ ਬਾਹਰ ਫੜ ਹੋ ਜਾਂਦੀ ਨਾ, ਇਸ ਜਿੱਦਾਂ ਸਿਟੀ ਦੇ ਵਿੱਚ ਫੜ ਹੋ ਜਾਵੇ, ਫਿਰ ਕਾਨੂੰਨ ਜਿਹੜੇ ਹੋ ਰਿਹਾ, ਫਿਰ ਉਹ ਤਾਂ ਜੈਨੂਅਨ ਮਿਸਟੇਕ ਆ, ਤੁਸੀਂ ਓਵਰਸੀਜ਼ ਤੋਂ ਆਏ ਆ, ਤੁਸੀਂ ਜੈਨੂਅਨ ਨੇ ਲਈ ਆ, ਰਸੀਦ ਵੀ ਦਿਖਾਲੀ, ਸਾਰੀ ਦਿਖਾਲੀ, ਉਹਨੇ ਫਿਰ ਸਾਨੂੰ ਛੱਡ ਦਿੱਤਾ।
ਨਹੀਂ
ਫਿਰ
ਦੇਖੋ
ਇੱਦਾਂ ਆ
ਦੇਖੋ ਆਪਾਂ ਹੁਣ ਗੱਲਬਾਤ ਚੱਲਦੀ ਆ, ਆਸਟ੍ਰੇਲੀਆ ਦੀ ਵੀ ਗੱਲ ਕਰ ਲਈਏ ਕਿ ਆਸਟ੍ਰੇਲੀਆ ਦੇ ਵਿੱਚ ਵੀ ਬੜੇ ਸਟ੍ਰਿਕਟ ਕਾਨੂੰਨ ਨੇ, ਸ਼ਰਾਬ ਤਾਂ ਜਿੱਥੋਂ ਜਿੱਥੇ ਮਰਜ਼ੀ ਜਾ ਸਕਦੀ ਆ, ਪਰ ਜਿਹੜਾ ਫਰੂਟ ਐਂਡ ਵੈਜੀਟੇਬਲ ਹੈ ਅਤੇ ਮੀਟਸ ਨੇ ਉਹ ਟਰੈਵਲ ਨਹੀਂ ਹੁੰਦੇ ਆਸਟ੍ਰੇਲੀਆ ਦੇ ਵਿੱਚ। ਬਹੁਤ ਸਾਰੇ ਚੈੱਕ ਪੁਆਇੰਟਸ ਲੱਗੇ ਹੋਏ ਨੇ ਬਾਏ ਰੋਡਸ ਵੀ, ਅਤੇ ਏਅਰਪੋਰਟਾਂ ਦੇ ਵੀ ਲੱਗੇ ਹੋਏ ਨੇ, ਅਤੇ ਉੱਤਰ ਦੇ ਸਾਰ ਹੀ ਤੁਸੀਂ ਵੈਸਟਰਨ ਆਸਟ੍ਰੇਲੀਆ ਚਲ ਜਾਓ, ਸਾਊਥ ਆਸਟ੍ਰੇਲੀਆ ਚਲ ਜਾਓ, ਮੈਲਬਰਨ ਚਲ ਜਾਓ, ਅਤੇ ਉਹ ਕਹਿੰਦੇ ਨੇ ਕਿ ਇਹਨਾਂ ਨੂੰ ਬਿੰਨ 'ਚ ਪਾ ਦਿਓ, ਇੱਥੇ ਤੁਸੀਂ ਲੈ ਕੇ ਨਹੀਂ ਆ ਸਕਦੇ। ਚੜ੍ਹਨ ਵੇਲੇ ਵੀ ਉਹ ਤੁਹਾਨੂੰ ਦੱਸਦੇ ਪੁੱਛਦੇ ਨੇ, ਅਤੇ ਉਤਰਨ ਵੇਲੇ ਵੀ ਦੱਸ ਦਿੰਦੇ, ਫਿਰ ਫਾਈਨ ਵੀ। ਉਹਦੇ ਕਾਰਨ ਹੈ, ਉਹ ਤਾਂ ਹੈਗਾ ਬਿਮਾਰੀਆਂ ਦੇ ਕਾਰਨ, ਵੀ ਜਿਹੜੀਆਂ ਫਸਲੀ ਬਿਮਾਰੀਆਂ ਉਹ ਟਰੈਵਲ ਨਾ ਕਰਨ ਇੰਟਰ ਸਟੇਟ, ਉਹ ਤਾਂ ਲੌਜਿਕ ਬਣਦਾ ਆ, ਠੀਕ ਹੈ। ਪਰ ਆਪਾਂ ਚਲੋ ਇਹਦੀ ਵੀ ਗੱਲ ਕਰਦੇ ਹਾਂ, ਅਤੇ ਸ਼ਰਾਬ ਦੀ ਵੀ ਗੱਲ ਕਰਦੇ ਹਾਂ, ਹੋਰ ਵੀ ਗੱਲ ਕਰਦੇ ਹਾਂ। ਸਾਡੇ ਨਾਲ ਨਾ ਬਹੁਤ ਸਾਰੇ ਮਿੱਤਰ ਸੱਜਣ ਜੁੜ ਰਹੇ ਨੇ, ਅਤੇ ਆਪਾਂ ਉਹਨਾਂ ਦੇ ਪਹਿਲਾਂ ਸੁਨੇਹੇ ਵੀ ਪ੍ਰੋਗਰਾਮ 'ਚ ਸ਼ਾਮਲ ਕਰ ਲਈਏ। ਤਾਂ ਅੰਮ੍ਰਿਤਪਾਲ ਸਿੰਘ ਛੱਪਟਨ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਰਦੀਪ ਸੰਧੂ ਭਾਅ ਜੀ ਸਾਡੇ ਮੈਲਬਰਨ ਵਾਲੇ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕੁਲਵਿੰਦਰ ਧਾਲੀਵਾਲ ਗੋਲਡ ਕੋਸਟ ਵਾਲੇ ਜੁੜੇ ਨੇ, ਸਤਿ ਸ਼੍ਰੀ ਅਕਾਲ ਵੀਰ ਜੀ। ਕਹਿੰਦੇ ਆਹ ਤਾਂ ਗੋਰੇ ਜਿਹੇ ਨੂੰ ਵੀ ਗੁੱਡ ਮਾਰਨਿੰਗ ਕਰਨਾ ਮੰਗਦਾ ਮੈਂ ਤੁਹਾਨੂੰ ਕਹਿ ਰਹੀ
ਜਿੱਦਾਂ ਹੁਣ ਮੰਗਦਾ ਆ।
ਜਗਵੀਰ ਸੇਖੋ ਵੀ ਪ੍ਰੋਗਰਾਮ 'ਚ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਹਰਪ੍ਰੀਤ ਰਾਜੂ ਮੰਗਲੀ ਵਾਲੇ, ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਮੈਂ ਬੇਨਤੀ ਕੀਤੀ ਕੁਛ ਦਿਨ ਪਹਿਲਾਂ ਕਿ ਕੀ ਪਾਣੀਆਂ ਦੇ ਮੁੱਦੇ 'ਤੇ ਗੱਲ ਕਰਾਂਗੇ। ਜੀ ਹਾਂਜੀ, ਅੱਜ ਸਵੇਰ ਦੀ ਪਾਣੀਆਂ ਦੀ ਗੱਲ ਚੱਲ ਰਹੀ ਹੈ ਜੀ। ਅਸੀਂ ਤਾਂ ਨਹਾਉਣਾ ਵੀ ਬੰਦ ਕਰਾ ਦਿੱਤਾ ਲੋਕਾਂ ਦਾ, ਤੁਸੀਂ ਥੋੜ੍ਹੇ ਲੇਟ ਹੋ ਗਏ, ਤੁਸੀਂ ਦੁਬਾਰਾ ਸੁਣਿਓ ਪ੍ਰੋਗਰਾਮ। ਤੁਹਾਡਾ ਨਾਂ ਲੈ ਕੇ ਹੀ ਸ਼ੁਰੂ ਕੀਤਾ ਸੀ ਅਸੀਂ ਇਹ ਕੰਮ, ਅਤੇ ਤੁਸੀਂ ਥੋੜ੍ਹਾ ਜਿਹਾ ਲੇਟ ਜੁਆਇਨ ਕੀਤਾ ਆ। ਅਤੇ ਬਾਕੀ ਜਿਹੜੀ ਗੱਲ ਨਾ ਭਾਅ ਜੀ, ਹੁਣ ਆਪਾਂ ਕਰਨੀ ਆ ਨਸ਼ਾ ਵਿਰੁੱਧ ਯੁੱਧ, ਯੁੱਧ ਨਸ਼ਾ ਵਿਰੁੱਧ। ਅਤੇ ਗੌਰਵ ਸ਼ਰਮਾ ਕਹਿੰਦੇ ਸੀਗੇ, ਕਹਿੰਦੇ ਕਿ ਪਾਣੀ ਵਾਲੀ ਗੱਲ ਸੁਣ ਕੇ ਇੰਜ ਲੱਗਿਆ ਕਿ ਮਾਨ ਸਾਹਿਬ ਸਵੇਰੇ ਸਵੇਰੇ ਲਾਲ ਸੁਰਖ ਅੱਖਾਂ ਨੂੰ ਕਾਲੀਆਂ ਐਨਕਾਂ ਲਗਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਦੀ ਗੱਲ ਕਰਦੇ ਹਨ, ਅਤੇ ਇਹ ਵੀ ਇੱਕ ਗੱਲ ਚੱਲ ਰਹੀ ਹੈ। ਦੂਜਾ ਇਹ ਹੈ ਕਿ ਹੁਣ ਥਾਂ ਥਾਂ ਦੇ ਉੱਤੇ ਪੰਜਾਬ ਦੇ ਵਿੱਚ ਸੈਮੀਨਾਰ ਕੀਤੇ ਜਾ ਰਹੇ ਨੇ, ਫੰਕਸ਼ਨ ਕੀਤੇ ਜਾ ਰਹੇ ਨੇ, ਯੁੱਧ ਨਸ਼ਾ ਵਿਰੁੱਧ ਮੁਹਿੰਮ ਕੀਤੀ ਜਾ ਰਹੀ ਹੈ। ਅਤੇ ਕੱਲ੍ਹ ਹੀ ਮੈਂ ਪੜ੍ਹ ਰਿਹਾ ਸੀ ਨਵੇਂ ਸ਼ਹਿਰ ਦੇ ਵਿੱਚ ਫੰਕਸ਼ਨ ਹੋਣਾ ਸੀ, ਉਹ ਵੀ ਕੈਂਸਲ ਹੋਇਆ ਆ। ਅਤੇ ਭਾਅ ਜੀ ਮੈਨੂੰ ਇੱਕ ਗੱਲ ਇਹ ਨਹੀਂ ਸਮਝ ਆਉਂਦੀ ਵੀ ਸਰਕਾਰ ਵੀ ਆਪਣੀ ਆ, ਠੀਕ ਹੈ, ਅਤੇ ਤਿੰਨ ਸਾਲ ਤੋਂ ਉੱਤੇ ਹੋ ਗਿਆ ਹੈ ਨਾ, ਅਤੇ ਮੁੜ ਕੇ ਆਪ ਹੀ ਮੁਹਿੰਮ ਸ਼ੁਰੂ ਕੀਤੀ ਹੋਈ ਆ ਵੀ ਇਹ ਜਿਹੜੇ ਫੰਕਸ਼ਨ ਕਰ ਰਹੇ ਨੇ ਉਹਦਾ ਖਰਚਾ ਵੀ ਆਉਂਦਾ ਹੋਊਗਾ, 50-60 ਹਜ਼ਾਰ ਲੱਖ ਰੁਪਈਆ ਇੱਕ ਫੰਕਸ਼ਨ ਦਾ ਆਉਂਦਾ ਹੋਊਗਾ। ਉਹਦੇ ਨਾਲੋਂ ਵੀ ਪੁਲਿਸ ਵਾਲੇ ਇਹਨਾਂ ਨੂੰ ਕਹਿ ਦੇਣ ਵੀ ਜਿਹੜੇ ਜਿਨ੍ਹਾਂ ਦੀ ਇਹ ਡਿਊਟੀ ਬਣਦੀ ਆ ਪੁਲਿਸ ਡਿਪਾਰਟਮੈਂਟ ਦੀ, ਭਾਈ ਡਾਇਰੈਕਸ਼ਨ ਦੇ ਦਿਓ, ਸਖ਼ਤ ਹੋ ਜਾਓ, ਇਹਨੂੰ ਬੰਦ ਕਰੋ, ਠੀਕ ਹੈ। ਵੀ ਇਹ ਫੰਕਸ਼ਨ ਕਰਕੇ ਬੰਦ ਹੋਣੀ ਆ ਜਾਂ ਕਿੱਦਾਂ ਹੋਣੀ ਆ, ਫੰਕਸ਼ਨ ਕਰਨ ਦਾ ਮੋਟਿਵ ਕੀ ਆ, ਹੋ ਸਕਦਾ ਮੈਨੂੰ ਹੀ ਨਾ ਸਮਝ ਆਉਂਦੀ ਹੋਵੇ ਵੀ ਇਹ ਇਹ ਕੀ ਕਰਨਾ ਚਾਹੁੰਦੇ ਆ, ਜਾਂ ਫਿਰ ਜਿਹੜਾ ਕੰਮ ਮੀਡੀਆ ਕਰ ਰਿਹਾ ਜਾਂ ਸਮਾਜ ਸੇਵੀ ਕਰ ਰਹੇ ਨੇ ਉਹ ਵੀ ਇਹੀ ਹੁੱਕਾ ਦੇ ਰਹੇ ਨੇ, ਜਾਂ ਈਵਨ ਧਰਮ ਵੀ ਕਰ ਰਿਹਾ ਜਾਂ ਲੋਕ ਵੀ ਕਹਿ ਰਹੇ ਨੇ ਵੀ ਨਸ਼ੇ ਛੱਡੋ ਬਈ, ਗੁਰੂ ਵਾਲੇ ਬਣੋ, ਆਪਣੇ ਧਰਮ ਦੇ ਵਿੱਚ ਪੱਕੇ ਹੋਵੋ, ਚਾਹੇ ਤੁਸੀਂ ਹਿੰਦੂ ਹੋ ਚਾਹੇ ਮੁਸਲਮਾਨ ਹੋ, ਧਰਮ ਨਾਲ ਜੁੜੋ, ਤੁਹਾਨੂੰ ਕੋਈ ਵੀ ਧਰਮ ਨਸ਼ੇ ਕਰਨ ਨੂੰ ਨਹੀਂ ਕਹਿੰਦਾ, ਹੈ ਨਾ। ਇੱਕ ਤਾਂ ਆਮ ਲੋਕ ਵੀ ਕਹਿੰਦੇ ਨੇ, ਅਤੇ ਇਹ ਇੱਕ ਜਿਹੜੀ ਮੁਹਿੰਮ ਚੱਲ ਰਹੀ ਲੋਕਾਂ ਦੀ ਡਿਮਾਂਡ ਹੈ, ਕੀ ਇਹ ਮਤਲਬ ਉਹ ਤਾਂ ਉੱਪਰ ਦੀ ਪੈਣ ਦੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਨੂੰ ਉਲਝਾਉਣ ਰੁਝਾਉਣ ਵਾਸਤੇ, ਜਾਂ ਵਾਕਿਆ ਹੀ ਸੀਰੀਅਸ ਨੇ ਪ੍ਰਸ਼ਾਸਨਿਕ ਤੌਰ 'ਤੇ?
ਅਮਨਦੀਪ, ਮੈਨੂੰ ਤਾਂ ਪ੍ਰਸ਼ਾਸਨ ਜਿਹੜਾ ਸੀਰੀਅਸਲੀ ਨਹੀਂ ਲੱਗਦਾ, ਬਹੁਤਾ ਸੀਰੀਅਸ ਨਹੀਂ ਹੈਗਾ, ਬਹੁਤਾ ਨਹੀਂ ਹੈ ਹੀ ਨਹੀਂ, ਹੈ ਸੀਰੀਅਸ ਹੈ ਹੀ ਨਹੀਂ ਹੈ। ਇਹ ਤਾਂ ਜਿੱਦਾਂ ਲੋਕਾਂ ਦੇ ਹੁਣ ਮੁੱਦੇ ਆ, ਕਈ ਲੋਕਾਂ ਦੇ ਮੁੱਦੇ ਆ ਜਿਹੜੇ ਕਿ ਇਹਨਾਂ ਨੇ ਵਾਅਦੇ ਕੀਤੇ ਆ ਉਹ ਪੂਰੇ ਨਹੀਂ ਹੋ ਰਹੇ, ਜਿਹੜੇ ਰਿਸੋਰਸ ਆ ਉਹਨਾਂ ਦੀ ਵੰਡ ਠੀਕ ਢੰਗ ਦੇ ਨਾਲ ਨਹੀਂ ਹੋ ਰਹੀ, ਲੋਕਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ, ਕਰਪਸ਼ਨ ਵੱਧ ਰਹੀ ਆ, ਤਾਂ ਕਈ ਵਾਰੀ ਇਹਨਾਂ ਇਹਨਾਂ ਚੀਜ਼ਾਂ ਤੋਂ ਲੋਕਾਂ ਦਾ ਖਿਆਲ ਦੂਜੇ ਪਾਸੇ ਲਿਜਾਣ ਦੇ ਲਈ ਕੋਈ ਇੱਦਾਂ ਦਾ ਤੋਤਕੜਾ ਛੱਡ ਦੇਣਾ, ਨਸ਼ਿਆਂ ਵਿਰੁੱਧ ਯੁੱਧ ਜਾਂ ਯੁੱਧ ਨਸ਼ਿਆਂ ਦੇ ਵਿਰੁੱਧ ਇੱਦਾਂ ਦੀਆਂ ਮੁਹਿੰਮਾਂ ਸਟਾਰਟ ਕਰ ਲੈਣੀਆਂ, ਉਹਦੇ ਨਾਲ ਕੀ ਹੁੰਦਾ ਵੀ ਤੁਹਾਨੂੰ ਇੱਕ ਤਾਂ ਫੰਕਸ਼ਨ ਕਰਨ ਦਾ ਮੌਕਾ ਮਿਲ ਜਾਂਦਾ, ਇਕੱਠ ਕਰਨ ਦਾ ਮੌਕਾ ਮਿਲ ਜਾਂਦਾ, ਅੱਜ ਫਲਾਨੀ ਯੂਨੀਵਰਸਿਟੀ ਦੇ ਵਿੱਚ ਜੀ ਫਲਾਨੇ ਡਾਕਟਰ ਆ ਰਹੇ ਆ, ਇਸ ਯੂਨੀਵਰਸਿਟੀ ਵਿੱਚ ਤੁਹਾਡੇ ਮਿੱਤਰ ਜਿਹੜੇ ਮੰਤਰੀ ਉਹ ਜਾ ਰਹੇ ਆ, ਅੱਜ ਇਸ ਯੂਨੀਵਰਸਿਟੀ ਦੇ ਵਿੱਚ ਆ ਜਾ ਰਿਹਾ ਬੰਦਾ, ਉੱਥੇ ਆ ਸੈਮੀਨਾਰ ਹੋਊਗਾ, ਸੈਮੀਨਾਰ ਕਰ,
ਪਿੰਡਾਂ 'ਚ ਵੀ ਫੰਕਸ਼ਨ ਹੋ ਰਹੇ ਨੇ,
ਪਿੰਡਾਂ 'ਚ ਵੀ ਇਕੱਠ ਕਰਨੇ ਆ, ਬੈਠਕਾਂ ਕਰਨੀਆਂ, ਇੱਕ ਤਾਂ ਇਹਦੇ ਨਾਲ ਲੋਕਾਂ ਦੀ ਜਿਹੜੀ ਇਕਾਗਰਤਾ ਇੱਕ ਪਾਸੇ ਹਟਾ ਕੇ ਦੂਜੇ ਪਾਸੇ ਲਾ ਆਉਂਦੇ ਆ, ਉਹ ਆਪਣੀਆਂ ਚੀਜ਼ਾਂ ਭੁੱਲ ਜਾਂਦੇ, ਇਹਨਾਂ ਦੇ ਹੁਣ ਤਾਂ ਵੈਸੇ ਇਹਨਾਂ ਨੂੰ ਬਹੁਤਾ ਫਾਇਦਾ ਤਾਂ ਹੋ ਨਹੀਂ ਰਿਹਾ, ਨੁਕਸਾਨ ਬਹੁਤ ਹੋ ਰਿਹਾ, ਜਿੱਦਾਂ ਹੀ ਕਿਸੇ ਪਿੰਡ ਦੇ ਵਿੱਚ ਵੜ ਜਾਂਦੇ ਆ, ਲੋਕਾਂ ਨੇ ਹੱਥਾਂ 'ਚ ਫੜੇ ਹੁੰਦੇ ਲੱਡੂ, ਅਤੇ ਸਿੱਧੇ ਸਵਾਲ ਉਹਨਾਂ ਨੂੰ ਕਰਦੇ, ਸਿੱਧੇ ਸਵਾਲ ਕਰਦੇ ਆ ਵੀ ਲੱਡੂ ਖਾਣਾ ਆ ਜਾਂ ਤਾਂ ਇੱਥੋਂ ਤੁਸੀਂ ਚਲੇ ਜਾਣਾ ਆ, ਅਤੇ ਹੁਣ ਸਵਾਲ ਵੀ ਚੰਗੇ ਚੰਗੇ ਕਰਦੇ ਆ ਉਹ, ਜਾਣੀ ਜਿਹੜੇ MLA ਦਾ ਇਹਨਾਂ ਦੇ ਜਿੰਨੇ ਵੀ ਮਿਨਿਸਟਰ ਵਗੈਰਾ ਜਾਂਦੇ ਆ ਉਹਨਾਂ ਦੀ ਚੰਗੀ ਲਾਹ ਪਾ ਕਰਦੇ ਲੋਕ, ਆਮ ਲੋਕ, ਅਤੇ ਮੈਨੂੰ ਮੈਂ ਜਦ ਉਹਨਾਂ ਨੂੰ ਪਤਾ ਹੀ ਆ 27 ਦੇ ਵਿੱਚ ਜਿਹੜੀ ਇਲੈਕਸ਼ਨ ਤਾਂ ਅਸੀਂ ਜਿੱਤਣੀ ਨਹੀਂ ਹੈ, ਬਹੁਤੀਆਂ ਸੀਟਾਂ ਮਿਲਣੀਆਂ ਨਹੀਂ ਹੈ, ਸ਼ਾਇਦ ਇਲੈਕਸ਼ਨ ਜਿਹੜੀ ਹੈ ਮੇਰੇ ਖਿਆਲ ਦੇ ਵਿੱਚ 27 ਦੇ ਵਿੱਚ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ, ਹਾਲਾਂਕਿ ਅਸੀਂ ਵੀ ਦੂਜੇ ਦੇ ਸਪੋਰਟਰ ਹਾਂ ਅਕਾਲੀ ਦਲ ਦੇ, ਉਹਨਾਂ ਨੇ ਜਿੱਤਣਾ ਨਹੀਂ ਹੈ, ਉਹਨਾਂ ਨੇ ਥੋੜ੍ਹੀਆਂ ਸੀਟਾਂ 10-12 ਹੀ ਆਉਣੀਆਂ
ਭਾਜੀ, ਗਵਰਨਮੈਂਟ ਦਾ ਅਸੀਂ ਅਸੀਂ ਨਾ ਕਹੋ ਤੁਸੀਂ ਆ, ਤੁਸੀਂ ਤਾਂ ਗਿਆਨੀ ਸਮਝੋ,
ਹਾਂ ਅਸੀਂ ਤੁਸੀਂ ਤੋਂ ਨਹੀਂ,
ਮੈਂ ਨੀ ਹੈਗਾ, ਤੁਸੀਂ ਮੈਂ ਨੀਲੀ ਪੱਗ ਬੰਨੀ ਹੋਈ ਹੈ, ਮੈਂ ਤੁਸੀਂ ਪੱਗ ਦੇਖ ਕੇ ਨਾ ਮੈਨੂੰ ਅਕਾਲੀ ਬਣਾਈ ਜਾਓ, ਮੈਂ ਤਾਂ ਸਾਰਿਆਂ ਨਾਲ ਰਹੀ ਹਾਂ,
ਸਾਰਿਆਂ ਵੱਲ ਹੀ ਹਾਂ, ਚਲੋ ਚਮੀ ਠੀਕ ਆ, ਤੇ ਉਹ ਜਿੱਤਣ ਦਾ ਹੈ ਹੀ ਨੀ ਹੈ, ਜਿੱਤਣ ਦਾ ਆਪਣੇ ਕਾਂਗਰਸ ਨੇ ਆ, ਜਿੱਦਾਂ ਕਾਂਗਰਸ ਦੀ ਕਾਫੀ ਉੱਥੇ ਚੜ੍ਹ ਤੇ ਇਸ ਵੇਲੇ ਪੰਜਾਬ ਦੇ ਵਿੱਚ,
ਦੇਖ ਲਓ
ਸਰਕਾਰ ਤਾਂ ਉਹਦੀ ਬਾਣੀ,
ਦੇਖ ਲਓ ਅਕਾਲੀਆਂ ਦਾ ਹਾਲ,
ਅਕਾਲੀਆਂ ਦਾ ਹਾਲ ਨੀ, ਮੈਂ ਸੱਚਾਈ ਵਰਣਨ ਕਰਦਾ ਆ, ਹਲੇ ਅਗਲੀ ਵਾਰ ਬਣਾਂਗੇ, 27 ਤੋਂ ਬਾਅਦ 5 ਸਾਲ ਕਦੋਂ ਹੋਣੇ ਆ,
ਚਲੋ ਜਦੋਂ ਵੀ ਹੋਏ 32 ਚ
2032 ਚ ਸਰਕਾਰ ਬਣਾਵਾਂਗੇ ਆਪਣੇ, ਸ਼ਾਇਦ ਬਣ ਵੀ ਜਾਵੇ 27 ਵਿੱਚ ਵੀ ਬਣ ਜਾਵੇ ਥੋੜੀ ਬਹੁਤ,
ਕੀ ਬਾਤ ਹੈ,
ਤੇ ਹੈ
ਕੀ ਬਾਤ ਹੈ,
ਇਦਾਂ ਦੀ ਗੱਲ ਆ, ਇਹ ਪਤਾ ਨਹੀਂ ਹੁਣ ਕੀ ਡਰਾਮੇ ਕਰੀ ਜਾਂਦੇ ਆ, ਕਦੇ ਦੀਵਾਰ ਬਣਾ ਕੇ ਉਹਦਾ ਉਦਘਾਟਨ ਕਰਤਾ, ਕਦੇ ਟਾਇਲਟ ਬਣਾ ਕੇ ਉਹਦਾ ਉਦਘਾਟਨ ਕਰਤਾ, ਕਦੇ
ਭਾਜੀ ਉਹ ਮਹੀਨਾ ਕੁ ਬੜਾ ਚੱਲਿਆ, ਪਖਾਨੇ ਵਾਲਾ ਮੰਤਰੀ ਨੋ ਹੀ ਪੈ ਗਿਆ ਸੀ, ਪਖਾਨੇ ਵਾਲਾ ਮੰਤਰੀ ਉਹ ਨਾ ਮਤਲਬ ਟੋਇਲਟਾਂ ਬਣਾਈਆਂ, ਦੇਖੋ ਮੈਂ ਉੱਥੇ ਪੰਜਾਬ 'ਚ ਹੀ ਸੀਗਾ,
ਟੋਇਲਟ ਮਿਨਿਸਟਰ ਕਹਿੰਦੇ ਸੀ,
ਟੋਇਲਟ ਮਿਨਿਸਟਰ ਪਖਾਨਾ ਮੰਤਰੀ, ਅਤੇ ਉਹ ਨਾ ਉੱਥੇ ਸੀਗਾ, ਸਾਲ ਕਰਿਆ ਮੈਂ, ਅਤੇ ਮੈਨੂੰ ਨਾ ਸਕੂਲ ਦੇ ਟੀਚਰ ਆ ਕੇ ਕਹਿਣ, ਉਹ ਸਰ ਕਹਿੰਦੇ ਸਾਨੂੰ ਤਾਂ ਗ੍ਰਾਂਟ ਆਈ ਹੋਈ ਆ ਟੋਇਲਟਸ ਬਣਾਉਣੀ, ਮੈਂ ਕਿਹਾ ਇੱਕ ਪਲਾਨ ਬਣਿਆ ਹੋਇਆ ਉਹਦੇ ਅੰਡਰ ਬਣਾ, ਨਹੀਂ ਨਹੀਂ ਸਾਨੂੰ ਫੋਰਸ, ਅਸੀਂ ਕਿਹਾ ਗ੍ਰਾਂਟ ਮੋੜ ਦਿਓ, ਇੱਕ ਟੋਇਲਟ, ਕਹਿੰਦੇ ਇੱਕ ਟੋਇਲਟ ਬਣਾਉਣੀ ਹੈ, ਦੱਸੋ ਵੀ ਤੁਸੀਂ ਮੈਨੂੰ ਇਹ ਦੱਸੋ ਹੈ ਵੀ ਸਕੂਲ ਨਵਾਂ ਬਣਿਆ, ਇੱਕ ਪੂਰਾ ਬਲੋਕ ਬਣਨਾ ਟੋਇਲਟਸ ਦਾ, ਹਜੇ ਪੁਰਾਣਾ ਹੀ ਯੂਜ਼ ਕਰ, ਕਹਿੰਦੇ ਜੀ ਇੱਕ ਟੋਇਲਟ ਦੇ ਪੈਸੇ ਆਏ ਆ, ਦੱਸੋ ਉਹ ਇੱਕ ਟੋਇਲਟ ਕਿੱਥੇ ਬਣਾਈਏ, ਕਿੱਦਾਂ ਬਣਾਈਏ, ਮਤਲਬ ਇੱਕ ਇੰਨਾ ਕਿਊਬੀਕਲ ਖੜਾ ਕਰ ਦਈਏ ਉੱਪਰ ਨੂੰ ਲੈਂਟਰ ਪਾ ਕੇ, ਹੈ ਨਾ, ਉਹਦੇ ਲਈ ਜਿਹੜਾ ਸਾਰਾ ਪਹਿਲਾਂ ਸੀਵਰੇਜ ਪੈਣਾ ਆ, ਪਾਈਪਿੰਗ ਪੈਣੀ ਆ, ਪਾਣੀ ਦੀ ਸਪਲਾਈ ਲੱਗਣੀ ਆ, ਬਿਜਲੀ ਲੱਗਣੀ, ਤੁਸੀਂ ਇੱਕ ਟੋਇਲਟ ਦੇ ਪੈਸੇ ਭੇਜ ਦਿੱਤੇ ਆ, ਮੈਨੂੰ ਨਹੀਂ ਸਮਝ ਆਉਂਦੀ ਵੀ ਉਹ ਇੱਕ ਟੋਇਲਟ ਬਣੂ ਕਿੱਦਾਂ, ਹੈ ਨਾ, ਕਿਊਬੀਕਲਸ ਉਹ ਤਾਂ ਇਕੱਠੀਆਂ ਹੁੰਦੀਆਂ ਨਾ, ਮਤਲਬ 5-7 ਕਿਊਬੀਕਲਸ ਇਕੱਠੇ ਬਣਾਉਣੇ ਆ, ਫਿਰ ਮਤਲਬ ਯੂਰੀਨਲ
ਟੋਇਲਟ ਦੀ ਗੱਲ ਆ, ਮੈਂ ਤੁਹਾਡੇ ਤੋਂ ਇੱਕ ਕੁਐਸਚਨ ਪੁੱਛਣਾ, ਮੇਰੇ ਜ਼ਿਹਨ ਦੇ ਵਿੱਚ ਕਈ ਚੱਲਦਾ ਆ, ਤੁਹਾਨੂੰ ਜਿਹੜਾ 1 ਕਰੋੜ ਰੁਪਇਆ ਅਲਾਟ ਹੋਇਆ ਸੀ ਪਿੰਡ ਦਾ ਮਿਲ ਗਿਆ?
ਨਹੀਂ ਨਹੀਂ ਉਹ ਮਿਲਿਆ ਤਾਂ ਨਹੀਂ ਹੈਗਾ, ਉਹ ਤਾਂ ਪਹਿਲੀ ਗੱਲ ਤਾਂ ਚਲੋ ਥੋੜ੍ਹਾ ਸਾਡੇ ਪਿੰਡ ਦਾ ਵੀ ਕਸੂਰ ਸੀ, ਮੁੜ ਕੇ ਉਹਨਾਂ ਨੇ ਫੋਲੋ ਹੀ ਨਹੀਂ ਕੀਤਾ, ਪੰਚਾਇਤ ਨੇ ਮੁੜ ਕੇ, ਅਸੀਂ ਫੋਲੋ ਕੀਤਾ ਫਿਰ ਉਹ ਨਹੀਂ ਫੋਲੋ ਕਰ ਰਹੇ, ਉਹ ਗੱਲ ਇਹ ਆ ਵੀ ਉੱਥੇ ਰਹਿਣਾ ਪੈਂਦਾ ਆ, ਉੱਥੇ ਬਹਿਣਾ ਪੈਂਦਾ, ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਪੈਂਦੀਆਂ, ਉਹ ਤੱਤੇ ਤੱਤੇ ਤਾਂ ਮੈਨੂੰ ਧਾਲੀਵਾਲ ਸਾਹਿਬ ਕਹਿ ਹਟੇ ਵੀ ਲੈ ਜਾਓ ਭਾਈ, ਮੈਂ ਕਿਹਾ ਸਾਡੇ ਹੁਣ ਆਉਂਦੇ ਹੀ ਨਹੀਂ ਤਾਂ ਕੀ ਕਰੀਏ, ਅਸੀਂ ਤਾਂ NRI ਸਾਰਾ ਕਰਕੇ ਆ ਗਏ, ਮੁੜ ਕੇ ਚਲੋ ਗੱਲ ਨਹੀਂ ਗੌਲੀ, ਅਤੇ ਇਸ ਕਰਕੇ ਉਹ ਰੁਲ ਜਿਹਾ ਗਿਆ, ਐਪਲੀਕੇਸ਼ਨ ਤਾਂ ਅਜੇ ਹੈਗੀ ਆ, ਹੋ ਸਕਦਾ ਵੀ ਜ਼ੋਰ ਪਾਈਏ ਤਾਂ ਦੁਬਾਰਾ ਹੋ ਸਕਦਾ ਆ, ਪਰ
ਜ਼ੋਰ ਕਾਹਦਾ ਪਾਉਣਾ, ਜਦ ਉਹਨਾਂ ਨੇ ਅਲੋਟ ਕਰ ਦਿੱਤਾ 1 ਕਰੋੜ ਰੁਪਇਆ ਤੁਹਾਡੇ ਪਿੰਡ ਨੂੰ ਦੇਣਾ ਆ, ਫਿਰ ਜ਼ੋਰ ਪਾਉਣ ਦੀ ਕੀ ਲੋੜ ਆ, ਉਹ ਕਹਿੰਦਾ ਟਰਾਲੀ ਚੱਕ ਕੇ ਲਿਆਉਣਾ,
ਜੋ ਮਰਜ਼ੀ ਕਰ ਲਓ, ਜਿਹੜੇ ਸਰਕਾਰੀ,
ਮੈਂ ਪਹਿਲਾਂ ਵੀ ਕਿਹਾ ਸੀ ਕਿ ਤੁਹਾਨੂੰ ਨਹੀਂ 1 ਕਰੋੜ ਮਿਲਣਾ, ਤੁਹਾਨੂੰ ਕੁਛ ਵੀ ਨਹੀਂ ਮਿਲਣਾ, ਆਪੇ ਪੈਸੇ ਇਕੱਠੇ ਕਰ ਬਣਾ ਲਓ ਟੋਇਲਟ ਜੇ ਬਣਾ ਸਕਦੇ ਆ,
ਟੋਇਲਟ ਦੀ ਪਿੰਡ ਦੇ ਹੋਰ ਕੰਮ ਹੈ, ਨਹੀਂ ਉਹ ਹੋਰ ਪ੍ਰੋਜੈਕਟਾਂ ਰਾਹੀਂ ਤਾਂ ਆ ਰਹੇ ਆ ਪੈਸੇ, ਪਰ ਮੈਂ ਕਹਿਣਾ ਇਹ ਚਾਹੁੰਦਾ ਸੀਗਾ ਵੀ ਟੀਚਰ ਮੇਰੇ ਪੇਚ ਪਏ ਹੋਏ ਸੀਗੇ, ਸਾਡੇ ਮਗਰ ਪਏ ਹੋਏ ਸੀ ਟੀਮ ਦੇ ਜਿਹੜੇ ਸਾਡੇ ਇੰਜੀਨੀਅਰ ਅੰਕਲ ਆ, ਵੀ ਟੋਇਲਟ ਇੱਕ ਦੇ ਉਹ ਵੀ ਇਹੀ ਹੈਰਾਨ ਪਰੇਸ਼ਾਨ ਸੀ ਵੀ ਟੋਇਲਟਾਂ ਬਣੀਆਂ ਹੈਗੀਆਂ ਦਸ ਦਸ, 10 ਪ੍ਰਾਇਮਰੀ ਲਈ ਅਤੇ 10-15 ਉਹਦੇ ਲਈ ਬਣਨੀਆਂ, ਪ੍ਰੋਪਰ ਇੱਕ ਬਲੋਕ ਬਣਨਾ, ਵੀ ਇੱਕ ਇੱਕ ਟੋਇਲਟ ਦੋਨਾਂ ਨੂੰ ਅਲੋਟ ਹੋਈ ਆ, ਵੀ ਕਿੱਦਾਂ ਬਣਾਵਾਂਗੇ ਸਾਨੂੰ ਨਹੀਂ ਸਮਝ ਆਉਂਦੀ, ਹੈ ਨਾ। ਵੀ ਫਿਰ ਚਲੋ ਕਹਿੰਦੇ ਜੀ ਪੈਸੇ ਅਸੀਂ ਕਿਹਾ ਮੋੜ ਦਿਓ ਫਿਰ ਲੈ ਲਾਂਗੇ, ਕੋਈ ਚੱਕਰ ਨਹੀਂ ਅਸੀਂ ਆਪੇ ਬਣਾ ਦਾਂਗੇ। ਅਤੇ ਉਹ ਕਹਿੰਦੇ ਜੀ ਮੋੜਦੀ ਵੀ ਨਹੀਂ ਹੈਗੇ, ਉਹ ਤਾਂ ਜੀ ਸਾਨੂੰ ਕਹਿੰਦੇ ਫੋਰਸ ਕਰ ਰਿਹਾ, ਮੈਂ ਉਹਨਾਂ 'ਤੇ ਯਕੀਨ ਨਹੀਂ ਸੀ ਕਰਦਾ ਉਦੋਂ। ਮੈਂ ਕਿਹਾ ਟੀਚਰ ਤੁਸੀਂ ਆਪੇ ਕੋਲੋਂ, ਕਹਿੰਦੇ ਆਹ ਦੇਖੋ ਜੀ ਲੈਟਰ, ਕਹਿੰਦੇ ਇਹ ਤੁਹਾਨੂੰ ਬਣਾਉਣੀ ਹੀ ਪੈਣੀ ਆ। ਸੋ ਉਹਨਾਂ ਨੇ ਕੀ ਕੀਤਾ ਕਿ ਪਿਛਲੇ 1 ਸਾਲ ਤੋਂ, ਉੱਦਾਂ ਤਾਂ ਚੰਗੀ ਗੱਲ ਹੈ, ਮਾੜੀ ਗੱਲ ਨਹੀਂ ਮੈਂ ਇਹਦੇ ਵਿੱਚ ਨਹੀਂ ਕਹਿ ਰਿਹਾ, ਪਰ ਉਹ ਥੋੜ੍ਹਾ ਅਨਪਲੈਨਡ ਜਿਹਾ ਕੰਮ ਸੀਗਾ। ਸੋ ਉਹਨਾਂ ਦੀ ਮਨਸ਼ਾ ਸਾਨੂੰ ਨਹੀਂ ਸੀ ਪਤਾ ਵੀ ਮਨਸ਼ਾ ਕੀ ਆ, ਕਿ ਉਹਨਾਂ ਨੇ 6 ਮਹੀਨੇ ਪਹਿਲਾਂ ਜ਼ੋਰ ਲਾ ਕੇ ਟੋਇਲਟਾਂ ਬਣਾ ਕੇ ਫਿਰ ਉਹਨਾਂ ਦੇ ਉਦਘਾਟਨ ਕਰਨੇ ਸੀਗੇ, ਠੀਕ ਹੈ। ਦੈਟ ਵਾਜ਼ ਅ ਹੋਲ ਪਲਾਨ, ਮਤਲਬ ਉਹ ਉਹਨਾਂ ਨੂੰ ਬੱਚਿਆਂ ਦਾ ਕੋਈ ਨਹੀਂ ਸੀਗਾ ਵੀ ਬੱਚਿਆਂ ਨੂੰ ਲੋੜ ਹੈ, ਟੀਚਰਾਂ ਨੂੰ ਲੋੜ ਹੈ, ਸਕੂਲ ਨੂੰ ਲੋੜ ਹੈ, ਉਹਦੇ ਪਲਾਨ 'ਚ ਹੈਗੀ ਆ ਜਾਂ ਨਹੀਂ ਹੈਗੀ, ਬਸ ਤੁਸੀਂ ਬਣਾ ਦਿਓ, ਬਸ ਉੱਤੇ ਬੋਰਡ ਲਾ ਕੇ ਅਸੀਂ ਤੁਹਾਡੇ ਏਰੀਏ 'ਚ ਉਦਘਾਟਨੀ ਜਿਹੜੀ ਕੈਂਪੇਨ ਕਰਨੀ ਆ, ਇਹ ਮਨਸ਼ਾ ਸੀਗੀ। ਔਰ ਇਟ ਬੈਕਫਾਇਰਡ, ਔਰ ਉਹ ਪੂਰੀ ਤਰ੍ਹਾਂ ਬੈਕਫਾਇਰ ਕੀਤੀ, ਵੀ ਇਹ ਚਲੋ ਠੀਕ ਹੈ ਕਹਿ ਲਓ ਕਿ ਸੰਦ ਤਾਂ ਬਣ ਗਏ, ਪਰ ਰੌਲਾ ਇਹ ਹੈ ਵੀ ਜਿਹੜੀ ਮਨਸ਼ਾ ਸੀ ਉਹ ਨਹੀਂ ਪੂਰੀ ਹੋਈ। ਹੁਣ ਜਿਹੜੀ ਸੇਮ 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 ਨਸ਼ਿਆਂ ਵਿਰੁੱਧ ਜਿਹੜਾ ਯੁੱਧ ਹੈ ਉਹਦੇ ਵਿੱਚ ਮੈਨੂੰ ਦਿਖਾਈ ਦੇ ਰਿਹਾ ਕਿ ਇੱਕ ਨਸ਼ਿਆਂ ਵਿਰੁੱਧ ਜਿਹੜੇ ਫਰੰਟ ਨੇ ਦੋ ਹੈ, ਇੱਕ ਤਾਂ ਸਰਕਾਰੀ ਪ੍ਰਸ਼ਾਸਨ ਹੈ ਜਿਹੜਾ, ਜਿਨ੍ਹਾਂ ਦੀ ਜੌਬ ਹੈ, ਜਿਨ੍ਹਾਂ ਨੂੰ ਟੈਕਸਪੇਅਰ ਪੈਸਾ ਦਿੰਦਾ ਆ, ਤਨਖਾਹਾਂ ਦਿੰਦਾ ਆ, ਪੁਲਿਸ ਨੂੰ ਕੰਟਰੋਲ ਕਰ, ਥਾਂ ਥਾਂ ਦੇ ਉੱਤੇ ਪੁਲਿਸ ਖੜ੍ਹੀ ਆ, ਉਹ ਥਾਂ ਵੀ ਹੈ ਜਿੱਥੇ ਲੋੜ ਹੀ ਨਹੀਂ ਪੁਲਿਸ ਦੀ। ਇੱਕ ਸਤਲੁਜ ਦਾ ਪੁਲ ਹੈ ਰਾਹੋਂ ਦੇ ਉੱਤੇ, ਸਾਰਿਆਂ ਨੇ ਦੇਖਿਆ ਹੋਗਾ, ਬੜਾ ਮਸ਼ਹੂਰ ਹੈ। ਉਹਦੇ ਦੋਨੋਂ ਪਾਸੇ ਬਹੁਤ ਵੱਡੇ ਵੱਡੇ ਚੈੱਕ ਪੁਆਇੰਟ ਨੇ, ਉੱਧਰ ਖੰਨੇ ਪੁਲਿਸ ਦਾ ਹੈ ਅਤੇ ਇੱਧਰ ਨਵਾਂਸ਼ਹਿਰ ਪੁਲਿਸ ਦਾ ਹੈ, ਮਤਲਬ 10-15 ਬੰਦੇ ਇੱਧਰ ਖੜ੍ਹੇ ਆ, ਉਹਨੀ ਉੱਤੇ ਇੱਕ ਧਾਰਮਿਕ ਥਾਂ ਵੀ ਬਣਾ ਲਿਆ ਆ, ਉੱਤੇ ਚਾਹ ਦੇ ਕੋਕੇ ਵੀ ਚੱਲ ਪਏ ਨੇ, ਉੱਥੇ ਬੜਾ ਕੁਛ ਚੱਲ ਪਿਆ ਆ, ਅਤੇ ਇਸੇ ਤਰਜ਼ 'ਤੇ ਦੂਜੇ ਪਾਸੇ ਚੱਲ ਪਿਆ। ਵੀ ਦੱਸੋ ਪੁਲ ਜਿਹੜਾ ਬੰਦਾ ਇੱਧਰੋਂ ਚੈਕਿੰਗ ਕਰਾ ਕੇ, ਸਾਡੇ ਲਈ ਤਾਂ ਪੰਜਾਬ ਪੁਲਿਸ ਪੰਜਾਬ ਪੁਲਿਸ ਹੀ ਆ, ਚਾਹੇ ਉਹ ਨਵੇਂ ਸ਼ਹਿਰ ਦੀ ਹੋਵੇ, ਚਾਹੇ ਉਹ ਖੰਨੇ ਦੀ ਹੋਵੇ, ਚਾਹੇ ਉਹ ਬਠਿੰਡੇ ਦੀ ਹੋਵੇ, ਪ੍ਰਸ਼ਾਸਨ ਤਾਂ ਪ੍ਰਸ਼ਾਸਨ ਹੀ ਹੈ ਨਾ, ਠੀਕ ਹੈ। ਜਿਹੜਾ ਬੰਦਾ ਇੱਧਰੋਂ ਨਵੇਂ ਸ਼ਹਿਰ ਤੋਂ ਆਪਣੀ ਚੈਕਿੰਗ ਕਰਾ ਕੇ ਜਾਂ ਪੋਸਟ ਦੇ ਵਿੱਚੋਂ ਲੰਘ ਕੇ ਜਾਂਦਾ ਆ, ਉਹ ਵਿਚਾਲੇ ਤਾਂ ਪੁਲ ਹੈ, ਕੁਛ ਵੀ ਨਹੀਂ, ਬੰਦਾ ਨਾ ਖੱਬੇ ਜਾ ਸਕਦਾ ਨਾ ਸੱਜੇ ਜਾ, ਉਹਦੇ ਮੂਹਰੇ ਫਿਰ ਇੱਕ ਹੋਰ ਪੁਲਿਸ ਵਾਲੇ ਖੜ੍ਹੇ ਨੇ, ਮਤਲਬ ਕਿਹਨੂੰ ਪ੍ਰੋਟੈਕਟ ਕਰ ਰਹੇ ਨੇ, ਪੁਲ ਦੀ ਇੰਨੀ ਸਿਕਿਉਰਿਟੀ ਹੈ ਜਾਂ ਉੱਥੇ ਕੀ ਲੈਣ ਦੇਣ ਚੱਲ ਰਿਹਾ। ਸੋ
ਅਮਨਦੀਪ ਤੁਸੀਂ ਸਵੇਰ ਦੀ ਗੱਲ ਕਰੀ ਜਾਂਦੇ ਆ, ਸਵੇਰ ਦੀ ਗੱਲ ਕਰੀ ਜਾਂਦੇ, ਥੋੜਾ ਟੌਪਿਕ ਹੈ, ਉਹ ਪਾਣੀ ਨੂੰ ਪ੍ਰੋਟੈਕਟ ਕਰਦੇ ਆ,
ਪਾਣੀਆਂ ਦੀ ਪ੍ਰੋਟੈਕਸ਼ਨ ਚੱਲ ਰਹੀ ਹੈ, ਨਹੀਂ ਗੱਲ ਇਹ ਹੈ
ਪਾਣੀ ਨੂੰ ਪ੍ਰੋਟੈਕਟ ਕਰਦੇ, ਪਾਣੀ 'ਚ ਕੋਈ ਗੰਦ ਵਗੈਰਾ ਨਾ ਪਾ ਦੇਵੇ, ਪਾਣੀ ਨੂੰ ਕੋਈ ਚੱਕ ਕੇ ਨਾ ਲੈ ਜਾਵੇ ਬਾਲਟੀ ਭਰ ਕੇ,
ਹਾਂਜੀ
ਉਹ ਤੁਸੀਂ ਸਮਝਦੇ ਨਹੀਂ ਗੱਲ ਨੂੰ।
ਭੁਪਿੰਦਰ ਸਿੰਘ ਕਹਿੰਦੇ ਨੇ ਭਾਜੀ ਚਾਹ ਪੀ ਰਹੇ ਆ ਤੇ ਤੁਸੀਂ ਚੂਹ ਦੀ ਗੱਲ ਸ਼ੁਰੂ ਕਰਦੀ, ਠੀਕ ਹੈ ਇਹ ਆਉਣੀ ਆਉਣੀ ਹੈ, ਜਿੱਦਾਂ ਅਜੇ ਤਾਂ ਨਸ਼ਿਆਂ ਨੂੰ ਪੱਕਿਆਂ ਵੱਲ ਨੂੰ ਨਹੀਂ ਹੋਏ, ਤੁਸੀਂ ਮਿੰਟ ਇੱਕ ਠਹਿਰੋ। ਅਤੇ ਕੁਲਵਿੰਦਰ ਧਾਲੀਵਾਲ ਕਹਿੰਦੇ ਪੱਕੀਆਂ ਭੇਡਾਂ ਨੇ ਨਵੀਆਂ ਐਨਕਾਂ ਖੋਪੇ ਦੇਣ 'ਤੇ ਤੂਲ ਨੇ, ਕੋਸ਼ਿਸ਼ ਕਰ ਰਹੇ ਨੇ ਕਿ ਨਵੀਆਂ ਐਨਕਾਂ ਲਵਾ ਦਈਏ ਲੋਕਾਂ ਨੇ। ਅੱਛਾ ਗੱਲ ਇਹ ਹੈ ਵੀ ਜਿਹੜੀ ਜਿਹੜਾ ਨਸ਼ਾ ਰੁਕਣਾ ਗਰਾਊਂਡ ਲੈਵਲ 'ਤੇ, ਉਹ ਜਿਹੜੀਆਂ ਫੈਕਟਰੀਆਂ 'ਚ ਬਣ ਰਿਹਾ, ਚਾਹੇ ਉਹ ਕਹਿੰਦੇ ਲੁਧਿਆਣੇ ਬਣਦਾ, ਚਾਹੇ ਬੱਦੋਂ ਬਣਦਾ, ਹਿਮਾਚਲ 'ਚ ਬਣਦਾ, ਫਾਰਮਾਸਿਊਟੀਕਲ ਜਿਹੜੇ ਨਸ਼ੇ ਨੇ ਉਹ ਬਣਦੇ ਨੇ, ਜਿਹੜੀ ਅਫੀਮ ਆ ਰਹੀ ਹੈ ਬਾਰਡਰ ਤੋਂ, ਅਫਗਾਨਿਸਤਾਨ ਤੋਂ ਆ ਰਹੀ ਹੈ, ਅਫਗਾਨਿਸਤਾਨ ਤੋਂ ਕੋਈ ਮਤਲਬ ਪਾਕਿਸਤਾਨ ਦੇ ਥਰੂ ਪਤਾ ਨਹੀਂ ਕਿੱਦਾਂ ਆਈ ਜਾ ਰਹੇ ਹੈ, ਅਸੀਂ ਬੰਦਿਆਂ ਨੇ ਲੰਘਣਾ ਤਾਂ 12 ਥਾਂ ਸਾਡੇ ਪਾਸਪੋਰਟ ਚੈੱਕ ਕਰਦੇ ਨੇ ਇੰਡੀਅਨ ਸਾਈਡ 'ਤੇ, ਇੱਦਾਂ ਪਾਕਿਸਤਾਨ ਸਾਈਡ 'ਤੇ ਕਰਦੇ ਆ, ਠੀਕ ਆ। ਉਹ ਨਸ਼ਿਆਂ ਦੇ ਕਹਿੰਦੇ ਉੱਥੋਂ ਜੀ ਆ ਰਹੀ ਹੈ, ਰੋਕ ਹੀ ਨਹੀਂ ਸਕਦੇ ਅਸੀਂ, ਉਹ ਫਿਰ ਉਹ ਜੇ ਉਹਨਾਂ ਨੂੰ ਨਹੀਂ ਰੋਕ ਸਕਦੇ ਭਾਈ ਸਾਨੂੰ ਕੱਲੇ ਰੋਕੀ ਜਾਂਦੇ ਹਾਂ, ਅਸੀਂ ਉੱਤੇ ਕੀ ਲੈਣਾ, 5 ਕਿਲੋ ਮਠਿਆਈ ਲੈ ਆਵਾਂਗੇ, ਹੋਰ ਵੱਧ ਤੋਂ ਵੱਧ ਇੱਕ ਦੂਜੇ ਕੰਟਰੀ ਨੂੰ ਕੀ ਲੈ ਕੇ ਜਾ ਸਕਦੇ ਹਾਂ, ਠੀਕ ਹੈ। ਜਿਹੜੀ ਚੀਜ਼ ਰੋਕਣ ਵਾਲੀ ਆ ਉੱਥੇ ਤੁਸੀਂ ਜ਼ੋਰ ਨਹੀਂ ਲਾਉਂਦੇ, ਦੋਨਾਂ ਦੇਸ਼ਾਂ ਨੇ ਬਾਰਡਰ ਦੇ ਇੱਧਰ ਵੀ 5,000 ਬੰਦਾ ਬਿਠਾ ਲਿਆ ਹੋਇਆ ਫੌਜੀ, ਉੱਧਰ ਵੀ ਬਿਠਾ ਲਿਆ ਹੋਇਆ, ਤੰਗ ਕਿਹਨੂੰ ਕਰਨਾ, ਨਾ ਅਸੀਂ ਬੰਦਾ ਉੱਧਰ ਨੂੰ ਜਾਣ ਦੇਣਾ, ਨਾ ਅਸੀਂ ਬੰਦਾ ਉੱਧਰੋਂ ਆਉਣ ਦੇਣਾ ਆ, ਜਿਹੜੀ ਜਿਹੜੀ ਸਪਲਾਈ ਰੁਕਣੀ ਆ ਉਹਦੇ ਬਾਰੇ ਕੁਛ ਨਹੀਂ, ਉਹ ਫ੍ਰੀ ਸਟਾਈਲ ਆ ਰਹੀ ਆ। ਦੇਖੋ ਇਹ ਇਸ ਲੈਵਲ 'ਤੇ ਡਾਇਰੈਕਸ਼ਨਾਂ ਦੇਣ ਦੀ ਲੋੜ ਹੈ, ਪੋਲਸੀਆਂ ਸਿੱਧੀਆਂ ਕਰਨ ਦੀ ਲੋੜ ਹੈ, ਪੁਲਿਸ ਪ੍ਰਸ਼ਾਸਨ ਨੂੰ ਪੁਸ਼ ਕਰਨ ਦੀ ਲੋੜ ਹੈ, ਕਲੀਨਅਪ ਕਰਨ ਦੀ ਲੋੜ ਹੈ, ਉਹਨਾਂ ਦੇ ਵਿੱਚੋਂ ਹੀ ਬੰਦੇ ਨੇ ਜਿਹੜੇ ਕਰਵਾ ਰਹੇ ਨੇ ਨਾਲ ਮਿਲੇ ਹੋਏ ਨੇ। ਇਹ ਤਾਂ ਹੈਗਾ ਜੇ ਸੱਚੀ ਨਸ਼ੇ ਬੰਦ ਕਰਨੇ ਆ, ਫੈਕਟਰੀਆਂ ਨੂੰ ਫੜੋ, ਉਹਨਾਂ ਦੀ ਆਡਿਟ ਕਰੋ, ਸਾਰਾ ਕੁਝ ਕਰੋ। ਦੂਜਾ ਹੈਗਾ ਜਿਹੜਾ ਮੁਕਾਬਲਾ ਕਰ ਰਹੀ ਹੈ ਪੰਜਾਬ ਦੀ ਗਵਰਨਮੈਂਟ, ਮੁਕਾਬਲਾ ਇਹ ਕਰ ਰਹੀ ਹੈ ਕਿ ਜਿਹੜਾ ਤੁਸੀਂ ਰੌਲਾ ਪਾ ਰਹੇ ਹੋ, ਮੈਂ ਰੌਲਾ ਪਾ ਰਿਹਾ, ਬਾਕੀ ਚੈਨਲ ਵਾਲੇ ਰੌਲਾ ਪਾ ਰਹੇ ਨੇ, ਜਾਂ ਜਿਹੜੀਆਂ ਜਥੇਬੰਦੀਆਂ ਨੇ, ਧਾਰਮਿਕ ਜਥੇਬੰਦੀਆਂ ਨੇ, ਨੋਨ ਗਵਰਨਮੈਂਟ ਆਰਗੇਨਾਈਜੇਸ਼ਨ ਹੈ ਜਿਹੜੀ ਨਸ਼ੇ ਵਿਰੁੱਧ ਮੁਹਿੰਮ ਚਲਾ ਰਹੀਆਂ ਨੇ, ਇਹਨਾਂ ਨੇ ਉਹਨਾਂ ਦਾ ਆਈਡੀਆ ਚੱਕਿਆ ਇਹ ਵੀ ਯਾਰ ਇਹ ਤਾਂ ਇਹਨਾਂ ਦੀ ਬੜੀ ਮਸ਼ਹੂਰੀ ਗੱਲ ਹੈ, ਜਿਹੜੇ ਜਿਹੜੇ ਨਸ਼ੇ ਦੇ ਵਿਰੁੱਧ ਗੱਲ ਕਰਦੇ ਨੇ ਉਹਨਾਂ ਨੂੰ ਲੋਕ ਬੜਾ ਚੰਗਾ ਸਮਝਦੇ ਨੇ, ਵੀ ਆਪਾਂ ਇਹ ਮੁੱਦਾ ਚੱਕੀਏ, ਚੱਕ ਕੇ ਲੋਕਾਂ ਨੂੰ ਆਗਰਾ ਕਰੀਏ ਵੀ ਨਸ਼ਾ ਨਹੀਂ ਕਰਨਾ ਚਾਹੀਦਾ, ਨਸ਼ਾ ਨਹੀਂ ਕਰਨਾ ਚਾਹੀਦਾ, ਅਤੇ ਵੀ ਬਲੇਮ ਕਿਹਨੂੰ ਕਰਨਗੇ, ਨਸ਼ਾ ਨਹੀਂ, ਅਗਲੇ ਲੋਕ ਕਹਿੰਦੇ ਨੇ ਵੀ ਭਾਈ ਨਸ਼ਾ ਨਹੀਂ ਕਰਨਾ ਚਾਹੀਦਾ, ਇਹ ਤਾਂ ਸਾਡੇ ਗੁਰੂ ਪੀਰ ਵੀ ਸਾਨੂੰ ਦੱਸਦੇ ਨੇ, ਸਾਡੇ ਗੁਰਦੁਆਰਾ ਸਾਹਿਬ ਵੀ ਦੱਸਦੇ ਨੇ, ਮੰਦਰ 'ਚ ਵੀ ਦੱਸਦੇ ਨੇ, ਔਰਗਨਾਈਜੇਸ਼ਨਾਂ ਵੀ ਦੱਸਦੀਆਂ, ਮੀਡੀਆ ਵੀ ਦੱਸਦਾ, ਪਰ ਇਹ ਰੋਕਣਾ ਕਿ ਨਾ ਰੋਕਣਾ ਤਾਂ ਸਰਕਾਰ ਨੇ ਨਾ, ਸਰਕਾਰ ਉਹਨਾਂ ਦੀ ਆਪਣੀ ਆ। ਸੋ ਇੱਦਾਂ ਕਹਿ ਲਓ ਕਿ ਮੇਰੇ ਹਿਸਾਬ ਨਾਲ ਇਟਸ ਅ ਵੇਸਟ ਆਫ ਐਨਰਜੀ, ਵੇਸਟ ਆਫ ਪੋਲਿਸੀ ਔਰ ਵੇਸਟ ਆਫ ਗੁੱਡਵਿਲ, ਇਹ ਜਿੱਦਾਂ ਪਖਾਨੇ ਵਾਲੀ ਗੱਲ ਬੈਕਫਾਇਰ ਕਰੇਗੀ, ਇੱਦਾਂ ਹੀ ਹਾਸੋਹੀਣੀ ਆਲਰੇਡੀ ਹੋ ਰਹੀ ਹੈ, ਪਹਿਲਾਂ ਹੀ ਹੋ ਰਹੀ ਹੈ ਆਮ ਆਦਮੀ ਪਾਰਟੀ ਦੀ, ਕਿ ਇਹ ਸਿਰਫ ਬਹਾਨਾ ਲੱਭ ਰਹੇ ਨੇ ਰੈਲੀਆਂ ਕਰਨ ਦੀ, ਬੈਠਕਾਂ ਕਰਨ ਦੀ, ਲਿੰਕ ਬਣਾਉਣ ਦੀ, ਔਰ ਯੁੱਧ ਨਸ਼ੇ ਵਿਰੁੱਧ ਦੇ ਕੁੱਛੜ 'ਤੇ ਚੜ੍ਹ ਕੇ ਕਰ ਰਹੇ ਨੇ, ਗੱਲ ਕੋਈ ਵੀ ਨਹੀਂ ਹੈਗੀ, ਸਰਕਾਰ ਇਹਨਾਂ ਦੀ ਆਪਣੀ ਹੈ, ਇਹ ਕੋਈ ਤਰੀਕਾ ਥੋੜ੍ਹਾ ਵੀ ਪਿੰਡਾਂ 'ਤੇ ਜਾ ਕੇ ਸੈਮੀਨਾਰ ਕਰ ਲਓ ਵੀ ਨਸ਼ੇ ਬੰਦ ਕਰੋ, ਉੱਥੇ ਤਾਂ ਘਰ ਘਰ ਲੋਕਾਂ ਦੇ ਕਰਲਾਹਟ ਪਈ ਹੋਈ ਆ ਵੀ ਨਸ਼ੇ ਬੰਦ ਕਰੋ, ਨਸ਼ੇ ਬੰਦ ਕਰੋ, ਜਿਨ੍ਹਾਂ ਨੂੰ ਕਹਿਣਾ ਆ ਉਹ ਆ ਕੇ ਫੇਰ ਦੱਸਣ ਲੱਗੇ ਨਸ਼ੇ ਬੰਦ ਕਰੋ, ਉਹ ਇੱਥੋਂ ਮੈਨੂੰ ਭਾਅ ਜੀ ਇਉਂ ਲੱਗਦਾ ਕਿ ਸਰਕਾਰ ਜਿਹੜੀ ਆ ਸ਼ਿਫਟ ਕਰ ਰਹੀ ਹੈ ਬਲੇਮ, ਕਿ ਇਹਦੇ ਲਈ ਸਰਕਾਰ ਜ਼ਿੰਮੇਵਾਰ ਨਹੀਂ ਹੈਗੀ, ਤੁਸੀਂ ਲੋਕ ਖੁਦ ਜ਼ਿੰਮੇਵਾਰ ਹੈ, ਤੁਸੀਂ ਲੋਕ ਖੁਦ ਜ਼ਿੰਮੇਵਾਰ ਹੈ, ਸਾਨੂੰ ਤੁਹਾਡੇ ਘਰੇ ਆ ਕੇ ਦੱਸਣਾ ਪੈਂਦਾ ਤੁਸੀਂ ਨਸ਼ਾ ਨਾ ਕਰੋ, ਅਗਲੇ ਕਹਿੰਦੇ ਨਸ਼ਾ ਨਾ ਕਰੋ, ਤੇ ਆ ਕਿੱਥੋਂ ਰਿਹਾ ਆ।
ਇੱਕ ਗੱਲ ਹੋਰ ਦੱਸਿਓ,
ਹਾਂਜੀ,
ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਹਾਰ ਗਈ ਹੈ?
ਤੁਹਾਡੀ ਮੈਮਰੀ ਲੋਸ ਹੋ ਗਈ, ਚੈੱਕ ਕਰਾਓ ਡਾਕਟਰ ਸਾਹਿਬ, ਡਾਕਟਰ ਸੰਤੋਖ ਸਿੰਘ ਜੀ ਸੁਣਦੇ ਹੋਣ ਜਿੱਥੇ ਵੀ ਮੇਰੀ ਆਵਾਜ਼, ਬੰਦਾ ਲੈ ਕੇ ਆਉਣਾ ਤੁਹਾਡੇ ਕੋਲ ਅਸੀਂ।
ਜੋ ਬਾਈਡਨ ਨੂੰ ਪੁੱਛਦੇ ਸੀ ਨਾ, ਉਹ ਜੋ ਬਾਈਡਨ ਨੇ ਗਲਤ ਹੀ ਦੱਸਦੇ ਦਿਨ ਸੁੱਧ ਜੇ, ਉਹ ਕੱਲ ਉਹਨੂੰ ਪੁੱਛਦੇ ਸੀ ਵੀ ਟਰੰਪ ਕਦੋਂ ਪ੍ਰਾਈਮ ਮਿਨਿਸਟਰ ਬਣਿਆ ਸੀ, ਪ੍ਰੈਜੀਡੈਂਟ, ਇੱਦਾਂ ਦੀ ਕੋਈ ਕਹਾਣੀ ਚੱਲਦੀ ਸੀ ਕੱਲ ਟੀਵੀ ਤੇ, ਤਾਂ ਮੈਂ ਪੁੱਛਿਆ
ਤੁਹਾਨੂੰ। ਉਹ ਕਹਿੰਦਾ ਅੱਛਾ ਬਣ ਗਿਆ, ਕਹਿੰਦਾ ਅੱਛਾ, ਕਹਿੰਦਾ ਟਰੰਪ ਬਣ ਗਿਆ, ਕਹਿੰਦਾ ਪ੍ਰੈਜੀਡੈਂਟ,
ਕਹਿੰਦਾ ਮੈਂ ਨਹੀਂ ਹਾਂ।
ਤੇ ਇਹ ਨਾ ਜਿਹੜਾ ਜਿੱਦਾਂ ਮੈਨੂੰ ਇਉਂ ਲੱਗ ਰਿਹਾ, ਮੈਨੂੰ ਫੀਲਿੰਗ ਇਹ ਹੋ ਰਹੀ ਆ ਵੀ ਇਹ ਸਰਕਾਰ ਸਾਨੂੰ ਪਿੰਡਾਂ ਦੇ ਵਿੱਚ ਆ ਕੇ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਆ ਕਿ ਇਹ ਨਸ਼ਿਆਂ ਦੀ ਜਿਹੜੀ ਵਰਤੋਂ ਹੋ ਰਹੀ ਆ ਕਰ ਰਹੇ, ਇਹਦੇ ਲਈ ਤੁਸੀਂ ਜ਼ਿੰਮੇਵਾਰ ਹੋ, ਸਰਕਾਰ ਦਾ ਇਹਦੇ 'ਚ ਕੋਈ ਲੈਣ ਦੇਣ ਨਹੀਂ, ਇਸ ਕਰਕੇ ਬੰਦ ਕਰੋ ਇਹ ਨਸ਼ੇ। ਉਹ ਨਸ਼ੇ ਤਾਂ ਬੰਦ ਕਰੋ, ਤਾਂ ਲੋਕ ਪਿੱਟ ਰਹੇ ਨੇ, ਉਹ ਜਿਹੜੀਆਂ ਡਿਲੀਵਰੀਆਂ ਘਰ ਹੋ ਰਹੀਆਂ ਆ ਕੇ ਹੈਂ, ਧੱਕੇ ਨਾਲ ਲਾ ਰਹੇ ਨੇ ਮੁੰਡਿਆਂ ਨੂੰ, ਵਰਗਲਾ ਰਹੇ ਨੇ ਯੰਗ ਉਮਰ ਦੇ ਵਿੱਚ ਕੁੜੀਆਂ ਨੂੰ ਵਰਗਲਾ ਰਹੇ ਨੇ, ਉਹਨਾਂ ਨੂੰ ਰੋਕਣ ਦਾ ਕੰਮ ਤਾਂ ਸਰਕਾਰ ਦਾ ਆ, ਪ੍ਰਸ਼ਾਸਨ ਸਰਕਾਰ ਦੇ ਅੰਡਰ ਹੈ, ਸਿਕਿਉਰਿਟੀ ਸਰਕਾਰ ਦੇ ਅੰਡਰ ਹੈ, ਅਤੇ ਮੈਨੂੰ ਲੱਗਦਾ ਜਿਹੜਾ ਤਰੀਕਾ ਬੰਦ ਕਰ ਲੈਣਾ। ਹੁਣ ਦੇਖੋ ਪਾਣੀਆਂ ਦਾ ਮੁੱਦਾ ਆ, ਉਹ ਖਤਮ ਹੋ ਜਾਣਾ ਪਾਣੀਆਂ ਦਾ ਮੁੱਦਾ, ਕਿਉਂਕਿ ਉਹ ਵੀ ਇੱਕ ਮੁੱਦਾ ਬਣਿਆ ਨਹੀਂ, ਚੱਲਿਆ ਨਹੀਂ ਮੁੱਦਾ ਇਹ, ਕਿਉਂਕਿ ਬੜੇ ਤੱਥ ਸਾਹਮਣੇ ਆਉਣ ਲੱਗ ਪਏ। ਭਾਅ ਜੀ ਕੋਈ ਇਹੋ ਜਿਹਾ ਮੁੱਦਾ ਦੱਸੋ ਤੁਸੀਂ, ਹੁਣ ਦੇਖੋ ਮਸਲੇ ਤਾਂ ਆਪਾਂ ਕਰੀ ਜਾਂਦੇ ਹਾਂ, ਆਮ ਆਦਮੀ ਪਾਰਟੀ ਲਈ ਬੜੇ ਮਸਲੇ ਆ ਵੀ ਆਹ ਵੀ ਨਹੀਂ ਠੀਕ, ਕੋਈ ਮੁੱਦਾ ਦੱਸੋ ਜਿਹੜਾ ਉਹ ਚੱਕਣ ਆਪਾਂ ਦੱਸੀਏ, ਜਿਹੜਾ ਉਹ ਸੁਣਨ, ਅਸੀਂ ਸਰਕਾਰ ਦੀ ਮਦਦ ਕਰੀਏ ਜਿਹਦੇ ਕਰਕੇ ਉਹ 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 ਆਪਣੀ ਸੀਟਾਂ ਵੱਧ ਲੈ ਸਕਣ, ਕੋਈ ਇਹੋ ਜਿਹਾ ਮੁੱਦਾ ਸੁਜੈਸਟ ਕਰੋ। ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੇ ਰਨਿੰਗ ਆਊਟ ਆਫ ਆਈਡੀਆਜ਼, ਆਈਡੀਏ ਤੋਂ ਆਪਾਂ ਕੁਛ ਦੱਸ ਸਕਦੇ ਉਹਨਾਂ ਨੂੰ ਵੀ ਤੁਸੀਂ ਆਹ ਕਰੋ।
ਸਾਡੇ ਕੋਲ ਤਾਂ ਬਥੇਰੇ ਆਈਡੀਆ, ਆਪਾਂ ਤਾਂ ਇਹੀ ਆਪਣੀ ਪਾਰਟੀ ਦੀ ਦੁੱਕੀ ਨਹੀਂ ਦੇਣੀ, ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ, ਪੈਸਾ ਬਚਾਓ,
ਦੁੱਕੀ ਨਹੀਂ ਦੇਣੀ ਪਾਰਟੀ, ਆਪਣੀ ਪਾਰਟੀ ਦੀਆਂ ਪਾਲਿਸੀਆਂ ਦੱਸ ਦਿਓ ਇੱਕ ਅੱਧੀ, ਉਹ ਲੈ
ਹਜ਼ਾਰ ਹਜ਼ਾਰ ਰੁਪਇਆ ਵਾਅਦਾ ਕੀਤਾ ਦੇਣਾ ਨਹੀਂ ਹੈ, ਤਾਂ ਪੈਸਾ ਬਚੂਗਾ ਉਹਨਾਂ ਦਾ, ਜਿਤਨਾ ਤਾਂ ਹੈ ਹੀ ਨਹੀਂ ਹੈ, ਫਿਰ ਉਹ ਹਜ਼ਾਰ ਹਜ਼ਾਰ ਰੁਪਇਆ ਕਾਹਨੂੰ ਖੱਜਲ ਕਰਨਾ।
ਨਹੀਂ ਇਹ ਦਿੱਲੀ ਦੇ ਵਿੱਚ ਇੱਦਾਂ ਹੀ ਹਾਰੇ ਆ, ਜਿਹੜੇ ਪਹਿਲਾਂ ਪ੍ਰੋਮਿਸ ਕੀਤੇ ਸੀ ਉਹ ਨਹੀਂ ਦਿੱਤੇ, ਫਿਰ ਅਸੀਂ ਜੀ ਕਾਜ਼ੀਆਂ ਨੂੰ ਦੇਣੇ ਆ, ਗ੍ਰਾਂਥੀਆਂ ਨੂੰ ਪੈਸੇ ਦੇਣੇ ਆ, ਉਹ ਦੇਣੇ ਆ, ਉਹ ਬੈਕਫਾਇਰ ਹੋਇਆ, ਬਹੁਤ ਬੁਰੀ ਤਰ੍ਹਾਂ ਬੈਕਫਾਇਰ ਹੋਇਆ, ਹੈ ਨਾ। ਸੋ ਕੋਈ ਆਈਡੀਆ ਸੱਚੀ ਹੈ ਨਹੀਂ ਕੋਈ ਪੰਜਾਬ ਦੇ ਵਿੱਚ, ਆਪਾਂ ਆਮ ਪਾਰਟੀ ਨੂੰ ਦੇ ਨਹੀਂ ਸਕਦੇ।
ਕੀ ਹੈ ਜਿਹੜੀ ਪਾਰਟੀ ਹੈ, ਆਈਡੀਆਲੈਸ ਆਈਡੀਅਲਿਸਟਿਕ ਪਾਰਟੀ ਨਹੀਂ ਹੈ, ਆਈਡੀਆਲੈਸ ਪਾਰਟੀ ਹੈ, ਤਾਂ ਹੀ ਤਾਂ ਆਪਣੇ ਗੁਰਪ੍ਰੀਤ ਗਿੱਲ ਜੀ ਛੱਡ ਕੇ ਚਲੇ ਗਏ, ਉਹ ਮੈਂ ਦੇਖਿਆ ਰਾਸ਼ਟਰਵਾਦੀ ਹੈ ਗੁਰਪ੍ਰੀਤ ਗਿੱਲ, ਜਿਹੜੇ ਸਾਡੇ ਅਨਾਊਂਸਰ ਆ, ਸਾਡੇ ਜਿਹੜੇ ਐਂਕਰ ਆ, ਉਹ ਤਾਂ ਰਾਸ਼ਟਰਵਾਦੀ ਆ, ਉਹ ਤਾਂ ਲਗਭਗ ਜਿੱਦਾਂ ਜਿੱਦਾਂ ਮੋਦੀ ਸਾਹਿਬ ਕਹਿੰਦੇ ਵੀ ਆਹ ਚੀਜ਼ ਕਰਨੀ ਆ, ਰਾਸ਼ਟਰ ਨੂੰ ਉੱਪਰ ਚੱਕਣਾ, ਉਹ ਜਿਹੜਾ ਹੋਰ ਤਰ੍ਹਾਂ ਕਹਿੰਦੇ ਆ, ਗਿੱਲ ਸਾਹਿਬ ਜਿਹੜਾ ਹੋਰ ਤਰ੍ਹਾਂ ਕਹਿੰਦੇ ਆ, ਜਾਂਦੇ ਉਹ ਇੱਕੋ ਹੀ ਡਾਇਰੈਕਸ਼ਨ 'ਚ ਆ,
ਟ੍ਰੇਨ ਇੱਕ 'ਚ
ਉਹਦਾ
ਹੀ
ਮਤਲਬ
ਬੈਠੇ,
ਇੱਕੋ ਹੀ,
ਟ੍ਰੇਨ ਇੱਕ 'ਚ ਹੀ ਬੈਠੇ ਆ।
ਟ੍ਰੇਨ 'ਚ ਇੱਕ 'ਚ ਹੀ ਬੈਠੇ ਆ। ਉਹ ਕਹਿੰਦੇ ਜਿਹੜੀ ਗੁਰਪ੍ਰੀਤ ਗਿੱਲ ਕਹਿੰਦੇ ਆ ਵੀ ਜਿਹੜੀ ਆ ਜਿਹੜੀ ਅਨੇਕਤਾ ਵਿੱਚ ਏਕਤਾ ਹੋਣੀ ਚਾਹੀਦੀ ਆ, ਅਨੇਕਤਾ ਵਿੱਚ ਏਕਤਾ ਹੋਣੀ ਚਾਹੀਦੀ ਆ, ਵੀ ਜਿਹੜੇ ਵੱਖ ਵੱਖ ਧਰਮ ਆ, ਵੱਖ ਵੱਖ ਜਿਹੜੇ ਤੁਹਾਡੇ ਜਾਤਾਂ ਆ, ਫਿਰਕੇ ਆ, ਇਹਨਾਂ ਨੂੰ ਆਪਣੀ ਆਪਣੀ ਆਜ਼ਾਦੀ ਹੋਣੀ ਚਾਹੀਦੀ, ਫਿਰ ਰਾਸ਼ਟਰਵਾਦ ਪੈਦਾ ਹੁੰਦਾ। ਠੀਕ ਹੈ, ਉਹਨਾਂ ਦੀ ਗੱਲ ਗਲਤ ਵੀ ਨਹੀਂ ਹੈ, ਵੀ ਜਿਹੜੀ ਅਕਸਰੀਅਤ ਗੌਰਮੈਂਟ ਆ ਸਾਡੇ ਇੰਡੀਆ ਦੇ ਵਿੱਚ, ਬਹੁਮਤ ਜਿਹਨਾਂ ਦੀ ਹਿੰਦੂ ਗੌਰਮੈਂਟ ਕਹਿ ਸਕਦੇ, ਜਿੱਦਾਂ ਬੀਜੇਪੀ ਕਹਿ ਲਓ, ਹਿੰਦੂ ਕਾਨੂੰ ਕਹਿਣਾ, ਬੀਜੇਪੀ ਗੌਰਮੈਂਟ ਆ, ਉਹ ਕਹਿੰਦੀ ਵੀ ਏਕਤਾ ਵਿੱਚ ਅਨੇਕਤਾ ਆ, ਜੇ ਅਸੀਂ ਇਕੱਠੇ ਹਾਂ ਤਾਂ ਏਕਤਾ ਵਧੂਗੀ, ਜਿਹੜੇ ਛੋਟੇ ਜਿਹੜੇ ਵੱਖ ਵੱਖ ਫਿਰਕਿਆਂ ਦੇ ਲੋਕ ਆ ਉਹਨਾਂ ਵਿੱਚ ਏਕਤਾ ਆਊਗੀ, ਫਿਰ ਰਾਸ਼ਟਰਵਾਦ ਆਊਗਾ। ਕਹਿੰਦੇ ਗਿੱਲ ਸਾਹਿਬ ਵੀ ਰਾਸ਼ਟਰਵਾਦ ਹੀ ਆ, ਕਹਿੰਦੇ ਮੋਦੀ ਸਾਹਿਬ ਵੀ ਰਾਸ਼ਟਰਵਾਦ ਹੀ ਆ, ਫਰਕ ਕੀ ਆ?
ਹੁਣ ਤੁਸੀਂ ਗਿੱਲ
ਇੱਕੋ ਹੀ ਆਈਡੀਆ
ਗਿੱਲ ਸਾਹਿਬ ਤੇ
ਇਸੇ ਕਰਕੇ ਗਿੱਲ ਸਾਹਿਬ ਜਿਹੜੇ ਆ ਉਹ ਉੱਧਰ ਬਹੁਤਾ ਚਿਰ ਰਹੇ ਨਹੀਂ ਹੈ। ਹੁਣ ਉਹਨਾਂ ਨੂੰ ਕਿਤੇ ਏਦਾਂ ਦੀ ਪਾਰਟੀ ਵਿੱਚ ਥਾਂ ਲੈਣਾ ਚਾਹੀਦਾ ਜਿਹੜੀ ਕਿ ਬਹੁਤ ਵਧੀਆ ਹੋਵੇ, ਉਹਨਾਂ ਲਈ ਤਲਾਸ਼ ਕਰਨੀ ਪਊਗੀ ਕੋਈ ਪਾਰਟੀ।
ਪਾਰਟੀ ਹੈਗੀ ਆ, ਪਾਰਟੀ ਤਾਂ ਆਪਣੀ ਪਈ ਆ, ਬਣੀ ਪਈ ਆ, ਦੁੱਕੀ ਨਹੀਂ ਦੇਣੀ ਪਾਰਟੀ ਦੇ, ਉਹਨਾਂ ਨੂੰ ਕਨਵੀਨਰ ਬਣਾ ਦਿੰਦੇ ਆ।
ਜੇ ਸਾਡੀ ਕੋਈ ਮੈਜੋਰਿਟੀ ਮਿਲ ਜਾਂਦੀ ਫਿਰ ਉਹਨੂੰ ਸੀਐਮ ਬਣਾ ਦੇਵਾਂਗੇ, ਆਪ ਨਾ ਬਣਾਂਗੇ ਸੋਨੀਆ ਗਾਂਧੀ
ਆਹੋ ਤੇ
ਸੋਨੀਆ ਗਾਂਧੀ ਅੰਗਰ
ਸੋਨੀਆ ਗਾਂਧੀ ਕਰਨਵੀਰ ਸਿੰਘ ਉਹਨਾਂ ਦੇ ਪਰਮ ਮਿੱਤਰ, ਸਾਡੇ ਵੀ ਪਰਮ ਮਿੱਤਰ। ਨਮਸਕਾਰ ਗਿੱਲ ਸਾਹਿਬ ਕੋ। ਇਹ ਇੱਕ ਤਾਂ ਉਹ ਤਾਂ ਪਾਰਟੀ ਜੁਆਇਨ ਕਰ ਜਾਣ, ਇੱਕ ਤਾਂ ਜਿਹੜੇ ਮਿੱਤਰ ਨੇ ਨਾ ਉਹ ਨੀ ਕਰਨ ਦਿੰਦੇ ਕਰਨਵੀਰ ਆਰ, ਇਹ ਨੀ ਇੱਕ ਤਾਂ ਇਹ ਆਰਾ ਲਾ ਲਾ ਕੇ ਹੋਰ ਦੇਖ ਲਓ ਪਹਿਲਾਂ ਹੀ ਬੇੜੀਆਂ 'ਚ ਵੱਟੇ ਪਾ ਦਿੰਦੇ ਆ। ਅਤੇ ਭੁਪਿੰਦਰ ਗਿੱਲ, ਭੁਪਿੰਦਰ ਸਿੰਘ ਕਹਿੰਦੇ ਨੇ ਕਿ ਵੀਰ ਜੀ ਤੁਸੀਂ ਐਡਲੇਡ ਵਿਜ਼ਿਟ ਕਰੋ ਦੋਨੋਂ ਜਣੇ। ਕੋਸ਼ਿਸ਼ ਰਹੇਗੀ ਜੀ, ਪਰ ਇਸ ਸਾਲ ਨਹੀਂ ਆਉਣਾ, ਅਗਲੇ ਸਾਲ ਆਪਾਂ ਟਰਾਈ ਕਰਾਂਗੇ। ਅਤੇ ਆਪਾਂ ਨਾ ਟੂਰ 'ਤੇ ਜਾਣਾ ਆ, ਆਪਾਂ ਹੋਰ ਵੀ ਜਿਹੜੇ ਭਾਅ ਜੀ ਬਹੁਤ ਲਾਰੇ ਲਾਏ ਹੋਏ ਆ, ਆਪਾਂ ਉਹ ਵੀ ਆਪਾਂ ਹੁਣ ਹੌਲੀ ਹੌਲੀ ਨਾ ਟਿਕ ਮਾਰਕ ਸ਼ੁਰੂ ਕਰ।
ਤੁਸੀਂ ਅਮਨਦੀਪ ਮੈਨੂੰ ਕਹਿੰਦੇ ਬ੍ਰੈਂਪਟਨ ਲੈ ਕੇ ਜਾਣਾ, ਮਹਿੰਦਰ ਸਿੰਘ ਬ੍ਰੈਂਪਟਨ ਰਹਿੰਦੇ, ਉਹਨਾਂ ਨੂੰ ਕਹਿੰਦੇ ਮਿਲਣਾ ਆ।
ਇੱਕ ਸਾਡੇ
ਫਿਰ ਤੁਸੀਂ ਕਹਿੰਦੇ ਸੀ ਅਸੀਂ ਵਿਨੀਪੈਗ ਜਾਣਾ, ਫਿਰ ਤੁਸੀਂ ਕਹਿੰਦੇ ਅਸੀਂ ਕੈਨਬਰਾ ਜਾਣਾ, ਕਿਤੇ ਵੀ ਨਹੀਂ ਗਏ
ਉਹ ਬੰਦੇ। ਵਿਨੀਪੈਗ ਵਾਲੇ ਛੱਡ ਕੇ ਕੈਲਗਰੀ ਪਹੁੰਚ ਗਏ ਆ, ਸਾਤੇ ਨਹੀਂ ਉੱਥੇ ਦੇਖ ਲਓ ਜਾ ਹੋਇਆ। ਅਤੇ ਫਿਰ ਅਮਰੀਕਾ ਵਾਲੇ ਇੱਕ ਸੱਜਣ ਮਿੱਤਰ ਆ ਪਿਆਰੇ, ਉਹ ਟਰੱਕਾਂ ਦੇ ਕੰਮ ਕਰਦੇ ਨੇ, ਉਹ ਵੀ ਕਹਿੰਦੇ ਵੀ ਤੁਹਾਨੂੰ ਅਸੀਂ ਘੁਮਾਉਣਾ, ਟਰੱਕ ਟੂਰ ਦੇਣਾ ਆ। ਮੈਂ ਕਿਹਾ ਚਲੋ ਉਹ ਵੀ ਕਰਾਂਗੇ। ਜਪਾਨ ਜਾਣਾ ਆ, ਡਡਵਾਲ ਉਹਨਾਂ ਨੇ ਵੀ ਸੱਦਿਆ ਹੋਇਆ। ਫਿਰ ਜੈਸ ਵੀ ਇੱਕ ਸਾਡੇ ਮਿੱਤਰ ਨੇ, ਉਹਨਾਂ ਨੇ ਵੀ ਸਾਨੂੰ ਸੱਦਿਆ ਹੋਇਆ। ਤਸਮੇਨੀਆ ਵੀ ਭਾਅ ਜੀ ਜਾਣਾ ਆ। ਅਤੇ ਕਈ ਥਾਂ ਆਪਾਂ ਕਹਿ ਦੇਈਦਾ ਹਰੇਕ ਨੂੰ, ਪਰ ਚਲੋ ਜਹਾਂ ਦਾਣੇ ਵਾਹਾਂ ਖਾਣੇ, ਨਾਨਕਾ ਸੱਚ ਹੈ ਹੈ ਨਾ, ਜਿੱਥੇ ਲਿਖੇ ਹੋਆ ਉੱਥੇ ਪਹੁੰਚ ਜਾਣਾ ਬੰਦੇ ਨੇ। ਪਰ ਇੱਛਾ ਰੱਖਣੀ ਜ਼ਰੂਰ ਚਾਹੀਦੀ, ਆਪਾਂ ਕਰਦੇ ਹਾਂ ਇੱਛਾ ਤੁਹਾਨੂੰ ਤੱਕ ਮਿਲਣ ਦੀ। ਭਾਅ ਜੀ ਮੁੱਦਿਆਂ ਦੀ ਗੱਲ ਕਰੀਏ ਕਿ ਜਿਹੜਾ ਆਮ ਆਦਮੀ ਪਾਰਟੀ ਵਾਸਤੇ ਕਿਹੜੇ ਕਿਹੜੇ ਮੁੱਦੇ ਹੋ ਸਕਦੇ ਨੇ। ਮੈਂ ਇੱਕ ਸੁਜੈਸਟ ਕਰਾਂ, ਬਹੁਤ ਨਾ ਹਿੰਗ ਲੱਗੇ ਨਾ ਫਟਕੜੀ, ਕਿ ਇਹ ਸਾਰਿਆਂ ਨਾਲ ਵੱਡਾ ਮੁੱਦਾ ਜਿਹੜਾ ਆ, ਸੁਣਦੇ ਹੋਣ ਕਿਤੇ ਵੀ ਭਗਵੰਤ ਮਾਨ ਸਾਹਿਬ ਦੇ ਜਿਹੜੇ ਐਡਵਾਈਜ਼ਰ ਹੈ, ਕਿਸੇ ਮਿਨਿਸਟਰ ਦੇ ਐਡਵਾਈਜ਼ਰ ਦਾ ਜ਼ਰੂਰ ਉੱਪੜ ਦੀ ਗੱਲ ਕਰਿਓ, ਕਿ ਅਸੀਂ ਫੀਲਡ 'ਚ ਕੰਮ ਕਰਦੇ ਹਾਂ, ਲੋਕਾਂ ਨਾਲ ਵਿਚਰਦੇ ਹਾਂ, ਲੋਕਾਂ ਨਾਲ ਗੱਲਾਂ ਕਰਦੇ ਹਾਂ, ਲੋਕਾਂ ਦੀ ਫੀਡਬੈਕ ਲੈਂਦੇ ਹਾਂ, ਅਤੇ ਸਾਨੂੰ ਪਤਾ ਲੱਗਦਾ ਕਿ ਗਰਾਊਂਡ ਦੇ ਉੱਤੇ ਕਿਹਦੀ ਕਿੰਨੀ ਕੁ ਪੈਂਠ ਹੈ। ਜੇ ਨਾ ਅੱਜ ਭਗਵੰਤ ਮਾਨ ਸਾਹਿਬ ਜਾਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਪਣੀ ਬੱਲੇ ਬੱਲੇ ਕਰਾਉਣਾ ਚਾਹੁੰਦੀ ਆ, ਤਾਂ 3 ਘੰਟਿਆਂ ਦੇ ਵਿੱਚ ਬੱਲੇ ਬੱਲੇ ਹੋ ਸਕਦੀ ਆ। ਆਈਡੀਆ ਹੈ ਇੱਕ, ਦੱਸ ਦਈਏ ਕਿ ਰਹਿਣ ਦਈਏ?
ਮੈਂ ਕਹਿੰਦਾ ਅਗਲੇ ਹਫ਼ਤੇ ਦੱਸਿਓ, ਰਹਿਣ ਹੀ ਦਿਓ।
ਨਹੀਂ ਨਹੀਂ ਨਹੀਂ, ਹੁਣ ਮੈਂ ਇੱਦਾਂ ਥੋੜ੍ਹਾ
ਨਾਲ ਹੀ ਪੁੱਛਦੇ।
ਹਾਂ, ਉਹ ਹਰਪ੍ਰੀਤ ਆ ਗਿਆ, ਕਹਿੰਦਾ ਆਓ ਚੱਲਦੇ ਹਾਂ ਕੈਨੇਡਾ। ਮੈਨੂੰ ਲੱਗਦਾ ਕੈਨੇਡਾ ਨੂੰ ਤੁਰਿਓ, ਪਰ ਪਹਿਲਾਂ ਹੁਣ ਸਰਕਾਰ ਤਾਂ ਬਣਾ ਲਈ, ਆਈਡੀਆ ਮੈਂ ਹੁਣ ਲੋਡ ਕੀਤਾ। ਆਈਡੀਆ ਇਹ ਹੈ ਭਾਅ ਜੀ ਵੀ ਭਗਵੰਤ ਮਾਨ ਸਾਹਿਬ ਨਾ ਸ਼ਾਮ ਨੂੰ, ਮੈਂ ਸ਼ਾਮ ਨੂੰ ਕਹਿ ਰਿਹਾ, ਸਵੇਰ ਨੂੰ ਨਹੀਂ, ਸ਼ਾਮ ਨੂੰ ਨਾ, ਹਾਂ, ਕਾਲੀਆਂ ਐਨਕਾਂ ਲਾ ਕੇ ਇੱਕ ਅਨਾਊਂਸਮੈਂਟ ਕਰਨ ਪੰਜਾਬ ਸਰਕਾਰ ਦੇ ਵੈੱਬ ਪੇਜ 'ਤੇ, ਪੰਜਾਬ ਸਰਕਾਰ ਦੇ ਚੈਨਲ 'ਤੇ ਕਾਨਫਰੰਸ ਕਰਨ, ਇੱਕ ਸੱਦ ਕੇ ਵੱਡੀ ਕਾਨਫਰੰਸ ਕਰਨ, ਅਤੇ ਉਹਦੇ ਵਿੱਚ ਮੀਡੀਆ ਸੱਦਣ, ਲਾਈਵ ਸੱਦਣ, ਅਤੇ ਉੱਥੇ ਆ ਕੇ ਮੀਡੀਆ ਦੇ ਵਿੱਚ ਇਹ ਕਹਿਣ ਵੀ ਬਾਈ ਔਰ ਬਹਿਨੋ, ਭੈਣੋ ਅਤੇ ਭਰਾਵੋ, ਦੇਵੀ ਔਰ ਸੱਜਣੋ, ਵੀ ਆਪ ਸਭ ਦੀ ਫੀਡਬੈਕ ਤੋਂ ਬਾਅਦ, ਗਰਾਊਂਡ ਲੈਵਲ ਤੋਂ ਆਪਣੇ ਵਰਕਰਾਂ ਦੀ ਫੀਡਬੈਕ ਤੋਂ ਬਾਅਦ, ਜਿਹੜੇ ਕਿ ਬਹੁਤ ਕੰਮ ਕਰ ਰਹੇ ਆ, ਅਸੀਂ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਪੰਜਾਬ ਸਰਕਾਰ ਜਿਹੜੀ ਆ ਬੇਲੋੜੀ ਐਡਵਰਟਾਈਜ਼ਮੈਂਟ ਬੰਦ ਕਰ ਰਹੀ ਆ, ਅਤੇ ਮੇਰੇ
ਹਾਂਜੀ
ਸਾਡੇ ਸਾਰੇ ਸਾਈਨੇਜ ਜਿਹੜੇ ਆ ਉਹ 2 ਘੰਟਿਆਂ ਦੇ ਵਿੱਚ ਲਾਹ ਦਿੱਤੇ ਜਾਣਗੇ, ਅਤੇ ਉੱਧਰ ਟੀਮਾਂ ਖੜੀਆਂ ਹੋਣ, ਉਹ ਏਅਰਪੋਰਟ ਤੋਂ ਲੈ ਕੇ ਸਾਰੇ ਸਾਈਨ ਲਾਹ ਦੇਣ, ਅਤੇ ਅੱਜ ਤੋਂ ਬਾਅਦ ਇਹ ਮਤਾ ਪਾਉਂਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਕੋਈ ਵੀ, ਚਾਹੇ ਮੇਰੀ ਸਰਕਾਰ ਹੋਵੇ ਚਾਹੇ ਹੋਰ ਵੀ ਹੈ, ਕਿ ਕਿਸੇ ਵੀ ਪੰਜਾਬ ਸਰਕਾਰ ਦੀ ਐਡਵਰਟਾਈਜ਼ਮੈਂਟ ਦੇ ਉੱਤੇ ਕਿਸੇ ਦੀ ਵੀ ਫੋਟੋ ਨਹੀਂ ਲੱਗੇਗੀ ਅਤੇ ਨਾ ਹੀ ਉਹਦਾ ਨਾਂ ਲੱਗੇਗਾ। ਸਿਰਫ ਇਹ ਲਿਖਿਆ ਹੋਊਗਾ ਕਿ ਚੀਫ ਮਿਨਿਸਟਰ ਪੰਜਾਬ, ਆਹ ਮਿਨਿਸਟਰ ਪੰਜਾਬ, ਇਨਫਰਾਸਟ੍ਰਕਚਰ ਮਿਨਿਸਟਰ ਪੰਜਾਬ, ਇੰਨਾ ਲਿਖਿਆ ਹੋਊਗਾ, ਉਹਦਾ ਨਾਂ ਵੀ ਨਹੀਂ ਲਿਖਿਆ ਹੋਊਗਾ। ਸੋ ਇਹ ਮਤਾ ਪਾ ਰਹੇ ਹਾਂ ਅਸੀਂ, ਇਹ 'ਤੇ 2 ਸਾਲ ਹੋਰ ਪਹਿਰਾ ਦੇਵਾਂਗੇ, 2 ਸਾਲ ਸਾਡੀ ਸਰਕਾਰ ਹੈਗੀ ਆ, ਅਤੇ ਇਹ
ਅਮਨਦੀਪ
ਹਾਂਜੀ
ਅਮਨਦੀਪ ਮਤਾ ਪਾਉਣ ਦੀ ਲੋੜ ਨਹੀਂ ਹੈ, ਜੇ ਉਹਨੇ 117 ਸੀਟਾਂ ਜਿੱਤਣੀਆਂ, ਮੈਂ ਉਹਦੇ ਵਿੱਚ ਐਡ ਕਰ ਦਵਾਂ
ਹਾਂਜੀ ਹਾਂਜੀ ਵਾਈ ਨਾਟ,
ਤੇ ਉਹ ਇਦਾਂ ਕਰਨ ਵੀ ਇੱਕ ਸੈਸ਼ਨ ਬੁਲਾਉਣ ਆਪਣੇ ਵਿਧਾਨ ਸਭਾ ਦਾ, ਉਸ ਸੈਸ਼ਨ ਦੇ ਵਿੱਚ ਬਿੱਲ ਹੀ ਪਾਸ ਕਰ ਦੇਣ,
ਮੈਂ ਉਹੀ ਕਹਿੰਦਾ
ਕੋਈ ਸਰਕਾਰ,
ਉਹ ਤੋਂ ਪਹਿਲਾਂ
ਇਹਦਾ ਮਤਾ ਕਹਿੰਦੇ ਆ ਬਿੱਲ ਪਾਸ ਕਰ ਦੇਣ,
ਉਹ ਤੋਂ ਪਹਿਲਾਂ ਉਹ ਪ੍ਰੈਸ ਕਾਨਫਰੰਸ ਕਹਿ ਦੇਣ, ਆਪਣੇ ਹੋਰਡਿੰਗ ਲਹਾ ਦੇਣ, ਠੀਕ ਹੈ, ਅਤੇ ਉਹ ਤੋਂ ਬਾਅਦ ਬਿੱਲ ਪਾਸ ਕਰਕੇ ਮਤਾ ਲੈ ਆਉਣ, ਅਤੇ ਫਿਰ ਕੀ ਆ ਪੋਲੀਟਿਕਸ ਦੇਖੋ ਕੀ ਹੋਣੀ ਆ, ਕਿ ਅਕਾਲੀਆਂ ਨੂੰ ਵੀ ਸਪੋਰਟ ਕਰਨੀ ਪੈਣੀ ਹੈ, ਕਾਂਗਰਸ ਨੂੰ ਵੀ ਸਪੋਰਟ ਕਰਨੀ ਪੈਣੀ ਹੈ,
ਸਾਰਿਆਂ ਨੂੰ ਕਰਨੀ ਪੈਣੀ,
ਸਾਰਿਆਂ ਨੂੰ ਕਰਨੀ ਪੈਣੀ ਹੈ, ਜਿਹੜਾ ਨਹੀਂ ਕਰੂਗਾ ਉਹਦੀ ਐਡਵਰਟਾਈਜ਼ਮੈਂਟ ਮੀਡੀਆ ਵਾਲਿਆਂ ਨੇ ਕਰ ਦੇਣੀ ਆ ਵੀ ਇਹਦੇ ਉਹ। ਦੇਖੋ ਇਹ ਲੋਕ ਇਹ ਚੀਜ਼ ਚਾਹੁੰਦੇ ਆ, 800 ਕਰੋੜ ਪਤਾ ਨਹੀਂ ਕਿੰਨਾ, ਕੱਲ੍ਹ ਗੁਰਪ੍ਰੀਤ ਦੱਸਦਾ ਸੀ ਵੀ ਇੰਨੇ ਪੈਸੇ ਖਰਚ ਦਿੱਤੇ ਆ ਦਿੱਲੀ ਵਾਲੀ ਤਰਜ਼ 'ਤੇ, ਹੈ ਨਾ, ਇਹ ਜਿਹੜੀ ਵੇਸਟੇਜ ਆ ਸਰਕਾਰੀ ਪੈਸੇ ਦੀ, ਇਹਨੂੰ ਬੰਦ ਕਰਕੇ ਉਹ ਕਹਿਣ ਭਾਈ ਨਹੀਂ, ਦੇਖੋ ਗੌਰਮੈਂਟ ਦੀ ਐਡਵਰਟਾਈਜ਼ਮੈਂਟ ਚਾਹੀਦੀ ਆ, ਹੁੰਦੀ ਆ, ਸੋਸ਼ਲ ਮੀਡੀਆ 'ਤੇ ਵੀ ਬੰਦ ਕਰਨੀ ਚਾਹੀਦੀ ਆ, ਮਤਲਬ ਇਹ ਪੱਕੀ ਪੋਲਿਸੀ ਬਣਾਉਣੀ ਚਾਹੀਦੀ ਹੈ ਕਿਸੇ ਵੀ ਮਿਨਿਸਟਰ ਦੀ ਫੋਟੋ, ਜਿੱਦਾਂ ਹੁਣ ਬਾਦਲ ਸਾਹਿਬ ਨੇ ਸਾਈਕਲਾਂ ਦੇ ਉੱਤੇ ਆਪਣੀ ਫੋਟੋ ਲਵਾਤੀ ਸੀ, ਐਂਬੂਲੈਂਸ ਦੇ ਉੱਤੇ ਫੋਟੋ ਲਵਾਤੀ ਸੀ, ਉਦੋਂ ਵੀ ਰੌਲਾ ਪਾਉਂਦੇ ਸੀ, ਗਲਤ ਆ, ਉਦੋਂ ਇਹ ਵੀ ਰੌਲਾ ਪਾਉਂਦੇ ਸੀ, ਹੁਣ ਇਹ ਪੱਕਾ ਹੀ ਬਿੱਲ ਪਾਸ ਕਰ ਦੇਣ ਵੀ ਪੰਜਾਬ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਪਰ ਪ੍ਰੋਬਲਮ ਇਹ ਹੈ ਕਿ ਹੁਣ ਸਾਡੇ ਇਲਾਕੇ ਦੇ ਵਿੱਚ ਨਵਾਂ ਸ਼ਹਿਰ 'ਚ ਤੁਹਾਨੂੰ ਪਤਾ ਕਿ ਮੋਸਟ ਐਡਵਾਂਸਡ ਹੈ ਉਹ, ਗੈਸ ਲਾਈਨ ਪਈ ਆ, ਕੁਕਿੰਗ ਗੈਸ CNG ਦੀ, ਪਿੰਡਾਂ ਦੇ ਵਿੱਚ ਸਾਡੇ ਘਰ ਗੈਸ ਲਾਈਨ ਪਈ ਹੋਈ ਆ, ਪਿੰਡਾਂ 'ਚ ਪਈ ਹੋਈ ਆ, ਅਤੇ 4 ਮਹੀਨੇ 5 ਮਹੀਨੇ ਸਾਡੇ ਪਿੰਡ ਗੈਸ ਲਾਈਨ ਪਈ ਗਈ, ਸਾਰਾ ਕੁਛ ਹੋਈ ਗਿਆ, ਅਤੇ ਉਹਨਾਂ ਨੂੰ ਪੁੱਛੀ ਗਏ ਭਾਈ ਇਹ ਪਾਈ ਤਾਂ ਜਾਂਦੇ ਹੋ, ਲਵਾਉਣਾ ਕਿੱਦਾਂ, ਉਹ ਜੀ ਅਸੀਂ ਤਾਂ ਪਾਉਣ ਵਾਲੇ ਹੀ ਕੰਟਰੈਕਟਰ ਹੈ, ਅਸੀਂ ਸਾਨੂੰ ਨਹੀਂ ਪਤਾ। ਦੇਖੋ 4 ਮਹੀਨੇ ਪਤਾ ਹੀ ਨਹੀਂ ਲੱਗਿਆ ਵੀ ਇਹਦਾ ਕਨੈਕਸ਼ਨ ਲੈਣਾ ਕਿੱਦਾਂ, ਉਹ ਵੀ ਫਿਰ ਅਸੀਂ ਨੱਠੇ ਭੱਜੇ ਵੀ ਭਾਈ ਕਈਆਂ ਦੇ ਘਰ ਰਹਿ ਗਏ, ਕਈਆਂ ਦੇ ਘਰ ਲੱਗ ਗਿਆ ਪਰ ਕਨੈਕਸ਼ਨ ਨਹੀਂ ਮਿਲਿਆ, ਕਨੈਕਸ਼ਨ ਨਹੀਂ ਮਿਲੇ ਕਿਸੇ ਨੂੰ ਵੀ, ਪਤਾ ਹੀ ਨਹੀਂ ਵੀ ਅਪਲਾਈ ਕਿੱਥੇ ਕਰਨਾ ਆ, ਗੈਸ ਲਾਈਨ ਪਈ ਉਹ ਹੈ, ਅਤੇ ਉਹ ਫਿਰ ਲੱਭਦੇ 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 ਜਾੜਲੇ ਜਾ ਕੇ ਉਹਨਾਂ ਦਾ ਸਟੇਸ਼ਨ ਲੱਭਿਆ, ਉੱਥੇ ਇੰਜੀਨੀਅਰਾਂ ਨੂੰ ਪੁੱਛਿਆ, ਉਹ ਕਿ ਜੀ ਕਹਿੰਦੇ ਸੇਲਜ਼ ਵਾਲਾ ਆਊਗਾ, ਸੇਲਜ਼ ਵਾਲੇ ਨਾਲ ਗੱਲ ਕੀਤੀ, ਕਹਿੰਦੇ ਜੀ ਆਹ ਫਾਰਮ ਹੈ ਉਹ ਫਾਰਮ ਹੈ, ਮਤਲਬ ਆ ਕੇ ਮੈਂ ਪਿੰਡ ਦੱਸਿਆ, ਗੁਰਦੁਆਰਾ ਸਾਹਿਬ ਅਨਾਊਂਸਮੈਂਟ ਹੋਈ, ਮੈਂ ਉਹਨੂੰ ਸੱਦ ਕੇ ਆਇਆ ਸਾਡੇ ਪਿੰਡ ਆ ਕੇ ਅਨਾਊਂਸਮੈਂਟ ਕਰਕੇ ਨਾਂ ਲਿਖ ਕੇ ਲੈ ਕੇ ਜਾਓ। ਹੁਣ ਜਾਣਕਾਰੀ ਇਹਨਾਂ ਪ੍ਰੋਜੈਕਟਾਂ ਦੀ ਲੋੜ ਹੈ ਵੀ ਗੌਰਮੈਂਟ ਕੋਈ ਪ੍ਰੋਜੈਕਟ ਕਰ ਰਹੀ ਹੈ ਅਤੇ ਉਸ ਇਲਾਕੇ ਦੇ ਵਿੱਚ ਉਹਦੀ ਐਡਵਰਟਾਈਜ਼ਮੈਂਟ ਕਰੇ ਵੀ ਤੁਹਾਡੇ ਇਲਾਕੇ ਦੇ ਵਿੱਚ ਗੈਸ ਲਾਈਨ ਪੈ ਰਹੀ ਹੈ, ਇਹਨਾਂ ਪਿੰਡਾਂ ਵਾਲੇ ਇਸ ਨੰਬਰ 'ਤੇ ਕਾਲ ਕਰਕੇ ਆਪਣੇ ਕਨੈਕਸ਼ਨ ਲਓ, ਪੰਜਾਬ ਸਰਕਾਰ ਪ੍ਰੋਜੈਕਟ, ਪੰਜਾਬ ਸਰਕਾਰ ਜਾਂ ਪ੍ਰੋਜੈਕਟ ਜਿਹੜਾ ਆ ਕੇਂਦਰ ਸਰਕਾਰ ਥੱਲੇ ਲਿਖਣ, ਜਿੱਦਾਂ ਇੱਥੇ ਸੜਕਾਂ ਬਣਦੀਆਂ ਪੁਲ ਬਣਦੇ ਉੱਤੇ ਲਿਖਿਆ ਹੁੰਦਾ ਬੋਰਡ ਛੋਟਾ ਜਿਹਾ, ਫੈਡਰਲ ਗਵਰਨਮੈਂਟ ਪ੍ਰੋਜੈਕਟ, ਸਟੇਟ ਗਵਰਨਮੈਂਟ ਪਾਰਟਨਰਸ਼ਿਪ, ਕੌਂਸਲ ਪਾਰਟਨਰਸ਼ਿਪ, ਉੱਥੇ ਨਾ ਮੇਅਰ ਦਾ ਨਾਂ ਹੁੰਦਾ, ਨਾ ਚੀਫ ਮਿਨਿਸਟਰ ਦਾ ਨਾਂ ਹੁੰਦਾ, ਕਿਸੇ ਦਾ ਵੀ ਨਹੀਂ ਹੁੰਦਾ ਨਾ, ਉਹ ਜਿਹੜਾ
ਕੋਸਟ ਲਿਖੀ ਹੁੰਦੀ ਹੈ,
ਹਾਂ
ਸਟਾਰਟ ਡੇਟ ਐਂਡ ਜਦੋਂ ਫਿਨਿਸ਼ ਡੇਟ ਇਹ ਲਿਖਿਆ ਹੁੰਦਾ,
ਐਂਡ ਡੇਟ
ਜਾਂ ਹੋਣੀ
ਜਾਂ ਉਹ ਪ੍ਰੋਜੈਕਟ, ਹਾਂ ਜਾਂ ਉਹ ਪ੍ਰੋਜੈਕਟ ਦਾ ਨਾਮ ਲਿਖਿਆ ਹੁੰਦਾ। ਸੋ ਅਗਰ ਕਿਸੇ ਵੀ ਇਲਾਕੇ 'ਚ, ਹੁਣ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਨਹਿਰਾਂ ਦਾ ਪਾਣੀ ਜਿਹੜਾ ਉਹ ਪਾਸ ਔਨ ਕੀਤਾ ਜਾ ਰਿਹਾ ਪਾਈਪ ਪਾ ਕੇ, ਪਟਿਆਲੇ 'ਚ ਮੈਂ ਖੁਦ ਦੇਖਿਆ, ਸਮਰਾਲੇ ਲਾਗੇ ਦੇਖਿਆ, ਕਈ ਸ਼ਹਿਰਾਂ ਦੇ ਵਿੱਚ ਪਾਣੀ ਜਿਹੜਾ ਆ ਨਹਿਰਾਂ ਦਾ ਸਪਲਾਈ ਲਾਈਨ ਲੱਗੀ ਆ, ਪਤਾ ਹੀ ਨਹੀਂ ਕਿਸੇ ਨੂੰ ਕੀ ਚੱਲ ਰਿਹਾ, ਬਸ ਪੈਪ ਪੈ ਰਿਹਾ ਜੀ, ਬਸ ਪੈਪ ਪੈ ਰਿਹਾ, ਪੈਪ ਪਤਾ ਨਹੀਂ ਕਾਹਦੇ ਪੈ ਰਹੇ ਆ, ਜਿਹੜੀ ਚੀਜ਼ ਐਡਵਰਟਾਈਜ਼ਮੈਂਟ ਕਰਨੀ ਆ ਉਹ ਕਰ ਨਹੀਂ ਰਹੇ, ਜਿਹਦੇ ਨਾਲ ਵੋਟਾਂ ਮਿਲਣੀਆਂ ਉਹ ਹਿੱਕ ਠੋਕ ਕੇ ਕਹਿਣ ਭਾਈ ਪੰਜਾਬ ਸਰਕਾਰ ਸ਼ਹਿਰਾਂ ਨੂੰ ਪਾਣੀ ਦੇ ਰਹੀ ਹੈ। ਠੀਕ ਹੈ, ਹੁਣ ਪੰਜਾਬ ਸਰਕਾਰ ਦਾ ਚੀਫ ਮਿਨਿਸਟਰ ਕੌਣ ਹੈ? ਲੋਕਾਂ ਨੂੰ ਪਤਾ ਹੀ ਹੈ ਵੀ ਭਗਵੰਤ ਮਾਨ ਹੈ, ਉਹ ਕ੍ਰੈਡਿਟ ਆਪੇ ਮਿਲ ਜਾਣਾ। ਉਹ ਅਸਲ ਦੇ ਵਿੱਚ ਲੋਕ ਅੱਕੇ ਪਏ ਨੇ ਇਹ ਜੇ ਓਵਰ ਐਡਵਰਟਾਈਜ਼ਮੈਂਟ ਤੋਂ। ਸੋ ਅੱਜ ਦਾ ਜਿਹੜਾ ਸਾਡਾ ਆਈਡੀਆ ਆ ਕਿ ਅਗਰ ਆਮ ਆਦਮੀ ਪਾਰਟੀ ਨੇ ਮਤਲਬ ਕੁਛ ਆਮ ਕਰਨਾ ਆ, ਹੁਣ ਤਾਂ ਵੈਸੇ ਉਹ ਖਾਸ ਬਣੇ ਹੋਏ ਨੇ, ਜੇ ਆਮ ਕਰਨਾ ਆਮ ਵਾਂਗਰ ਕਰਨਾ ਆ ਤਾਂ ਉਹਨਾਂ ਨੂੰ ਇੱਦਾਂ ਦੀਆਂ ਪੋਲਿਸੀਆਂ ਲੈ ਕੇ ਆਉਣੀਆਂ ਚਾਹੀਦੀਆਂ ਜਿਹਦੇ ਵਿੱਚ ਵੇਸਟੇਜ ਘੱਟ ਹੈ ਅਤੇ ਕੰਮ ਜ਼ਿਆਦਾ ਆ।
ਅਮਨਦੀਪ, ਜੋ ਮਰਜ਼ੀ ਸਲਾਹ ਸੁਝਾਅ ਦੇਈ ਜਾਓ, ਜਿਹੜੇ ਉਹਨਾਂ ਨੇ ਕੰਮ ਕੀਤੇ ਹੈ ਨਾ ਕਿਸਾਨਾਂ ਦੇ ਵਿਰੁੱਧ ਜਾਂ ਲੋਕਾਂ ਦੇ ਵਿਰੁੱਧ, ਲੋਕ ਮੈਨੂੰ ਉਮੀਦ ਨਹੀਂ ਉਹਨਾਂ ਨੂੰ ਇੱਦਾਂ ਮਾਫ਼ ਕਰਨ 'ਤੇ ਤੁਲੇ ਹੋਏ ਆ। ਲੋਕ ਤਾਂ ਉਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਕਰ ਰਹੇ ਆ, ਉਹਨਾਂ ਨੂੰ ਵੀ ਪਤਾ ਆ। ਅਤੇ ਉਹ ਜਿਹੜੇ MLA ਆ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਿੱਚ, ਉਹਨੇ ਤਾਂ ਹਾਰਨਾ ਹੀ ਨਹੀਂ, ਉਹਨੇ ਜਿੱਤਣਾ ਹੀ ਜਿੱਤਣਾ ਆ, ਉਹਨੇ ਜਿੱਤ ਜਾਣਾ।
ਕਿੱਦਾਂ
ਕਮੀਜ਼ੇ ਹੋਰ ਪਾਰਟੀ ਦੀ ਪਾਣੀ ਪੈਣੀ, ਜਿੱਤ ਤਾਂ ਉਹਨੇ ਜਿੱਣਾ ਹੀ ਆ,
ਜਿੱਤ ਤਾਂ ਬੰਦੇ ਤਾਂ ਉਹੀ ਜਿੱਤਣੇ ਨੇ, ਪਾਰਟੀ ਬਦਲਣੀ ਬਸ,
ਪਾਰਟੀ ਬਦਲਣੀ ਪੈਣੀ, ਉਹ ਸਾਰੇ ਜਿੱਜਣਾ, ਉਹ ਕਾਂਗਰਸ ਵਾਲੇ ਚੱਲ ਜਾਣੇ ਸਾਰੇ ਲੱਗਦਾ ਮੈਨੂੰ, ਜਾਂ ਕੁਛ ਮੈਨੂੰ ਮੈਂ BJP ਚੱਲ ਜਾਊਗੇ।
ਔਰ ਦੇਖੋ
ਤੇ ਉਹ
ਪੰਦਰਾਂ
ਜਾਣੇ ਉਹ,
ਕੱਲ੍ਹ ਦੀ ਖਬਰ ਸੀਗੀ ਕਿ ਦਿੱਲੀ 'ਚ 15 ਨਗਰ ਨਿਗਮ ਦੇ ਵਿੱਚ ਆਮ ਆਦਮੀ ਪਾਰਟੀ 'ਚ ਵਿਦਰੋਹ ਹੋਇਆ ਹੈ ਅਤੇ ਉਹ ਕਾਂਗਰਸ ਦੇ ਵਿੱਚ ਜੁਆਇਨ ਕਰ ਰਹੇ ਨੇ, ਅਤੇ ਇਹ ਇਹ ਠੀਕ ਹੈ। ਅਤੇ ਆਪਾਂ ਜਿਹੜੀ ਗੱਲਾਂ ਕਰਦੇ ਹਾਂ ਵੀ ਆਪਾਂ ਉੱਥੇ ਵੀ ਜਾਣਾ ਉੱਥੇ ਵੀ ਜਾਣਾ, ਅਤੇ ਹਰਪ੍ਰੀਤ ਰਾਜੂ ਮੰਗਲੀ ਕਹਿੰਦੇ ਨੇ ਨਹੀਂ ਤਾਂ ਯਾਰ ਇੰਨੇ ਸਵੇਰੇ ਸਵੇਰੇ ਇੰਨੀਆਂ ਥਾਂ 'ਤੇ ਨਾਂ ਨਾ ਲਓ, ਮੇਰਾ ਮੂਡ ਨਾ ਖਰਾਬ ਕਰੋ।
ਅਮਨਦੀਪ, ਮੈਂ ਨਾ ਇੱਥੇ ਧੰਨਵਾਦ ਕਰਨਾ ਚਾਹੁੰਦਾ ਹਾਂ ਆਪਣੇ ਵੱਡੇ ਭਰਾ ਪਰਮਜੀਤ ਸਿੰਘ ਰੂਪ ਰਾਏ ਹੋਣਾ ਦਾ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਸੀ ਸਵੇਰੇ ਸਵੇਰੇ, ਅਤੇ ਮੇਰੇ ਜ਼ਹਿਨ ਦੇ ਵਿੱਚ ਆ ਕਿ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਜਾਵੇ, ਅਤੇ ਜਦੋਂ ਤੁਸੀਂ ਇੱਥੇ ਆਉਂਗੇ ਅਤੇ ਉਹਨਾਂ ਨੂੰ ਅਸੀਂ ਉਹਨਾਂ ਦੇ ਨਾਲ ਚਾਹ ਦਾ ਕੱਪ ਵੀ ਸਾਂਝਾ ਕਰਾਂਗੇ ਅਤੇ ਉਹਨਾਂ ਦੇ ਜਾਵਾਂਗੇ। ਵੁੱਡ ਕਰਾਫਟ ਸੀ, ਮੈਂ ਗਿਆ ਵੀ ਸੀ ਇੱਕ ਵਾਰੀ, ਤੁਹਾਨੂੰ ਯਾਦ ਹੈ ਕਿ ਤੁਹਾਡਾ ਸੁਨੇਹਾ ਲੈ ਕੇ ਗਏ ਸੀਗੇ, ਅਤੇ ਉਹਨਾਂ ਨੂੰ ਮਿਲਣ ਦੀ ਚਾਹਤ ਹੈਗੀ ਆ, ਕਿਉਂਕਿ ਸਾਡੇ ਜਿਹੜੇ ਨਾਨਕੇ ਆ ਨਾ, ਮੇਰੇ ਨਾਨਕੇ ਆ, ਉਹ ਵੀ ਰੂਪ ਰਾਏ।
ਅੱਛਾ,
ਹਾਂਜੀ,
ਚਲੋ ਫਿਰ ਬਣਾ ਲੈਂਦੇ ਇਹਨਾਂ ਨਾਲ। ਹੁਣ ਲਾਰਾ ਤਾਂ ਨਹੀਂ ਹੈ, ਮੈਂ ਹਾਂ ਕਰ ਦਿੱਤੀ ਆ।
ਨਹੀਂ, ਇਹ ਇਹ ਤਾਂ ਲਾਰਾ, ਇਹ ਤਾਂ ਬਲੈਕ ਟੋਨ ਦੇ ਕੋਲੇ ਚਲੇ ਜਾਣਾ ਆਪਾਂ, ਇਹ ਕਿਹੜੇ ਟਿਕਟ ਲੈਣੀ ਪੈਣੀ ਆ, ਇਹ ਤਾਂ M7 ਹੀ ਫੜਨਾ, ਤੇ ਜਿਹੜੀ ਆਪਣੀ ਐਗਜ਼ਿਟ ਲੈ ਲੈਣੀ ਆ ਜਿਹੜੀ ਮੈਨੇਜਮੈਂਟ ਵਾਲੀ ਆ,
ਨਾਲੇ
ਫਿਰ ਨਾਲੇ ਇਹਨਾਂ ਦਾ ਘਰ ਆ।
ਤੇ ਸੁਖਦੇਵ ਸਿੰਘ ਭਾਮ ਸਾਡੇ ਨਾਲ ਜੁੜੇ ਨੇ, ਵਿਨੀਪੈਗ ਵਾਲੇ ਜੀ, ਇਹ ਮੈਲਬਨ ਰਹਿੰਦੇ ਆ।
ਅੱਛਾ, ਵਿਨੀਪੈਗ ਵਾਲੇ, ਇਹ ਪਿੰਡ ਭਾਮ ਦੇ ਆ ਕਿ ਉਦਾਂ ਭਾਮ ਆ, ਕਿਉਂਕਿ ਭਾਮ ਤੋਂ ਅਸੀਂ ਪੜ੍ਹੇ ਹੋ ਆ।
ਹਾਂ, ਅੱਛਾ, ਇਹ ਸੁਣ ਰਹੇ ਆ ਤੇ ਦੱਸਣਗੇ ਆਪਾਂ ਨੂੰ, ਤੇ ਕਹਿੰਦੇ ਪ੍ਰੋਗਰਾਮ ਰਨਿੰਗ ਵੈਰੀ ਗੁੱਡ, ਸਾਰਿਆਂ ਨੂੰ ਗੁੱਡ ਮਾਰਨਿੰਗ ਹੋਣੀ। ਅਸੀਂ ਤੁਸੀਂ ਦੱਸਿਓ ਸੁਖਦੇਵ ਭਾਜੀ ਵੀ ਤੁਸੀਂ ਪਿੰਡ ਭਾਮ ਦੇ ਹੋ ਜਾਂ ਉੱਦਾਂ ਤੁਹਾਡਾ ਸਰਨੇਮ ਭਾਮ ਯੂਜ਼ ਕਰਦੇ ਹੋ? ਭਾਜੀ ਹੁਣਾਂ ਨੇ ਸਪੈਸ਼ਲ ਰਿਕੁਐਸਟ ਕੀਤੀ ਹੈ। ਖੈਰ, ਸੱਜਣ ਮਿੱਤਰ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ, ਪ੍ਰੋਗਰਾਮ ਗੱਲਾਂ ਬਾਤਾਂ ਸੁਣ ਰਹੇ ਨੇ, ਸਾਰਾ ਕੁਛ ਚੱਲ ਰਿਹਾ। ਭਾਜੀ, ਥੋੜ੍ਹੀ ਜਿਹੀ ਗੱਲਬਾਤ ਨਾ, ਤੁਹਾਡੇ ਪਿੱਛੇ ਜਿਹੜੀ ਉਹ ਲੱਗੀ ਵਿੰਡ ਮਿੱਲ ਹੈ, ਉਹਦੇ ਕਈ ਫਰ ਜਿਹੜੇ ਮਿਸਿੰਗ ਆ, ਅਤੇ ਉਹਦੇ ਬਾਰੇ ਕਰਨੀ ਆ। ਮੈਨੂੰ ਬੜੀ ਵਧੀਆ ਲੱਗੀ ਇਹ। ਜਦੋਂ ਨਾ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇਹ ਜਿਹੜਾ ਲੈਂਡਸਕੇਪ ਹੈ, ਲੈਂਡਮਾਰਕ ਲੈਂਡਸਕੇਪ, ਹਾਲਾਂਕਿ ਸਾਨੂੰ ਸਾਰਿਆਂ ਨੂੰ ਪਤਾ ਆ, ਪਤਾ ਸ਼ਾਇਦ ਨਾ ਵੀ ਹੋਵੇ, ਵੀ ਦੁਨੀਆ ਦੀਆਂ ਸਾਰਿਆਂ ਨਾਲੋਂ ਵੱਧ ਵਿੰਡ ਮਿਲਸ ਜਿਹੜੀਆਂ ਅਮਰੀਕਾ 'ਚ ਰਹੀਆਂ ਨੇ, ਹੋਈਆਂ ਨੇ, ਅਤੇ ਕਿਉਂਕਿ ਦੇਸ਼ ਬਹੁਤ ਵੱਡਾ ਸੀਗਾ, ਅਤੇ ਇਹ ਆਸਟ੍ਰੇਲੀਆ ਦੇ ਵਿੱਚ ਸਕਸੈਸਫੁਲ ਜ਼ਿਆਦਾ ਹੋਈਆਂ ਨੇ ਵਿੰਡ ਮਿਲਸ। ਇੱਕ ਤਾਂ ਹਵਾ ਥੋੜ੍ਹੀ ਜਿਹੀ ਜ਼ਿਆਦਾ ਚੱਲਦੀ ਆ, ਠੀਕ ਹੈ, ਅਤੇ ਦੂਜਾ ਇਹ ਆ ਵੀ ਬਿਜਲੀ ਨੂੰ ਇਹ 18ਵੀਂ 19ਵੀਂ ਸਦੀ ਦਾ, ਜਾਣੀ ਕਿ ਮਤਲਬ 20ਵੀਂ ਸਦੀ ਦਾ ਕਿਆ ਬਾਤ ਪ੍ਰੋਜੈਕਟ ਸੀਗਾ ਇਹ ਵਿੰਡ ਟੈਕਨੋਲੋਜੀ ਵਾਲਾ, ਇਹਨੂੰ ਬੰਦ ਕੀਤਾ, ਬੰਦ ਕਰਕੇ ਬਿਜਲੀ ਲਵਾਈ, ਅਤੇ ਹੁਣ ਦੁਬਾਰਾ ਫਿਰ ਇੱਥੇ ਹੀ ਮੁੜ ਕੇ ਆ ਰਹੇ ਨੇ, ਹੁਣ ਵੱਡੀਆਂ ਵੱਡੀਆਂ ਪੌਣ ਚੱਕੀਆਂ ਲੱਗ ਰਹੀਆਂ। ਇਹ ਜਿਹੜੀ ਵਿੰਡ ਮਿੱਲ ਹੈ ਨਾ, ਇਹ ਅਸਲ 'ਚ ਨਲਕਾ ਆ, ਇਹ ਨਲਕੇ ਨਾਲੋਂ ਥੋੜ੍ਹਾ ਵੱਧ, ਇਹ ਨਲਕੇ, ਇਹ ਵਿੰਡ ਮਿੱਲ ਹੈ, ਇਹ ਉੱਦਾਂ ਹੀ ਥੋੜ੍ਹਾ ਪੱਖਾ ਵਾਲਾ ਥੋੜ੍ਹਾ ਲਾਇਆ ਆ ਹਵਾ ਲੈਣ ਨੂੰ, ਇਹ ਤਾਂ ਹਵਾ ਨੂੰ ਪੁੱਟਾ ਕਰਕੇ ਇਹ ਬੋਕੀ ਚੱਲਦੀ ਹੈ ਇਹਦੇ ਨਾਲ, ਠੀਕ ਹੈ, ਪੰਪਿੰਗ ਚੱਲਦੀ ਆ, ਇਹ ਨਲਕੇ ਨਾਲੋਂ ਜ਼ਿਆਦਾ ਪਾਣੀ ਕੱਢਦੀ ਆ, ਮੋਟਰ ਨਾਲੋਂ ਘੱਟ ਕੱਢਦੀ ਆ। ਇਹ ਕੀ ਹੁੰਦਾ ਸੀਗਾ, ਜਿਹੜਾ ਲੈਂਡਸਕੇਪ ਹੈ, ਮਤਲਬ ਕਹਿ ਲਓ ਕਿ 1000 ਖੇਤ ਹੈ ਜਾਂ 5000 ਖੇਤ ਹੈ, ਉਹਦੇ ਵਿੱਚ ਇੱਕ ਥਾਂ ਇਹ ਲਾ ਦਿੰਦੇ ਹੁੰਦੇ ਸੀ, ਠੀਕ ਹੈ। ਤੁਸੀਂ ਹੱਸ ਕਿਉਂ ਰਹੇ ਹੋ?
ਮੈਂ ਤਾਂ ਹੱਸਦਾ ਕਿ ਨਾ ਤਾਂ ਇਹ ਨਲਕਾ ਆ, ਨਾ ਇਹ ਦੂਜੀ ਮਸ਼ੀਨ ਆ, ਬੋਕੀ ਆ, ਇਹ ਵਿੱਚ ਵਿਚਾਲੇ ਆ, ਇਹ ਤਾਂ ਉਹੀ ਗੱਲ ਹੋਈ, ਤੂੰ ਹੈਗਾ ਤੁਹਾਡੀ ਭਈ ਮੈਂ ਤੈਨੂੰ ਦੱਸਦਾ ਤੇ ਮਾਰਨਾ ਤੇਰੇ ਮੈਂ ਲੱਪੜ, ਮੈਂ ਉਹਨਾਂ ਉਲਟਾ ਕੇ ਮਰੂ ਇੱਧਰ ਨੂੰ ਦੇਖਦਾ ਰਹੂੰਗਾ, ਮੈਂ ਇੱਕ ਹੋਰ ਜਾਣਾ ਇੱਧਰ ਨੂੰ ਦੇਖ ਦੇਊਂਗੀ ਤੂੰ ਹੈ ਕਰਦੇ ਤੁਸੀਂ ਕੀ ਆ
ਨਹੀਂ
ਉਹ
ਉਹ
ਜਿਹੜੀ ਕੋਈ
ਉਹਨੇ
ਗੱਲ ਸੁਣਾਈ ਸੀ
ਉਹ ਸੀਗਾ, ਮਾਰੂ ਤੇਰੀ ਗੁੱਤ 'ਚ ਲੱਤ ਤੇ ਤੇਰੀ ਪੱਗ ਹੋ ਜਾਊਗੀ
ਗੁੱਤ
ਲੱਗ। ਇਹ ਅਸਲ ਦੇ ਵਿੱਚ ਚਲੋ ਉਹ ਦੋਨਾਂ ਦੇ ਵਿਚਾਲੇ ਆ, ਮੋਟਰ ਦੇ ਨਾਲ ਕਿਤੇ ਵਿਚਾਲੇ,
ਨਹੀਂ ਰਚੀ
ਇੱਧਰ ਨਾ ਇੱਧਰ ਸ਼ੀ ਨਾ ਇੱਧਰ ਹੀ। ਐਨੀਵੇ
ਜਦੋਂ ਅਸੀਂ ਉਹ ਕੰਟਰੀ 'ਚ ਗਏ ਸੀ ਆਪਣੇ ਮਿੱਤਰਾਂ ਦੇ ਕੰਟਰੀ 'ਚ ਜਿੱਥੇ ਚੁਟਕਲੇ ਸੁਣਾਏ ਸੀ ਜਾ ਕੇ, ਇੱਕ ਬੰਦਾ ਮਿਲਿਆ ਸੀ ਨਾ ਰਹੀਮ ਯਾਰ ਖਾਨ, ਨਾ ਪਤਾ ਲੱਗੇ ਹੀ ਆ ਜੀ ਆ ਉਹ, ਤੁਸੀਂ ਹੱਸੀ ਜਾਓ ਮੇਰਾ ਵੀ ਹਾਸਾ ਨਿਕਲਿਆ ਹੋਵੇ, ਉਹ ਫੇਰ ਤੁਹਾਡਾ ਫਰੈਂਡ ਬਣ ਗਿਆ ਬਾਅਦ 'ਚ।
ਆਹੋ ਉਹ ਵੀ ਤਮਾਸ਼ਾ ਸੀ, ਸਾਨੂੰ 2-2.5 ਘੰਟੇ ਸਾਨੂੰ ਤਿੰਨਾਂ ਜਣਿਆਂ ਨੂੰ, ਤਿੰਨਾਂ ਨੂੰ ਮਿੰਟੂ ਭਾਅ ਜੀ ਵੀ ਨਾਲੇ ਸੀ ਸਾਡੇ ਤੇ
ਇਹ ਨਾ
ਸੁਖਵੰਤ ਵੀ ਨਾਲੇ, ਸਾਨੂੰ
ਜੀ
ਸਾਨੂੰ ਪੰਜਾਂ ਜਣਿਆਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਹ ਬੰਦਾ ਆ ਜਾਂ ਜਨਾਨੀ ਆ, ਮਤਲਬ ਉਹਦੀ ਫੋਟੋ ਹੈਗੀ ਸਾਡੇ ਕੋਲ ਕਿਤੇ, ਹੁਣ ਸ਼ੇਅਰ ਤਾਂ ਨਹੀਂ ਕਰਨੀ ਆਪਾਂ ਪਰ ਪਰਸਨਲੀ ਦੱਸ ਗਏ ਵੀ ਸੱਚੀ ਸਾਨੂੰ ਪੰਜ ਜਣੇ, ਪੰਜ ਧਨੰਤਰ ਬੰਦੇ ਸੀ ਅਸੀਂ, ਠੀਕ ਹੈ ਕਹਿੰਦੇ ਗਾਹਾਂ ਦੇ ਬੰਦੇ, ਸਾਨੂੰ ਪੰਜਾਂ ਜਣਿਆਂ ਨੂੰ 2.5 ਘੰਟੇ ਨਹੀਂ ਪਤਾ ਲੱਗਿਆ ਕੀ ਸ਼ਾਇਦ ਹੈ ਉਹ ਨਹੀਂ ਨਹੀਂ ਉਹ ਵੀ ਸਾਡੇ ਨਹੀਂ
ਐਸਟੈਬਲਿਸ਼ ਨਹੀਂ ਕਰ ਸਕੇ।
ਹਾਂ ਉਹ 2.5 ਘੰਟੇ ਬਾਅਦ ਅਸੀਂ ਬਾਹਰ ਆ ਗਏ ਫੰਕਸ਼ਨ ਤੋਂ, ਉੱਤੇ ਸਟਾਲ ਤੇ ਖੜ ਕੇ ਖਾਣ ਲੱਗ ਗਏ ਤੇ ਉਹ ਫਿਰ ਆ ਗਿਆ ਆ ਗਈ ਹੈ ਨਾ, ਤੇ ਉਹ ਫਿਰ ਨਾ ਅਸੀਂ ਬੜੇ ਛਛੋ ਪੰਚ ਪਏ ਹੋਏ ਸੀ ਤੇ ਇਕਰਾਮ ਜੱਲਾ ਜਿਹੜੇ ਸਾਡੇ ਲਾਹੌਰ ਸਟੂਡੀਓ ਦੇ ਮੈਨੇਜਰ ਨੇ ਤੇ ਉਦੋਂ ਐਂਕਰ ਸੀਗੇ ਤੇ ਉਹਨਾਂ ਨੂੰ ਪੁੱਛਿਆ ਵੀ ਭਾਈ ਸਾਡੇ ਇੱਕ ਅਸੀਂ ਇੱਕ ਧਰਮ ਸੰਕਟ 'ਚ ਪਏ ਹੋਏ ਹਾਂ ਵੀ ਇਹ ਡਿਸਾਈਡ ਅਸੀਂ ਸੰਗਦੇ ਜੇ ਉਹਨੂੰ ਪੁੱਛੀਏ, ਉਹ ਮੈਨੂੰ ਕਹਿਣ ਸਰ ਮੁਹੱਬਤ ਭਾਅ ਜੀ ਸਿੱਧੂ ਸਾਹਿਬ ਤੁਸੀਂ ਪੁੱਛੋ ਤੁਸੀਂ, ਮੈਂ ਕਿਹਾ ਤੁਸੀਂ ਪੁੱਛ ਲਓ, ਕਹਿੰਦੇ ਨਹੀਂ ਨਹੀਂ ਤੁਸੀਂ ਗੱਲਕਾਰ ਹੈ, ਮੈਂ ਕਿਹਾ ਜੇ ਜੁੱਤੀਆਂ ਪਵਾਉਣੀਆਂ ਤਾਂ ਮੇਰੇ ਪਵਾਇਓ ਹੈ ਨਾ, ਮੈਂ ਕਿਹਾ ਕਿਆ ਪਤਾ ਇਹਦਾ ਕੋਈ ਕੋਈ ਰਿਸ਼ਤੇਦਾਰ ਨਹੀਂ ਹੋਵੇ ਫਿਰ ਮੈਂ ਪੁੱਛਦਾ। ਫਿਰ ਮੈਂ ਨਾ ਮੈਂ ਕਿਹਾ ਜੱਲਾ ਸਾਹਿਬ ਇੱਕ ਨਾ ਬੜਾ ਧਰਮ ਸੰਕਟ ਪੈ ਗਿਆ, ਕਹਿੰਦੇ ਕਿਹੜਾ ਜੀ ਧਰਮ ਸੰਕਟ ਕਿਹੜਾ ਪੈ ਗਿਆ, ਮੈਂ ਕਿਹਾ ਜੀ ਤੇ ਇਹ ਜਿਹੜੇ ਨੇ ਸ਼ਖਸੀਅਤ ਹੈ ਇਹ ਪਿਛਲੇ 2-2.5 ਘੰਟੇ ਤੋਂ ਸਾਡੇ ਇਰਦ ਗਿਰਦ ਮੰਡਰਾ ਰਹੇ ਨੇ ਸਾਰਿਆਂ ਨੇ, ਚਲੋ ਪ੍ਰਾਹੁਣਚਾਰੀ ਕਰ ਰਹੇ ਨੇ ਵੀ ਸਾਨੂੰ ਥੋੜ੍ਹੀ ਤਕਲੀਫ ਹੋ ਰਹੀ ਆ, ਕਹਿੰਦੇ ਕਾਹਦੀ ਤਕਲੀਫ ਹੋ ਰਹੀ ਆ, ਮੈਂ ਕਿਹਾ ਸਾਨੂੰ ਇਹ ਨਹੀਂ ਪਤਾ ਲੱਗਦਾ ਅਸੀਂ ਮੁਖਾਤਿਬ ਕਿੱਦਾਂ ਹੋਈਏ ਇਹਨਾਂ ਨੂੰ ਕੀ ਕਹੀਏ, ਉਹ ਦੇਖਿਆ ਉਹਨਾਂ ਨੂੰ ਕਹਿੰਦਾ ਬਾਈ ਜੀ ਆਇਆ ਤਾਂ ਮੈਂ ਵੀ ਪਹਿਲੀ ਵਾਰੀ ਹਾਂ, ਕਹਿੰਦਾ ਇੱਥੇ ਹੈਂ, ਕਹਿੰਦਾ ਤੁਹਾਡੇ ਕਹਿਣ ਤੇ ਹੁਣ ਮੈਨੂੰ ਨਹੀਂ, ਕਹਿੰਦਾ ਮੈਂ ਛਛੋ ਪੰਜ ਪੈ ਗਿਆ ਮੈਂ ਇਹਨਾਂ ਨੂੰ ਕੀ ਕਹਾਂ, ਮੈਂ ਕਿਹਾ ਆਓ ਚੱਲਾ ਸਾਹਿਬ ਜਿੱਥੇ ਅਸੀਂ ਪੰਜ ਜਣੇ ਆ ਤਾਂ 6ਵੇਂ ਤੁਸੀਂ ਵੀ ਸਾਡੇ ਨਾਲ ਆ ਜਾਓ।
ਅਸਲ ਚ ਜਿਹੜੇ ਮਿੰਟੂ ਸਾਹਿਬ ਕਹਿੰਦੇ ਲੱਭਿਆ ਪਤਾ ਲੱਗ ਗਿਆ ਲੱਗ ਗਿਆ ਲੱਗ ਗਿਆ ਲੱਗ ਗਿਆ ਲੱਗ ਗਿਆ, ਕਹਿੰਦੇ ਫਲੋੜਾ ਸਾਹਿਬ ਲੱਗ ਗਿਆ ਪਤਾ ਲੱਗ ਗਿਆ ਪਤਾ, ਮੈਂ ਕਿੱਦਾਂ ਤੁਹਾਨੂੰ ਮਿੰਟੂ ਜੀ ਤੁਹਾਨੂੰ ਕਿੱਦਾਂ ਪਤਾ ਲੱਗ ਗਿਆ, ਉਹ ਕਹਿੰਦਾ ਉਹ ਦੂਜੇ ਚ ਗਿਆ ਮੈਨਸ ਟੋਇਲਟ ਚ ਗਿਆ,
ਸਾਨੂੰ ਉਦੋਂ ਪਤਾ ਲੱਗਾ ਜਦੋਂ ਸਾਹਮਣੇ ਵਾਸ਼ਰੂਮ ਸੀਗੇ ਤੇ ਮੈਨਸ ਟੋਇਲਟ ਦੇ ਵਿੱਚ ਵੜਿਆ ਨਾ, ਫਿਰ ਸਾਡੇ ਸਾਹ ਸਾਹ ਆਇਆ ਵੀ ਸਾਡਾ ਹਾਸਾ ਵੀ ਨਾ ਰੁਕੇ ਤੇ ਉਹ ਜੱਲਾ ਸਾਹਿਬ ਕਰੀ ਜਾਣ ਇਹ ਜੀ ਤੁਸੀਂ ਗੱਲ 2.5 ਘੰਟੇ ਮੇਰੇ ਤੋਂ ਲੁਕੋ ਕੇ ਰੱਖੀ, ਮੈਂ ਕਿਹਾ ਅਸੀਂ ਤਾਂ ਸੰਗਦਿਆਂ ਨੇ ਨੀ ਕੀਤੀ ਵੀ ਤੁਸੀਂ ਕਹਿਣਾ ਵੀ ਉਧਰਲੇ ਜਿਹੜੇ ਬੰਦੇ ਆਏ ਆ ਭਾਰਤ ਵਾਲ ਦੇ ਇੰਨੇ ਜਾਇਲ ਆ ਕਿ ਇਹਨਾਂ ਨੂੰ ਬੰਦੇ ਤੇ ਜਨਾਨੀ ਚ ਪਛਾਣ ਨੀ ਆਉਂਦੀ, ਸਾਨੂੰ ਨੀ ਸਾਨੂੰ ਨੀ, ਮੈਂ ਕਿਹਾ ਭਰਾ ਤਾਂ ਨੀ ਸੀ ਮਿੱਤਰਤਾ ਪਾਉਂਦੇ ਕਿਤੇ ਦੂਜੇ ਪਾਸੇ ਨੂੰ ਨਾ ਚੱਲ ਜਾਵੇ, ਹਾਂ ਉਹ ਗਲਤ ਮਿੱਤਰਤਾ ਨਾ ਪੈ ਜਾਵੇ। ਹੁਣ ਇਸੇ ਚੱਕਰ ਦੇ ਵਿੱਚ ਉਹ ਯੂਟਿਊਬਰ ਇੱਕ ਕੁੜੀ ਚੱਕ ਲਈ ਆ ਇੰਡੀਆ, ਇੱਕ ਮੁੰਡਾ ਸ਼ਾਇਦ ਮੁਕਤਸਰ ਤੋਂ ਚੱਕ ਲਿਆ ਜੀ, ਉਹ ਕਹਿੰਦੇ ਬਚ ਕੇ ਰਹੋ ਜੀ ਤੁਸੀਂ ਵੀ ਉੱਥੇ ਜਾਏ ਆ, ਉਹ ਕਹਿੰਦੇ ਜੀ ਇਹ ਜੀ ਉਹਨਾਂ ਨੂੰ ਸਪਲਾਈ ਕਰਦੀ ਸੀ, ਇਨਫੋਰਮੇਸ਼ਨ ਸਪਲਾਈ ਕਰਦੀ ਸੀ, ਉਹ ਕਰਦੀ ਸੀ ਆਹ ਕਰਦੀ ਸੀ, ਤੇ ਪਤਾ ਨਹੀਂ ਹੁਣ ਸੱਚੀ ਗੱਲ ਕੀ ਆ, ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਜਿਹੜੇ ਇੰਟੈਲੀਜੈਂਸ ਦੇ ਮੁੱਦੇ ਨੇ, ਇੰਟੈਲੀਜੈਂਸ ਕਿਉਂ ਨਹੀਂ ਕਰ ਰਹੀ, ਪੰਜਾਬ ਪੁਲਿਸ ਕਿਉਂ ਚੱਕ ਰਹੀ ਹੈ ਇਹ ਬੰਦਿਆਂ ਨੂੰ, ਮੈਨੂੰ ਸਮਝ ਨਹੀਂ ਆਉਂਦੀ। ਹਾਲਾਂਕਿ ਮਤਲਬ ਇਹ ਜਿਹੜੀ ਜਿੱਦਾਂ ਜਿੱਦਾਂ ਇਹ ਜਿਹੜੇ ਕੰਮ ਹੈ ਏਜੰਸੀਆਂ ਦੇ ਆ, ਰੋ ਦੇ ਆ, ਆਈਬੀ ਦੇ ਆ, ਜਿਹੜੀ ਕਿ ਉਹਨਾਂ ਨੂੰ ਪਿੱਛੋਂ ਮੋਨੀਟਰ ਕਰਦੇ ਆ, ਹੈਂ ਉਹ ਤਾਂ ਚੱਕਣ, ਹੈ ਨਾ, ਵੀ ਆਈਬੀ ਨੇ ਚੱਕ ਲਿਆ ਜੀ, ਰੋ ਨੇ ਚੱਕ ਲਿਆ ਜੀ, ਹੈਂ, ਅਤੇ ਮਤਲਬ ਪੰਜਾਬ ਪੁਲਿਸ ਕੋਲ ਤਾਂ ਅਖਤਿਆਰ ਹੀ ਨਹੀਂ, ਉਹ ਉਹਨਾਂ ਕੋਲ ਤਾਂ ਇਨਫੋਰਮੇਸ਼ਨ ਹੀ ਨਹੀਂ ਇੰਨੀ ਹੋਣੀ ਚਾਹੀਦੀ ਵੀ ਉਹ ਕਿਹਦੇ ਨਾਲ ਗੱਲ ਕਰਦੇ ਨੇ, ਕਿਹਦੇ ਨਾਲ ਨਹੀਂ ਕਰਦੇ ਨੇ। ਸੋ ਮੈਨੂੰ ਲੱਗਦਾ ਕਿ ਇਹਦੇ ਵਿੱਚ ਆਪਣੇ ਨੰਬਰ ਬਣਾਉਣ ਦੇ ਚੱਕਰਾਂ ਦੇ ਵਿੱਚ ਨਾ ਵੀ ਵਹਿੰਦੀ ਗੰਗਾ 'ਚ ਅਸੀਂ ਵੀ ਹੱਥ ਧੋ ਲਈਏ, ਅਸੀਂ ਵੀ ਮਤਲਬ ਰਾਸ਼ਟਰਵਾਦੀ ਬਣ ਜਾਈਏ, ਦੇਸ਼ ਭਗਤ ਬਣ ਜਾਈਏ, ਉਹ ਕੋਈ ਨਾ ਕੋਈ ਨਾ ਜਿਹੜਾ ਉਹ ਜਾਇਆ ਪਾਕਿਸਤਾਨ, ਇੱਕ ਦੋ ਯੂਟਿਊਬਾਂ ਬਣਾ ਲਈਆਂ ਉਹਨਾਂ ਨੇ, ਉਹਨਾਂ ਦਾ ਉਹ ਕਰੇੜਾ ਕੱਸ ਕੇ ਵਾਹ ਵਾਹ ਖੱਟ ਕੇ ਨਹੀਂ 10-15 ਦਿਨ ਨੂੰ ਰਿੱਟ ਹੋ ਜਾਣੀ ਆ, ਉਹਨੀ ਮਤਲਬ ਖੱਜਲ ਖੁਆਰੀ ਤੋਂ ਬਾਹਰ ਆ ਜਾਣਾ। ਖੈਰ ਨਹੀਂ, ਸਾਡੀ ਗੱਲ ਚੱਲ ਰਹੀ ਸੀ ਆ ਮੋਟਰ ਦੀ, ਪਿੱਛੇ ਗੱਲ ਭਟਕ ਗਏ ਆ, ਕਿੱਧਰ ਕਿਹੜੀ ਗੱਲ ਸੁਣਾ ਤੀ ਜਾ ਕੇ, ਹੈ ਨਾ। ਤੁਸੀਂ ਵੀ ਭਾਜੀ ਕਮਾਲ ਦੇ ਬੰਦੇ ਹੋ। ਇਹ ਨਾ ਫਿਰ ਪਾਣੀ ਜਿਹੜੇ ਆ, ਪਾਣੀਆਂ ਦੀ ਵੀ ਗੱਲ ਰਾਜੂ ਮਾਂਗਲੀ ਸਾਹਿਬ ਚੱਲੀ ਆ, ਤੇ ਇਹ ਵਿੰਡ ਮਿਲਾਂ ਨੇ ਨਾ, ਹਾਂਜੀ,
ਉਹਨੂੰ ਸਾਨੂੰ ਨਾ ਉਹਨੂੰ ਪਛਾਣਨ ਦੇ ਲਈ ਪਹਿਲਾਂ 2-4 ਗਲਾਸ ਪਾਣੀ ਦੇ ਪਿਲਾ ਦੇਣੇ ਚਾਹੀਦੇ ਸੀ,
ਜਾਂ ਬੀਅਰ ਪਿਲਾ ਦੇਣੀ ਸੀ। ਖੈਰ
ਬੀਅਰ ਪਿਲਾ,
ਹਾਂ, ਤੇ ਉਹ ਇਹ
ਤਾਂ ਪਾਕਿਸਤਾਨ 'ਚ ਖੈਰ ਮਿਲਦੀ ਨਹੀਂ ਸੀ, ਬੀਅਰ ਤਾਂ ਨਹੀਂ ਪਿਲਾ ਸਕਦੇ, ਪਾਣੀ ਪਿਲਾ
ਪਾਣੀ।
ਸੀ।
ਤੇ ਇਹ ਜਿਹੜੀ ਆ ਫਿਰ ਵਿੰਡ ਮਿਲ ਸੀ ਨਾ, ਇਹਨਾਂ ਨੇ ਜਿਹੜੀ ਭੇਡਾਂ ਦੀ, ਗਾਈਆਂ ਦੀ ਜਿਹੜੀ ਕੈਟਲ ਫਾਰਮਿੰਗ ਆ, ਉਹਨੂੰ ਬਹੁਤ ਹੁਲਾਰਾ ਦਿੱਤਾ ਅਤੇ ਬੜੀ ਤਰੱਕੀ ਕੀਤੀ। ਪੰਜਾਬ ਦੇ ਵਿੱਚ ਨਹੀਂ ਇਹ ਅਸੀਂ ਕਰ ਸਕੇ, ਸਾਡੀ ਸਰਕਾਰਾਂ ਨਹੀਂ ਕਰ ਸਕੀਆਂ, ਜਾਂ ਬ੍ਰਿਟਿਸ਼ ਗਵਰਨਮੈਂਟ ਸੀ ਉਹ ਨਹੀਂ ਕਰ ਸਕੀ, ਖੂਹਾਂ ਦੇ ਪਾਣੀ ਲੱਗਦੇ ਰਹੇ, ਇਹਨਾਂ ਨਹਿਰਾਂ ਦੇ ਪਾਣੀ ਲੱਗਦੇ ਰਹੇ। ਇਹ ਜਿਹੜਾ ਵਿੰਡ ਮਿਲ ਵਾਲਾ ਆ, ਇੱਥੇ ਨਹਿਰਾਂ ਘੱਟ ਹੈ, ਇਹਨੇ ਬੜਾ ਆਸਟ੍ਰੇਲੀਆ ਦੇ ਯੋਗਦਾਨ ਪਾਇਆ, ਇੱਕ ਇਹਨਾਂ ਨੇ ਕਿ ਲੈਂਡਮਾਰਕ ਆਈਕੋਨ ਬਣਿਆ ਹੋਇਆ ਆਸਟ੍ਰੇਲੀਆ ਦਾ। ਅਤੇ ਮੈਨੂੰ ਯਾਦ ਹੈ ਕਿ ਅਸੀਂ ਛੋਟੇ ਹੁੰਦੇ ਸੀ, ਸਾਡੇ ਪ੍ਰਿੰਸੀਪਲ ਸਾਹਿਬ ਬੜੇ ਪ੍ਰਭਾਵਿਤ ਸੀਗੇ, ਜੋਗ੍ਰਾਫੀ ਦੇ ਉਹ PhD ਸੀਗੇ ਆਕਸਫੋਰਡ ਯੂਨੀਵਰਸਿਟੀ ਤੋਂ, ਅਤੇ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਪਤਾ ਸੀ। ਅਤੇ ਉਹਨਾਂ ਨੇ ਨਾ ਭਾਜੀ ਇੱਕ ਫੁੱਲ ਵਿੰਡ ਮਿਲ ਸਾਡੇ ਸਕੂਲੇ ਲਵਾਈ ਸੀ, ਅਸੀਂ ਉਦੋਂ ਪਹਿਲੀ ਦੂਜੀ 'ਚ ਹੋਵਾਂਗੇ, ਅਤੇ ਉਹ ਵਿੰਡ ਮਿਲ ਚੱਲਦੀ ਹੁੰਦੀ ਸੀ, ਅਸੀਂ ਉਹਨੂੰ ਖੜ ਖੜ ਕੇ ਦੇਖਦੇ ਹੁੰਦੇ ਸੀ ਬ੍ਰੇਕ ਦੇ ਵਿੱਚ, ਵੀ ਉਹ ਪਾਣੀ ਕੱਢਦੀ ਹੁੰਦੀ ਸੀ ਪ੍ਰੋਪਰ, ਜਿੱਦਾਂ ਮੈਂ ਅਸੀਂ ਚੱਲਦੀਆਂ ਦੇਖੀਆਂ, ਅਤੇ ਉਹਦੇ ਨਾਲ ਉਹ ਆਪਣੇ ਫੁੱਲਾਂ ਬੂਟਿਆਂ ਨੂੰ ਪਾਣੀ ਲਾਉਂਦੇ ਹੁੰਦੇ ਸੀ, ਚਲੇ ਭਰਦੇ ਹੁੰਦੇ ਸੀਗੇ, ਹੈ ਨਾ। ਅਤੇ ਅਸੀਂ ਉਹ ਵਿੰਡ ਮਿਲ ਚੱਲਦੀ ਦੇਖੀ ਨਵੇਂ ਸ਼ਹਿਰ ਦੇ ਵਿੱਚ, ਸਾਡੇ ਸਕੂਲ ਦੇ ਵਿੱਚ ਲੱਗੀ ਹੋਈ ਸੀਗੀ, ਅਤੇ ਤਾਂ ਕਰਕੇ ਮੈਨੂੰ ਵਿੰਡ ਮਿਲਾਂ ਨਾਲ ਕਾਫੀ ਤੇ ਉਹ ਹੈ, ਲਾਗ ਹੈ। ਅਤੇ ਜਿਹੜਾ ਨਾ ਉਹ ਤੁਸੀਂ ਕਹਿੰਦੇ ਸ਼ੈੱਡ ਹੈ, ਉਹਨੂੰ ਨਾ ਆਸਟ੍ਰੇਲੀਆ ਦੇ ਵਿੱਚ, ਅਸੀਂ ਤਾਂ ਇੰਡੀਆ ਦੇ ਵਿੱਚ ਤਾਂ ਉਹਨੂੰ ਤੂੜੀ ਵਾਲਾ ਅੰਦਰ ਕਹਿ ਦਈਦਾ, ਜਾਂ ਮੋਟਰ ਵਾਲਾ ਕਮਰਾ ਕਹਿ ਲਈਦਾ, ਇੱਦਾਂ ਹੀ ਕਹਿ ਲਈਦਾ, ਛੋਟੇ ਛੋਟੇ ਹੁੰਦੇ ਸੀ, ਇੱਦਾਂ ਐਡੇ ਐਡੇ ਤਾਂ ਕਿਤੇ ਵੀ ਨਹੀਂ ਹੈਗੇ। ਆਸਟ੍ਰੇਲੀਆ ਦੇ ਵਿੱਚ ਇਹਨੂੰ ਬਾਰਨ ਕਹਿੰਦੇ ਨੇ, ਅਮਰੀਕਾ 'ਚ ਵਿੱਚ ਵੀ ਇਹਨੂੰ ਬਾਰਨ ਕਹਿੰਦੇ ਨੇ, ਆਸਟ੍ਰੇਲੀਆ ਦੇ ਵਿੱਚ ਇਹਨੂੰ ਬਾਰਨ ਵੀ ਕਹਿੰਦੇ ਨੇ, ਜ਼ਿਆਦਾ ਇਹਦਾ ਪਾਪੂਲਰ ਨਾਮ ਹੈਗਾ ਸ਼ੀਰਿੰਗ ਸ਼ੈੱਡ, ਕਿ ਇਹਨੂੰ ਇਹਨੂੰ ਸ਼ੈੱਡ ਵੀ ਕਹਿੰਦੇ ਨੇ, ਸ਼ੈੱਡ ਜ਼ਿਆਦਾ ਮਤਲਬ ਆਸਟ੍ਰੇਲੀਆ 'ਚ ਚੱਲਦਾ ਹੈ, ਕਿਤੇ ਵੀ ਕੰਮ ਕਰਨ ਵਾਲੀ ਥਾਂ ਹੈ ਉਹਨੂੰ ਸ਼ੈੱਡ ਕਹਿੰਦੇ ਨੇ, ਅਮਰੀਕਾ 'ਚ ਇਹਨੂੰ ਬਾਰਨ ਕਹਿੰਦੇ ਨੇ। ਇਹਦੇ ਵਿੱਚ ਫਿਰ ਟਰੈਕਟਰ ਖੜ੍ਹੇ ਕਰ ਲਓ, ਤੂੜੀ ਰੱਖ ਲਓ, ਪਸ਼ੂ ਰੱਖ ਲਓ, ਜੋ ਵੀ ਹੈਗਾ, ਅਤੇ ਸਾਰਾ ਵਰਕ ਇੱਥੇ ਸੌਂ ਵੀ ਸਕਦੇ ਹਾਂ, ਨਿੱਘ ਬੜਾ ਆਉਂਦਾ ਆ, ਹੈ ਨਾ। ਅਤੇ ਇੰਡੀਆ ਵੀ ਭਾਜੀ ਤੁਸੀਂ ਨੋਟ ਕੀਤਾ ਹੋਣਾ, ਸਰਦੀਆਂ ਆ ਗਈਆਂ, ਇਹਨਾਂ ਕਹਿੰਦੇ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰਦੇ ਆ। ਅਤੇ ਤੁਹਾਨੂੰ ਪਤਾ ਵੀ ਪਸ਼ੂਆਂ ਵਾਲੇ ਕਮਰੇ ਸੌਂ ਜਾਂਦੇ ਹੁੰਦੇ ਸੀ ਲੋਕ, ਉੱਥੇ ਨਿੱਘ ਹੁੰਦਾ ਸੀ।
ਨਹੀਂ ਨਹੀਂ ਜਦੋਂ ਅਸੀਂ ਰਹਿੰਦੇ ਹੁੰਦੇ ਸੀ ਨਾ ਪਿੰਡਾਂ ਦੇ ਵਿੱਚ, ਬੜੀ ਦੇਰ ਦੀ ਗੱਲ ਆ, ਤੁਹਾਡੇ ਜਨਮ ਤੋਂ 20 ਸਾਲ ਪਹਿਲਾਂ ਦੀ ਗੱਲ ਆ, ਸਾਡੇ ਪਿੰਡ ਤਾਂ ਇਹਨੂੰ ਘਰੇ ਹੀ ਕਹਿੰਦੇ ਹੁੰਦੇ ਸੀ, ਇਹਦੇ ਵਿੱਚ ਰਹਿੰਦੇ ਹੁੰਦੇ, ਇਹਦੇ ਵਿੱਚ ਸਮਾਨ ਹੁੰਦਾ, ਇਹਦੇ ਵਿੱਚ ਰੋਟੀ ਪਾਣੀ ਖਾਂਦੇ ਸੀ, ਇਹਦੇ ਵਿੱਚ ਆਪਣੀ ਜਿਹੜੇ ਬੱਕਰੀ ਬੁੱਕਰੀ ਹੁੰਦੀ ਨਾਲੇ ਉੱਥੇ ਰਹਿੰਦੇ ਹੁੰਦੇ, ਇਹਨੂੰ ਘਰੇ ਕਹਿੰਦੇ ਹੁੰਦੇ
ਘਰ, ਹਾਂ ਇਹ ਸਾਰੇ ਇਕੱਠੇ ਹੁੰਦੇ
ਸੀ, ਤੁਸੀਂ ਜੋ ਮਰਜ਼ੀ,
ਹਾਂ ਇਕੱਠੇ ਹੀ ਹੁੰਦੇ ਸੀ ਨਾ,
ਛੱਤ ਹੁੰਦੀ ਸੀ ਸਿਰ ਦੇ ਉੱਪਰ,
ਹਾਂ ਛੱਤ ਹੁੰਦੀ ਸੀ। ਤੇ ਚਲੋ
ਸੁਨੇਹਾ ਬੜਾ ਸੁਰਜੀਤ ਸਿੰਘ ਸੰਧੂ ਦਾ ਜੀ,
ਹਾਂ ਬੜੀ ਸਿਫਤ ਕੀਤੀ ਆ, ਦੇਖੋ ਕਿੱਦਾਂ ਭਾਜੀ ਨੇ ਸਿਰੀ ਚੱਕੀ ਆ, ਗਰਦਨ ਚੱਕੀ, ਕਹਿੰਦੇ ਵੀ ਸਤਿਕਾਰਯੋਗ ਪੰਜਾਬੀ ਸ਼ਖਸੀਅਤਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ, ਅੱਗੇ ਤੁਸੀਂ ਪੜ੍ਹੋ,
ਦੋਵੇਂ ਸਤਿਕਾਰਯੋਗ ਪੰਜਾਬੀ ਸ਼ਖਸੀਅਤਾਂ ਨੂੰ, ਦੇਖੋ ਬਹੁਤ ਬਹੁਤ ਧੰਨਵਾਦ, ਠੀਕ ਹੈ। ਹਰਪ੍ਰੀਤ ਸਿੰਘ ਵੀ ਸਾਡੇ ਨਾਲ ਜੁੜੇ ਨੇ, ਇਹ ਡਾਰਵਿਨ ਤੋਂ ਆਏ ਨੇ, ਐਡਲੇਡ ਰਹਿ ਰਹੇ ਨੇ, ਤੇ ਜੀਆਂ ਨੂੰ ਪ੍ਰੋਗਰਾਮ ਦੇ ਵਿੱਚ
ਮਿਲੋ,
ਨਹੀਂ ਨਹੀਂ ਉਹ ਆਪਣੇ ਭੁਪਿੰਦਰ ਸਿੰਘ ਜਿਹੜੇ ਗਾਣੇ ਰਿਕਾਰਡ ਕਰ ਦਿੰਦੇ ਉਹ ਕਰ ਰਹੇ ਨੇ,
ਜਾਣਾ ਆ ਮਨਦੀਪ, ਮੈਂ ਗਾਣਾ ਰਿਕਾਰਡ ਕਰਾ ਕੇ
ਆਉਣਾ, ਜਾਂਦੇ ਉਹ ਫਿਰ ਲਾਰਾ ਲਾ ਦਿੰਦੇ ਆਪਾਂ। ਤੇ ਸੁਖਦੇਵ ਸਿੰਘ ਭਾਮ ਕਹਿ ਰਹੇ ਨੇ, ਕਹਿੰਦੇ ਤੁਸੀਂ ਅੱਗੇ ਵੀ ਇੱਕ ਵਾਰੀ ਦੱਸਿਆ ਸੀ ਭਾਮ ਪਿੰਡ ਬਾਰੇ ਜੀ, ਮੇਰਾ ਸਰਨੇਮ ਹੈ ਜੀ ਇਹਨਾਂ ਦਾ, ਸਰਨੇਮ ਸਰਨੇਮ ਹੈ, ਹਾਂਜੀ ਹਾਂਜੀ, ਵਿਨੀਪੈਗ, ਇਹ ਵਿਨੀਪੈਗ ਰਹਿੰਦੇ ਨੇ। ਤੇ ਦੇਖੋ ਵਿਨੀਪੈਗ ਤੋਂ ਨਾ ਦੋ ਤਿੰਨ ਸੱਜਣ ਤਾਂ ਮੈਂ ਹੁਣੇ ਹੀ ਅਜੇ ਪਿਛਲੇ ਹਫ਼ਤੇ, ਇੱਕ ਤਾਂ ਆਪਣਾ ਗੌਰਵ ਸ਼ਰਮਾ ਚਲੇ ਗਿਆ, ਇੱਕ ਆਪਣੇ ਬਰਾੜ ਸਾਹਿਬ, ਉਹਨਾਂ ਕੋਲ ਆਪਾਂ ਦੋ ਰਾਤਾਂ ਰਹੇ ਸੀਗੇ ਉੱਥੇ ਵਿਨੀਪੈਗ, ਅਤੇ ਉਹਨਾਂ ਦੇ ਇੱਥੇ ਰਿਸ਼ਤੇਦਾਰ ਸੀ, ਗੱਲ ਕਰਾਈ, ਉਹ ਕਹਿੰਦੇ ਮੈਂ ਵੀ ਕੈਲਗਰੀ ਆ ਗਿਆ, ਅਤੇ ਦੇਖੋ ਪਤਾ ਨਹੀਂ ਕਿਉਂ ਛੱਡ ਰਹੇ ਨੇ ਵਿਨੀਪੈਗ, ਪਰ ਵਿਨੀਪੈਗ ਕਹਿੰਦੇ ਵਧੀਆ ਸੀਗਾ ਰਹਿਣ ਨੂੰ ਤਾਂ ਵਧੀਆ, ਪਰ ਬੱਚਿਆਂ ਦੀਆਂ ਜੌਬਾਂ ਕਹਿੰਦੇ ਹੁਣ ਇੱਥੇ ਆ ਗਈਆਂ, ਸੋ ਅਸੀਂ ਬੱਚਿਆਂ ਦੇ ਕੋਲ ਆ ਗਏ। ਜਗਜੀਤ ਖੋਸਾ ਜੀ ਸਾਡੇ ਨਾਲ ਜੁੜੇ ਨੇ, ਕੀ ਹਾਲ ਹੈ ਪਿਆਰੇ? ਉਹ ਵੀ ਬ੍ਰਿਸਬਨ ਤੋਂ ਸਾਡੇ ਬੜੇ ਮਸ਼ਹੂਰ ਪੱਤਰਕਾਰ ਨੇ ਅਤੇ ਬੜੇ ਕਾਰਜਸ਼ੀਲ ਨੇ ਆਪਣੇ ਖੇਤਰ ਦੇ ਵਿੱਚ, ਅਤੇ ਇਹਨਾਂ ਦਾ ਵੀ ਸਵਾਗਤ ਹੈ। ਸੋ ਭਾਅ ਜੀ ਹੁਣ ਸਮਾਂ ਜਿਹੜਾ ਆ ਉਹ ਥੋੜ੍ਹਾ ਰਹਿ ਗਿਆ ਹੈ, ਅਤੇ ਕਈ ਗੱਲਾਂ ਜਿਹੜੀਆਂ ਸਾਡੀਆਂ ਰਹਿ ਵੀ ਗਈਆਂ ਜਿਹੜੀਆਂ ਆਪਾਂ ਕਰਨੀਆਂ ਸੀ।
ਆਪਣੀ ਗੱਲ ਤਾਂ ਜਿਹੜੀ ਗੱਲ ਵੱਡੀ ਸੀ ਕਰਨੀ ਉਹ ਤਾਂ ਰਹਿ ਗਈ ਆ। ਟਰੰਪ ਨੇ ਜਿਹਦਾ ਵਾਲਮਾਰਟ ਨੂੰ ਡਾਟਿਆ ਤੇ ਕਈ ਹੋਰ
ਹਾਂ
ਬੰਦਿਆਂ ਨੂੰ ਡਾਟਿਆ,
ਕਰ ਦੋ ਕਰ ਦੋ, ਉਹ ਦਬਕਾ ਜਿਹੜਾ ਦਬਕਾ ਮਾਰਿਆ ਉਹ ਦੱਸੋ ਜਰਾ,
ਹਾਂਜੀ
ਜਿਹੜਾ ਵਾਲਮਾਰਟ ਨੂੰ ਦਬਕਾ ਮਾਰਿਆ ਉਹ ਦੱਸੋ।
ਉਹ ਟਰੰਪ ਨੇ ਵਾਲਮਾਰਟ ਨੂੰ ਕਿਹਾ ਵੀ ਤੁਸੀਂ ਪ੍ਰਾਈਸਿਸ ਨਹੀਂ ਵਧਾ ਸਕਦੇ, ਲੋਕਾਂ ਦੇ ਭਾਰ ਨਹੀਂ ਪਾਣਾ, ਟ੍ਰੈਫਿਕ ਜਿਹੜਾ ਸਾਡਾ ਟ੍ਰੈਫਿਕ ਨਹੀਂ, ਟੈਰਿਫ ਰੇਟ ਵਧਿਆ ਆ। ਉਹ ਕਹਿੰਦਾ ਤੁਸੀਂ ਆਪਣੇ ਪ੍ਰੋਫਿਟ ਲੈਵਲ ਨੂੰ ਘੱਟ ਕਰੋ,
ਖਾ ਜਾਓ ਕਹਿੰਦੇ ਟੈਰਿਫ ਖਾ ਜਾਓ,
ਆ ਜਾਓ ਪ੍ਰੋਫਿਟ ਜਿਹੜਾ ਸਾਰਾ ਹੀ ਪ੍ਰੋਫਿਟ ਨੂੰ ਘੱਟ ਕਰੋ, ਮਿਨੀਮਾਈਜ਼ ਕਰੋ, ਤੁਸੀਂ ਕਮਿਊਨਿਟੀ ਓਰੀਐਂਟਡ ਬਿਜ਼ਨਸ ਬਣੋ ਤਾਂ ਕਿ ਕਮਿਊਨਿਟੀ ਦੇ ਵਿੱਚ ਤੁਹਾਡੀ ਰਿਸਪੈਕਟ ਹੋਵੇ, ਤੁਹਾਡਾ ਬਿਜ਼ਨਸ ਆਪਣੇ ਆਪ ਹੀ ਵਧ ਜਾਣਾ।
ਪਰ ਉਹ ਮੋਰਿਓ ਕਹਿੰਦੇ ਆ ਭਾਜੀ, ਉਹ ਵਾਲਮਾਰਟ ਵਾਲੇ, ਵਾਲਮਾਰਟ ਵਾਲੇ ਇਹ ਕਹਿੰਦੇ ਆ
ਨਾ ਦੱਸੋ
ਵੀ ਜਿਹੜੀ ਚੀਜ਼ 350 ਦੀ ਸੀਗੀ ਉੱਤੇ ਟੈਰਿਫ ਲੱਗ ਕੇ ਉਹ $100 ਵੱਧ ਜਾਣਾ, ਠੀਕ ਹੈ, ਉਹ 450 ਦੀ ਹੋ ਜਾਣੀ ਆ। ਵੀ ਮਾਰਜਿਨ ਤਾਂ ਕਹਿੰਦੇ ਅਸੀਂ ਪਹਿਲਾਂ ਹੀ ਬਹੁਤ ਘੱਟ ਰੱਖਿਆ ਤਾਂ ਕਿ ਚੀਜ਼ਾਂ ਸਸਤੀਆਂ ਹੋਣ, ਵੀ ਇੰਨਾ ਮਾਰਜਿਨ 33% ਟੈਕਸ ਹੀ ਰੱਖ ਲਓ, ਵੀ 33% ਟੈਕਸ ਅਸੀਂ ਕਿੱਦਾਂ ਖਾ ਜਾਵਾਂਗੇ ਜਿਹੜਾ ਉਹ ਖਾਣ ਨੂੰ ਕਹਿੰਦੇ ਨੇ।
ਅਮਨਦੀਪ ਜੇ ਤੁਸੀਂ ਧਿਆਨ ਦੇ ਨਾਲ ਚਾਚੇ ਦੀ ਸਟੇਟਮੈਂਟ ਸੁਣੋ ਤਾਂ ਚਾਚੇ ਦੀ ਪਾਲਿਸੀ 'ਤੇ ਗੌਰ ਕਰੋ, ਉਹਦਾ ਮਕਸਦ ਇਹ ਨਹੀਂ ਹੈ ਲੋਕਾਂ ਨੂੰ ਮਹਿੰਗੀ ਚੀਜ਼ ਦੇਣੀ, ਉਹਦਾ ਮਕਸਦ ਇਹ ਆ ਚੀਜ਼ ਦੀ ਕੰਜ਼ੰਪਸ਼ਨ ਬੰਦ ਕਰਨੀ। ਜੇ ਚੀਜ਼ ਮਹਿੰਗੀ ਹੋ ਜਾਊਗੀ ਓਵਰਸੀਜ਼ ਦੀ ਬੰਦ ਹੋ ਜਾਊਗੀ ਵਿਕਣੀ, ਉਹ ਬੰਦ ਹੋ ਜਾਊਗੀ ਵਿਕਣੀ, ਅਤੇ ਜਿਸ ਵੇਲੇ ਚੀਜ਼ ਬੰਦ ਹੋ ਜਾਊਗੀ ਵਿਕਣੀ ਤਾਂ ਉਹਨੂੰ ਪ੍ਰੋਟੈਕਸ਼ਨ ਦੇ ਕੇ, ਉਹਨੂੰ ਪ੍ਰੋਟੈਕਸ਼ਨ ਦੇ ਕੇ ਲੋਕਲ ਕੰਟੈਂਟ ਬਣਾਇਆ ਜਾਊਗਾ ਉੱਦਾਂ ਦਾ, ਉਹਦੇ ਨਾਲ ਜੋਬ ਕ੍ਰੀਏਟ ਹੋ ਗਈਆਂ, ਉਹਦੇ ਨਾਲ ਇਕੋਨਮੀ ਦੀ ਗਰੋਥ ਵਿੱਚ ਵਾਧਾ ਹੋਊਗਾ। ਇਹ ਆ ਉਹਦਾ ਮੋਟਿਵ ਬਿਹਾਈਂਡ, ਇਹ ਆ
ਮੇਕ ਇਨ ਅਮੈਰੀਕਾ। ਪਰ ਪ੍ਰੋਬਲਮ ਇਹ ਹੈ ਕਿ ਪ੍ਰੋਬਲਮ ਨਹੀਂ ਹੈਗੀ, ਜਿਹੜੀ ਪੋਲਿਸੀ ਉਹਦੀ ਇਹ ਹੈ ਕਿ ਜੇ 350 ਦੀ ਚੀਜ਼ ਆ 450 ਦੀ ਹੋ ਗਈ, ਬਾਹਰਲਿਆਂ ਦਾ ਮਾਰਜਿਨ ਚਾਈਨਾ ਦਾ ਘੱਟ ਗਿਆ, ਠੀਕ ਹੈ, ਉੱਥੋਂ ਲੋਕਲ 400 ਦੀ ਬਣਾਉਣ ਲੱਗ ਗਏ, ਅਤੇ ਜਿਹੜਾ ਵਾਲਮਾਰਟ ਹੈ ਜਾਂ ਦੁਕਾਨਦਾਰ ਉਹਨੇ ਕਹਿਣਾ ਯਾਰ ਸਾਨੂੰ ਉੱਥੋਂ 450 ਦੀ ਪੈਂਦੀ ਹੈ, ਇੱਥੋਂ ਆਪਾਂ 400 ਦੀ ਲੈ ਲਈਏ, ਹੈ ਨਾ, ਅਤੇ ਇਹ ਪੋਲਿਸੀ ਆ। ਹੁਣ ਦੂਜੇ ਪਾਸੇ ਟਿਮ ਕੁੱਕ ਨੂੰ ਵੀ ਮਤਲਬ ਥੋੜ੍ਹਾ ਜਿਹਾ ਦਬਕਿਆ ਹੁਣ ਐਪਲ ਵਾਲਿਆਂ ਨੂੰ, ਐਪਲ ਅਤੇ ਵਾਲਮਾਰਟ ਦੀਆਂ ਵੱਡੀਆਂ ਪ੍ਰੋਬਲਮਸ ਸ਼ੁਰੂ ਹੋ ਗਈਆਂ, ਉਹ ਵੀ ਕਹਿੰਦੇ ਮੈਂ ਖੁਸ਼ ਨਹੀਂ ਹੈਗਾ, ਇੰਡੀਆ ਕਾਹਨੂੰ ਬਣਾਉਣੇ, ਆਈਫੋਨ ਇੱਥੇ ਬਣਾਓ।
ਹਾਂਜੀ,
ਅਤੇ ਉਹ ਉਹਦਾ ਉਹਦਾ ਵੀ ਫਿਰ ਹੁਣ ਪੰਗਾ ਤਾਂ ਪੈਣਾ ਹੀ ਆ, ਟੈਰਿਫ ਲੱਗੂਗੇ।
ਬਿਲਕੁਲ ਅਮਨਦੀਪ, ਇਹ ਤਾਂ ਜਿਹੜੀਆਂ ਗੱਲਾਂ ਇਹਦੇ ਲਈ ਤੁਹਾਨੂੰ 15-20 ਮਿੰਟ ਚਾਹੀਦੇ ਆ, ਅਗਲੇ ਹਫ਼ਤੇ ਇਹਦੇ ਬਾਰੇ ਗੱਲ ਕਰਾਂਗੇ। ਥੋੜ੍ਹੀ ਜਿਹੀ ਮੈਂ ਇੱਥੇ ਹੋਰ ਗੱਲ ਕਰਨੀ ਚਾਹਾਂ, ਜਿਹੜਾ ਵਿਜ਼ਿਟ ਕਰਕੇ ਆਏ ਹਾਂ ਆਪਾਂ ਇੰਡੀਆ ਦਾ, ਕਿ ਕੁਛ ਜਿਹੜੀਆਂ ਸਕਾਰਾਤਮਕ ਡਿਵੈਲਪਮੈਂਟ ਵੀ ਇੰਡੀਆ ਦੇ ਵਿੱਚ ਦੇਖੀਆਂ ਗਈਆਂ, ਬੰਗਾਲ, ਅਸਾਮ, ਪੰਜਾਬ, ਮੈਂ ਦੇਖਿਆ ਕਿ ਉੱਥੇ ਜਿਹੜਾ ਟ੍ਰੈਫਿਕ ਬਿਹੇਵੀਅਰ ਹੈ ਨਾ ਉਹਦੇ ਵਿੱਚ ਥੋੜ੍ਹੀ ਜਿਹੀ ਚੇਂਜ ਮਹਿਸੂਸ ਕੀਤੀ ਗਈ ਆ। ਹੁਣ ਤੁਸੀਂ ਕਾਰ ਵਿੱਚ ਬੈਠੇ ਥੋੜ੍ਹਾ ਕੰਫਰਟ ਫੀਲ ਕਰਦੇ ਆ, ਚਾਹੇ ਤਾਂ ਉਹ ਕਲਚਰ ਜਿਹੜਾ ਇੱਥੋਂ ਗਿਆ, ਚਾਹੇ ਰੋਡਸ ਜਿਹੜੀਆਂ ਵਧੀਆ ਹੋਈਆਂ। ਅਸਾਮ ਦੇ ਵਿੱਚ ਤਾਂ ਬਿਲਕੁਲ ਪਰਫੈਕਟ, ਜਿੱਦਾਂ ਇੱਥੇ ਆ ਨਾ ਟ੍ਰੈਫਿਕ ਸਾਡੇ ਵੈਸਟਰਨ ਕੰਟਰੀਆਂ 'ਚ, ਉਹ ਉੱਥੇ ਉੱਦਾਂ ਦਾ ਹੀ ਆ। ਬੰਗਾਲ ਦੇ ਵਿੱਚ, ਕਲਕੱਤੇ ਦੇ ਵਿੱਚ ਬੜਾ ਸ਼ਾਨਦਾਰ ਸਿਸਟਮ ਉਹਨਾਂ ਦਾ, ਉਹ 'ਚ ਕੋਈ ਇੱਦਾਂ ਰੌਲਾ ਹੈ ਹੀ ਨਹੀਂ ਹੈ, ਪੇੜ ਜ਼ਰੂਰ ਹੈਗੀ ਆ। ਇੱਦਾਂ ਹੀ ਪੰਜਾਬ ਦੇ ਵਿੱਚ ਵੀ ਥੋੜ੍ਹਾ ਥੋੜ੍ਹਾ ਹੁਣ ਚੇਂਜ ਮੈਂ ਮਹਿਸੂਸ ਕੀਤੀ ਹੈ। ਤੁਸੀਂ ਉੱਥੇ ਸਾਲ ਰਹਿ ਕੇ ਆਏ ਆ, ਤੁਹਾਡਾ ਕੀ ਵਿਚਾਰ?
ਨਹੀਂ ਹੈਗੀ ਆ, ਚੇਂਜਿਸ ਹੈਗੀਆਂ ਨੇ। ਅਸਲ ਦੇ ਵਿੱਚ ਆਪਾਂ ਪਾਕਿਸਤਾਨ ਦੀ ਗੱਲ ਕਰੀਏ, ਉੱਥੇ ਬਹੁਤ ਜ਼ਿਆਦਾ ਗੁੱਡ ਬਿਹੇਵੀਅਰ ਆ ਸੜਕਾਂ ਦੇ ਉੱਤੇ, ਉਹਦਾ ਆਪਾਂ ਕਾਰਨ ਡਿਸਕਸ਼ਨ ਕੀਤੀ ਸੀ ਕਿ ਲੋਕ ਉੱਥੇ ਨੌਕਰ ਕਲਚਰ ਨਹੀਂ ਹੈਗਾ, ਡਰਾਈਵਰ ਨਹੀਂ ਰੱਖੇ ਹੋਏ, ਲੋਕ ਆਪਣੀਆਂ ਗੱਡੀਆਂ ਆਪ ਚਲਾਉਂਦੇ ਨੇ। ਇੱਦਾਂ ਹੀ ਹੁਣ ਜਿਹੜੀ ਓਨਰਸ਼ਿਪ ਹੈ, ਗੱਡੀਆਂ ਦੀ ਸਰਵਿਸ ਮਹਿੰਗੀ ਹੋ ਗਈ, ਟੁੱਟ ਭੱਜ ਜ਼ਿਆਦਾ ਆ, ਤੇਲ ਮਹਿੰਗਾ ਆ, ਅਤੇ ਪੰਜਾਬ ਦੇ ਵਿੱਚ ਜਿਹੜੇ ਅਮੀਰ ਜ਼ਾਦੇ ਨੇ, ਅਮੀਰ ਬਹੁਤ ਜ਼ਿਆਦਾ ਉਹਨੇ ਨੌਕਰ ਰੱਖੇ ਆ, ਉਹ ਤਬਾਹੀ ਕਰਦੇ ਨੇ। ਜਿਨ੍ਹਾਂ ਦੇ ਕੋਲ ਆਪਣੀਆਂ ਗੱਡੀਆਂ ਨੇ ਉਹ ਬੜੇ ਪਿਆਰ ਨਾਲ ਇਤਿਆਦ ਨਾਲ ਚਲਾਉਂਦੇ ਨੇ। ਹਾਂ, ਇਸ ਕਰਕੇ ਮੈਨੂੰ ਇਉਂ ਲੱਗਦਾ ਕਿ ਜਿਹੜੀ ਪਬਲਿਕ ਓਨਰਸ਼ਿਪ ਵੱਧ ਗਈ ਆ ਗੱਡੀਆਂ ਦੀ, ਅਤੇ ਜਿਹੜੀ ਐਕਸਕਲੂਸਿਵ ਗੱਡੀਆਂ ਹੁੰਦੀਆਂ ਸੀਗੀਆਂ ਅਫਸਰਾਂ ਕੋਲ ਜਾਂ ਹੋਰ, ਉਹਨਾਂ ਦੀ ਘੱਟ ਗਈ ਆ, ਅਤੇ ਕੰਪੈਰੇਟਿਵਲੀ ਮਤਲਬ ਜ਼ਿਆਦਾ ਹੋ ਗਏ ਨੇ ਪ੍ਰਾਈਵੇਟ ਓਨਰਸ਼ਿਪ। ਉਹਦੇ ਨਾਲ ਕੀ ਆ ਕਿ ਲੋਕ ਥੋੜ੍ਹੇ ਆਪਣੀ ਗੱਡੀ ਬਚਾ ਕੇ ਚਲਾਉਂਦੇ ਨੇ, ਵੀ ਕਿਤੇ ਐਕਸੀਡੈਂਟ ਨਾ ਹੋ ਜਾਵੇ, ਸਕ੍ਰੈਚ ਨਾ ਪੈ ਜਾਵੇ, ਗੱਡੀ ਖਰਾਬ ਨਾ ਹੋ ਜਾਵੇ, ਧੁਆਂਦੇ ਵੀ ਨੇ, ਟਾਇਰ ਵੀ ਨਵੇਂ ਪਵਾਉਂਦੇ ਨੇ। ਸੋ ਇਹ ਇੱਕ ਵੱਡਾ ਕਾਰਨ ਹੈ, ਪਰ ਇਹ 'ਤੇ ਆਪਾਂ ਲੰਬੀ ਚੌੜੀ ਗੱਲਬਾਤ ਕਰਾਂਗੇ। 10 ਵੱਜ ਗਏ ਨੇ, ਸੁਖਦੇਵ ਭੰਗੂ ਭਾਅ ਜੀ ਸਾਡੇ ਨਾਲ ਜੁੜ ਗਏ ਨੇ ਕੈਲੀਵਿਲ ਵਾਲੇ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ? ਠੀਕ ਠਾਕ ਹੋ? ਅਤੇ ਸਾਨੂੰ ਜਾਂਦੇ ਜਾਂਦੇ ਕੁਲਵਿੰਦਰ ਧਾਰੀਵਾਲ ਕਹਿੰਦੇ, ਭਾਅ ਜੀ $2 ਤੁਹਾਨੂੰ ਇਨਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਤਾ ਨਹੀਂ ਟ੍ਰਾਂਸਫਰ ਨਹੀਂ ਹੋ ਰਿਹਾ। ਚਲੋ ਕੋਈ ਨਹੀਂ, ਅਸੀਂ ਆ ਕੇ ਲੈ ਜਾਵਾਂਗੇ ਗੋਲਡ ਕੋਸਟ ਤੋਂ, ਅਤੇ ਨਾਲੇ ਚਾਹ ਪੀ ਜਾਵਾਂਗੇ। ਅਤੇ ਇੱਦਾਂ ਹੈ ਵੀ ਇੰਨੇ ਟ੍ਰਾਂਸਫਰ ਕਰਨ 'ਤੇ ਕਿਤੇ ਸਾਡੇ ਅਕਾਊਂਟ ਨਾ ਤੁਸੀਂ ਬੰਦ ਕਰਾ ਦਿਓ, ਫਲੈਗ ਨਾ ਕਰ ਦੇਣ ਵੀ ਕਿਉਂ ਪੈਸੇ ਇੰਨੇ ਟ੍ਰਾਂਸਫਰ ਹੋ ਰਹੇ ਆ। ਅਤੇ ਇਸ ਕਰਕੇ ਸਾਨੂੰ ਆਪ ਕੈਸ਼ ਹੀ ਚੱਕ ਲੈ ਜਾਵਾਂਗੇ, ਤੁਸੀਂ ਫਿਕਰ ਨਾ ਕਰੋ। ਅਤੇ ਬਾਕੀ ਚਲੋ ਭਾਅ ਜੀ, ਲਈਏ ਇਜਾਜ਼ਤ, ਫਿਰ ਹੁਣ ਜਾਣਾ ਹੀ ਪੈਣਾ ਹੁਣ
ਹਾਂਜੀ।
ਤਾਂ
ਉਹਦੇ ਵੀ ਤੁਹਾਡੇ ਬਾਰੇ ਗੱਲ ਕਰਨੀ ਸੀ, ਤੁਹਾਡੀ ਜੈਕਟ ਬਾਰੇ। ਚਲੋ ਅਗਲੇ ਹਫਤੇ ਕਰਾਂਗੇ, ਹੁਣ
ਇਹੀ ਮੈਂ ਅਗਲੇ ਹਫਤੇ ਪਾ ਕੇ ਆਊਂਗਾ, ਫਿਰ ਕਰਦੇ, ਤੁਹਾਨੂੰ ਚੇਤਾ ਆ ਜਾਊਗਾ।
ਅੱਗੇ ਗੱਲ ਕਰਾਂਗੇ। ਚਲੋ
ਠੀਕ ਹੈ ਫਿਰ,
ਠੀਕ ਹੈ ਜੀ,
ਸਤਿ ਸ਼੍ਰੀ ਅਕਾਲ ਭਾਅ ਜੀ, ਮਿਲਦੇ ਹਾਂ।
ਜੈਕਟ ਤੋਂ ਸ਼ੁਰੂ ਕਰਾਂਗੇ, ਜੈਕਟ ਤੋਂ ਸ਼ੁਰੂ ਕਰਾਂਗੇ।
ਮੈਂ ਗੀਤ ਵੀ ਫਿਰ ਉਹ ਲਾ ਦੂੰਗਾ, ਭੁੱਲ ਗਈ ਮੈਂ ਜੈਕਟ ਪਾਉਣਾ, ਗੋਲੀ ਨਾ ਮਾਰੀ
ਭੁੱਲ ਗਈ ਮੈਂ ਝੰਡ ਕੱਢਣਾ।
ਨਹੀਂ ਨਹੀਂ ਉਹ ਹੋਰ ਹੈ। ਚਲੋ ਠੀਕ ਹੈ ਭਾਅ ਜੀ, ਮਿਲਦੇ ਹਾਂ। ਓਕੇ
ਓਕੇ, ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਭਾਅ ਜੀ। ਲਓ ਜੀ ਮਿੱਤਰ ਪਿਆਰਿਓ, ਇਹ ਸੀ ਅੱਜ ਦਾ ਪ੍ਰੋਗਰਾਮ, ਅਤੇ ਅਮਰੀਕ ਭਾਅ ਜੀ ਸਾਡੇ ਨਾਲ ਜੁੜੇ ਹੋਏ ਸਨ ਸਿਡਨੀ ਸਟੂਡੀਓ ਤੋਂ। ਅਤੇ ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਤੁਹਾਡਾ ਐਤਵਾਰ ਬਹੁਤ ਵਧੀਆ ਲੰਘ ਰਿਹਾ ਹੋਵੇਗਾ, ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਖੁਸ਼ੀਆਂ ਕਿਹੜੇ ਮਾਣ ਰਹੇ ਹੋਵੋਗੇ। ਅਤੇ ਪ੍ਰੋਗਰਾਮ ਦੇ ਵਿੱਚ ਗੱਜਣ ਵਾਲਾ ਬਾਈ ਜੀ ਦਾ ਐਪੀਸੋਡ ਆਉਣ ਵਾਲਾ ਆ, ਉਹ ਵੀ ਆਪਾਂ ਸੁਣਾਂਗੇ, ਨਵੇਂ ਐਪੀਸੋਡ ਆ ਗਏ ਨੇ। ਸਵੇਰ ਨੂੰ ਗੁਰਬਾਣੀ ਵਿਚਾਰ ਪ੍ਰੋਗਰਾਮ ਵਿੱਚ ਯੂਕੇ ਵਾਲੇ ਰਾਜਵਿੰਦਰ ਭਾਅ ਜੀ ਦੇ ਵਿਚਾਰ ਚੱਲਦੇ ਨੇ, ਅਤੇ ਬਹੁਤ ਇਨਪੁੱਟ ਹੋ ਰਹੀ ਆ, ਖਬਰਾਂ ਦਾ ਬੁਲੇਟਿਨ ਬੜੀ ਛੇਤੀ ਸ਼ੁਰੂ ਕਰਨ ਜਾ ਰਹੇ ਹਾਂ, ਲਗਾਤਾਰ ਖਬਰਾਂ ਆਇਆ ਕਰਨਗੀਆਂ, ਡਿਵੈਲਪਮੈਂਟ ਚੱਲ ਰਹੀ ਆ ਰੇਡੀਓ 'ਤੇ। ਸੋ ਇੰਨਾ ਕੁਛ ਕਹਿੰਦਾ, ਮੈਂ ਵੀ ਇਜਾਜ਼ਤ ਲੈਂਦਾ, ਅਤੇ ਆਪ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਅਤੇ ਅਸੀਸ ਇੱਕ ਦੂਜੇ ਨੂੰ ਅਸੀਂ ਦੇਈਏ, ਅਤੇ ਮਿਲਦੇ ਹਾਂ ਜੀ ਅਗਲੇ ਹਫਤੇ ਦਿਨ ਸ਼ਨਿਚਰਵਾਰ ਨੂੰ। ਕੱਲ੍ਹ ਨੂੰ ਅਮਰਦੀਪ ਦਾ ਪ੍ਰੋਗਰਾਮ ਜ਼ਰੂਰ ਸੁਣਨਾ, ਪ੍ਰੋਗਰਾਮ ਲਹਿਰਾਂ। ਸਤਿ ਸ਼੍ਰੀ ਅਕਾਲ।